फुलिए की चेते रखिए की सुनिए सुनाइए आओ रल मिले इस मिट्टी ते एक पंजाब वसाइए।
इस जज्बे ते जज्बात ना मैं सुखप्रीत तुहानू सबनू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां लहरां।
यादां दे सागर विच रल के जदों भी चुब्बी लौंदे हां कुछ बचपन दे दिन कुछ पिंड दी मिट्टी चुक लौंदे हां। दिन स्कूल दे साथ यारां दा मास्टर जी दा डंडा ओ गेड़ के नलका धोती फट्टी गाची ला सकौंदे हां। अद्धी छुट्टी दी घंटी ते ओ कीती मस्ती चेते है यादां दे विच अज वी रुस्से बेली असी मनौंदे हां। नानी दी ओ लाड ते दादी दी चूरी खांदे हां यादां दी इस सांझ च सारे हसदे ते हसौंदे हां। बिल्कुल जी यादां दी इस सांझ दे नाल मैं सुखप्रीत हाजिर हां एडिलेड स्टूडियो तो। बुधवार दी सवेर है जी महीना जनवरी दा तारीख 31 हो गई है साल चल रहा जी 2018 सो जनवरी महीने दा अज आखरी दिन आखरी बुधवार सो दिन महीने साल अपनी रफ्तार दे नाल गुजरदे जा रहे ने ते नाल ही छड़ के जा रहे ने कई यादां। नवा दिन नवी सवेर नवे सुपने ते नवीआं उम्मीदां इस प्यारी जिही सवेर दे नाल ही असीं शुरू करदे हां जी अज दा प्रोग्राम लहरां। सरबजीत भाजी हमेशा दी तरह पटियाला स्टूडियो तो मेरा साथ निभा रहे ने तकनीकी देख रेख दे लई सो उना दा भी स्पेशल वाला थैंक्स ते तुहाडा सारिआं दा बहुत बहुत स्वागत है जी प्रोग्राम लहरां दे विच। ते चलो फिर अज दी सवेर नूं बनाईए कुछ स्पेशल। जिन्हां कन्नां तक भी मेरी आवाज पहुंच रही है उना बुलना ते एक बार हुण मुस्कुराहट भी ले आओ जी ते चलो फिर मुस्कुरा के बुलाइए प्यार भरी सत श्री अकाल ते नाल ही सांझी करिए गुरफतेह वाहिगुरु जी का खालसा वाहिगुरु जी की फतेह। लो जी इस फतेह ते तुहाडी स्माइल ने इना फिजावां नूं होर भी खूबसूरत बना दिता है ते नाल ही मेरी जड़ी सवेर है बुधवार दी ओ ते स्पेशल तुसी सारे कर ही दिंदे हो जी। सो समा उस वेले हो गया है 7:33 एडिलेड दीआं घड़ियां ते सिडनी समय मुताबिक इस वेले 8:03 सवेर दे वज चुके ने। सो बड़ी प्यारी जी सवेर चढ़ी हुई है जी एडिलेड दे विच। कई दिनां तो चंगी गर्मी पै रही सी सो दो दिनां तो हुण हल्का हल्का मीह जिथे पै रहा उथे बड़ा सुहावना जिहा मौसम हो गया होया है। सो अज भी सवेरे जे मैं बाहर देखा ते जेडे दरखत है मस्ती च हौली हौली झूम रहे ने हवा दे नाल ते आसमान दे उत्ते किते किते छिटवे बदल जेडे ओ भी दिस रहे ने। सो अज दा दिन भी बहुत गर्मी वाला नहीं होना सुहावना जिहा दिन है एडिलेड दे विच। तुसी किहो जे मौसम दा दम भर रहे हो मेरे नाल जरूर सांझा कर सकदे हो जी। सो चिट्ठियां जेडियां तुसी हरमन रेडियो ते पाउंदे रहे हो सरनामा मैं तुहानू दसन लगी हां जी request@harmanradio.com ईमेल दा पता है जी ते जे तुसी चिट्ठी पाउणी है टेलीग्राम ते ते ओहदा सरनामा है जी @harmanradio। सो लो जी टिकट भी लाउण दी कोई लोड़ नहीं है तुहानू एदां ही बरंग चिट्ठियां पा दिओ मैं आप ही छुड़ा लैणियां आ। इस तो इलावा प्रोग्राम दे विच तुसी सानू कॉल भी कर सकते हो जी फोन नंबर है 02859928811। सो बिलकुल जी अजकल बराड़ साहब अपनिया छुट्टिया ते गए हुए ने इंडिया सो पंजाब दे विच मौजा मान रहे होने आ ओह इस करके असी इथे हुण लहरां प्रोग्राम दे विच खास कर मेरे बुधवार दीआं लहरां दे विच जिहड़ियां खबरां आ उहनां नूं ठंडे वस्ते च पाया होया है क्योंकि मेरा हाथ बड़ा टाइट है जी खबरां दे मामले विच पर तुहाडे कोल जे कोई खबर होवे जरूर भेज सकदे हो मैं पढ़ के ते सुना सकदी हां पर उहदे ते विश्लेषण करना जिहड़ा ओह मेरे बस दी गल नहीं हैगी। सो लो जी अज एक खास दिहाड़ा है जी भगत रविदास जयंती है अज सो इस उत्ते भी गलबात करांगे साडे नाल दलजीत सिंह जी ਜੁੜਨਗੇ ਥੋੜੀ ਦੇਰ ਤੱਕ ਤੇ ਸਾਨੂੰ ਉਹਨਾਂ ਦੇ ਜੀਵਨ ਬਾਰੇ ਤੇ ਉਹਨਾਂ ਦੀਆਂ ਸਿੱਖਿਆਵਾਂ ਤੋਂ ਰੂਬਰੂ ਕਰਵਾਉਣਗੇ। ਸੋ ਸੁਣਦੇ ਹਾਂ ਜੀ ਉਹਨਾਂ ਦੀ ਯਾਦ ਦੇ ਵਿੱਚ ਇੱਕ ਗੀਤ ਤੇ ਉਸ ਤੋਂ ਬਾਅਦ ਫਿਰ ਮੈਂ ਦਲਜੀਤ ਭਾਜੀ ਦੇ ਨਾਲ ਵਾਪਿਸ ਆਉਂਦੀ ਹਾਂ।
ਅਰਦਾਸ ਜੀ ਮੇਰੇ ਗੁਰੂ ਰਵਿਦਾਸ ਜੀ
ਨੰਗੇ ਪੈਰੀ ਚੱਲ ਕੇ ਮੈਂ ਕਾਛ ਵਿੱਚ ਆਈ ਹਾਂ ਨੰਗੇ ਪੈਰੀ ਚੱਲ ਕੇ ਮੈਂ ਕਾਛ ਵਿੱਚ ਆਈ ਹਾਂ ਧੰਨ ਧੰਨ ਕਹਿੰਦੀ ਗੁਰੂ ਰਵਿਦਾਸ ਧੰਨ ਕਹਿੰਦੀ ਤੇਰੇ ਗਾਉਂਦੀ ਰਹੂੰ ਗੁਣ ਸਦਾ ਹੋਲੀ।
ਜੀ ਮਿਸ ਪੂਜਾ ਦੀ ਆਵਾਜ਼ ਦੇ ਵਿਚ ਧਾਰਮਿਕ ਗੀਤ ਸੁਣ ਰਹੇ ਸੀ ਜਿਹੜਾ ਡੈਡੀਕੇਟ ਕੀਤਾ ਸੀ ਭਗਤ ਰਵਿਦਾਸ ਹੋਣਾ ਨੂੰ। ਸੋ ਉਹਨਾਂ ਦੀ ਜੀਵਨ ਆਚਰਣ ਜਾਂ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਦਲਜੀਤ ਸਿੰਘ ਭਾਜੀ ਨੇ ਜੁਆਇਨ ਕੀਤਾ। ਸੋ ਉਹਨਾਂ ਦਾ ਸਵਾਗਤ ਕਰਦੀ ਆ ਮੈਂ ਪ੍ਰੋਗਰਾਮ ਦੇ ਵਿਚ। ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਭਾਜੀ ਸਰਬਜੀਤ ਸਿੰਘ ਤੇ ਹੋਰ ਜਿੰਨੇ ਵੀ ਸਰੋਤੇ ਨੇ ਸਾਡੇ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਭਗਤ ਰਵਿਦਾਸ ਜੀ ਦੇ ਦਿਹਾੜੇ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ।
ਬਹੁਤ ਬਹੁਤ ਵਧਾਈ ਹੋਵੇ ਬਿਲਕੁਲ। ਸੋ ਉਹਨਾਂ ਦੇ ਜੀਵਨ ਤੋਂ ਸ਼ੁਰੂ ਕਰਦੇ ਆ ਭਗਤ ਰਵਿਦਾਸ ਜੀ ਦੇ ਜੀਵਨ ਤੋਂ ਇੱਕ ਵਾਰੀ ਦੁਬਾਰਾ ਉਹਨਾਂ ਦੇ ਝਾਤ ਮਾਰਦੇ ਆ ਤੇ ਸਾਨੂੰ ਉਹਨਾਂ ਤੋਂ ਰੂਬਰੂ ਕਰਾਓ ਉਹਨਾਂ ਦੇ ਜੀਵਨ ਬਾਰੇ।
ਦੇਖੋ ਭਗਤਾਂ ਦੇ ਜੀਵਨ ਬਾਰੇ ਜਿੰਨੀ ਕੁ ਖੋਜ ਵਿਦਵਾਨਾਂ ਨੇ ਕੀਤੀ ਆ ਉਹਦੇ ਚ ਭਗਤ ਰਵਿਦਾਸ ਜੀ ਦੇ ਜੀਵਨ ਵਿਚ ਵੀ ਕੁਝ ਅਟਕਲਾਂ ਨੇ। ਕਿਸੇ ਨੇ ਉਹਨਾਂ ਦੇ ਪਿਤਾ ਜੀ ਦਾ ਨਾਂ ਸੰਤੋਖ ਦਾਸ ਲਿਖਿਆ, ਕਿਸੇ ਨੇ ਰਘੁਰਾਮ ਲਿਖਿਆ, ਮਾਤਾ ਦਾ ਨਾਂ ਕਈਆਂ ਨੇ ਕਲਸੀ ਦੇਵੀ ਲਿਖਿਆ, ਕਈਆਂ ਨੇ ਗੁਰਬੀਨਾ ਲਿਖਿਆ। ਪਰ ਇੱਕ ਗੱਲ ਤਾਂ ਹੈ ਕਿ ਭਗਤਾਂ ਦਾ ਸੰਸਾਰ ਵਿਚ ਆਉਣਾ ਜਿਹੜਾ ਹੈ ਨਾ ਉਹ ਦੁਨੀਆਂ ਨੂੰ ਤਾਰਨ ਲਈ ਆਉਂਦੇ ਨੇ। ਉਹਨਾਂ ਦੇ ਜੇ ਅਸੀਂ ਇਹ ਸੋਚੀਏ ਕਿ ਉਹਨਾਂ ਦਾ ਜਨਮ ਕਦੋਂ ਹੋਇਆ, ਇਹਦੇ ਘਰ ਹੋਇਆ, ਕਿੱਥੇ ਹੋਇਆ, ਇਹ ਕੋਈ ਗੱਲ ਮੈਨੇ ਨਹੀਂ ਰੱਖਦੀਆਂ। ਮੈਨੇ ਰੱਖਦੀ ਆ ਉਹਨਾਂ ਦੀ ਸਿੱਖਿਆ। ਫੇਰ ਵੀ ਜੇ ਆਪਾਂ ਗੱਲ ਕਰੀਏ ਕਾਸ਼ੀ ਵਿਚ ਹੋਇਆ, ਕਾਸ਼ੀ ਬੜਾ ਮਹਾਨ ਸ਼ਹਿਰ ਹੈ। ਇਹ ਸ਼ਹਿਰ ਨੂੰ ਮਤਲਬ ਇੱਥੇ ਕਬੀਰ ਜੀ ਵੀ ਹੋਏ ਨੇ ਤੇ ਪੁਰਾਤਨ ਆਪਾਂ ਦੇਖਦੇ ਹਾਂ ਕਾਸ਼ੀ ਵਿਚ ਸਥਾਨ ਵੀ ਹੈਗੇ ਨੇ। ਪਰ ਭਗਤਾਂ ਦਾ ਜਿਹੜਾ ਉੱਥੇ ਆਉਣਾ ਸੀ ਕਾਸ਼ੀ ਵਰਗੇ ਸ਼ਹਿਰ ਵਿਚ ਤੇ ਉਹਨਾਂ ਲੋਕਾਂ ਦੇ ਵਿਚ ਆਉਣਾ ਜਿਹੜੇ ਉਸ ਵੇਲੇ ਪੁਜਾਰੀ ਜਮਾਤ ਬੜੀ ਉੱਚੀ ਕੁੱਲ ਰੱਖਦੀ ਸੀ ਤੇ ਉਹਨਾਂ ਵਿਚ ਛੋਟੀ ਕੁੱਲ ਦੇ ਭਗਤਾਂ ਦਾ ਆਉਣਾ ਇਹ ਵੀ ਇੱਕ ਬੜੀ ਮਾਇਨੇ ਰੱਖਦੀ ਗੱਲ ਹੈ ਜੀ ਸੁਖਪ੍ਰੀਤ
ਜੀ। ਬਿਲਕੁਲ ਠੀਕ ਆ। ਔਰ ਜਿੱਥੇ ਜਾਤ ਪਾਤ ਦਾ ਜਿਹੜਾ ਬੜਾ ਬੋਲਬਾਲਾ ਸੀਗਾ ਉਹਨਾਂ ਦਿਨਾਂ ਦੇ ਵਿਚ ਹੈ ਨਾ, ਉਸ ਸਮੇਂ ਤੇ ਭਗਤ ਰਵਿਦਾਸ ਜੀ ਦੀ ਜਿਹੜੀ ਬਾਣੀ ਆ ਉਹਨਾਂ ਨੇ ਇੱਕ ਚਾਨਣ ਮੁਨਾਰੇ ਦਾ ਕੰਮ ਕੀਤਾ ਔਰ ਬਹੁਤ ਵਧੀਆ ਸੰਦੇਸ਼ ਜਿਹੜਾ ਸਾਨੂੰ ਸਾਰਿਆਂ ਨੂੰ ਦਿੱਤਾ। ਸੋ ਉਹਨਾਂ ਦੀਆਂ ਸਿੱਖਿਆਵਾਂ ਤੇ ਵੀ ਤੁਸੀਂ ਚਾਨਣਾ ਪਾਓ ਦਲਜੀਤ ਭਾਜੀ।
ਜੀ ਜੀ ਦੇਖੋ ਜਿਵੇਂ ਤੁਸੀਂ ਕਿਹਾ ਨਾ ਕਿ ਉਹਨਾਂ ਨੇ ਆਪਣੀ ਉਸ ਵੇਲੇ ਨੀਵੀਆਂ ਜਾਤਾਂ ਦੀ ਗੱਲ ਸੀ ਤੇ ਉਹਨਾਂ ਨੂੰ ਮੰਦਰਾਂ ਦੇ ਨਾਲ, ਧਰਮਸ਼ਾਲਾ ਦੇ ਨਾਲ, ਸ਼ਿਵ ਦਿਵਾਲਿਆਂ ਦੇ ਨਾਲ ਜੁੜਨ ਨਹੀਂ ਦਿੱਤਾ ਜਾਂਦਾ। ਭਗਤ ਰਵਿਦਾਸ ਜੀ ਉਸ ਵੇਲੇ ਉਹਨਾਂ ਦਾ ਪਿਤਾ ਪੱਕੀ ਕਿੱਤਾ ਸੀ ਚਮੜੇ ਦਾ, ਮਤਲਬ ਇਹ ਕਹਿ ਲਓ ਕਿ ਜੁੱਤੀਆਂ ਬਣਾਉਣੀਆਂ ਤੇ ਇਹ ਜਾਤ ਨੂੰ ਵੀ ਬਹੁਤ ਨੀਵਾ ਗਿਣਿਆ ਜਾਂਦਾ ਸੀ ਉਸ ਵੇਲੇ ਇਸ ਕੰਮ ਕਰਨ ਵਾਲੇ। ਅਸਲ ਵਿਚ ਕੰਮ ਜਿਹੜਾ ਉਹ ਮਨੁੱਖ ਦੀ ਜਾਤ ਹੁੰਦੀ ਆ। ਹੁਣ ਆਪਾਂ ਇਸ ਵਿਦੇਸ਼ਾਂ ਵਿਚ ਆ ਕੇ ਜੇ ਮੰਨ ਲਓ ਕੋਈ ਟਾਇਲਟ ਵਗੈਰਾ ਦੀ ਸਫਾਈ ਕਰਦਾ ਤੇ ਉਹ ਭੰਗੀ ਹੈ ਕਿਸਮ ਦਾ, ਉਹ ਭਾਵੇਂ ਪਿੱਛੋਂ ਜਾਟੀ ਆਇਆ ਹੋਵੇ ਉਹ ਕੰਮ ਕਰੀ ਆ ਸਫਾਈ ਸੇਵਾ। ਪੁਰਾਣੇ ਸਾਡੇ ਵੀ ਹਿੰਦੁਸਤਾਨ ਚ ਇਹੋ ਹੁੰਦਾ ਸੀ ਕਿ ਜਿਹੋ ਜਿਹਾ ਕੋਈ ਕੰਮ ਕਰਦਾ ਸੀ ਉਹੋ ਜਿਹਾ ਉਹਨੂੰ ਨਾ ਦੇ ਦਿੱਤਾ ਤੇ ਬਾਅਦ ਵਿਚ ਉਸੇ ਕੁੱਲ ਨੂੰ ਉਹਨੂੰ ਕੁੱਲ ਮੰਨ ਲਿਆ ਜਾਂਦਾ ਸੀ। ਐਵੇਂ ਨਹੀਂ ਹੋਣਾ ਸੀ ਤੇ ਇਸੇ ਵਰਤਮਾਨ ਕਰਕੇ ਭਗਤਾਂ ਨੂੰ ਕਾਫੀ ਉਸ ਵੇਲੇ ਸਮੇਂ ਦੀਆਂ ਸਰਕਾਰਾਂ ਨੇ, ਸਮੇਂ ਦੇ ਧਾਰਮਿਕ ਅਖੌਤੀ ਲੋਕਾਂ ਉਹਨਾਂ ਨੂੰ ਬਹੁਤ ਪਿੱਛੇ ਰੱਖਿਆ ਹੋਇਆ ਸੀ। ਭਗਤ ਰਵਿਦਾਸ ਜੀ ਨੇ ਆਪ ਹੀ ਬਹੁਤ ਸੋਹਣਾ ਇੱਕ ਗੱਲ ਲਿਖੀ ਆ, ਉਹਨਾਂ ਨੇ ਕਿਹਾ ਕਿ ਮੈਂ ਇੱਕ ਘੜੀ ਵੀ ਉਸ ਮਾਲਕ ਨੂੰ ਜਦੋਂ ਗਾਇਆ ਨਾ ਮੈਂ ਜਿਹੜਾ ਪਤਿਤ ਕਰਦਾ ਸੀ ਉੱਤਮ ਹੋ ਗਿਆ। ਰਵਿਦਾਸ ਚਮਾਨ ਕਰੇ ਕੀਰਤ ਨਿਮਕ ਗਾਏ, ਪਤਿਤ ਜਾਤ ਉੱਤਮ ਚਾਰ ਬੰਨ ਆਏ। ਮਤਲਬ ਸਾਰੇ ਚਾਰੀ ਭਗਤ ਰਵਿਦਾਸ ਜੁੜਨੇ ਸ਼ੁਰੂ ਹੋ ਗਏ। ਇਹੋ ਜੀ ਉਹਨਾਂ ਦੀ ਉੱਚ ਪਾਏ ਦੀ ਸਿੱਖਿਆ ਸੀ।
ਜੀ ਜੀ ਬਿਲਕੁਲ, ਜੋ ਗੱਲ ਕਰੀਏ ਇਹਨਾਂ ਭਗਤਾਂ ਦੀ ਜਾਂ ਗੁਰੂਆਂ ਦੀਆਂ ਸਿੱਖਿਆਵਾਂ ਤੇ ਉਹਨਾਂ ਦਾ ਇੱਕ ਹੀ ਮੰਤਵ, ਇੱਕ ਹੀ ਜਿਹੜਾ ਉਦੇਸ਼ ਜਿਹੜਾ ਸਮਝ ਵਿੱਚ ਆਉਂਦਾ ਕਿ ਉਸ ਅਕਾਲ ਪੁਰਖ ਇੱਕ ਸੱਚੇ ਪਰਮਾਤਮਾ ਦਾ ਨਾਮ ਜਪਣਾ ਔਰ ਉਸਦਾ ਨਾਮ ਜਪਦੇ ਹੋਏ ਜਿਹੜੀ ਜ਼ਿੰਦਗੀ ਨੂੰ ਬਤੀਤ ਕਰਨਾ, ਉਹੀ ਨਾਮ ਜਪੋ ਤੇ ਸਿਮਰਨ ਕਰੋ, ਕਿਰਤ ਕਰੋ, ਇਹ ਜਿਹੜੀ ਚੀਜ਼ ਹੈ ਜ਼ਿੰਦਗੀ ਦੇ ਵਿੱਚ ਅਪਣਾਉਣੀ ਚਾਹੀਦੀ ਹੈ। ਇਹੀ ਹਰ ਗੁਰੂ ਹਰ ਭਗਤਾਂ ਦੀ ਬਾਣੀ ਦੇ ਵਿੱਚ ਜਿਹੜਾ
ਜੀ
ਜੀ ਜੀ ਭਾਜੀ। ਸੋ ਪਰ ਜੇ ਅੱਜ ਅਜੋਕੇ ਸਮੇਂ ਦੀ ਗੱਲ ਕਰੀਏ ਤੇ ਜਿਸ ਜਿਵੇਂ ਗੁਰੂ ਜੀ ਨੇ, ਗੁਰੂ ਨਾਨਕ ਦੇਵ ਜੀ ਨੇ ਜਾਂ ਸਾਡੇ ਗੁਰੂ ਅਰਜਨ ਦੇਵ ਜੀ ਹੋਣਾ ਨੇ ਜਿਹੜੇ ਪੂਰੇ ਇਹ ਜਾਤ ਪਾਤ ਨੂੰ ਖਤਮ ਕਰਕੇ ਜਿੱਥੇ ਸਾਰੇ ਭਗਤਾਂ ਦੀਆਂ ਜਿਹੜੀਆਂ ਬਾਣੀਆਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ ਔਰ ਉੱਚਾ ਦਰਜਾ ਦਿੱਤਾ, ਬੜਾ ਉੱਚਾ ਸਥਾਨ ਦਿੱਤਾ, ਪਰ ਉੱਥੇ ਵੀ ਅੱਜ ਅਸੀਂ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਵੀ ਕੱਢ ਕੇ ਉਹਨਾਂ ਜਾਤਾਂ ਪਾਤਾਂ ਦਾ ਖਿਲਾਰਾ ਨਹੀਂ ਪਾ ਰਹੇ ਦੁਬਾਰਾ।
ਇਹਦੇ ਵਿੱਚ ਕਸੂਰ ਸਾਰੀਆਂ ਧਿਰਾਂ ਦਾ ਹੈ ਸੁਖਪ੍ਰੀਤ। ਗੁਰੂ ਸਾਹਿਬ ਨੇ ਜਦੋਂ ਭਗਤਾਂ ਦੀ ਬਾਣੀ ਦਰਜ ਕੀਤੀ ਨਾ ਗੁਰੂ ਅਰਜਨ ਦੇਵ ਜੀ ਨੇ, ਤੁਸੀਂ ਕਦੇ ਨੋਟ ਕੀਤਾ ਹੋਏ ਜੇ ਬਾਣੀ ਪੜ੍ਹਦੇ ਹੋ ਜਾਂ ਸੁਣਦੇ ਹੋ ਤੇ ਜਦੋਂ ਸਿਰਲੇਖ ਹੁੰਦਾ ਨਾ ਤੇ ਬੜੇ ਪਿਆਰ ਨਾਲ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀਓ ਕੀ, ਬਾਣੀ ਭਗਤ ਨਾਮ ਦਿਓ ਜੀ ਕੀ। ਹਾਂ, ਬੜੇ ਇੰਨਾ ਸਤਿਕਾਰ ਦੇਣਾ ਮੇਰੇ ਖਿਆਲ ਚ ਕਿਤੇ ਵੀ ਮੇਰੇ ਖਿਆਲ ਚ ਕਿਸੇ ਨੇ ਪੁਰਾਤਨ ਸਮੇਂ ਚ ਇੰਨਾ ਭਗਤਾਂ ਨੂੰ ਨਹੀਂ ਦਿੱਤਾ ਹੋਏਗਾ। ਹੁਣ ਤੱਕ ਤਾਂ ਜਿਹਨਾਂ ਲੋਕੀ ਹੁਣ ਭਗਤਾਂ ਦੇ ਨਾਂ ਤੇ ਜਿਹਨਾਂ ਨੇ ਵਰਦ ਵੰਡ ਕਰ ਲਈ, ਜਿਹਨਾਂ ਨੇ ਰਵਿਦਾਸੀਏ ਬਣ ਗਏ, ਕਬੀਰ ਪੰਥੀਏ ਬਣ ਗਏ, ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਗੁਰੂ ਸਾਹਿਬ ਨੇ ਜੋ ਸਤਿਕਾਰ ਉਹਨਾਂ ਭਗਤਾਂ ਨੂੰ ਦਿੱਤਾ, ਜੇ ਕਿਤੇ ਨਾਂ ਦਿੰਦੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਸ਼ਾਮਿਲ ਨਾ ਹੁੰਦੀ ਤਾਂ ਅੱਜ ਇਹ ਜਿਹੜੇ ਪੰਥ ਸੀ ਇਹਨਾਂ ਦਾ ਕਿਤੇ ਵੀ ਜਿਹੜਾ ਪੁਜਾਰੀ ਵਾਸ ਸੀ ਉਹਨੇ ਨਾਂ ਨੀ ਸੀ ਰਹਿਣ ਦੇਣਾ। ਇਹ ਤਾਂ ਬੜੀ ਅਪਾਰ ਕਿਰਪਾ ਕਿ ਅੱਜ ਜਦੋਂ ਸਾਡਾ ਸਿਰ ਗੁਰਬਾਣੀ ਅੱਗੇ, ਗੁਰੂ ਦੀ ਬਾਣੀ ਅੱਗੇ ਝੁਕਦਾ ਹੈ ਤੇ ਨਾਲ ਹੀ ਉਹ ਭਗਤਾਂ ਅੱਗੇ, ਭੱਟਾਂ ਅੱਗੇ, ਗੁਰੂ ਦੇ ਸਿੱਖਾਂ ਅੱਗੇ ਵੀ ਝੁਕ ਜਾਂਦਾ ਹੈ। ਇਹ ਗੱਲ ਸੋਚਣ ਵਾਲੀ ਹੈ ਜੀ।
ਬਿਲਕੁਲ ਤੁਸੀਂ ਠੀਕ ਕਿਹਾ ਕਿ ਜਿੱਥੇ ਗੁਰਬਾਣੀ ਦੇ ਵਿੱਚ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਬਾਣੀ ਦੇ ਵਿੱਚ ਇੱਕ ਪਰਮਾਤਮਾ ਦੀ ਗੱਲ ਕੀਤੀ ਗਈ ਹੈ, ਅਸੀਂ ਉਸੇ ਗੁਰਬਾਣੀ ਦੇ ਵਿੱਚੋਂ ਹੀ ਆਪਣੀਆਂ ਜਾਤਾਂ ਜਿਹੜੀਆਂ ਕੱਢ ਕੇ ਫੇਰ ਤੋਂ ਉਹਨਾਂ ਦੇ ਉੱਤੇ ਮੁੱਦੇ ਜਿਹੜੇ ਖੜੇ ਕਰ ਰਹੇ ਹਾਂ, ਉਹ ਮੈਨੂੰ ਲੱਗਦਾ ਕਿ ਬਹੁਤ ਗਲਤ ਚੀਜ਼ ਹੈਗੀ ਹੈ। ਸੋ ਬਿਲਕੁਲ ਇਸ ਗੁਰਬਾਣੀ ਦਾ ਜਿਹੜੀ ਵੀ ਭਗਤਾਂ ਦੀ ਗੁਰਬਾਣੀ ਹੈ ਜਾਂ ਗੁਰੂਆਂ ਦੀ ਗੁਰਬਾਣੀ ਹੈ, ਉਹਦਾ ਜਿਹੜਾ ਪ੍ਰਚਾਰ ਹੈ ਉਹ ਜ਼ਰੂਰ ਹੋਣਾ ਚਾਹੀਦਾ ਔਰ ਇੱਕ ਵਧੀਆ ਤਰੀਕੇ ਨਾਲ, ਕੱਟੜ ਪੰਥੀ ਤੋਂ ਉੱਪਰ ਉੱਠ ਕੇ ਇੱਕ ਸਿੰਪਲ, ਇੱਕ ਸਾਦੀ ਜਿਹੀ ਭਾਸ਼ਾ ਦੇ ਵਿੱਚ ਆਮ ਲੋਕਾਂ ਤੱਕ ਜ਼ਰੂਰ ਪਹੁੰਚਣਾ ਚਾਹੀਦਾ। ਦਲਜੀਤ ਭਾਜੀ
ਬਿਲਕੁਲ, ਜਿਹੜਾ ਤੇ ਬਾਣੀ ਦਾ ਪ੍ਰਚਾਰਕ ਹੈ ਨਾ ਉਹ ਤਾਂ ਇਹੋ ਹੀ ਸੋਚਦਾ, ਪਰ ਜਦੋਂ ਗੱਲ ਡੇਰੇਵਾਦ ਦੀ ਆਉਂਦੀ ਹੈ, ਜਿੱਥੇ ਗੱਦੀਆਂ ਦੀ ਗੱਲ ਆਉਂਦੀ ਹੈ, ਜਿੱਥੇ ਮਾਇਆ ਦੀ ਗੱਲ ਆਉਂਦੀ ਹੈ, ਉਹ ਫਿਰ ਆਪਣਾ ਆਪਣਾ ਇੱਕ ਇੱਕ ਪੰਥ ਚਲਾ ਲੈਂਦੇ ਆ। ਇਹ ਤਾਂ ਚਲੋ ਕਬੀਰ ਪੰਥੀ ਹੈ, ਰਵਿਦਾਸੀ ਹੈ ਜਾਂ ਹੋਰ ਨਾਮ ਦੇ ਵਾਲੇ ਜਿਹੜੇ ਉਹ ਵੱਖਰੇ ਵੱਖਰੇ ਹੋਏ ਨੇ, ਚਲੋ ਉਹਨਾਂ ਦੀ ਗੱਲ ਤਾਂ ਵੱਖਰੀ ਆ। ਇੱਥੇ ਤਾਂ ਆਮ ਲੋਕ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਚ ਵੀ ਮਤਲਬ ਫਰਕ ਕਰ ਦਿੰਦੇ ਨੇ, ਕਈ ਕਹਿੰਦੇ ਨੇ ਅਸੀਂ ਤਾਂ ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਤਾਂ ਹੀ ਅੰਮ੍ਰਿਤ ਛਕਿਆ, ਜਦੋਂ ਕਿ ਜਦੋਂ ਕੇਸਾਂ ਦੀ ਗੱਲ ਚੱਲਦੀ ਆ ਤੇ ਕਹਿ ਦਿੰਦੇ ਗੁਰੂ ਗੋਬਿੰਦ ਸਿੰਘ ਨੇ ਕੇਸ ਸਿਖਾਏ ਸੀ। ਜੇ ਅਸਲ ਸ਼ਾਹ ਨੂੰ ਝਾਤੀ ਮਾਰ ਕੇ ਦੇਖੀਏ ਤਾਂ ਗੁਰੂ ਨਾਨਕ ਦੇਵ ਜੀ ਨੇ ਜਦੋਂ ਭਾਈ ਮਰਦਾਨੇ ਨੂੰ ਆਪਣਾ ਭਾਈ ਬਣਾ ਕੇ, ਭਾਈ ਦਾ ਮਤਲਬ ਭਰਾ ਬਣਾ ਕੇ ਨਾਲ ਤੋਰਿਆ ਸੀ ਨਾ
ਜੀ,
ਤੇ ਉਹਨਾਂ ਦੀ ਪਹਿਲੀ ਸ਼ਰਤ ਇਹ ਸੀ ਕਿ ਕੇਸਾਂ ਦਾ ਬੁਰਾ ਨੀ ਮਨਾਉਣਾ, ਅੰਮ੍ਰਿਤ ਵੇਲੇ ਜਾਗਣਾ ਤੇ ਪ੍ਰਮਾਤਮਾ ਨੂੰ ਯਾਦ ਕਰਨਾ, ਇਹ ਸ਼ਰਤ ਰੱਖ ਕੇ ਨਾਲ ਮਰਦਾਨੇ ਨੂੰ ਤੁਰਿਆ ਸੀ। ਮਰਦਾਨਾ ਸਾਰੀ ਉਮਰ ਗੁਰੂ ਦਾ ਭਾਈ ਬਣ ਕੇ ਰਿਹਾ ਤੇ ਅਖੀਰ ਤੱਕ ਜਦੋਂ ਉਹਦੇ ਸਵਾਸ ਵੀ ਉਹਨੇ ਛੱਡਿਆ, ਉਹਨਾਂ ਨੇ ਗੁਰੂ ਦੇ ਗੋਦ ਵਿੱਚ ਕਹਿ ਲੋ ਭਾਈ ਮਰਦਾਨੇ ਨੇ ਸਵਾਸ ਛੱਡੇ ਨੇ, ਤੇ ਅੱਜ ਜੋ ਵਰਨ ਵੰਡ ਬਣ ਗਈ ਆ, ਕਹਿ ਲੋ ਕਿ ਜੋ ਪੁਰਾਤਨ ਸਮੇਂ ਦੀ ਵਰਨ ਵੰਡ ਸੀ ਉਹਦੇ ਨਾਲ ਵੀ ਮੈਨੂੰ ਜਾਪਦਾ ਕਿ ਜ਼ਿਆਦਾ ਇਹ ਨੁਕਸਾਨ ਕਰ ਰਹੀ ਆ। ਖਾਸ ਕਰਕੇ ਸਿੱਖ ਧਰਮ ਵਿੱਚ ਇਹ ਗੱਲ ਜਿਹੜੀ ਸੀ ਇਹ ਘਰ ਕਰ ਗਈ ਆ ਕਿ ਫਲਾਣਾ ਫਲਾਣਾ ਮਜ਼ਬੀ ਸਿੰਘ ਆ, ਫਲਾਣਾ ਰਵਿਦਾਸੀਆ, ਫਲਾਣਾ ਚਮਾਰ ਆ, ਏਦਾਂ ਕਰਕੇ ਜੋ ਕੀਤਾ ਗਿਆ ਬਿਲਕੁਲ ਗਲਤ ਗੱਲ ਸੀ ਜੀ।
ਬਿਲਕੁਲ ਠੀਕ ਆ। ਔਰ ਇਹ ਲਗਭਗ ਮੈਨੂੰ ਲੱਗਦਾ ਕਿ ਸਾਰੇ ਸੰਸਾਰ ਦਾ ਹੀ ਵਰਤਾਰਾ ਹੈ। ਬਾਕੀ ਜੇ ਤੁਸੀਂ ਧਰਮ ਦੇਖ ਲਓ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਨਸਾਨ ਆਪਣੇ ਕੰਫਰਟ ਦੇ ਹਿਸਾਬ ਨਾਲ ਕਹਿ ਲਓ ਇਹਨਾਂ ਚੀਜ਼ਾਂ ਨੂੰ ਅਪਣਾਉਂਦਾ ਔਰ ਆਪਣੇ ਜੀਵਨ ਚੋਂ ਕੱਢ ਦਿੰਦਾ। ਜਿਵੇਂ ਤੁਸੀਂ ਗੱਲ ਕੀਤੀ ਪਈ ਸੀ ਗੁਰੂ ਨਾਨਕ ਦੇ ਸਿੱਖ ਆ ਅਸੀਂ, ਗੁਰੂ ਗੋਬਿੰਦ ਦੇ ਸਿੱਖ ਨੀ, ਉਹ ਸਿਰਫ ਆਪਣੇ ਆਪ ਨੂੰ ਇੱਕ ਤਰ੍ਹਾਂ ਦੀ ਤਸੱਲੀ ਦੇਣ ਦੀ ਗੱਲ ਹੁੰਦੀ ਹੈ ਕਿ ਆਪਣਾ ਕੰਫਰਟ ਲੈਵਲ ਜਿਹੜਾ ਉਹਦੇ ਅਕੋਰਡਿੰਗ ਦੀ ਤੁਸੀਂ ਆਪਣੀਆਂ ਚੀਜ਼ਾਂ ਚੂਜ਼ ਕਰ ਲੈਂਦੇ ਹੋ ਔਰ ਉਹਦੇ ਅਕੋਰਡਿੰਗਲੀ ਹੀ ਤੁਸੀਂ ਧਰਮ ਵੀ ਤੇ ਆਪਣੇ ਈਵਨ ਗੁਰੂ ਵੀ ਤੁਸੀਂ ਚੂਜ਼ ਕਰ ਲੈਂਦੇ ਆ। ਸੋ ਜਿੱਥੇ ਤੁਸੀਂ ਇਹਦੇ ਵਿੱਚ ਇਹ ਹੋਣਾ ਚਾਹੀਦਾ ਕਿ ਜਿੱਥੇ ਅਸੀਂ ਗਲਤ ਆ ਉੱਥੇ ਤੁਸੀਂ ਗਲਤ ਚੀਜ਼ ਨੂੰ ਐਕਸੈਪਟ ਕਰੋ ਕਿ ਹਾਂ ਸਾਡੇ ਵਿੱਚ ਅਜੇ ਉਹ ਹੌਸਲਾ ਨਹੀਂ ਹੈ ਕਿ ਅਸੀਂ ਉਹ ਚੀਜ਼ ਦੀ ਸਮਝ ਨਹੀਂ ਹੈ ਜਾਂ ਸਾਨੂੰ, ਪਰ ਉਸ ਚੀਜ਼ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਉਹ ਥੋੜੀ ਜਿਹੀ ਗਲਤ ਗੱਲ ਹੋ ਜਾਂਦੀ ਹੈ।
ਸੁਖਪ੍ਰੀਤ ਗੁਰੂ ਸਾਹਿਬ ਨੇ ਨਾ, ਮੈਂ ਥੋੜੀ ਜਿਹੀ ਗੱਲ ਕਰ ਲਵਾਂ, ਗੁਰੂ ਸਾਹਿਬ ਨੇ ਉਹਨਾਂ ਭਗਤਾਂ ਨੂੰ ਉਹਨਾਂ ਭਗਤਾਂ ਦੀ ਬਾਣੀ ਸ਼ਾਮਿਲ ਕੀਤੀ ਹੈ। ਕਈ ਬੜੇ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨਾਲ ਨਾਰਾਜ਼ ਵੀ ਹੋਏ, ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜਿਨ੍ਹਾਂ ਦੇ ਕਰਕੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਇੱਕ ਮਤਲਬ ਜਿਨ੍ਹਾਂ ਦੇ ਕਵਿਤਾਵਾਂ ਜਾਂ ਜਿਨ੍ਹਾਂ ਦੇ ਗੀਤ ਸ਼ਾਮਿਲ ਨਾ ਹੋਣ ਕਰਕੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਵਿੱਚ ਉਹਨਾਂ ਦਾ ਵੀ ਇੱਕ ਬੜਾ ਵੱਡਾ ਯੋਗਦਾਨ ਬਣਿਆ ਕਿ ਉਹਨਾਂ ਨੇ ਸਰਕਾਰ ਕੋਲ ਜਾ ਕੇ ਸ਼ਿਕਾਇਤਾਂ ਕੀਤੀਆਂ ਵੱਖਰੇ ਵੱਖਰੇ ਢੰਗ ਨਾਲ ਗੁਰੂ ਅਰਜਨ ਦੇਵ ਜੀ ਬਾਰੇ, ਪਰ ਗੁਰੂ ਸਾਹਿਬ ਨੇ ਉਹਨਾਂ ਭਗਤਾਂ ਨੂੰ ਹੀ ਸ਼ਾਮਿਲ ਕੀਤਾ ਜਿਨ੍ਹਾਂ ਦੀ ਬਾਣੀ ਸਾਨੂੰ ਅਕਾਲ ਪੁਰਖ ਨਾਲ ਜੋੜਦੀ ਹੈ। ਇੱਕ ਅਕਾਲ ਪੁਰਖ ਨਾਲ, ਮੈਂ ਇਹ ਕਵਾਂਗਾ, ਮਤਲਬ ਤਾਂ ਥਾਂ ਮੂਰਤੀ ਪੂਜਾ ਤੋਂ ਜਿਹੜੇ ਸਾਨੂੰ ਹਟਾਉਂਦੇ ਆ, ਤੇ ਜਦੋਂ ਭਗਤ ਰਵਿਦਾਸ ਜੀ ਦੀ ਗੱਲ ਕਰਦੇ ਹਾਂ ਤੇ ਅੱਜ ਜਿਹੜੇ ਅੱਡ ਬਣੇ ਹੋਏ ਨੇ, ਰਵਿਦਾਸ ਪੰਥੀਏ ਬਣੇ ਹੋਏ ਨੇ ਜਾਂ ਕਬੀਰ ਪੰਥੀਏ ਬਣੇ, ਉਹ ਮੂਰਤੀਆਂ ਦੀ ਪੂਜਾ ਕਰ ਰਹੇ ਨੇ। ਭਗਤ ਰਵਿਦਾਸ ਜੀ ਨੇ ਕਿਤੇ ਵੀ ਮਤਲਬ ਮੂਰਤੀ ਦੀ ਗੱਲ ਨੀ ਕੀਤੀ, ਉਹਨਾਂ ਇੱਕ ਅਕਾਲ ਪੁਰਖ ਦੀ ਗੱਲ ਕੀਤੀ ਆ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮਯੋਦਤ ਜਲ ਕੇਵਲ ਜਲ ਮਾਈ। ਕਹਿੰਦੇ ਜਿਵੇਂ ਪਾਣੀ ਦੀਆਂ ਹਵਾ ਜਿਹੜੀ ਹੈ ਪਾਣੀ ਦੀਆਂ ਲਹਿਰਾਂ ਨੂੰ ਉੱਚਾ ਚੁੱਕ ਦਿੰਦੀ ਆ, ਪਰ ਪਾਣੀ ਫਿਰ ਆ ਕੇ ਉੱਥੇ ਸਮੁੰਦਰ ਵਿੱਚ ਆ ਕੇ ਡਿੱਗਦਾ, ਪਾਣੀ ਦਾ ਪਾਣੀ ਬਣਦਾ, ਜਲ ਕਾ ਜਲ ਬੂਆ ਰਾਮ। ਕਹਿੰਦੇ ਜਦੋਂ ਪਰਮਾਤਮਾ, ਹਾਂ ਜਦੋਂ ਪਰਮਾਤਮਾ ਦੇ ਨਾਲ ਜੀਵ ਇੱਕ ਮਿਟ ਹੁੰਦਾ ਨਾ, ਫਿਰ ਉਹਦੀ ਮੈਂ ਮਿਟ ਜਾਂਦੀ, ਹਾਂ ਉਹ ਮੈਂ ਉਹ ਮਿਟ ਜਾਂਦੀ ਹੈ, ਤੇ ਉਹ ਹੀ ਅਸਲ ਚ ਭਗਤ ਹੋ ਸਕਦਾ ਜਿਹਦੀ ਹਉਮੈ ਚਲੀ ਗਈ ਹੈ। ਤੇ ਸੋ ਅੱਜ ਸਾਨੂੰ ਇਹ ਆਪਣੇ ਮਨਾਂ ਚ ਇੱਕ ਕਹਿ ਲੋ ਫੈਸਲਾ ਕਰਨਾ ਪਏਗਾ ਵੀ ਆਪਾਂ ਵੱਖਰੇ ਵੱਖਰੇ ਪੰਥ ਚਲਾਉਣੇ ਆ ਕਿ ਗੁਰਬਾਣੀ ਨੂੰ ਆਪਣਾ ਗੁਰੂ ਬਣਾ ਕੇ ਉਸ ਤੇ ਅੱਗੇ ਝੁਕਣਾ ਹੈ। ਦੁਨੀਆਂ ਦੇ ਵਿੱਚ ਕੋਈ ਸੰਸਾਰਕ ਜੀਵ ਜਿਹੜਾ ਉਹ ਆਪਣੇ ਆਪ ਨੂੰ ਜਦੋਂ ਗੁਰੂ ਅਖਵਾਉਂਦਾ ਹੈ ਜਾਂ ਕੋਈ ਆਪਣੇ ਆਪ ਨੂੰ ਵੱਡਾ ਅਖਵਾਉਣਾ ਸ਼ੁਰੂ ਕਰ ਦਿੰਦਾ ਹੈ, ਹੋ ਸਕਦਾ ਉਹਦੇ ਚ ਕੋਈ ਗਲਤੀ ਹੋਵੇ, ਪਰ ਗੁਰਬਾਣੀ ਕਦੇ ਗਲਤ ਨਹੀਂ ਹੋ ਸਕਦੀ। ਗੁਰਬਾਣੀ ਦੇ ਅੱਗੇ ਸਿੱਖ ਨੇ ਸਿਰ ਨਵਾਉਣਾ ਹੈ, ਭਾਵੇਂ ਉਹ ਕਿਸੇ ਵੀ ਜਾਤ ਦਾ ਹੋਵੇ, ਭਾਵੇਂ ਕਿਸੇ ਪਾਤ ਦਾ, ਅਖੌਤੀ ਜਾਤ ਮੈਂ ਕਵਾਂਗਾ, ਪਰ ਉਹਨੂੰ ਅਸਲ ਵਿੱਚ ਗੁਰਬਾਣੀ ਸੇਧ ਦੇ ਸਕਦੀ ਹੈ। ਬੰਦੇ ਵਿੱਚ ਕਈ ਗਲਤੀਆਂ ਹੋ ਸਕਦੀਆਂ ਨੇ, ਤੇ ਬੰਦੇ ਨਾਲ ਜਦੋਂ ਵੰਡ ਕਰਦੇ ਹਾਂ ਆਪਾਂ ਤਾਂ ਉਦੋਂ ਇਹ ਸਾਰਾ ਝਗੜਾ ਸ਼ੁਰੂ ਹੁੰਦਾ ਹੈ। ਜੀ ਸੁਖਪ੍ਰੀਤ
ਜੀ, ਬਹੁਤ ਛੁਟਕਾਰਾ ਪਾ ਲਿਆ ਚਾਹੇ ਤਾਂ ਬੰਦਾ ਪਰਮਾਤਮਾ ਹੋ ਜਾਵੇ। ਸੋ ਇਹੀ ਅਰਦਾਸ ਹੈ ਜੀ ਉਸ ਅਕਾਲ ਪੁਰਖ ਅੱਗੇ ਕਿ ਇਸ ਹੋਮੇ ਦੀ ਮੈਲ ਨੂੰ ਅਸੀਂ ਇਸ ਜ਼ਿੰਦਗੀ ਦੇ ਰਹਿੰਦਿਆਂ ਧੋ ਸਕੀਏ ਔਰ ਆਪਣੀ ਜ਼ਿੰਦਗੀ ਨੂੰ ਜਿਹੜੀ ਸਵਾਰ ਸਕੀਏ। ਸੋ ਦਲਜੀਤ ਭਾਜੀ ਸਾਡੇ ਨਾਲ ਲਿਸਨਰਸ ਜੁੜ ਰਹੇ ਨੇ, ਸੁਖਵਿੰਦਰ ਸੌਂਦ ਹੁਣਾਂ ਨੇ ਈਮੇਲ ਰਾਹੀਂ ਸਾਂਝ ਪਾਈ ਹੈ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਗੁਰਪਰਨਦੀਪ ਸਿੰਘ ਹੁਣੇ ਵੀ ਆ ਗਏ ਨੇ ਜੀ। ਸੋ ਸਵਾਗਤ ਹੈ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ ਤੇ ਨਾਲ ਇਹਨਾਂ ਨੇ ਬੜੀ ਪਿਆਰੀ ਜਿਹੀ ਗੁੱਡ ਮਾਰਨਿੰਗ ਭੇਜੀ ਹੈ ਫੋਟੋ ਮੈਸੇਜ ਦੇ ਜ਼ਰੀਏ। ਬੜੇ ਪਿਆਰੇ ਪਿਆਰੇ ਪੰਛੀ ਦਰਖਤ ਦੇ ਉੱਤੇ ਬੈਠੇ ਹੋਏ ਨੇ, ਬੜੀ ਖੂਬਸੂਰਤ ਸਵੇਰ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਲੋ ਹੁਣ ਭਾਜੀ ਤੁਹਾਨੂੰ ਲੈ ਚੱਲਦੀ ਆ ਮੈਂ ਕਰੂਜ਼ ਤੇ, ਜਿੱਥੋਂ ਸਾਨੂੰ ਫੋਟੋਆਂ ਭੇਜੀਆਂ ਜੀ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ, ਬਹੁਤ ਹੀ ਪਿਆਰੀਆਂ ਫੋਟੋਆਂ ਭੇਜੀਆਂ ਤੇ ਸਾਨੂੰ ਗੁੱਡ ਮਾਰਨਿੰਗ ਕਹਿ ਰਹੇ ਨੇ ਜੀ ਇਹ ਕਰੂਜ਼ ਸ਼ਿਪ ਤੋਂ ਤਸਮਾਨੀਆ ਤੋਂ। ਸੋ ਬਹੁਤ ਬਹੁਤ ਸਵਾਗਤ ਹੈ, ਬੜੀਆਂ ਹੀ ਸੋਹਣੀਆਂ ਫੋਟੋਆਂ ਜਿਹੜੀਆਂ ਇਹਨਾਂ ਨੇ ਸਾਨੂੰ ਭੇਜੀਆਂ, ਪੂਰਾ ਇੰਜੋਏ ਕਰ ਰਹੇ ਨੇ ਜੀ ਅੱਜ ਇਹ ਤੇ ਨਾਲ ਦੀ ਨਾਲ ਪ੍ਰੋਗਰਾਮ ਲਹਿਰਾਂ ਸੁਣ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬੜੀਆਂ ਪਿਆਰੀਆਂ ਪਿਆਰੀਆਂ ਫੋਟੋਆਂ ਜੀ, ਸਾਰੀ ਫੈਮਿਲੀ ਦੇ ਨਾਲ ਇਹ ਮੈਨੂੰ ਲੱਗਦਾ ਟ੍ਰਿਪ ਤੇ ਗਏ ਹੋਏ ਆ। ਔਰ ਸਪੈਸ਼ਲ ਸਤਿ ਸ਼੍ਰੀ ਅਕਾਲ ਭਾਜੀ ਨੇ ਬਾਹਰ ਸ਼ਿਪ ਤੇ ਖੜੇ ਹੋ ਕੇ ਸਾਨੂੰ ਫੋਟੋ ਭੇਜ ਕੇ ਨਾਲ ਕਹੀ ਹੈ। ਸੋ ਬਹੁਤ ਪਿਆਰੀਆਂ ਫੋਟੋਆਂ ਜੀ, ਔਰ ਬੜੀ ਪਿਆਰੀ ਜਿਹੀ ਬਹੁਤ ਸੋਹਣੀ ਸਵੇਰ ਸਾਡੀ ਵੀ ਤੁਸੀਂ ਕਰ ਦਿੱਤੀ ਹੈ। ਬੇਸ਼ੱਕ ਅਸੀਂ ਫਿਜ਼ੀਕਲੀ ਉੱਥੇ ਨਹੀਂ ਹੈਗੇ, ਪਰ ਤੁਸੀਂ ਉਹ ਫੋਟੋਆਂ ਭੇਜ ਕੇ ਮੈਂਟਲੀ ਸਾਨੂੰ ਉੱਥੇ ਜ਼ਰੂਰ ਲੈ ਗਏ ਹੋ। ਬਹੁਤ ਬਹੁਤ ਸ਼ੁਕਰੀਆ ਤੁਹਾਡਾ
ਜੀ। ਪਰਮਾਤਮਾ ਨੇ ਮੌਕਾ ਬਖਸ਼ਿਆ ਆਉਂਦਾ ਤਾਂ ਮੈਨੂੰ ਜਾਪਦਾ ਕਿ ਮੈਂ ਜਰੂਰ ਤਸਮਾਨੀਆ ਦੇਖਾਂਗਾ। ਮੇਰੇ ਮਨ ਚ ਵੀ ਚਾਅ ਵਾ ਤੇ ਭਾਜੀ ਸਰਬ ਜੀ ਨੂੰ ਕਹਾਂਗਾ ਕਿ ਫੋਟੋਆਂ ਜਰੂਰ ਆਪਣਾ ਜਿਹੜਾ ਹੈਗਾ ਹਰਮਨ ਰੇਡੀਓ ਦਾ ਫੇਸ ਉਹਦੇ ਤੇ ਜਰੂਰ ਪਾ ਦੇਣ ਜੀ।
ਜੀ ਜੀ ਬਿਲਕੁਲ, ਮੈਂ ਵੀ ਤਸਮਾਨੀਆ ਅਜੇ ਤੱਕ ਗਈ ਨੀ ਹੋਈ, ਬਟ ਮੈਂ ਸੁਣਿਆ ਬਹੁਤ ਹੈ ਕਿ ਬਹੁਤ ਹੀ ਖੂਬਸੂਰਤ ਜਗ੍ਹਾ, ਔਰ ਮਨ ਦੇ ਵਿੱਚ ਜ਼ਰੂਰ ਖਾਹਿਸ਼ ਹੈ ਕਿ ਇਸ ਸਾਲ ਜ਼ਰੂਰ ਹੋ ਕੇ ਆਈਏ। ਸੋ ਦੇਖੋ ਜੀ, ਤੇ ਇਸ ਤੋਂ ਬਾਅਦ ਚਹਿਲ ਸਾਹਿਬ ਹੁਣਾਂ ਨੇ ਵੀ ਸਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਹੈ ਜੀ। ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਦੇ 20 ਵੱਖਰੇ ਗੁਰਦੁਆਰਿਆਂ ਅਤੇ 15 ਸਿੱਖ ਜਥੇਬੰਦੀਆਂ ਵੱਲੋਂ ਕੀਤੇ ਐਲਾਨ ਦੀ ਵਜ੍ਹਾ ਭਾਰਤੀ ਕੌਂਸਲੇਟ ਅਤੇ ਅਧਿਕਾਰੀਆਂ ਵੱਲੋਂ ਗੁਰਦੁਆਰਿਆਂ ਵਿੱਚ ਦਖਲ ਅੰਦਾਜ਼ੀ ਦੱਸੀ ਗਈ ਹੈ। ਤੇ ਕੈਨੇਡਾ ਤੇ ਅਮਰੀਕਾ ਵਿੱਚ ਗੁਰਦੁਆਰਿਆਂ ਵੱਲੋਂ ਭਾਰਤੀ ਅਧਿਕਾਰੀਆਂ ਤੇ ਰੋਕ ਦੇ ਐਲਾਨ ਮਗਰੋਂ ਹੁਣ ਆਸਟ੍ਰੇਲੀਆ ਵਿਚਲੇ ਗੁਰਦੁਆਰਿਆਂ ਵੱਲੋਂ ਵੀ ਇਹ ਫੈਸਲਾ ਲਿਆ ਗਿਆ ਹੈ। ਐਤਵਾਰ ਨੂੰ ਮੈਲਬਰਨ ਵਿਚ ਗੁਰਦੁਆਰਾ ਮੀਰੀ ਪੀਰੀ ਵਿਚ 20 ਵੱਖਰੇ ਗੁਰਦੁਆਰਿਆਂ ਤੇ 15 ਸਿੱਖ ਜਥੇਬੰਦੀਆਂ ਵੱਲੋਂ ਸਾਂਝਾ ਬਿਆਨ ਜਾਰੀ ਕਰਕੇ ਭਾਰਤੀ ਅਧਿਕਾਰੀਆਂ ਦੇ ਗੁਰਦੁਆਰਿਆਂ ਵਿਚ ਕਿਸੇ ਕਿਸਮ ਦੇ ਸਰਕਾਰੀ ਗਤੀਵਿਧੀਆਂ ਤੇ ਪੂਰੀ ਰੋਕ ਦਾ ਐਲਾਨ ਕੀਤਾ ਗਿਆ ਹੈ। ਇਹ ਖਬਰ ਸਾਡੇ ਨਾਲ ਸਾਂਝੀ ਕੀਤੀ ਹੈ ਚਾਲ ਸਾਹਿਬ ਨੇ। ਤੇ ਨਾਲ ਇਹਨਾਂ ਨੇ ਦੋ ਹੋਰ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਹੈ। ਇਹਨਾਂ ਨੇ ਕਿਹਾ ਕਿ ਜੈਕੀ ਚੈਨ ਜਿਹੜਾ ਹੈ ਜੀ ਹੀਰੋ, ਹੀ ਇਜ਼ ਡੋਨੇਟਿੰਗ ਹਿਜ਼ ਇੰਟਾਇਰ ਫੋਰਚੂਨ ਟੂ ਚੈਰਿਟੀ ਵੈਨ ਹੀ ਡਾਈਜ਼ ਐਂਡ ਇਜ਼ ਲੀਵਿੰਗ ਹਿਜ਼ ਸਨ ਨਥਿੰਗ। ਹੀ ਸੈਡ ਇਫ ਹੀ ਇਜ਼ ਕੈਪੇਬਲ ਹੀ ਕੈਨ ਮੇਕ ਹਿਜ਼ ਓਨ ਮਨੀ, ਇਫ ਹੀ ਇਜ਼ ਨੋਟ ਦੈਨ ਹੀ ਵਿਲ ਜਸਟ ਬੀ ਵੇਸਟਿੰਗ ਮਾਈ ਮਨੀ। ਵਾਹ ਜੀ, ਕਿੰਨੇ ਉੱਚੇ ਖਿਆਲ ਆ ਦਲਜੀਤ ਭਾਜੀ। ਆਮ ਜੇ ਬੰਦਾ ਕਹੋ ਤੇ ਬੜੀ ਔਖੀ ਗੱਲ ਲੱਗਦੀ ਆ ਵੀ ਆਪਣੇ ਬੱਚੇ ਲਈ ਕੁਛ ਵੀ ਨਹੀਂ ਛੱਡ ਕੇ ਗਏ, ਔਰ ਸਾਰਾ ਜਿਹੜਾ ਪੈਸਾ ਸੀਗਾ ਉਹ ਚੈਰਿਟੀ ਲਈ ਦੇ ਦਿੱਤਾ ਉਹਨਾਂ ਨੇ। ਔਰ ਜ਼ਰੂਰ ਜੀ, ਜਿਸ ਪਿਓ ਦੇ ਇੰਨੇ ਵੱਡੇ ਉੱਚੇ ਮੈਨੂੰ ਲੱਗਦਾ ਵਿਚਾਰ ਹੋਣਗੇ, ਉਹਦਾ ਪੁੱਤ ਜ਼ਰੂਰ ਹੀ ਉਸ ਤੋਂ ਵੀ ਦੁੱਗਣੀ ਦੌਲਤ ਜਿਹੜੀ ਕਮਾ ਲਏਗਾ, ਕਿਉਂਕਿ ਜਿਹੜੀ ਜੇ ਕਹਿ ਲਓ ਸਹੀ ਮਾਇਨੇ ਦੇ ਵਿੱਚ ਦੌਲਤ ਹੁੰਦੀ ਹੈ ਉਹ ਤੁਹਾਡੇ ਵਿਚਾਰਾਂ ਦੀ ਹੀ ਹੁੰਦੀ ਹੈ।
ਬਿਲਕੁਲ ਜੀ, ਬਿਲਕੁਲ
ਜੀ। ਤੇ ਨਾਲ ਇਹਨਾਂ ਨੇ ਇੱਕ ਹੋਰ ਅਨੋਖੀ ਕਾਰ ਲਿਮੋਜ਼ੀਨ ਦੀ ਫੋਟੋ ਵੀ ਸਾਡੇ ਨਾਲ ਸਾਂਝੀ ਕੀਤੀ ਹੈ ਜੀ। ਤੇ ਲਿਖਿਆ ਹੈ ਦ ਲੌਂਗੈਸਟ ਕਾਰ ਇਨ ਦ ਵਰਲਡ, ਦ 26th ਵੀਲਡ ਲਿਮੋਜ਼ੀਨ ਹੈਜ਼ ਅ ਸਵਿਮਿੰਗ ਪੂਲ ਵਿਦ ਡਾਈਵਿੰਗ ਬੋਰਡ ਐਂਡ ਅ ਕਿੰਗ ਸਾਈਜ਼ਡ ਵਾਟਰ ਬੈੱਡ। ਵਾਹ ਜੀ, ਬੜੀਆਂ ਹੈਰਾਨੀ ਵਾਲੀਆਂ ਗੱਲਾਂ। ਅੱਗੇ ਤੋਂ ਅੱਗੇ ਦੇਖੋ ਸਮੇਂ ਦੀ ਤਰੱਕੀ ਦੇ ਨਾਲ ਨਾਲ ਕਿੰਨਾ ਕੁਛ ਆ ਰਿਹਾ। 26 ਪਹੀਆਂ ਵਾਲੀ ਜਿਹੜੀ ਗੱਡੀ ਆ ਉਹ ਆਈ ਹੈ, ਜਿਹਦੇ ਵਿੱਚ ਸਵਿਮਿੰਗ ਪੂਲ ਵੀ ਹੈ ਜੀ। ਵਾਹ ਜੀ ਵਾਹ। ਸੋ ਅਜੇ ਬਹੁਤ ਕੁਝ ਦੇਖਣਾ ਬਾਕੀ ਹੈ ਜੀ, ਪਰ ਦਲਜੀਤ ਭਾਜੀ ਗੱਲ ਕਰਦੀ ਹੁੰਦੀ ਆ ਮੈਂ ਯਾਦਾਂ ਦੀ, ਔਰ ਇਹ ਯਾਦਾਂ ਦੇ ਵਿੱਚ ਅਸੀਂ ਪਿੱਛੇ ਤੁਰੇ ਜਾਈਏ ਤੇ ਹਨਾ, ਜਿਹੜੀਆਂ ਤਰੱਕੀਆਂ ਉਦੋਂ ਹੁੰਦੀਆਂ ਸੀ ਜਾਂ ਜੋ ਜੋ ਉਦੋਂ ਚੀਜ਼ਾਂ ਆਉਂਦੀਆਂ ਹੁੰਦੀਆਂ ਸੀ, ਸੋ ਸਾਡੇ ਲਈ ਉਹ ਵੀ ਬੜੀਆਂ ਹੈਰਾਨੀ ਵਾਲੀਆਂ ਹੁੰਦੀਆਂ ਸੀ। ਸੋ ਜਦੋਂ VCR ਆਏ ਸੀਗੇ ਜਾਂ ਉਹ ਵੀ ਇੱਕ ਸਾਡੇ ਲਈ ਬੜੀ ਵੱਡੀ ਚੀਜ਼ ਹੁੰਦੀ ਸੀ ਬੱਚਿਆਂ ਲਈ, ਪਈ VCR ਬੜੀ ਵੱਡੀ ਚੀਜ਼ ਹੁੰਦੀ ਸੀਗੀ, ਤੇ ਕਲਰ ਟੀਵੀ ਦੇ ਬੜੇ ਚਾਅ ਹੁੰਦੇ ਸੀ। ਜਦੋਂ ਕਲਰ ਟੀਵੀ ਘਰ ਦੇ ਵਿੱਚ ਆਇਆ ਸੀ ਮੈਂ ਹੁੱਬ ਕੇ ਬੈਠੀ ਦਾ ਹੁੰਦਾ ਸੀ ਵੀ ਲੈ ਜੀ ਕਲਰ ਟੀਵੀ ਆ ਗਿਆ। ਸੋ ਇਹੋ ਜਿਹੀਆਂ ਛੋਟੀਆਂ ਛੋਟੀਆਂ ਚੇਂਜਿਸ ਜਿਹੜੀਆਂ ਜ਼ਿੰਦਗੀ ਦੇ ਵਿੱਚ ਅਸੀਂ ਉਹ ਦੇਖੀਆਂ ਹੋਈਆਂ ਨੇ, ਤੇ ਅੱਜ ਜ਼ਿੰਦਗੀ ਦੇ ਇਸ ਮੁਕਾਮ ਤੇ ਖੜੇ ਹੋ ਕੇ ਜਦੋਂ ਏਡੀਆਂ ਵੱਡੀਆਂ ਟੈਕਨੋਲੋਜੀ ਕਹਿ ਲਓ ਜਾਂ ਇਨਫਰਾਸਟ੍ਰਕਚਰ ਜਿਹੜਾ ਆ ਰਿਹਾ ਹੈ ਵੱਡੇ ਤੋਂ ਵੱਡਾ, ਤੇ ਓਨੀ ਹੈਰਾਨੀ ਨਹੀਂ ਹੁੰਦੀ ਹੁਣ, ਨਾ ਹੀ ਕੋਈ ਬਹੁਤੀ ਖੁਸ਼ੀ ਹੁੰਦੀ ਹੈ। ਕੀ ਕਹੋਗੇ ਤੁਸੀਂ?
ਦੇਖੋ, ਜਿਹੜੀਆਂ ਛੋਟੇ ਹੁੰਦਿਆਂ ਦੀਆਂ ਸਾਡੀ ਜਦੋਂ ਕੋਈ ਡਿਮਾਂਡ ਪੂਰੀ ਹੁੰਦੀ ਆ ਨਾ, ਅਸਲ ਵਿੱਚ ਉਹ ਹੀ ਜ਼ਿਆਦਾ ਆਨੰਦ ਦਿੰਦੀ ਆ। ਇੱਕ ਮੈਂ ਗੀਤ ਵੀ ਸੁਣਦਾ ਸੀ ਕਿ ਉਹ ਜਿਹੜਾ 1 ਰੁਪਈਆ ਸੀ ਜਿਹੜਾ ਉਹਦੇ ਨਾਲ ਜਿਹੜਾ ਪੈਸੇ ਨਾਲ ਆਨੰਦ ਆਉਂਦਾ ਸੀ ਉਹ ਅੱਜ ਲੱਖਾਂ ਡਾਲਰਾਂ ਨਾਲ ਨਹੀਂ ਆਉਂਦਾ। ਤੇ ਇਸ ਕਰਕੇ ਉਹ ਤੁਸੀਂ ਤਾਂ ਕਲਰ ਟੀਵੀ ਦੀ ਗੱਲ ਕਰਦੇ ਹੋ ਨਾ, ਮੇਰੇ ਵੇਲੇ ਬਲੈਕ ਐਂਡ ਵਾਈਟ ਜਦੋਂ ਚੱਲਿਆ ਸੀ ਪਹਿਲੇ ਦਿਨ, ਤੇ ਉਸ ਦਿਨ ਪਕੀਜ਼ਾ ਫਿਲਮ ਆਈ ਸੀ, ਮੈਨੂੰ ਯਾਦ ਆ, ਮੈਂ ਛੋਟਾ ਜਿਹਾ ਸੀ, ਸਾਡੇ ਕੋਈ ਆਰੇ ਵਾਲੇ ਹੁੰਦੇ ਸੀ, ਆਰੇ ਵਾਲੇ ਹੁੰਦੇ ਸੀ, ਉਹਨਾਂ ਦੇ ਘਰ ਪਹਿਲਾਂ ਟੀਵੀ ਆਇਆ ਸੀ ਬਲੈਕ ਐਂਡ ਵਾਈਟ, ਤੇ ਅਸੀਂ ਪੌੜੀਆਂ ਚੜ ਕੇ ਉਹਨਾਂ ਦੇ ਚੁਬਾਰੇ ਚ ਨਿਕਲ ਨਿਕਲ ਬੱਚੇ ਸਾਰੇ ਪਹੁੰਚ ਗਏ। ਉਹ ਬੀਬੀ ਬਹੁਤ ਚੰਗੀ ਸੀ, ਉਹਨੇ ਵਾੜ ਲਏ, ਪਰ ਪਿੱਛੋਂ ਆਰੇ ਵਾਲਾ ਆ ਗਿਆ ਤੇ ਉਹਨੇ ਦਾਰੂ ਪਾਣੀ ਪੀਤਾ ਸੀ ਤੇ ਫਿਰ ਉਹ ਪੌੜੀਆਂ ਚ ਖਲੋ ਗਿਆ ਤੇ ਸਾਡੀ ਜਿਹੜੀ ਉਸ ਵੇਲੇ ਦੁਰਗਤੀ ਹੋਈ ਆ ਪਕੀਜਾ ਫਿਲਮ ਦੀ ਵੇਖਣ ਤੋਂ ਬਾਅਦ ਉਹ ਅਸੀਂ ਜਾਣਦੇ ਹਾਂ ਹੁਣ ਤੱਕ ਉਹ ਸਾਨੂੰ ਵੱਜਿਆ ਪਿੱਠ
ਤੇ
ਲਾਈਟ ਲਾਈਟ ਬੰਦ ਕਰ ਲਈ ਤੇ ਨਾਲ ਸਾਨੂੰ ਕੁੱਟਿਆ ਜੀ
ਬਿਲਕੁਲ। ਪਰ ਛੋਟੀਆਂ ਛੋਟੀਆਂ ਜਿਹੜੀਆਂ ਖੁਸ਼ੀਆਂ ਹੁੰਦੀਆਂ ਸੀ ਉਹ ਯਾਦਾਂ ਦੇ ਨਾਲ, ਮੈਂ ਕਹਿੰਦੀ ਹੁਣ ਅਸੀਂ ਇੰਨੇ ਖੁਸ਼ ਹੋ ਜਾਈਦਾ ਆ।
ਉਹ ਸਾਨੂੰ ਬੱਚੀਆਂ ਵੀ ਇਸ ਵੇਲੇ ਬਹੁਤ ਆਨੰਦ ਦੇ ਰਹੀਆਂ ਜੀ।
ਜੀ ਬਿਲਕੁਲ ਠੀਕ ਆ ਤੁਸੀਂ। ਔਰ ਉਹ ਜਿਹੜਾ ਟੀਵੀ ਘਰ ਦੇ ਵਿੱਚ ਲੱਗਦਾ ਹੁੰਦਾ ਸੀਗਾ ਔਰ ਜਦੋਂ ਸਹੀ ਗੱਲ ਆ ਆਂਢ ਗੁਆਂਢ ਵੀ ਆ ਕੇ ਆ ਜਾਂਦੇ ਹੁੰਦੇ ਸੀਗੇ, ਔਰ ਜਿਹੜਾ ਰਾਮਾਇਣ ਮਹਾਭਾਰਤ ਵੇਲੇ ਤਾਂ ਪੂਰਾ ਵਿਹੜਾ ਹੀ ਭਰਿਆ ਹੁੰਦਾ ਸੀਗਾ, ਔਰ ਉਹ ਇਕੱਠੇ ਬੈਠ ਕੇ ਦੇਖਣ ਦਾ ਜਿਹੜਾ ਸਵਾਦ ਹੁੰਦਾ ਸੀਗਾ ਉਹ ਵੱਖਰਾ ਹੀ ਹੁੰਦਾ ਸੀ।
ਸੁਖਬੀਰ ਮਹਾਭਾਰਤ ਵੇਲੇ ਤੇ ਰਾਮਾਇਣ ਵੇਲੇ ਤਾਂ ਲੋਕ ਨਾ ਬਾਜ਼ਾਰ ਹੀ ਵੇਲੇ ਹੋ ਜਾਂਦੇ ਹੁੰਦੇ ਸੀ, ਲੋਕੀ ਜਿੱਥੇ ਵੀ ਜਿੱਥੇ ਹੋ ਜਾਂਦੇ ਸੀ ਉਸ ਟਾਈਮ ਤੇ ਦੁਕਾਨਾਂ ਚੱਲ ਜਾਂਦੇ ਸੀ ਜੀ।
ਬਿਲਕੁਲ ਇੱਕ ਕਰਫਿਊ ਵਾਲਾ ਜਿਹੜਾ ਇੱਕ ਪੂਰੇ ਕਰਫਿਊ ਵਾਲਾ ਮਾਹੌਲ ਜਿਹੜਾ ਹੋ ਜਾਂਦਾ ਹੁੰਦਾ ਸੀਗਾ ਤੇ ਬੀਬੀਆਂ ਵਿਚਾਰੀਆਂ ਤੇ ਟੀਵੀ ਦੇ ਅੱਗੇ ਮੱਥਾ ਟੇਕਣ ਲੱਗ ਜਾਂਦੀਆਂ ਹੁੰਦੀਆਂ ਸੀਗੀਆਂ ਫਿਰ। ਸੋ ਉਹ ਇੱਕ ਸ਼ਰਧਾ ਜਾਂ ਇੱਕ ਭੋਲਾਪਨ ਕਹਿ ਲੋ ਉਸ ਚੀਜ਼ ਨੂੰ ਉਸ ਸਮੇਂ ਜ਼ਿਆਦਾ ਹੁੰਦਾ ਸੀ ਤੇ ਸਮੇਂ ਦੇ ਨਾਲ ਬਹੁਤ ਕੁਝ ਬਦਲ ਰਿਹਾ ਜੀ ਔਰ ਬਹੁਤ ਕੁਝ ਬਦਲ ਤਰੱਕੀ ਹੋਣੀ ਵੀ ਚਾਹੀਦੀ ਹੈ ਜੀ। ਡਿਵੈਲਪਮੈਂਟ ਜਿੰਨੀ ਮਰਜ਼ੀ ਹੋ ਜਾਵੇ ਪਰ ਉਹਦੇ ਨਾਲ ਨਾਲ ਜੇ ਬਾਹਰੀ ਤਰੱਕੀ ਹੋ ਰਹੀ ਹੈ ਤੇ ਸਾਨੂੰ ਆਪਣੀ ਆਤਮਿਕ ਤਰੱਕੀ ਵੱਲ ਵੀ ਕਿਤੇ ਪੁਲਾਂਘਾ ਪੱਟਣੀਆਂ ਚਾਹੀਦੀਆਂ। ਸੋ ਉਹਦੇ ਲਈ ਮੈਨੂੰ ਲੱਗਦਾ ਕਿ ਗੁਰਬਾਣੀ ਦੇ ਨਾਲ ਜੁੜਨਾ ਜਿਹੜਾ ਚਾਹੀਦਾ ਸਭ ਨੂੰ। ਸੋ ਬਿਲਕੁਲ ਜੀ ਇਹਦੇ ਵਿੱਚ ਜਿੱਥੇ ਸਾਨੂੰ ਗੁਰਬਾਣੀ ਨਾਲ ਜੁੜਨਾ ਚਾਹੀਦਾ ਉੱਥੇ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਉਹਨਾਂ ਨੂੰ ਵੀ ਜਿਹੜੀ ਗੁਰਬਾਣੀ ਹੈ ਉਹਨਾਂ ਨੂੰ ਬਹੁਤ ਸਿੰਪਲ ਔਰ ਸਾਦੇ ਤਰੀਕੇ ਦੇ ਨਾਲ ਸਾਰੀ ਲੋਕਾਈ ਸਾਰੀ ਦੁਨੀਆਂ ਤੱਕ ਪਹੁੰਚਾਉਣਾ ਚਾਹੀਦਾ। ਸੋ ਸਾਡੇ ਨਾਲ ਸੰਦੀਪ ਰਾਏ ਹੁਣੀ ਵੀ ਜੁੜੇ ਆ ਜੀ।
ਜੀ
ਸਤਿ ਸ਼੍ਰੀ ਅਕਾਲ ਕਹਿੰਦੇ ਸਾਰਿਆਂ ਨੂੰ। ਈਵਨ ਹਿਸ ਸਨ ਆਲਸੋ ਨਾਟ ਕੀਪਿੰਗ ਆਈ ਔਨ ਹਿਸ ਫਾਦਰਸ ਮਨੀ ਬਿਕੋਜ਼ ਹੀ ਇਜ਼ ਗਰੋਨ ਬਾਈ ਜੈਕੀ ਦੈਟ ਵੇ। ਬਹੁਤ ਵਧੀਆ ਬਿਲਕੁਲ ਸੰਦੀਪ ਰਾਏ ਹੁਣਾਂ ਨੇ ਐਡ ਕੀਤਾ ਹੈ ਜੀ ਇਸ ਗੱਲ ਦੇ ਵਿੱਚ ਉਹਨਾਂ ਨੇ ਵੀ ਹਾਮੀ ਭਰੀ ਹੈ ਕਿ ਈਵਨ ਉਹਦਾ ਜਿਹੜਾ ਮੁੰਡਾ ਉਹਨੇ ਉਸ ਜਿਹੜਾ ਪੈਸਾ ਉਹਦੇ ਵੱਲ ਕਹਿੰਦੇ ਅੱਖ ਕਰਕੇ ਨਹੀਂ ਦੇਖਿਆ ਕਿਉਂਕਿ ਬਿਲਕੁਲ ਗੱਲ ਉਹੀ ਹੈ ਜਿਸ ਪਿਓ ਦੇ ਵਿਚਾਰ ਇਹੋ ਜਿਹੇ ਹੋਣਗੇ ਉਹਦੇ ਬੱਚੇ ਬਿਲਕੁਲ ਹੀ ਆਪਣੇ ਪਿਓ ਦੇ ਧਨ ਨਾਲੋਂ ਆਪਣੀ ਜਿਹੜੀ ਖਾਸੀਅਤ ਹੈ ਉਹਦੇ ਤੇ ਜ਼ਿਆਦਾ ਧਿਆਨ ਦੇਣਗੇ। ਸੋ ਦਲਜੀਤ ਭਾਜੀ ਇਹ ਤਾਂ ਹੋਈਆਂ ਗੱਲਾਂ ਬਾਤਾਂ, ਬਾਕੀ ਤੁਸੀਂ ਸੁਣਾਓ ਅੱਜ ਕੱਲ ਮੈਲਬਰਨ ਦੇ ਵਿੱਚ ਕਿਸ ਤਰ੍ਹਾਂ ਦਿਲ ਆਇਆ ਹੋਇਆ, ਯਾਨੀ ਕਿ ਕਈ ਪੇਰੈਂਟਸ ਇੱਥੇ ਆ ਕੇ ਦੇਖਿਆ ਕਿ ਬੜੇ ਉਦਾਸ ਹੋ ਜਾਂਦੇ ਆ ਨਾ ਔਰ ਜਲਦੀ ਦਿਲ ਜਿਹਾ ਭਰ ਲੈਂਦੇ ਆ ਉਹਨਾਂ ਨੂੰ ਵੀ ਹੁਣ ਵਾਪਸ ਚੱਲੀਏ ਵੀ ਸਾਡੇ ਟਿਕਟ ਕਰਾ ਦੋ ਅਸੀਂ ਵਾਪਸ ਜਾਣਾ ਆ। ਸੋ ਤੁਸੀਂ ਆਪਣੇ ਆਪ ਨੂੰ ਕਿੱਦਾਂ ਮਸਰੂਫ ਰੱਖਦੇ ਆ, ਕਿਸ ਤਰ੍ਹਾਂ ਕੀ ਦਿਨ ਚਰਿਆ ਹੁੰਦੀ ਹੈ ਤੁਹਾਡੀ ਇੱਥੇ?
ਸੁਖਪ੍ਰੀਤ ਸੱਚੀ ਗੱਲ ਇਹ ਹੈ ਕਿ ਮੈਂ ਕਦੀ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਨਹੀਂ ਸਮਝਿਆ ਕਿ ਮੈਂ ਉਦਾਸ ਹੋਵਾਂ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਨਿਤਨੇਮ ਬਾਣੀ ਸਿਮਰਨ, ਉਸ ਤੋਂ ਬਾਅਦ ਵਿਹਲੇ ਹੋ ਕੇ ਤੇ ਇੱਥੇ ਵੀ ਚਾਰ ਪੰਜ ਦੋਸਤ ਓਲਡ ਏਜ ਇੰਡੀਅਨ ਆਏ ਹੋਏ ਆ ਉਹਨਾਂ ਨੂੰ ਬਣਾਇਆ, ਉਹਨਾਂ ਨੂੰ ਪਹਿਲਾਂ ਜਾਂਦੇ ਨਹੀਂ ਸੀ ਉਹਨਾਂ ਨੂੰ ਫਿਰ ਸੈਰ ਤੇ ਲੈ ਕੇ ਜਾਈਦਾ 6-7 ਕਿਲੋਮੀਟਰ, ਫਿਰ ਆ ਕੇ ਤੇ ਘਰ ਦਾ ਜਿਹੜਾ ਬੈਕ ਯਾਰਡ ਆ ਉਹਦੇ ਵਿੱਚ 1 ਘੰਟਾ ਘੱਟ ਤੋਂ ਘੱਟ ਲਾਈਦਾ, ਬਗੀਚੀ ਉਹਨਾਂ ਦੀ ਬੱਚਿਆਂ ਦੀ ਤਿਆਰ ਕੀਤੀ ਹੋਈ ਆ, ਫਲ ਲੱਗੇ ਆ, ਸਬਜ਼ੀਆਂ ਲੱਗ ਚੁੱਕੀਆਂ, ਜੇ ਮੈਂ ਤੁਹਾਨੂੰ ਕਹੋ ਤੇ ਫੋਟੋ ਵੀ ਭੇਜ ਦਾਂਗਾ, ਟਮਾਟਰ ਇੰਨੇ ਲੱਗੇ ਹੋਏ ਆ ਕਹਿਣ ਦੀ ਗੱਲ ਨੀ, ਤੇ ਹਰ ਲਗਭਗ ਸਬਜ਼ੀ ਬੀਜੀ ਆ ਜੀ, ਮਕਈ ਦੀਆਂ ਛੱਲੀਆਂ ਵੀ ਉਹਨਾਂ ਨੂੰ ਖਵਾਤੀਆਂ ਸੀ ਹੁੰਦਾ ਮੈਂ ਕੀ ਜਿਹੜੀਆਂ ਉਹਨਾਂ ਇੱਥੇ ਖਾਧੀਆਂ ਨੀ।
ਠੀਕ ਹੈ ਮੈਂ ਦੱਸ ਦੇਵਾਂ ਜੀ ਸਾਰਿਆਂ ਨੂੰ ਕਿ ਦਲਜੀਤ ਭਾਜੀ ਆ ਰਹੇ ਆ ਇਸ ਵਾਰੀ ਇਸ ਵੀਕਐਂਡ ਤੇ ਐਡੀਲੇਡ ਤੇ ਇਹਨਾਂ ਤੋਂ ਟਿਪਸ ਫਿਰ ਮੈਂ ਵੀ ਲੈਣੇ ਆ ਤੇ ਮੈਂ ਵੀ ਆਪਣੀ ਬਗੀਚੀ ਤੇ ਕਹਿਣਾ ਵੀ ਥੋੜਾ ਜਿਹਾ ਹੱਥ ਫੇਰ ਕੇ ਜਾਓ।
ਇਹ ਗੱਲ ਸੁਖਪ੍ਰੀਤ ਵਾਲੀ ਬਿਲਕੁਲ ਸੱਚਾਈ ਆ, ਬੂਟੇ ਜਿਹੜੇ ਆ ਨਾ ਜਿਹੜੇ ਪੌਦੇ ਆ ਇਹ ਪਿਆਰ ਮੰਗਦੇ ਆ। ਮੈਂ ਆਪਣੇ ਛੋਟੇ ਜਿਹੇ ਨੂੰ ਵੀ ਕਹਿੰਦਾ ਹੁੰਦਾ, ਗੁਲਾਬ ਲਾਏ ਮੈਂ ਉਹਨਾਂ ਨੂੰ ਬੜੇ ਸੋਹਣੇ ਗੁਲਾਬ ਖਿੜੇ ਹੋਏ ਆ, ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਇਹਨਾਂ ਨੂੰ ਪਿਆਰ ਕਰ, ਉਹ ਫਿਰ ਕਹਿੰਦਾ ਇਹ ਪਲਾਂਟ ਗਿਵ ਮੀ ਅ ਰੋਜ਼, ਉਹ ਅਗਲੇ ਦਿਨ ਕੁਦਰਤੀ ਕੋਈ ਨਾ ਕੋਈ ਨਵਾਂ ਰੋਜ਼ ਨਿਕਲ ਆਉਂਦਾ ਤੇ ਉਹ ਸੋਚਦਾ ਕਿ ਮੇਰੇ ਮੰਗਿਆ ਇਹ ਰੋਜ਼ ਆਇਆ ਸੀ, ਤੇ ਉਹ ਬਹੁਤ ਖੁਸ਼ ਹੁੰਦਾ। ਪੌਦੇ ਵੀ ਪਿਆਰ ਮੰਗਦੇ ਆ, ਤੁਸੀਂ ਇਹਨਾਂ ਨਾਲ ਗੱਲਾਂ ਕਰ ਸਕਦੇ ਹੋ। ਤੁਸੀਂ ਕਦੇ ਭਾਜੀ ਅਮਨਦੀਪ ਨੂੰ ਇਸ ਬਾਰੇ ਪੁੱਛਿਓ ਵੀ ਉਹ ਕਿਵੇਂ ਬੂਟਿਆਂ ਨਾਲ ਗੱਲਾਂ ਕਰਦੇ ਆ। ਜੀ
ਬਿਲਕੁਲ ਠੀਕ ਹੈ, ਜਿਹੜਾ ਕੁਦਰਤ ਦੇ ਨਾਲ ਜਿਹੜਾ ਪਿਆਰ ਹੈ ਬਹੁਤ ਜ਼ਰੂਰੀ ਹੈ। ਬਿਲਕੁਲ ਇਹ ਚੀਜ਼ਾਂ ਮੈਂ ਵੀ ਬਹੁਤ ਕਰਦੀ ਹੁੰਦੀ ਆ, ਪਰ ਫਿਰ ਮੈਨੂੰ ਆਲੇ ਦੁਆਲੇ ਉਹ ਮਿਲਦੇ ਹੁੰਦੇ ਵੀ ਬਸ ਇਹ ਥੋੜੀ ਹਿੱਲ ਗਈ ਅੱਜ ਕੱਲ ਤੇ। ਪਰ ਬਿਲਕੁਲ ਜੀ, ਇਸ ਕੁਦਰਤ ਦੇ ਨਾਲ ਜਿਹੜੇ ਆ ਗੱਲਬਾਤ ਕਰਕੇ ਜੋ ਆਨੰਦ ਹੁੰਦਾ ਨਾ, ਉਹ ਤੁਹਾਨੂੰ ਆਮ ਲੋਕਾਂ ਦੇ ਨਾਲ ਜਿਹੜੀਆਂ ਫਾਲਤੂ ਜਿਹੀਆਂ ਗੱਲਾਂ ਉਹਨਾਂ ਦੇ ਨਾਲ ਫਿਰ ਉਹ ਮਜ਼ਾ ਨਹੀਂ ਆਉਂਦਾ ਤੇ। ਬਿਲਕੁਲ, ਪਰ ਤੁਹਾਡੇ ਤੋਂ ਜ਼ਰੂਰ ਟਿਪਸ ਲਵਾਂਗੀ ਮੈਂ ਜਦੋਂ ਹੁਣ ਅਸੀਂ ਮਿਲਾਂਗੇ। ਤੁਸੀਂ ਆਪਣੀ ਦਿਨ ਚਰਿਆ ਦੱਸ ਰਹੇ ਸੀ ਭਾਜੀ।
ਹਾਂਜੀ ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਮਸ਼ਰੂਫੀਓ ਦੀ ਗੱਲ ਤੁਸੀਂ ਕੀਤੀ ਹੈ ਨਾ, ਕਈ ਲੋਕ ਜਿਹੜੇ ਉਦਾਸ ਹੁੰਦੇ ਨਾ, ਮੈਨੂੰ ਵੀ ਨੀ ਉਹਨਾਂ ਦੀ ਸਮਝ ਆਉਂਦੀ, ਪਰ ਮੇਰੇ ਨਾਲ ਵੀ ਕਈ ਬਜ਼ੁਰਗ ਗੁਰਦੁਆਰਾ ਸਾਹਿਬ ਵਿੱਚ ਵੀ ਜਾਂ ਇੱਥੇ ਵੀ ਕਈ ਵਾਰੀ ਜਾਂ ਸਫ਼ਰ ਚ ਜਦੋਂ ਮਿਲਦੇ ਆ ਉਹ ਗੱਲ ਕਰਦੇ ਆ, ਸਾਡਾ ਤਾਂ ਦਿਲ ਨੀ ਲੱਗਾ, ਅਸੀਂ ਤੇ ਵਾਪਸ ਜਾ ਰਹੇ ਹਾਂ। ਮੈਨੂੰ ਆਹ ਬੜੀ ਹੈਰਾਨਗੀ ਹੁੰਦੀ ਹੈ। ਠੀਕ ਆ, ਉੱਥੇ ਇੰਡੀਆ ਚ ਸਾਡੇ ਕਾਰੋਬਾਰ ਨੇ ਜਾਂ ਕੋਈ ਕਾਰੋਬਾਰ ਨੇ, ਉਹਨਾਂ ਦਾ ਵੀ ਖਿਆਲ ਰੱਖਣਾ, ਪਰ ਦਿਲ ਨਾ ਲੱਗਣ ਵਾਲੀ ਕੋਈ ਗੱਲ ਨੀ ਹੁੰਦੀ। ਅਸਲ ਵਿੱਚ ਕੀ ਹੁੰਦਾ ਕਿ ਦੋਨਾਂ ਧਿਰਾਂ ਦੀ ਅੰਡਰਸਟੈਂਡਿੰਗ ਨਹੀਂ ਹੋ ਰਹੀ ਹੁੰਦੀ, ਮਾਪਿਆਂ ਦੀ ਤੇ ਬੱਚਿਆਂ ਦੀ। ਬੱਚੇ ਜਿਹੜੇ ਆ ਇਸ ਤਰੀਕੇ ਨਾਲ ਹੁਣ ਮੋਡ ਹੋ ਗਏ ਆ। ਮੰਨ ਲਓ ਮੈਂ ਇੱਕ ਦੋ ਕਹਾਣੀਆਂ ਵੀ, ਮੈਨੇ ਕਹਾਣੀਆਂ ਲਿਖੀਆਂ, ਉਹ ਛੇਤੀ ਆਪਣੇ ਪੰਜਾਬੀ ਅਖਬਾਰ ਚ ਵੀ ਦਊਂਗਾ। ਤੇ ਮੰਨ ਲਓ ਕਿ ਉਹ ਇੱਕ ਦੋ ਉਹ ਘਟਨਾਵਾਂ ਹੀ ਵਾਪਰੀਆਂ, ਉਹਨਾਂ ਤੋਂ ਕਹਾਣੀ ਬਣੀ ਆ। ਜਿਵੇਂ ਇੱਕ ਮਾਤਾ ਮਤਲਬ ਆਪਣੇ ਬੱਚੇ ਕੋਲ, ਬੱਚੇ ਨੇ ਬੁਲਾ ਲਈ, ਉਹਦੇ ਘਰ ਪੋਤਰਾ ਹੋਇਆ ਸੀ, ਨਾਲੇ ਉਹਨੇ ਕਿਹਾ ਵੀ ਪੋਤਰੇ ਦਾ ਮੂੰਹ ਵੇਖ ਜੂਗੀ, ਨਾਲੇ ਉਹਨੂੰ ਖੜਾਊਗੀ। ਤੇ ਸਾਡੇ ਮਾਂ ਬੱਚਿਆਂ ਦਾ ਹੁੰਦਾ ਕਿ ਸਾਡੇ ਕੋਲ ਖਰਚੇ ਵੀ ਬਚ ਜਾਣਗੇ, ਸਿੱਧੀ ਜੀ ਗੱਲ ਆ। ਤੇ ਮਾਂ ਜਦੋਂ ਆਈ ਆ ਤੇ ਉਹ ਪੋਤਰੇ ਨੂੰ ਖੜਾਉਂਦੀ ਵੀ ਆ, ਸਾਰਾ ਕੁਛ ਕਰਦੀ ਆ, ਪਰ ਬੱਚੇ ਇੰਨੇ ਮਸ਼ਰੂਫ ਹੋ ਜਾਂਦੇ ਆ ਵੀ ਉਹ ਸ਼ਾਮ ਨੂੰ ਥੱਕੇ ਟੁੱਟੇ ਆ ਕੇ ਆਪਣੀ ਜੌਬ ਤੋਂ ਮਾਂ ਨੂੰ ਕਿਤੇ ਉਹਦੇ ਬਹਿ ਵੀ ਨੀ ਸਕਦੇ ਉਹਦੇ ਕੋਲ ਘੰਟਾ ਦੋ ਘੰਟੇ, ਤੇ ਸਾਰਾ ਦਿਨ ਦੀ ਅੱਕੀ ਟੱਕੀ ਉਹ ਅਖੀਰ ਇਹੋ ਸੋਚਦੀ ਆ ਕਿ ਮੈਂ ਇਹਦੇ ਨਾਲ ਤੇ ਇੰਡੀਆ ਚੰਗੀ ਸੀ, ਚਲੋ ਚਾਰ ਇੱਧਰ ਉੱਧਰ ਕਿਸੇ ਨਾਲ ਗੱਲਾਂ ਕਰ ਲੈਂਦੀ ਸੀ, ਤੇ ਛੋਟਾ ਜਿਹਾ ਪੋਤਰਾ ਚਾਰ ਮਹੀਨੇ ਦਾ ਉਹਦੇ ਨਾਲ ਗੱਲਾਂ ਵਿਚਾਰੀ ਕੀ ਕਰੇ, ਤੇ ਇਸ ਕਰਕੇ ਉਹਦਾ ਦਿਲ ਨੀ ਲੱਗਦਾ। ਇਸ ਤਰ੍ਹਾਂ ਦੀਆਂ ਕਹਾਣੀਆਂ ਬਣਦੀਆਂ ਰਹਿੰਦੀਆਂ ਸਾਡੇ ਪਰਿਵਾਰਾਂ ਦੇ ਵਿੱਚ, ਤੇ ਦੋਨਾਂ ਦੀ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਆ। ਜੇ ਮਾਂ ਪਿਓ ਤੁਹਾਡੇ ਕੋਲ ਆਏ ਆ ਤੇ ਤੁਸੀਂ ਉਹਨਾਂ ਨੂੰ ਆਪਣਾ ਸਮਾਂ ਵੀ ਦਿਓ। ਜੇ ਉਹਨਾਂ ਕੋਲ ਮੰਨ ਲਓ ਕੋਈ ਗੱਲ ਹੁੰਦੀ ਆ, ਉਹਨੂੰ ਗਲਤੀ ਕਹਿ ਸਕਦੇ, ਮਾਂ ਪਿਓ ਵੈਸੇ ਗਲਤੀ ਕਦੇ ਨੀ ਕਰਦਾ, ਜੇ ਉਹਨੂੰ ਗਲਤੀ ਵੀ ਕਹਿ ਲਓ ਤੇ ਉਹਨਾਂ ਨੂੰ ਤਰੀਕੇ ਨਾਲ ਸਮਝਾਇਆ ਜਾ ਸਕਦਾ। ਇਹ ਕਈ ਵਾਰ ਨੋਆ ਝਿੜਕ ਦਿੰਦੀਆਂ ਜਾਂ ਇਹ ਕਹਿ ਲਓ ਸੱਸ ਨੂੰ ਕਹਿ ਦਿੰਦੀਆਂ ਕਿ ਤੁਸੀਂ ਆਹ ਕੀ ਕੀਤਾ, ਏਦਾਂ ਨੀ ਸੀ ਕਰਨਾ, ਓਦਾਂ ਕਰਨਾ ਸੀ। ਹੁਣ ਉਹਨਾਂ ਨੂੰ ਜਿਸ ਦੇਸੀ ਹਿਸਾਬ ਨਾਲ ਰਹਿੰਦੇ ਆਏ ਆ, ਉਹਨਾਂ ਨੇ ਤਾਂ ਉਸੇ ਹਿਸਾਬ ਨਾਲ ਵਰਤਣਾ ਇਸ ਦੁਨੀਆਂ ਦੇ ਵਿੱਚ, ਆਪਾਂ ਵਿਦੇਸ਼ਾਂ ਚ ਜਿੱਥੇ ਰਹਿ ਰਹੇ ਆ। ਉਹਨਾਂ ਨੂੰ ਐਡਜਸਟ ਕਰਨਾ ਪੈਣਾ ਹੈ, ਧੀਆਂ ਪੁੱਤਾਂ ਨੂੰ ਵੀ ਤੇ ਮਾਂ ਪਿਓ ਨੂੰ ਵੀ, ਆਪਣੇ ਧੀਆਂ ਪੁੱਤਾਂ ਨੂੰ ਐਡਜਸਟ ਕਰਨਾ ਪੈਣਾ, ਮੇਰੀ ਤੇ ਇਹ ਰਾਏ ਆ। ਜੀ
ਬਿਲਕੁਲ ਠੀਕ ਕਿਹਾ ਤੁਸੀਂ ਕਿ ਦੋਨੇ ਧਿਰਾਂ ਨੂੰ ਹੀ ਜਿਹੜਾ ਇੱਕ ਐਕਸਪੈਕਟੇਸ਼ਨ ਜ਼ਰੂਰਤ ਤੋਂ ਜ਼ਿਆਦਾ ਮੈਨੂੰ ਲੱਗਦਾ ਕਿਸੇ ਨੂੰ ਵੀ ਨਹੀਂ ਰੱਖਣੀਆਂ ਚਾਹੀਦੀਆਂ, ਪਰ ਫਿਰ ਵੀ ਇੱਕ ਬਣਦਾ ਜਿਹੜਾ ਪਿਆਰ ਆ, ਇੱਕ ਰਿਗਾਰਡ ਆ, ਉਹ ਦੋਨਾਂ ਨੂੰ ਇੱਕ ਦੂਜੇ ਨੂੰ ਦੇਣਾ ਚਾਹੀਦਾ, ਜਿੱਥੇ ਬੱਚਿਆਂ ਨੂੰ ਵੀ ਉਹਨਾਂ ਦਾ ਇੱਕ ਹੱਕ ਬਣਦਾ ਕਿ ਹਾਂ ਸਾਡੇ ਪੇਰੈਂਟਸ ਸਾਡੇ ਕੋਲ ਆ ਕੇ ਰਹਿਣ, ਹੈ ਨਾ, ਸਾਡੇ ਬੱਚੇ ਵੀ ਉਹ ਵੈਲਿਊ ਸਿੱਖ ਸਕਣ ਜੋ ਇੱਕ ਗ੍ਰੈਂਡ ਪੇਰੈਂਟਸ ਤੋਂ ਬੱਚੇ ਸਿੱਖਦੇ ਆ। ਉੱਥੇ ਪੇਰੈਂਟਸ ਦੇ ਦਿਲ ਵਿੱਚ ਵੀ ਇਹ ਗੱਲ ਹੁੰਦੀ ਹੈ ਕਿ ਕਿਉਂਕਿ ਬਿਲਕੁਲ ਜੀ ਬੇਗਾਨੀ ਧਰਤੀ ਹੈ, ਜਿੱਦਾਂ ਮਰਜ਼ੀ ਕਹਿ ਲਓ, ਬਾਹਰ ਨਿਕਲੋ ਤੇ ਕੋਈ ਲੋਕ ਆਪਣੇ ਨਹੀਂ ਦਿਸਦੇ ਹੈਗੇ, ਭਾਸ਼ਾ ਦਾ ਬੜਾ ਫਰਕ ਹੁੰਦਾ। ਸੋ ਲੈ ਦੇ ਕੇ ਉਹ ਘਰ ਹੀ ਹੁੰਦਾ ਜਿਹਦੇ ਵਿੱਚ ਉਹਨਾਂ ਨੇ ਕਿਸੇ ਨਾਲ ਕੋਈ ਗੱਲ ਕਰਨੀ ਹੁੰਦੀ ਆ। ਸੋ ਜੇ ਸਾਡੇ ਕੋਲ ਉਹਨਾਂ ਨਾਲ ਗੱਲਬਾਤ ਕਰਨ ਦਾ ਵੀ ਟਾਈਮ ਨਹੀਂ ਹੈਗਾ ਤੇ ਫਿਰ ਉਹ ਸਾਡੇ ਲਈ ਬੜੀ ਸ਼ਰਮ ਦੀ ਗੱਲ ਹੈ
ਜੀ। ਜਦੋਂ ਅਸੀਂ ਸਿਰਫ ਡਾਲਰਾਂ ਦੀ ਦੌੜ ਤੱਕ ਸੀਮਤ ਰਹਿ ਜਾਂਦੇ ਆ ਨਾ, ਆਪਾਂ ਇੱਕ ਗੱਲ ਕੀਤੀ ਸੀ ਇੱਕ ਪ੍ਰੋਗਰਾਮ ਚ, ਉਦੋਂ ਹੀ ਆਣ ਕੇ ਇਹ ਸਾਰਾ ਵਰਤਾਰਾ ਵਿਗੜਦਾ ਹੈ। ਡਾਲਰ ਕਮਾਉਣੇ ਸਾਡਾ ਹੱਕ ਬਣਦਾ ਹੈ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਕਿਰਤ ਕਰਨ ਦੀ ਗੱਲ ਕਹੀ ਹੈ, ਪਰ ਕਿਰਤ ਸਾਡੀ ਹੋਣੀ ਚਾਹੀਦੀ ਹੈ ਕਿ ਜਿਹਦੇ ਨਾਲ ਸਾਡਾ ਬਹੁਤ ਸੋਹਣਾ ਗੁਜ਼ਾਰਾ ਹੁੰਦਾ ਹੋਵੇ, ਅਸੀਂ ਸਾਡਾ ਰੋਟੀ ਪਾਣੀ ਸਾਡਾ ਰਹਿਣ ਸਹਿਣ ਸੌਖਾ ਹੋਵੇ। ਉਸ ਤੋਂ ਬਾਅਦ ਦਾ ਜਿਹੜਾ ਸਮਾਂ ਆ ਉਹ ਜ਼ਰੂਰ ਆਪਣੇ ਬੱਚਿਆਂ ਨੂੰ ਦੇਈਏ, ਜਾਂ ਜੇ ਸਾਡੇ ਮਾਪੇ ਸਾਡੇ ਕੋਲ ਨੇ, ਕਿਉਂਕਿ ਮਾਪਿਆਂ ਨੇ ਸਦਾ ਬੈਠ ਨਹੀਂ ਰਹਿਣਾ। ਜੇ ਉਹ ਕੁਝ ਸਮੇਂ ਲਈ ਆਏ ਆ ਜਾਂ ਕੁਝ ਸਾਲ ਉਹਨਾਂ ਦੀ 10 ਸਾਲ 20 ਸਾਲ ਜ਼ਿੰਦਗੀ ਆ, ਤੇ ਜਿੰਨਾ ਚਿਰ ਉਹਨਾਂ ਨੇ ਸਾਨੂੰ ਪਾਲਿਆ ਪੋਸਿਆ ਵੱਡੇ ਕੀਤਾ, ਤੇ ਉਹਨਾਂ ਕੁ ਸਮਾਂ ਆਪਾਂ ਵੀ ਉਹਨਾਂ ਨੂੰ ਦਈਏ। ਜੇ ਉਹਨਾਂ ਨੀ ਦੇ ਸਕਦੇ ਉੱਥੋਂ ਚੌਥਾ ਹਿੱਸਾ ਵੀ ਦਈਏ ਨਾ, ਤਾਂ ਵੀ ਮਾਪੇ ਖੁਸ਼ ਨੇ ਜੀ।
ਤਾਂ ਵੀ ਖੁਸ਼ ਨੇ। ਬਿਲਕੁਲ ਬਿਲਕੁਲ ਤੁਸੀਂ ਇਹ ਗੱਲ ਕਹੀ ਕਿ ਦੋ ਬੋਲ ਪਿਆਰ ਦੇ ਬੋਲੋ ਉਹਨਾਂ ਨਾਲ ਹੱਸ ਕੇ ਤੇ ਉਹ ਇੰਨੇ ਵਿੱਚ ਹੀ ਖੁਸ਼ ਹੋ ਜਾਂਦੇ ਆ, ਸਾਰੇ ਦਿਨ ਦੀ ਥਕਾਵਟ ਉਹਨਾਂ ਦੀ ਉਤਰ ਜਾਂਦੀ ਹੈ। ਸੋ ਇਸ ਚੀਜ਼ ਨੂੰ ਦਿਮਾਗ ਵਿੱਚ ਜ਼ਰੂਰ ਰੱਖਣਾ ਚਾਹੀਦਾ। ਔਰ ਬਾਕੀ ਗੱਲ ਕਿ ਸਾਰੀ ਉਮਰ ਉਹਨਾਂ ਨੇ ਸਾਡੇ ਲਈ ਕਿੰਨਾ ਕੀਤਾ ਹੁੰਦਾ ਔਰ ਸਦਾ ਬੈਠੇ ਨਹੀਂ ਰਹਿਣਾ, ਜਿਹੜੀ ਤੁਸੀਂ ਗੱਲ ਕਹੀ। ਔਰ ਇਹ ਜਦੋਂ ਤੁਸੀਂ ਇਹ ਗੱਲ ਯਾਦ ਕਰ ਲਓ ਨਾ ਤੇ ਫਿਰ ਤੁਹਾਡਾ ਆਪਣੇ ਆਪ ਹੀ ਹੋ ਜਾਂਦਾ ਭਈ ਨਹੀਂ ਥੋੜਾ ਜਿਹਾ ਸਮਾਂ ਉਹਨਾਂ ਨੂੰ ਦੇ ਲਈਏ। ਔਰ ਜਦੋਂ ਕੋਈ ਚਲਾ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ ਉਹਦੀ ਜਿਹੜੀ ਕਮੀ ਮਹਿਸੂਸ ਕਰਦੇ ਆ ਉਹ ਮੈਂ ਅੱਜ ਮਹਿਸੂਸ ਕਰ ਰਹੀ ਹਾਂ। ਜਿਵੇਂ ਮੇਰੇ ਨਾਨੀ ਜੀ ਪਿਛਲੇ ਬੁੱਧਵਾਰ ਉਹ ਪੂਰੇ ਹੋ ਗਏ, ਸੋ ਛੱਡ ਕੇ ਚਲੇ ਗਏ। ਬੇਸ਼ੱਕ ਬਜ਼ੁਰਗ ਸੀ ਉਹ, ਪਤਾ ਸੀ ਉਹਨਾਂ ਨੇ ਜਾਣਾ ਜਾਂ ਅਸੀਂ ਖੁਦ ਅਰਦਾਸ ਵੀ ਕਰਦੇ ਸੀ ਕਿ ਸਹੀ ਸਲਾਮਤ ਹੁਣ ਉਹ ਚਲੋ ਇਸ ਦੁਨੀਆਂ ਤੋਂ ਚਲੇ ਜਾਣ। ਪਰ ਜਦੋਂ ਇਨਸਾਨ ਚਲਾ ਜਾਂਦਾ ਤਾਂ ਜਿਹੜੀਆਂ ਯਾਦਾਂ ਦਾ ਵਹਾਅ ਜਿਹੜਾ ਹੁੰਦਾ, ਜਿਹੜੀਆਂ ਤੁਹਾਨੂੰ ਭੁੱਲ ਗਈਆਂ ਹੁੰਦੀਆਂ ਗੱਲਾਂ, ਉਹ ਵੀ ਏਦਾਂ ਉਮੜਦੀਆਂ ਤੁਹਾਡੇ ਅੰਦਰ ਕਿ ਬਸ ਉਹੀ ਗੱਲਾਂ ਜਿਹੜੀਆਂ ਮੈਂ ਵੀ ਭੁੱਲੀ ਬੈਠੀ ਸੀ ਆਪਣੇ ਨਾਨੀ ਬਾਰੇ ਜਾਂ ਆਪਣੇ ਨਾਨਕੇ ਪਿੰਡ ਬਾਰੇ, ਉਸ ਘਰ ਬਾਰੇ। ਸੋ ਉਹ ਸਾਰੀਆਂ ਹੀ ਯਾਦਾਂ ਇਕਦਮ ਹੜ ਵਾਂਗ ਮੇਰੇ ਦਿਲ ਦੇ ਵਿੱਚ ਫੇਰ ਤੋਂ ਵਗ ਰਹੀਆਂ ਨੇ। ਸੋ ਇਸ ਕਰਕੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ ਉਹ ਵੀ ਮੈਂ ਨਾਨੀ ਜੀ ਦੇ ਨਾਂ ਹੀ ਕਰਾਂਗੀ। ਸੋ ਅੱਜ ਬੈਠ ਕੇ ਅਸੀਂ ਸਾਰਿਆਂ ਨੇ ਅਸੀਂ ਆਪਣੀਆਂ ਨਾਨੀਆਂ ਨੂੰ ਯਾਦ ਕਰਨਾ ਹੈ, ਨਾਨੀਆਂ ਦਾਦੀਆਂ। ਜ਼ਿੰਦਗੀ ਦਾ ਬਹੁਤ ਹੀ ਪਿਆਰਾ ਇੱਕ ਨਿੱਘਾ ਜਿਹਾ ਰਿਸ਼ਤਾ ਹੈ ਇਹ। ਸੋ ਅੱਜ ਯਾਦਾਂ ਅਸੀਂ ਇਸ ਰੰਗ ਵਿੱਚ ਰੰਗਣੀਆਂ ਹੈ ਦਲਜੀਤ ਭਾਜੀ। ਸੋ ਅੱਜ ਨਾਨੀਆਂ ਯਾਦ ਦਾਦੀਆਂ ਨੂੰ ਯਾਦ ਕਰਦੇ ਆ। ਸੋ ਤੁਸੀਂ ਵੀ ਆਪਣੀ ਨਾਨੀ ਦਾਦੀ ਬਾਰੇ ਸਾਡੇ ਨਾਲ ਗੱਲ ਕਰਦੇ ਜਾਓ
ਜੀ। ਬਿਲਕੁਲ ਸੁਖਪ੍ਰੀਤ, ਤੁਸੀਂ ਬਹੁਤ ਸੋਹਣੀ ਗੱਲ ਕੀਤੀ ਆ। ਨਾਨਕੇ ਤਾਂ ਵੈਸੇ ਇੱਕ ਬੜਾ ਵੱਡਾ ਪੜਾਅ ਹੁੰਦਾ ਬੱਚਿਆਂ ਦਾ, ਜਿੱਥੇ ਸਾਡੀਆਂ ਛੁੱਟੀਆਂ ਖਾਸ ਕਰਕੇ ਬੀਤਦੀਆਂ ਸਕੂਲ ਚ ਜਦੋਂ ਛੁੱਟੀਆਂ ਹੁੰਦੀਆਂ। ਮੈਂ ਵੀ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਹੀ ਆਪਣੇ ਨਾਨਕਿਆਂ ਨੂੰ ਲੈ ਤੁਰ ਪੈਂਦਾ ਹੁੰਦਾ ਸੀ। ਮੈਂ ਤਾਂ ਸ਼ੁਰੂ ਤੋਂ ਇਸ ਤਰ੍ਹਾਂ ਦਾ ਸੀ, ਜਿਵੇਂ ਮੈਨੂੰ ਹੁਣ ਵੀ ਥੋੜੀ ਜਿਹੀ ਆਦਤ ਆ, ਮੈਂ ਇਕੱਲਾ ਹੀ ਬੱਚਿਆਂ ਨੂੰ, ਬੱਚੇ ਨਾ ਜਾਣ ਮੈਂ ਉਹਨਾਂ ਤੋਂ ਬਗੈਰ ਵੀ ਇੱਥੇ ਬ੍ਰਿਸਬੇਨ ਵਗੈਰਾ ਜਾਂ ਕੌਫ ਸਾਵਰ ਹੋਇਆ ਜਾਂ ਸ਼ਹਿਰ ਵਿੱਚ ਵੀ ਮੈਂ ਘੁੰਮਦਾ ਹੀ ਰਹਿੰਦਾ। ਤੇ ਮੈਂ ਉਦੋਂ ਆਪਣੇ ਛੋਟਾ ਹੁੰਦਾ ਵੀ ਮੈਂ ਆਪਣੇ ਨਾਨਕੇ ਟ੍ਰੇਨ ਤੇ ਚੜ ਕੇ ਤੇ ਚੱਲ ਜਾਂਦਾ ਹੁੰਦਾ ਸੀ। ਮੇਰੇ ਨਾਨਕੇ ਬਿਲਕੁਲ ਗਹਿਰੀ ਮੰਡੀ ਆ ਸਟੇਸ਼ਨ ਜਲਿਆਲਾ ਗੁਰੂ ਦਾ, ਉੱਥੇ ਬਿਲਕੁਲ ਸਟੇਸ਼ਨ ਦੇ ਲਾਗੇ ਘਰ ਉਹਨਾਂ ਦਾ। ਤੇ ਮੇਰੇ ਨਾਨੀ ਜੀ ਦੀ, ਜਿਵੇਂ ਤੁਸੀਂ ਆਪਣੇ ਨਾਨੀ ਜੀ ਦੀ ਗੱਲ ਕੀਤੀ, ਤੇ ਮੇਰੇ ਨਾਨੀ ਜੀ ਬਹੁਤ ਹੀ ਚੰਗੇ ਸੁਭਾਅ ਦੇ ਸੀ। ਤੇ ਮੈਨੂੰ ਇੰਨਾ ਯਾਦ ਆ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਉਹ ਸਾਨੂੰ ਉਹਨਾਂ ਸਮਿਆਂ ਚ ਹੋਰ ਤਾਂ ਕੋਈ ਇਹੋ ਜਿਹੇ ਰੂਹ ਅਫਜ਼ਾ ਵਗੈਰਾ ਨਹੀਂ ਸੀ ਹੁੰਦੇ, ਪਰ ਉਹ ਸਾਨੂੰ ਸੱਤੂ ਜਿਹੜੇ ਸੀ ਨਾ ਸੱਤੂ, ਉਹ ਉਹਨਾਂ ਦਾ ਪਾਣੀ ਜਿਹੜਾ ਸੀ ਉਹ ਪਿਆਉਂਦੇ ਹੁੰਦੇ ਸੀ ਕਿ ਬੱਚਿਆਂ ਨੂੰ ਗਰਮੀ ਨਾ ਹੋਵੇ, ਕਿਉਂਕਿ ਅਸੀਂ ਤਾਂ ਬਾਹਰ ਖੇਡਦੇ ਰਹਿੰਦੇ ਸੀ ਜਾਂ ਖੇਤਾਂ ਵੱਲ
ਜਾਣਾ,
ਝੋਨੇ ਦੀਆਂ ਮੁੰਜੀ ਮੇਰੀ ਦੀਆਂ ਗੁੱਛੀਆਂ ਸੁੱਟਣੀਆਂ, ਤੇ ਉਹਨਾਂ ਨੇ ਹੁੰਦਾ ਸੀ ਮੇਰੇ ਦੋਤੇ ਪੁੱਤ ਆਏ ਆ ਤੇ ਇਹਨਾਂ ਨੂੰ ਕਿਤੇ ਗਰਮੀ ਨਾ ਲੱਗ ਜਾਏ। ਉਹਨਾਂ ਨੇ ਸਾਨੂੰ ਹਰ ਵੇਲੇ ਇਹੋ ਜਿਹੀ ਚੀਜ਼ ਠੰਡੀ ਦੇਣੀ ਤਾਂ ਕਿ ਅਸੀਂ ਆਪਣੇ ਸਰੀਰ ਚ ਸਾਡੇ ਚ ਮਤਲਬ ਸਟਰੈਂਥ ਬਣੀ ਰਹੇ। ਤੇ ਬੜਾ ਪਿਆਰ ਕਰਦੇ ਸੀ, ਬੜੀਆਂ ਕਹਾਣੀਆਂ ਵੀ ਸੁਣਦੇ ਰਹੇ ਆਪਾਂ ਉਹਨਾਂ ਕੋਲ। ਤੇ ਨਾਨੀਆਂ ਤੇ ਦਾਦੀਆਂ ਦਾ ਵੈਸੇ ਜਿੰਨਾ ਬੱਚੇ ਨੇ ਪਿਆਰ ਮਾਣਿਆ, ਉਹੋ ਹੀ ਗੱਲ ਇੱਥੇ ਇਸ ਦੇਸ਼ ਵਿੱਚ ਵੀ ਮੈਂ ਇਹੋ ਕਹਾਂਗਾ ਕਿ ਜਿਨ੍ਹਾਂ ਪੋਤੇ ਪੋਤੀਆਂ ਜਾਂ ਦੋਤੇ ਦੋਤੀਆਂ ਨੇ ਆਪਣੇ ਵਡੇਰਿਆਂ ਦਾ ਆਨੰਦ ਮਾਣਿਆ, ਉਹ ਜ਼ਰੂਰ ਆਪਣੇ ਵਿਰਸੇ ਨਾਲ ਜੁੜੇ ਰਹਿਣਗੇ। ਜਿਵੇਂ ਤੁਹਾਡੇ ਮਨ ਵਿੱਚ ਅੱਜ ਨਾਨੀ ਦਾ ਪਿਆਰ ਆ ਰਿਹਾ, ਤੇ ਮੈਨੂੰ ਜਾਪਦਾ ਅੱਜ ਤੁਹਾਡੇ ਨਾਲ ਸਰੋਤੇ ਵੀ ਜਿਹੜੇ ਉਹ ਜ਼ਰੂਰ ਬਹੁਤ ਸਾਰੀਆਂ ਆਪਣੇ ਜੀਵਨ ਦੀਆਂ ਝਾਕੀਆਂ ਜਿਹੜੀਆਂ ਸਾਂਝੀਆਂ ਕਰਨਗੇ ਜੋ ਉਹਨਾਂ ਨੇ ਆਪਣੇ ਨਾਨਕੇ ਦਾਦਕੇ ਗੁਜ਼ਾਰੀਆਂ ਨੇ। ਸੋ ਮੇਰੀਆਂ, ਚਲੋ ਨਾਨੀ ਜੀ ਤੁਹਾਡੇ ਚੜ੍ਹਾਈ ਕਰਕੇ, ਇਹ ਵੱਖਰਾ ਇੱਕ ਵਿਸ਼ਾ ਹੈ ਕਿਉਂਕਿ ਹਰ ਇੱਕ ਨੇ ਜਿਹੜਾ ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀ ਹੈ, ਜਾਣਾ ਤੇ ਹੈ ਪਰ ਉਹਨਾਂ ਜਿਹੜੇ ਜਾਂਦੇ ਆ ਜੇ ਉਹਨਾਂ ਦੀਆਂ ਯਾਦਾਂ ਸਾਡੇ ਕੋਲ ਨੇ ਤੇ ਉਹ ਸਦਾ ਸਾਡੇ ਹਿਰਦਿਆਂ ਚ ਜਿਉਂਦੇ ਰਹਿੰਦੇ ਆ। ਇਸ ਕਰਕੇ ਉਹਨਾਂ ਦੇ ਜਿਉਂਦੇ ਹੋਣਾ ਹੀ ਸਾਡੇ ਜ਼ਿੰਦਗੀ ਦਾ ਅੱਗੇ ਵਧਣਾ ਤੇ ਸਾਡੀ ਜ਼ਿੰਦਗੀ ਲਈ ਸੇਧ ਬਣਦਾ ਹੈ। ਸੋ ਸੁਖਪ੍ਰੀਤ, ਮੈਂ ਇਹਨਾਂ ਗੱਲਾਂ ਨਾਲ ਫਿਰ ਹੁਣ ਆਜ਼ਾਦ ਚਾਹਾਂਗਾ ਤੇ ਤੁਸੀਂ ਆਪਣਾ ਪ੍ਰੋਗਰਾਮ ਜਾਰੀ ਰੱਖੋ ਤੇ ਅਸੀਂ ਸੁਣਦੇ ਹਾਂ
ਜੀ। ਬਹੁਤ ਬਹੁਤ ਸ਼ੁਕਰੀਆ ਭਾਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਲਈ ਜੀ। ਸੋ ਲੋ ਜੀ, ਭਾਜੀ ਨੇ ਦੇ ਨਾਲ ਗੱਲਾਂ ਕਰਦੇ ਕਰਦੇ ਯਾਦਾਂ ਦੀ ਜੋ ਗੱਲ ਛਿੜੀ ਹੈ ਮੇਰੀਆਂ ਅੱਖਾਂ ਅੱਗੇ, ਬਹੁਤ ਸਾਰੇ ਉਹ ਵਾਲੇ ਜਿਹੜੇ ਸੀਨ ਹੈ ਉਹ ਵਾਲੀਆਂ ਯਾਦਾਂ ਇੱਕ ਵਾਰੀ ਫੇਰ ਤੋਂ ਘੁੰਮ ਗਈਆਂ ਜੋ ਮੈਂ ਆਪਣੇ ਨਾਨਕਿਆਂ ਦੇ ਗੁਜ਼ਾਰਿਆਂ ਜਾਂ ਮੈਂ ਆਪਣੇ ਨਾਨੀ ਜੀ ਦੇ ਨਾਲ ਸਾਂਝੀਆਂ ਕੀਤੀਆਂ ਹੋਈਆਂ ਸੀਗੀਆਂ। ਸੋ ਜਿੱਥੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਆਪਣੇ ਨਾਨੀ ਜੀ ਬਾਰੇ ਗੱਲਬਾਤ ਕਰਾਂਗੀ, ਉੱਥੇ ਤੁਸੀਂ ਵੀ ਅੱਜ ਆਪਣੇ ਨਾਨੀ ਤੇ ਦਾਦੀ ਜੀ ਨੂੰ ਯਾਦ ਕਰਨਾ ਹੈ ਜੀ। ਸੋ ਉਹਨਾਂ ਨਾਲ ਜੁੜੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ, ਉਹਨਾਂ ਦੀਆਂ ਦੱਸੀਆਂ ਗੱਲਾਂ ਜਿਹੜੀਆਂ ਉਹ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ, ਉਹਨਾਂ ਦੀਆਂ ਫੋਟੋਜ਼ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਈਮੇਲ ਦੇ ਜ਼ਰੀਏ request@harmanradio.com ਰਾਹੀਂ ਜਾਂ @harmanradio ਟੈਲੀਗ੍ਰਾਮ ਰਾਹੀਂ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ। ਇਸ ਤੋਂ ਇਲਾਵਾ 02-85-98-11 ਤੇ ਕਾਲ ਵੀ ਕਰ ਸਕਦੇ ਹੋ। ਸੋ ਮੈਂ ਤੁਹਾਡੇ ਮੈਸੇਜਸ ਦੇ ਇੰਤਜ਼ਾਰ ਕਰ ਰਹੀ ਹਾਂ ਤੇ ਨਾਲ ਹੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਆਪਣੇ ਨਾਨੀ ਜੀ ਦੀਆਂ ਬਹੁਤ ਸਾਰੀਆਂ ਯਾਦਾਂ। ਤੇ ਸਾਡੇ ਨਾਲ ਬਲਰਾਜ ਸਿੰਘ ਹੁਣਾਂ ਨੇ ਵੀ ਸਾਂਝ ਪਾਈ ਹੈ ਜੀ ਈਮੇਲ ਦੇ ਜ਼ਰੀਏ। ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਤੇ ਕਹਿ ਰਹੇ ਨੇ ਵੈਰੀ ਨਾਈਸ ਪ੍ਰੋਗਰਾਮ, ਬਹੁਤ ਬਹੁਤ ਸ਼ੁਕਰੀਆ ਬਲਰਾਜ ਸਿੰਘ ਜੀ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਤੁਸੀਂ ਇਸੇ ਤਰ੍ਹਾਂ ਬਣਾਈ ਰੱਖਣੀ ਹੈ ਜੀ। ਤੇ ਇੱਕ ਮੈਸੇਜ ਆਇਆ ਜੀ ਮੈਨੂੰ ਈਮੇਲ ਕਾਲਾ ਬਾਬਾ ਦੇ ਨਾਮ ਤੇ। ਸੋ ਗੁੱਡ ਮਾਰਨਿੰਗ ਜੀ, ਕਹਿੰਦੇ ਪ੍ਰੋਗਰਾਮ ਗੋਇੰਗ ਗ੍ਰੇਟ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਨਾਲ ਹੀ ਲੋ ਜੀ ਮੇਰੀ ਭੈਣ ਕੁਲਦੀਪ ਕੌਰ ਵੀ ਆ ਗਈ ਹੈ। ਸੋ ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਜੀ। ਸੋ ਇਹਨਾਂ ਦਾ ਜਿਹੜਾ ਮੈਸੇਜ ਬਹੁਤ ਪਿਆਰਾ ਹੈ, ਮੈਂ ਹੁਣ ਤੁਹਾਨੂੰ ਇਸ ਗੀਤ ਤੋਂ ਬਾਅਦ ਸੁਣਾਉਂਦੀ ਹਾਂ, ਸੁਣਦੇ ਹਾਂ ਜੀ ਇਹ ਗੀਤ ਤੇ ਉਸ ਤੋਂ ਬਾਅਦ ਫਿਰ ਮੈਂ ਹਾਜ਼ਰ ਹੁੰਦੀ ਹਾਂ ਆਪਣੀਆਂ ਯਾਦਾਂ ਦੇ ਨਾਲ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆਂ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਬਚਪਨ ਬੀਤਿਆ ਉਹ ਖੁਸ਼ੀਆਂ ਦਾ ਖੇੜਾ ਉਲਦਾ ਨਹੀਂ ਉਹ ਹਾਣੀਓ ਨਾਨੀ ਦਾ ਬੇੜਾ ਹਾਏ ਉਲਦਾ
ਹੁਣ ਜਦ ਕਿਧਰੇ ਪਿੰਡ ਹਾਂ ਮੈਂ ਫੇਰਾ ਪਾਉਂਦਾ
ਮੈਨੂੰ ਪੂਰੀ ਉਮੀਦ ਹੈ ਜੀ ਇਹ ਗੀਤ ਸੁਣ ਕੇ ਸਾਰਿਆਂ ਨੂੰ ਆਪਣੇ ਨਾਨਕਿਆਂ ਦਾ ਵਿਹੜਾ ਜਿਹੜਾ ਜ਼ਰੂਰ ਯਾਦ ਆ ਗਿਆ ਹੋਣਾ ਹੈ। ਬਿਲਕੁਲ ਜੀ, ਮੈਂ ਨਾਨੀ ਦੀਆਂ ਯਾਦਾਂ ਨੂੰ ਦਿਲ ਨਾਲ ਲਾਈ ਅੱਡੀ ਦੇ ਸਟੂਡੀਓ ਤੋਂ ਸੁਖਪ੍ਰੀਤ ਕਰ ਰਹੀ ਹਾਂ ਆਪਣੀਆਂ ਯਾਦਾਂ ਸਾਂਝੀਆਂ। ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਸੋ ਹਰਮਨ ਰੇਡੀਓ ਤੇ ਬੁੱਧਵਾਰ ਦੀ ਸਵੇਰ ਹੁੰਦੀ ਹੈ ਜੀ ਯਾਦਾਂ ਦੇ ਨਾਮ, ਇਹ ਯਾਦਾਂ ਜਿੱਥੇ ਅਸੀਂ ਰਲ ਮਿਲ ਕੇ ਇੱਕ ਦੂਜੇ ਨਾਲ ਬੈਠ ਕੇ ਸਾਂਝੀਆਂ ਕਰਦੇ ਹਾਂ। ਕਈ ਵਾਰੀ ਅੱਖਾਂ ਨਮ ਹੁੰਦੀਆਂ ਤੇ ਕਈ ਵਾਰੀ ਅਸੀਂ ਹੱਸਦੇ ਹਸਾਉਂਦੇ ਵੀ ਹਾਂ ਇੱਕ ਦੂਜੇ ਦੇ ਨਾਲ। ਸੋ ਬਹੁਤ ਹੀ ਪਿਆਰਾ ਦਿਨ ਹੁੰਦਾ ਜੀ ਬੁੱਧਵਾਰ ਦੀ ਸਵੇਰ, ਮੇਰੇ ਲਈ ਬਹੁਤ ਖਾਸ ਹੁੰਦੀ ਹੈ। ਸੋ ਜਿਵੇਂ ਮੈਂ ਦੱਸਿਆ ਕਿ ਮੇਰੇ ਨਾਨੀ ਜੀ ਜਿਨ੍ਹਾਂ ਨੂੰ ਮੈਂ ਬੀਜੀ ਕਹਿੰਦੀ ਸੀ, ਪਿਛਲੇ ਹਫਤੇ ਜਦੋਂ ਪ੍ਰੋਗਰਾਮ ਕਰਕੇ ਹਟੀਆਂ ਉਸ ਤੋਂ ਥੋੜੀ ਦੇਰ ਬਾਅਦ ਹੀ ਮੈਨੂੰ ਖਬਰ ਆ ਗਈ ਕਿ ਉਹ ਅਕਾਲ ਚਲਾਣਾ ਕਰ ਗਏ ਨੇ। ਸੋ ਉਦੋਂ ਤੋਂ ਹੀ ਸੋਚ ਰਹੀ ਸੀ ਕਿ ਇਹ ਜਿਹੜਾ ਮੈਂ ਦੁੱਖ ਹੈ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਸਾਂਝਾ ਕਰੂੰਗੀ, ਜਿਹੜਾ ਮੇਰਾ ਹਰਮਨ ਪਰਿਵਾਰ ਹੈ। ਦੁੱਖ ਕਹਿ ਲਓ, ਮੈਂ ਇਸ ਚੀਜ਼ ਨੂੰ ਨੈਗੇਟਿਵ ਵੇ ਵਿੱਚ ਨਹੀਂ ਲਿਆਉਣਾ ਚਾਹੁੰਦੀ ਆ, ਮੈਂ ਤੁਹਾਨੂੰ ਸਾਰਿਆਂ ਨੂੰ ਮਾਯੂਸ ਨਹੀਂ ਕਰਨਾ ਚਾਹੁੰਦੀ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਜਿੱਥੇ ਉਹ ਪੂਰੇ ਹੋਣ ਤੋਂ ਬਾਅਦ ਉਹਨਾਂ ਦੀ ਬੋਡੀ ਜਿਹੜੀ ਹੈ ਇਸ ਦੁਨੀਆਂ ਤੋਂ ਚਲੀ ਗਈ ਹੈ, ਪਰ ਜਿਹੜੀ ਹੈ ਉਹਨਾਂ ਦੀ ਰੂਹ ਹੈ ਉਹ ਹਰ ਪਾਸੇ ਹੋ ਗਈ ਹੈ। ਸੋ ਇੱਕ ਫਰਿਸ਼ਤੇ ਦੀ ਤਰ੍ਹਾਂ ਹਮੇਸ਼ਾ ਮੇਰੇ ਨਾਲ ਰਹਿਣਗੇ। ਸੋ ਇੱਕ ਕਾਲ ਆਈ ਹੈ ਜੀ ਸਾਨੂੰ, ਪਹਿਲਾਂ ਮੈਂ ਦੇਖਾਂ ਕਿ ਹੈਲੋ।
ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂ, ਪਹਿਲਾਂ ਤੇ ਤੁਹਾਡੇ ਨਾਨੀ ਜੀ ਇਹ ਸੰਸਾਰ ਤੋਂ ਚਲ ਗਏ ਆ, ਬਹੁਤ ਦੁੱਖ ਵਾਲੀ ਗੱਲ ਆ ਜੀ।
ਹੈਲੋ ਹੈਲੋ ਹਾਂਜੀ ਜੀ ਜੀ।
ਦੂਸਰਾ ਵੇਖੋ ਜੀ, ਹਾਂ ਮੌਤ ਇੱਕ ਭੈਣ ਜੀ ਟਲ ਸਚਾਈ ਆ ਜ਼ਿੰਦਗੀ ਦੀ
ਜੀ।
ਹੈਲੋ
ਹੈਲੋ ਜੀ, ਮੈਂ ਸੁਣ ਰਹੀ ਹਾਂ, ਤੁਸੀਂ ਬੋਲੋ। ਹੈਲੋ।
ਹਾਂ, ਮੌਤ ਇੱਕ ਜ਼ਿੰਦਗੀ ਦੀ ਟਲ ਸਚਾਈ ਆ, ਮਾਂ ਨਾਨੀ ਦਾਦੀ
ਜੀ
ਵਰਗਾ ਪਿਆਰ ਦੁਨੀਆ ਦੇ ਕਿਸੇ ਕੋਨੇ ਵਿਚ ਨਹੀਂ ਮਿਲਣਾ। ਭਾਵੇਂ ਸੁਖਪ੍ਰੀਤ ਜੀ ਦੁਨੀਆ ਵਿਚ ਸੰਸਾਰ ਵਿਚ ਵਿਚਰੋ, ਦੁਨੀਆ ਤੇ ਜੋ ਆਇਆ ਉਸਨੇ ਇੱਕ ਦਿਨ ਛੱਡ ਕੇ ਜਾਣਾ ਹੈ। ਮੌਤ ਦਾ ਇਲਾਜ ਲੋਕ ਮਾਨ ਹਕੀਮ ਨੇ ਵੀ ਨਹੀਂ ਲੱਭਿਆ। ਉਹਦੇ ਮੁੰਡੇ ਦੀ ਮੌਤ ਹੋ ਗਈ ਤੇ ਉਹ ਜਿੰਨੀਆਂ ਹਿਕਮਤ ਦੀਆਂ ਦਵਾਈਆਂ ਸੀ ਉਹਨਾਂ ਨੂੰ ਅੱਗ ਲਾ ਕੇ ਸਾੜਨ ਲੱਗਾ। ਮੌਤ ਦਾ ਦੇਵਤਾ ਅਜ਼ਰਾਈਲ ਆ ਗਿਆ, ਉਸਨੇ ਆ ਕੇ ਬਾਂਹ ਫੜ ਲਈ, ਕਹਿੰਦਾ ਕੀ ਤਕਲੀਫ ਆ, ਕਹਿੰਦਾ ਜਿਹੜੀ ਮੈਂ ਦਵਾਈ ਦਿੱਤੀ ਇਹਦੇ ਨਾਲ ਬੰਦਾ ਬਚ ਸਕਦਾ ਸੀ। ਮੌਤ ਦੇ ਦੇਵਤੇ ਨੇ ਇਜ਼ਰਾਈਲ ਨੇ ਹੱਥੇ ਕੱਢਿਆ, ਆ ਮੇਰੇ ਦਵਾਈ ਮੇਰੇ ਹੱਥੇ ਮੈਂ ਅੰਦਰ ਨਹੀਂ ਜਾਣ ਦਿੱਤੀ। ਉੱਥੇ ਮੈਨੂੰ ਲਿਖਣਾ ਪਿਆ ਮਾਤੇ ਮਾਤੇ ਕਹਿ ਗਿਆ ਲੋਕ ਮਾਨ ਸ਼ਾਹ ਤਾਨਾ ਕੀ ਦਰ ਹਕੀਕਤ ਮੌਤ ਕੀ ਯਾਰੋ ਦਵਾ ਕੋਈ ਨੀ। ਉਰਦੂ ਦਾ ਲਫ਼ਜ ਅਸਲ ਵਿਚ ਜੋ ਦਰ ਹਕੀਕਤ ਅਸਲ ਵਿਚ ਮੌਤ ਦੀ ਦਵਾਈ ਨਹੀਂ ਬਣੀ, ਨਹੀਂ ਬਣਨੀ, ਨਹੀਂ ਬਣੂਗੀ ਤੇ ਨਹੀਂ ਬਣਨੀ ਚਾਹੀਦੀ। ਦੁੱਧਾਂ ਨਾਲ ਪੁੱਤ ਪਾਲ ਕੇ, ਦੁੱਧਾਂ ਨਾਲ ਧੀਆਂ ਪੁੱਤ ਪਾਲ ਕੇ ਹੁਣ ਪਾਣੀ ਪਾਣੀ ਨੂੰ ਤਰਸਦੀਆਂ ਮਾਵਾਂ। ਜੋ ਵੀਰ ਜੀ ਹੋਣਾ ਪਹਿਲਾਂ ਕਿਹਾ ਵੀ ਸੱਤੂ ਪੀਂਦੇ ਸੀ, ਬਹੁਤ ਵਧੀਆ ਗੱਲ ਸੀ ਉਹਨਾਂ ਦਾ। ਜਿਹੜਾ ਭੈਣ ਜੀ ਤੁਹਾਡਾ ਪ੍ਰੋਗਰਾਮ ਆ, ਮੈਂ ਉਸ ਦਿਨ ਦਾ ਬਹੁਤ ਚੰਗੀ ਤਰ੍ਹਾਂ ਸੁਣਦਾ ਤੇ ਬਹੁਤ ਵਧੀਆ ਦਿਲ ਲੱਗਾ, ਮੇਰਾ ਅੱਧਾ ਦਿਲ ਇਹਨਾਂ ਨਾਲ ਹੀ ਲੱਗਾ, ਕਿਉਂਕਿ ਫੋਨ ਵਿਚ ਨਾ ਪੁੰਨਿਆ ਨਾ ਮੱਸਿਆ ਨਾ ਸੰਗਰਾਮ, ਹਰ ਇੱਕ ਦਾ ਯੂਰੋ ਪਾਉਂਡ ਦਿਨਾਰ ਤੇ ਡਾਲਰ ਵੱਲ ਧਿਆਨ, ਡਾਲਰ ਇਕੱਠੇ ਕਰਦੇ ਕਰਦੇ ਭਾਵੇਂ ਨਿਕਲ ਜਾਵੇ ਜਾਂ।
ਬਿਲਕੁਲ ਠੀਕ ਆ।
ਮੈਂ ਹਰਿੰਦਰ ਘੁੰਮਣ ਬੋਲਦਾ ਭੈਣ ਜੀ, ਤੇ ਤੁਸੀਂ ਬਰਾੜ ਸਾਹਿਬ ਦਾ ਵੀ ਇੱਥੋਂ ਜਿਹੜਾ ਜਾਣਾ ਉਹ ਵੀ ਮਹਿਸੂਸ ਨਹੀਂ ਹੋਣ ਦਿੱਤਾ ਵੀ ਉਹ ਗਏ ਆ, ਤੇ ਮੇਰੇ ਵੱਲੋਂ ਬਹੁਤ ਦੁੱਖ ਭਰੀ ਇਹ ਕਹਾਣੀ ਵਿਚ ਸਮੇਂ ਵਿਚ ਜੇ ਕੋਈ ਮੇਰੀ ਲੋੜ ਆ, ਮੇਰੇ ਕੋਲ ਗਲਤ ਬੋਲਿਆ ਗਿਆ ਤੇ ਮੈਂ ਮਾਫ਼ੀ ਮੰਗਦਾ, ਤੇ ਮੈਂ ਭੈਣ ਜੀ ਚਤਾਨ ਵਾਂਗ ਤੁਹਾਡੇ ਨਾਲ ਹਾਜ਼ਰ।
ਬਹੁਤ ਬਹੁਤ ਸ਼ੁਕਰੀਆ ਘੁੰਮਣ ਜੀ, ਤੁਸੀਂ ਜਿਹੜੀਆਂ ਆਪਣੀਆਂ ਵਿਸ਼ਿਸ਼ ਦਿੱਤੀਆਂ ਔਰ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਉਹਨਾਂ ਦੇ ਵਿੱਚ ਬੜਾ ਵਜ਼ਨ ਹੁੰਦਾ ਜੀ। ਸੋ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਨਾਨੀ ਤੇ ਦਾਦੀ ਦੀ, ਬਿਲਕੁਲ ਜੀ, ਉਹ ਜਿਹੜੀਆਂ ਰੂਹਾਂ ਇੱਕ ਵਾਰੀ ਚਲੀਆਂ ਜਾਂਦੀਆਂ ਦੁਬਾਰਾ ਨਹੀਂ ਆਉਂਦੀਆਂ, ਪਰ ਉਹਨਾਂ ਦੁਆਰਾ ਉਹਨਾਂ ਵੱਲੋਂ ਦਿੱਤੇ ਸੰਸਕਾਰ ਜਿਹੜੀਆਂ ਵੈਲਿਊਜ਼ ਹੁੰਦੀਆਂ ਉਹ ਜ਼ਿੰਦਗੀ ਨੂੰ ਜ਼ਰੂਰ ਸਵਾਰ ਦਿੰਦੀਆਂ। ਔਰ ਜੇ ਤੁਸੀਂ ਜ਼ਿੰਦਗੀ ਦੇ ਕਿਸੇ ਮੋੜ ਤੇ ਖੜੇ ਹੋ ਕੇ ਆਪਣੇ ਆਪ ਵੱਲ ਝਾਤ ਮਾਰੋ ਤੇ ਜ਼ਰੂਰ ਹੀ ਲੱਭੋਗੇ ਕਿ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਜੇ ਤੁਹਾਡੇ ਵਿੱਚ ਜਿਹੜੀਆਂ ਚੰਗੀਆਂ ਚੀਜ਼ਾਂ ਉਹ ਤੁਸੀਂ ਆਪਣੇ ਗ੍ਰੈਂਡ ਪੇਰੈਂਟਸ ਤੋਂ ਹੀ ਲਈਆਂ ਹੋਈਆਂ ਨੇ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ।
ਐ ਭੈਣ ਜੀ ਵੇਖੋ, ਦੇਣ ਹੀ ਸਿਰਫ ਨਾਨਕਿਆਂ ਦੀ ਹੁੰਦੀ, ਨਾਨੀ ਜਿਹੜੇ ਨਾਨਕੇ ਜਦੋਂ ਕਦੇ ਵਿਆਹ ਹੁੰਦਾ ਤਾਂ ਵੀ ਨਾਨਕਿਆਂ ਦਾ ਨਾਂ, ਜੇ ਕੋਈ ਜਿੰਨਾ ਚਿਰ ਆਪਾਂ ਲੜਕੀ ਜੰਮ ਦਿੱਤੀ ਕੋਈ ਮਾਫ਼ ਕਰਨਾ ਕੋਈ ਉਹਦੇ ਸਿੱਟੇ ਕਦੇ ਖੁਸ਼ੀ ਗਮੀ ਉਹ ਮਾਪੇ ਹਾਜ਼ਰ ਹੁੰਦੇ। ਮਾਂ ਦਾ ਨਿੱਘ ਜਿਹੜਾ ਤੇ ਨਾਨੀ ਦਾ ਨਿੱਘ ਜਾਂ ਦਾਦੀ ਦਾ ਨਿੱਘ ਦਾਦੇ ਦਾ ਨਿੱਘ ਬਹੁਤ ਘੱਟ ਲੋਕ ਮਾਣਦੇ ਆ ਤੇ ਬਹੁਤ ਘੱਟ ਲੋਕ ਜਾਣਦੇ। ਹੁਣ ਤੇ 90% ਖਤਮ ਹੋ ਗਿਆ, 10% ਰਹਿ ਗਿਆ, ਉਹ ਵੀ ਨੀ ਭੈਣ ਜੀ ਵੇਖ ਕੇ ਰਾਜੀ ਤੇ ਅਸੀਂ ਵੇਖ ਕੇ ਰਾਜੀ ਨੀ ਬੱਚੇ ਜਿਹੜੇ ਆ।
ਬਿਲਕੁਲ, ਕਈ ਵਾਰੀ ਗੱਲ ਇਹ ਹੋ ਜਾਂਦੀ ਹੈ ਕਿ ਇੱਕ ਜਦੋਂ ਅਸੀਂ ਆਪਣਾ ਇੱਕ ਦੇਸ਼ ਛੱਡ ਕੇ ਇੱਥੇ ਆਉਂਦੇ ਆ ਨਾ, ਤਾਂ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਦਲ ਜਾਂਦੀਆਂ, ਬਹੁਤ ਕੁਛ ਚੇਂਜ ਹੋ ਜਾਂਦਾ। ਤੁਸੀਂ ਕਹਿ ਲੋ ਕਿ ਜਿੱਥੇ ਬੱਚੇ ਆਪਣੇ, ਫਿਰ ਵੀ ਬੇਸ਼ੱਕ ਅਸੀਂ ਵੱਡੇ ਵੀ ਹੋ ਜਾਂਦੇ ਹਾਂ, ਪਰ ਫਿਰ ਵੀ ਅਸੀਂ ਇੱਕ ਤਰ੍ਹਾਂ ਆਪਣੇ ਮਾਂ ਬਾਪ ਦੀ ਛਤਰ ਛਾਇਆ ਦੇ ਥੱਲੇ ਮਹਿਸੂਸ ਕਰਦੇ ਹਾਂ। ਕੋਈ ਗਲਤੀ ਹੋ ਗਈ ਜਾਂ ਕੋਈ ਲੋੜ ਆ ਤੇ ਸਾਡੇ ਨਾਲ 100 ਭੈਣ ਭਰਾ ਖੜੇ ਹੁੰਦੇ ਆ, ਪਰ ਇੱਥੇ ਆ ਕੇ ਇੱਕ ਤਰ੍ਹਾਂ ਇੱਕ ਰੁੱਖੀ ਜਿਹੀ ਧਰਤੀ ਕਹਿ ਲੋ, ਭਾਵੇਂ ਕਿ ਤੁਸੀਂ ਇਕੱਲਿਆਂ ਨੇ ਹੀ ਆ ਕੇ ਆਪਣੀ ਜ਼ਿੰਦਗੀ ਦਾ ਜੋ ਸੰਘਰਸ਼ ਕਰਨਾ ਹੁੰਦਾ ਹੈ, ਔਰ ਉਹਦੇ ਵਿੱਚ ਬਿਲਕੁਲ ਕਈ ਕੁਛ ਹੁੰਦਾ, ਤੁਸੀਂ ਆਪਣਾ ਘਰ ਬਾਰ ਬਣਿਆ ਛੱਡ ਕੇ ਆਉਂਦੇ, ਇੱਥੇ ਤੁਸੀਂ ਫਿਰ 0 ਤੋਂ ਸ਼ੁਰੂ ਹੁੰਦੇ ਆ, ਔਰ ਉਹ ਜਿਹੜੀਆਂ ਹਾਲਾਤ ਹੁੰਦੇ ਆ ਉਹ ਹਾਲਾਤ ਦੇ ਥਪੇੜੇ ਹੁੰਦੇ ਆ ਨਾ, ਕਿਤੇ 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 ਨਾ ਕਿਤੇ ਤੁਹਾਨੂੰ ਵੀ ਰੁੱਖਾ ਬਣਾ ਦਿੰਦੇ ਆ। ਔਰ ਬਾਕੀ ਜਿੱਦਾਂ ਤੁਸੀਂ ਡਾਲਰਾਂ ਦੀ ਦੌੜ ਕਹੀ ਆ, ਜਦੋਂ ਤੁਸੀਂ ਉਹਦੇ ਵਿੱਚ ਲੱਗ ਜਾਂਦੇ ਆ ਤੇ ਫਿਰ ਉਹ ਜਿਹੜੇ ਰਿਸ਼ਤੇ ਮੋਹ ਪਿਆਰ ਹੁੰਦਾ ਨਾ ਜੀ, ਉਹ ਕਿਤੇ ਘਟਦਾ ਜਾਂਦਾ। ਸੋ ਇਹ ਬੈਠ ਕੇ ਅਸੀਂ ਹੀ ਸੋਚਣਾ ਕਿ ਅਸੀਂ ਆਪਣੀ ਜ਼ਿੰਦਗੀ ਕਿੱਦਾਂ ਜਿਉਣੀ ਹੈ, ਐਕਚੁਅਲ ਚ ਅਸੀਂ ਆਪਣੀ ਜ਼ਿੰਦਗੀ ਤੋਂ ਕੀ ਚਾਹੁੰਦੇ ਆ। ਸੋ ਜਿਸ ਤਰ੍ਹਾਂ ਪਹਿਲਾਂ ਦਲਜੀਤ ਭਾਜੀ ਨੇ ਵੀ ਗੱਲ ਕੀਤੀ ਕਿ ਜ਼ਿੰਦਗੀ ਚ ਓਨਾ ਕੁ ਹੋਵੇ ਕਿ ਜਿਹਦੇ ਨਾਲ ਗੁਜ਼ਾਰਾ ਬਹੁਤ ਵਧੀਆ ਚੱਲੀ ਜਾਵੇ, ਔਰ ਮੈਨੂੰ ਲੱਗਦਾ ਕਿ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਤੁਸੀਂ ਆਰਾਮ ਨਾਲ ਵੀ ਕਮਾਓ ਨਾ, ਤੇ ਤੁਸੀਂ ਆਪਣਾ ਆਪਣੀ ਜ਼ਿੰਦਗੀ ਬਹੁਤ ਚੰਗੀ ਬਸਰ ਕਰ ਸਕਦੇ ਹੋ। ਪਰ ਜੇ ਤੁਸੀਂ ਫਿਰ ਉਹ ਹੀ ਲਗਜ਼ਰੀਜ਼ ਦੀ ਦੌੜ ਵਿੱਚ ਪੈਣਾ ਆ ਤੇ ਆਪਣੀ ਚਾਦਰ ਨੂੰ ਜਿੰਨਾ ਮਰਜ਼ੀ ਖਿੱਚ ਵੱਡਾ ਕਰੀ ਜਾਓ ਤੇ ਨਾ ਤੁਸੀਂ ਪੈਰ ਪਸਾਰ ਨੂੰ ਹਟਣੇ ਆ, ਤੇ ਉਹਦੇ ਅਕੋਰਡਿੰਗਲੀ ਤੁਹਾਨੂੰ ਚਾਦਰ ਵੀ ਲੰਬੀ ਕਰਨੀ ਪੈਣੀ ਆ, ਇਹ ਗੱਲ ਹੈਗੀ ਆ ਜੀ। ਸੋ ਬਾਕੀ ਮੈਨੂੰ ਲੱਗਦਾ ਕਿ ਜਿਹੜਾ ਮੋਹ ਪਿਆਰ ਹੁੰਦਾ ਉਹ ਕਿਤੇ ਨਾ ਕਿਤੇ ਅੰਦਰੋਂ ਮਾਂ ਬਾਪ ਨਾਲ ਜਾਂ ਆਪਣੇ ਗ੍ਰੈਂਡ ਪੇਰੈਂਟਸ ਨਾਲ ਹੁੰਦਾ ਹੀ ਹੈ, ਉਹ ਕੋਈ ਬਿਆਨ ਕਰੇ ਜਾਂ ਨਾ ਕਰੇ, ਇਹ ਮੇਰੀ ਸੋਚ ਹੈ।
ਇਹ ਸਾਡਾ ਇਹ ਜੇ ਤਾਂ ਰਿਸ਼ਤਾ ਪੈਣ ਜੀ ਰਹਿਣਾ, ਜਿਹੜੇ ਤੁਹਾਡੇ ਵਿਚਾਰ ਮੈਂ ਸੁਣਦਾ ਨਾ ਮੈਨੂੰ ਬਹੁਤ ਵਧੀਆ ਲੱਗਦੇ ਆ, ਪ੍ਰਭਾਵਿਤ ਕਰਦੇ ਆ
ਜੀ,
ਤੇ ਤੁਹਾਡੇ ਵਿੱਚ ਸੱਚਾਈ ਦਾ ਅੰਸ਼ ਹੈਗਾ ਪਿੰਡਾਂ ਤੇ ਜਿਹੜੀ ਮੇਰਾ ਆਪਣਾ ਵਿਚਾਰ ਆ, ਤੇ ਦੂਸਰਾ ਜਿਹੜਾ ਪੁਰਾਣੇ ਸਰੋਕਾਰ ਤੁਹਾਨੂੰ ਨਾਨਕਿਆਂ ਤੋਂ ਮਿਲੇ ਦਾਦਕਿਆਂ ਤੋਂ ਮਿਲੇ ਇਹ ਨੀ ਪਤਾ, ਜਾਂ ਤੁਹਾਨੂੰ ਪ੍ਰਮਾਤਮਾ ਵੱਲੋਂ ਦਿੱਤੇ ਆ, ਇੱਕ ਨਾ ਮਤ ਖਦਾ ਦੀ ਇੱਕ ਦਿੱਤੀ ਨੀ ਕਿੰਨ ਦੇ ਇੱਕ ਪੱਥਰ ਬੂੰਦ ਪਈ, ਇੰਨਾ ਜਿਆਦਾ ਗਲਤ ਨਾ ਲੈ ਕੇ ਪੈਨਸਲ ਮੁੱਕਣ ਤੋਂ ਪਹਿਲਾਂ ਹੀ ਰਬੜ ਸਾਰੀ ਮੁੱਕ ਜਾਵੇ, ਇੰਨਾ ਜਿਆਦਾ ਝੂਠ ਨਾ ਬੋਲ ਕੇ ਕਿਤੇ ਸੱਚ ਵੀ ਝੂਠ ਦੀ ਨਿਗਾਹ ਵਿੱਚ ਤੇਰਾ ਫਸ ਜਾਵੇ, ਬਸ ਇੰਨੇ ਲਫ਼ਜ਼ ਕਹਿੰਦੇ ਆ।
ਬਿਲਕੁਲ,
ਜੇ ਖਿਮਾ ਦਾ ਜਾਸਕਾਂ ਜੇ ਕੋਈ ਚੰਗਾ ਲੱਗਾ ਰੱਖ ਲਓ, ਨਹੀਂ ਤੇ ਬਿਠਾ ਛੋੜ ਦਿਓ, ਪਰ ਆਪਣੇ ਗੁਣ ਨਾ ਗਵਾਏ। ਬਸ ਮੈਨੂੰ ਤੇ ਇਹ ਆ ਵੀ ਆਪਣਾ ਜਿਹੜਾ ਕੋਈ ਬੱਚੇ ਨੂੰ ਸਰੋਕਾਰ ਮਿਲਣ, ਤੇ ਇਹ ਮੈਂ ਆਪ ਹੀ ਲਿਖਦਾ ਭੈਣ ਜੀ, ਮੈਂ ਇੱਕ ਤੇ ਆਪਣਾ ਡਰੈਸ ਲੈ ਦਿਓ ਤੇ ਇੱਕ ਭਾਜੀ ਨਾਲ ਕਿਤੇ ਗੱਲ ਕਰਾ ਦਿਓ ਜਦੋਂ ਮਰਜ਼ੀ, ਤੇ ਬਹੁਤ ਤੁਹਾਡਾ ਸ਼ੁਕਰੀਆ।
ਕਿਹੜੇ ਭਾਜੀ ਨਾਲ ਗੱਲ ਕਰਵਾ ਦਿਓ ਤੁਸੀਂ ਮੈਨੂੰ ਕਿਹਾ?
ਜਿਹੜੀ ਖੁਸ਼ੀ ਦੀ ਗੱਲ ਆ, ਚਾਰ ਮਿਲੇ ਚੌਥੇ ਖੜੇ, ਦੋ ਹੱਥ ਮੇਰੇ ਮਿਲਦੇ, ਦੋ ਉਹਨਾਂ ਦੇ ਮਿਲਦੇ, ਕਿਸੇ ਵੀ ਚੌਥੇ ਖੜੇ 25 ਬੰਦ ਦੰਦ ਮੇਰੇ ਚੌਥੇ ਖੜੇ, 20 ਕਰੇ ਕਰ ਜੋਰ, 10 ਉਂਗਲਾਂ ਮੇਰੀਆਂ 10 ਨੂੰ ਕਰੇ ਗਿਆਨੀ ਸੇ ਗਿਆਨੀ ਮਿਲੇ, ਹੋ ਗਏ 3.5 ਕਰੋੜ। ਆਪਣੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਹੀ ਜਿੰਨੇ ਅੰਗ ਜਨਮ ਲਿਆ ਵਾ, ਪੂਰੇ ਅੰਗ ਪੈਰ ਆ, 2.25 ਕਰੋੜ ਆਪਣੇ ਅੰਦਰ ਨਾਲੀ, ਤੇ ਸਿਲਾਈ ਮਸ਼ੀਨ ਦੇ ਵਿੱਚ ਆਪਣਾ ਜਿਹੜੀ ਪੰਜਾਬ ਦੀ ਬਣੀ ਉਹਦੇ ਚ 2.25 ਪੁਰਜਾ ਹੁੰਦਾ, ਆਪਾਂ ਗਿਣਦੇ ਨੀ ਨਾ, ਤੇ ਅਸੀਂ ਕਦੀ ਸਰੀਰ ਆਪਣਾ ਬਚਿਆ, ਅਸੀਂ ਆਪਣਾ ਘਰ ਨੀ ਵਾਜਦੇ, ਅਸੀਂ ਝੂਠ ਤੇ ਦੁਨੀਆਂ ਦੇ ਜਿਹੜੇ ਦੂਜੀਆਂ ਚੀਜ਼ਾਂ ਉਹਨਾਂ ਜ਼ਰੂਰ ਵਾਜਦੇ, ਵੀ ਉਹਦੇ ਕੋਲ ਦੁੱਖ ਸੁੱਖ ਜ਼ਿਆਦਾ ਵਾ, ਮੇਰੇ ਕੋਲ ਘੱਟ ਵਾ। ਚੰਗਾ ਭੈਣ ਜੀ, ਸਤਿ ਸ੍ਰੀ
ਅਕਾਲ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ। ਜੀ ਘੁੰਮਣ ਅੰਕਲ ਹਮੇਸ਼ਾ ਹੀ ਬੜੀਆਂ ਪਿਆਰੀਆਂ ਗੱਲਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰਕੇ ਜਾਂਦੇ ਆ ਔਰ ਬਿਲਕੁਲ ਮੈਨੂੰ ਏਦਾਂ ਲੱਗਦਾ ਹੁੰਦਾ ਕਿ ਉਹਨਾਂ ਦੇ ਦਿਲ ਦੇ ਵਿੱਚ ਬਹੁਤ ਕੁਝ ਗੱਲਾਂ ਜਿਹੜੀਆਂ ਉਹ ਕਰਨ ਲਈ ਹੁੰਦੀਆਂ ਆ ਦੱਸਣ ਲਈ ਹੁੰਦੀਆਂ ਆ ਪਰ ਸ਼ਾਇਦ ਸੁਣਨ ਲਈ ਕੋਈ ਇੰਨੇ ਕੰਨ ਜਿਹੜੇ ਤਿਆਰ ਨਹੀਂ ਹੁੰਦੇ ਸੋ ਉਹਨਾਂ ਦੀਆਂ ਜਦੋਂ ਵੀ ਉਹ ਗੱਲ ਕਰਦੇ ਆ ਸੋ ਉਹਨਾਂ ਨੂੰ ਹੁੰਦਾ ਕਿ ਮੈਂ ਆਪਣੀ ਗੱਲ ਜਿਹੜੀ ਆ ਇਹਨਾਂ ਨੂੰ ਦੱਸ ਦੇਵਾਂ ਔਰ ਕਈ ਵਾਰੀ ਬਹੁਤ ਵਧੀਆ ਵੀ ਲੱਗਦਾ ਜੀ ਜਿਹੜਾ ਪਿਆਰ ਹੁੰਦਾ ਤੁਹਾਡਾ ਸਾਰਿਆਂ ਦਾ ਜਾਂ ਜਿਹੜੀ ਹਿੱਲਾ ਸ਼ੇਰੀ ਹੁੰਦੀ ਹੈ ਉਹ ਬੰਦੇ ਨੂੰ ਸਹੀ ਟਰੈਕ ਤੇ ਰੱਖਦੀ ਹੈ ਬਜ਼ੁਰਗਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਉਹ ਤੁਹਾਨੂੰ ਜ਼ਿੰਦਗੀ ਦੇ ਸਹੀ ਟਰੈਕ ਤੇ ਰੱਖਦੀਆਂ ਜੇ ਤੁਸੀਂ ਕਿਤੇ ਇੱਧਰ ਉੱਧਰ ਹੋਣ ਵੀ ਲੱਗਦੇ ਹੋ ਨਾ ਤੇ ਜੇ ਤੁਸੀਂ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਸੋਚ ਲਓ ਤੇ ਤੁਸੀਂ ਸਹੀ ਰਸਤੇ ਤੇ ਤੁਰੇ ਰਹਿੰਦੇ ਆ ਸੋ ਇਸੇ ਗੱਲ ਚੋਂ ਗੱਲ ਆਈ ਕਿ ਮੈਂ ਜਦੋਂ ਯੂਨੀਵਰਸਿਟੀ ਵੀ ਪੜ੍ਹਦੀ ਹੁੰਦੀ ਸੀ ਤੇ ਇੱਕ ਪਿੰਡ ਵਿੱਚੋਂ ਨਿਕਲ ਕੇ ਚੰਡੀਗੜ੍ਹ ਯੂਨੀਵਰਸਿਟੀ ਚ ਪੜ੍ਹਨਾ ਉਦੋਂ ਪੇਰੈਂਟਸ ਲਈ ਵੱਡੀ ਗੱਲ ਹੁੰਦੀ ਸੀ ਤੇ ਉਹਨਾਂ ਨੂੰ ਇਹ ਹੁੰਦਾ ਸੀ ਕਿ ਪਤਾ ਨਹੀਂ ਹਨਾ ਕਿ ਯੂਨੀਵਰਸਿਟੀ ਜਾ ਕੇ ਨਿਆਣੇ ਵਿਗੜ ਨਾ ਜਾਣ ਜੋ ਇੱਕ ਮਿੱਥ ਹੁੰਦੀ ਹੈ ਪਿੰਡ ਦੇ ਵਿੱਚ ਆਮ ਸੋ ਉਹ ਡਰ ਸੁਣ ਸੁਣ ਕੇ ਕਿਤੇ ਮੇਰੇ ਅੰਦਰ ਵੀ ਹੁੰਦਾ ਸੀਗਾ ਕਿ ਸੱਚੀ ਨਾ ਆਇਆ ਹੋ ਜਾਵੇ ਭਈ ਕੀ ਪਤਾ ਲੱਗਦਾ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਕਿ ਦੁੱਧ ਤੇ ਮੱਤ ਫਟਦਿਆਂ ਦੇਰ ਨਹੀਂ ਲੱਗਦੀ ਹੈ ਨਾ ਤੇ ਪਰ ਇੱਕ ਗੱਲ ਹੈ ਕਿ ਮੈਂ ਹਮੇਸ਼ਾ ਆਪਣੇ ਕਮਰੇ ਦੇ ਵਿੱਚ ਮੰਮੀ ਡੈਡੀ ਦੀ ਜਿਹੜੀ ਫੋਟੋ ਜ਼ਰੂਰ ਰੱਖੀ ਹੁੰਦੀ ਸੀਗੀ ਤੇ ਤਾਂ ਕਿ ਮੈਨੂੰ ਇਹ ਹੁੰਦਾ ਸੀ ਕਿ ਮੇਰੇ ਜਦੋਂ ਵੀ ਕਿਤੇ ਮੇਰਾ ਧਿਆਨ ਇੱਧਰ ਉੱਧਰ ਹੋਣ ਲੱਗੇ ਤੇ ਮੈਂ ਉਹਨਾਂ ਦੀ ਸ਼ਕਲ ਜ਼ਰੂਰ ਦੇਖ ਲਵਾਂ ਮੰਮੀ ਡੈਡੀ ਦੀ ਤੇ ਮੈਨੂੰ ਇਹ ਜ਼ਰੂਰ ਅਹਿਸਾਸ ਹੋ ਜਾਵੇ ਕਿ ਮੈਂ ਕਿੱਥੋਂ ਬਿਲੋਂਗ ਕਰਦੀ ਹਾਂ ਮੈਂ ਕਿਹਨਾਂ ਦੀ ਧੀ ਹਾਂ ਔਰ ਮੇਰੀਆਂ ਕਦਰਾਂ ਕੀਮਤਾਂ ਕੀ ਨੇ ਸੋ ਇਹ ਮਾਂ ਬਾਪ ਹੁੰਦੇ ਆ ਜਿਹੜੇ ਮਾਪੇ ਹੁੰਦੇ ਆ ਜਾਂ ਤੁਹਾਡੇ ਗ੍ਰੈਂਡ ਪੇਰੈਂਟਸ ਹੁੰਦੇ ਆ ਜੀ ਇਹ ਤੁਹਾਡੀ ਜ਼ਿੰਦਗੀ ਦੀਆਂ ਦੋ ਲਾਈਨਾਂ ਹੁੰਦੀਆਂ ਮੈਨੂੰ ਲੱਗਦਾ ਜਿਨ੍ਹਾਂ ਤੇ ਤੁਹਾਡੀ ਜ਼ਿੰਦਗੀ ਦੀ ਜਿਹੜੀ ਗੱਡੀ ਆ ਉਹ ਸਹੀ ਟਰੈਕ ਤੇ ਚੱਲਦੀ ਹੈ ਤੇ ਜਦੋਂ ਵੀ ਤੁਹਾਡੀ ਜ਼ਿੰਦਗੀ ਜਿਹੜੀ ਹੁੰਦੀ ਆ ਉਹਨਾਂ ਦੀਆਂ ਵੈਲਿਊਜ਼ ਤੋਂ ਉਹਨਾਂ ਦੀ ਪਟਰੀ ਤੋਂ ਥੱਲੇ ਉਤਰਦੀ ਹੈ ਤੇ ਫਿਰ ਹਾਦਸਾ ਹੋਣਾ ਮੁਮਕਿਨ ਹੋ ਜਾਂਦਾ ਹੈ ਜੀ ਸੋ ਸਾਡੇ ਨਾਲ ਗੁਰਪਰਨਦੀਪ ਹੁਣੇ ਵੀ ਆ ਗਏ ਨੇ ਕਹਿੰਦੇ ਹਾਂਜੀ ਜੀ ਆ ਗਏ ਅਸੀਂ ਲਾਈਵ ਆ ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦੇ ਸਾਂਝ ਦਾ ਤੇ ਤੁਹਾਡੇ ਜਿਹੜੇ ਹੁੰਗਾਰੇ ਹੁੰਦੇ ਉਹ ਮੈਨੂੰ ਗੱਲ ਕਰਨ ਦੇ ਲਈ ਹਮੇਸ਼ਾ ਜਿਹੜੇ ਪ੍ਰੇਰਿਤ ਕਰਦੇ ਆ ਸੋ ਮਜ਼ਾ ਆ ਜਾਂਦਾ ਜੀ ਤੇ ਲਓ ਜੀ ਮੈਂ ਕੁਲਦੀਪ ਕੌਰ ਦਾ ਮੈਸੇਜ ਪੜ੍ਹਦੀ ਹਾਂ ਜੀ ਬੜੀ ਪਿਆਰੀ ਜੀ ਨਿੱਘੀ ਜਿਹੀ ਕੁੜੀ ਹੈ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸੁਖਪ੍ਰੀਤ ਕੌਰ ਜੀ ਤੇ ਵੀਰ ਜੀ ਸਰਬਜੀਤ ਸਿੰਘ ਮਾਣਯੋਗ ਦਲਜੀਤ ਸਿੰਘ ਜੀ ਅਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਹੀ ਪਰਿਵਾਰ ਨੂੰ ਆਪ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਇਹੀ ਅਰਦਾਸ ਕਰਦੇ ਹਾਂ ਜੀ ਬਹੁਤ ਦੇਰ ਦੀ ਸ਼ਾਂਤੀ ਨਾਲ ਸੁਣ ਰਹੀ ਸੀ ਬਹੁਤ ਸੋਹਣਾ ਬਿਆਨ ਕੀਤਾ ਕਹਿੰਦੇ ਭਾਜੀ ਨੇ ਭਗਤ ਰਵਿਦਾਸ ਜੀ ਹੋਰਾਂ ਬਾਰੇ ਤੇ ਨਾਲ ਹੀ ਇਹਨਾਂ ਨੇ ਜੀ ਹੁਣ ਆਪਣੇ ਇਹਨਾਂ ਨੂੰ ਆਪਣੇ ਨਾਨੀ ਦਾ ਵਿਹੜਾ ਜਿਹੜਾ ਯਾਦ ਆਇਆ ਸੀ ਤੇ ਇਹਨਾਂ ਨੇ ਕੁਝ ਲਾਈਨਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਲਿਖਿਆ ਕਿ ਦੇਸੀ ਘਿਓ ਚ ਕੁੱਟ ਕੇ ਚੂਰੀ ਨਾਨੀ ਆਪ ਖਵਾਉਂਦੀ ਸੀ ਰੱਖਦੀ ਨਾ ਸੀ ਓਲਾ ਕਿਸੇ ਤੋਂ ਸੱਚੀ ਮੋਹ ਬਹੁਤ ਜਤਾਉਂਦੀ ਸੀ ਉਦੋਂ ਪਾਉਂਦੇ ਸੀ ਉੱਚੀ ਉੱਚੀ ਰੌਲਾ ਮਾਮੀ ਦੀ ਸੀ ਘੂਰੀ ਮਾਰ ਜਾਂਦੀ ਆ ਜਾਣ ਤੇ ਮਾਮੇ ਨੂੰ ਦੱਸੂਗਾ ਮਾਮੀ ਨੂੰ ਵੀ ਇੱਕ ਮਜਬੂਰੀ ਮਾਰ ਜਾਂਦੀ ਮੈਂ ਵੇਖੜੀਆਂ ਪਿੰਡ ਦੀਆਂ ਗਲੀਆਂ ਸਮੇਂ ਦੀ ਕੰਧ ਨੂੰ ਤੋੜ ਦਿਓ ਲੈ ਲਓ ਮੈਥੋਂ ਮੇਰੀ ਜਵਾਨੀ ਦੀ ਅਮਾਨਤ ਮੈਨੂੰ ਮੇਰਾ ਨਾਨਕਾ ਪਿੰਡ ਮੋੜ ਦਿਓ ਮੈਨੂੰ ਮੇਰਾ ਬਚਪਨ ਮੋੜ ਦਿਓ ਬਿਲਕੁਲ ਜੀ ਆਪਣਾ ਉਹ ਬਚਪਨ ਤੇ ਨਾਨਕਾ ਪਿੰਡ ਬੇਸ਼ਕ ਅਸੀਂ ਪਤਾ ਨਹੀਂ ਉਸ ਨਾਮ ਕੇ ਪਿੰਡ ਕਦੋਂ ਮੁੜਨਾ ਹੈ ਜੀ ਪਰ ਅੱਜ ਅਸੀਂ ਆਪਣੀਆਂ ਯਾਦਾਂ ਦੇ ਵਿੱਚ ਉਹ ਜਿਹੜਾ ਇੱਕ ਰਸਤਾ ਜਿਹੜਾ ਨਾ ਨਾਨਕਿਆਂ ਦੇ ਪਿੰਡ ਨੂੰ ਜਾਂਦਾ ਉਹ ਜ਼ਰੂਰ ਅਸੀਂ ਅੱਜ ਪੈਂਡਾ ਤੈਅ ਕਰਨਾ ਤੇ ਅੱਜ ਤੁਹਾਡੇ ਸਾਰਿਆਂ ਦੀ ਉਂਗਲ ਫੜ ਕੇ ਮੈਂ ਆਪਣੇ ਨਾਨਕਿਆਂ ਦੇ ਪਿੰਡ ਜਾਣਾ ਤੇ ਤੁਹਾਨੂੰ ਵੀ ਨਾਲ ਲੈ ਕੇ ਜਾਣਾ ਜੀ ਤੇ ਅੱਜ ਅਸੀਂ ਸਾਰਿਆਂ ਨੇ ਆਪਣੇ ਆਪਣੇ ਨਾਨੀ ਦੇ ਵਿਹੜੇ ਦੇ ਵਿੱਚ ਜੁੜ ਮਿਲ ਬੈਠਣਾ ਹੈ ਜੀ ਤੇ ਉੱਥੇ ਬੈਠ ਕੇ ਅਸੀਂ ਲਾਉਣੀਆਂ ਜੀ ਮਹਿਫਲਾਂ ਸੋ ਅੱਜ ਦੀਆਂ ਜਿਹੜੀਆਂ ਲਹਿਰਾਂ ਪ੍ਰੋਗਰਾਮ ਆ ਹਰਮਨ ਰੇਡੀਓ ਤੇ ਤਾਂ ਹੈ ਹੀ ਜੀ ਨਾਲ ਦੀ ਨਾਲ ਅੱਜ ਨਾਨੀ ਦੇ ਵਿਹੜੇ ਚ ਲੱਗਣੀਆਂ ਨੇ ਸੋ ਇਹਨਾਂ ਨੇ ਇੱਕ ਹੋਰ ਬੜੀ ਪਿਆਰੀ ਫੋਟੋ ਭੇਜੀ ਹੈ ਜੀ ਜਿਹਦੇ ਵਿੱਚ ਇਹਨਾਂ ਦੀ ਦਾਦੀ ਤੇ ਨਾਨੀ ਜੀ ਇਹਨਾਂ ਨੇ ਕ੍ਰੋਪ ਕਰਕੇ ਕੀਤੀ ਹੋਈ ਆ ਉਹ ਫੋਟੋ ਦੇ ਨਾਲ ਆਪ ਖੜੇ ਆ ਨਾਨੀ ਦਾਦੀ ਦੇ ਤੇ ਉਹ ਜਿਹੜੀ ਫੋਟੋ ਇਹਨਾਂ ਨੇ ਆਪਣੇ ਇੱਥੇ ਦੇ ਆਸਟ੍ਰੇਲੀਆ ਦੇ ਵਿਹੜੇ ਦੇ ਵਿੱਚ ਬਾਹਰ ਜਿਹੜੀ ਲਗਾਈ ਹੋਈ ਆ ਤੇ ਲਿਖਿਆ ਹੈ ਕਿ ਮੈਂ ਕੱਲ ਬੈਠ ਇਹ ਫੋਟੋ ਬਣਾਈ ਆਪਣੇ ਖਾਬਾਂ ਨਾਲ ਦਾਦੀ ਜੀ ਆਪਣੇ ਖਾਬਾਂ ਨਾਲ ਨਾਨੀ ਜੀ ਅਤੇ ਦਾਦੀ ਜੀ ਨਾਲ ਇੱਕ ਕਲਪਨਾ ਹੈ ਪਰ ਆਸ ਹੈ ਕਿ ਇਹ ਦੋਵਾਂ ਨੂੰ ਜਲਦੀ ਹੀ ਮਿਲਦੇ ਹਾਂ ਬਹੁਤ ਹੀ ਖੂਬਸੂਰਤ ਕਲਪਨਾ ਹੈ ਕੁਲਦੀਪ ਤੁਹਾਡੇ ਖਿਆਲਾਂ ਵਰਗੀ ਬੜੀ ਪਿਆਰੀ ਜਿਹੀ ਕਲਪਨਾ ਜਿਹੜੀ ਤੁਸੀਂ ਕੀਤੀ ਹੈ ਔਰ ਪਰਮਾਤਮਾ ਤੋਂ ਅਰਦਾਸ ਕਰਦੀ ਹਾਂ ਕਿ ਇਹ ਜਿਹੜੀ ਤੁਹਾਡੀ ਕਲਪਨਾ ਹੈ ਜਲਦੀ ਹੀ ਹਕੀਕਤ ਦੇ ਰੂਪ ਵਿੱਚ ਬਦਲੇ ਔਰ ਬਹੁਤ ਕਿਸਮਤ ਵਾਲੀ ਹੋ ਜੀ ਇੱਕ ਪਾਸੇ ਨਾਨੀ ਹੈ ਤੇ ਇੱਕ ਪਾਸੇ ਦਾਦੀ ਖੜੀ ਹੋਈ ਹੈ ਬੇਸ਼ੱਕ ਮੈਂ ਯਾਦ ਕਰਾਂ ਮੈਨੂੰ ਇਸ ਵੇਲੇ ਆਪਣੇ ਦਾਦੀ ਨਾਨੀ ਜੀ ਦੇ ਚਿਹਰੇ ਜਿਹੜੇ ਅੱਖਾਂ ਅੱਗੇ ਆ ਗਏ ਆ ਬੇਸ਼ੱਕ ਉਹ ਸਰੀਰਕ ਰੂਪ ਵਿੱਚ ਮੇਰੇ ਨਾਲ ਨਹੀਂ ਪਰ ਹਮੇਸ਼ਾ ਹੀ ਮੈਂ ਉਹਨਾਂ ਨੂੰ ਆਪਣੇ ਨਾਲ ਮਹਿਸੂਸ ਕਰਦੀ ਹਾਂ ਕਦੀ ਏਦਾਂ ਨਹੀਂ ਹੁੰਦਾ ਕਿ ਮੈਨੂੰ ਨਹੀਂ ਲੱਗਦਾ ਉਹ ਚਲੇ ਗਏ ਨੇ ਬਿਲਕੁਲ ਸਰੀਰਕ ਰੂਪ ਦੇ ਵਿੱਚ ਉਹ ਕਮੀ ਜ਼ਰੂਰ ਮਹਿਸੂਸ ਹੁੰਦੀ ਹੈ ਪਰ ਕਿਤੇ ਨਾ ਕਿਤੇ ਉਹ ਆਪਣੀਆਂ ਗੱਲਾਂ ਕਰਕੇ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ ਤੇ ਇਹਨਾਂ ਨੇ ਨਾਨੀ ਜੀ ਲਈ ਇੱਕ ਹੋਰ ਵੀ ਕਵਿਤਾ ਲਿਖੀ ਹੈ ਲਿਖਿਆ ਕਿ ਚਾਰਪਾਈ ਤੇ ਬੈਠ ਮੈਨੂੰ ਫੋਨ ਮਿਲਾਉਣਾ ਕੁਝ ਸੁਣਦਾ ਨਹੀਂ ਮੈਨੂੰ ਉੱਚੀ ਬੋਲ ਸੁਣਾਉਣਾ ਜਦੋਂ ਗੱਲਾਂ ਕਰਾਂ ਨਾਲ ਦਿਲ ਦਾ ਹਾਲ ਸੁਣਾਉਣਾ, ਮੇਰੀ ਮਾਂ ਮਾਮੀ ਮਾਮਾ ਪਾਪਾ ਸਭ ਦੀ ਸ਼ਿਕਾਇਤ ਲਾਉਣਾ, ਮਿੱਠਾ ਮਿੱਠਾ ਹੱਸ ਲੈਣਾ ਫਿਰ ਫਿਕਰ ਚ ਰੋਣਾ, ਹਰ ਪਲ ਗੁਰੂ ਸਾਹਿਬ ਜੀ ਕੋਲੋਂ ਤਰਲੇ ਜੇ ਪਾਉਣਾ, ਧੀ ਨੂੰ ਸੁੱਖ ਦੇਵੀ ਮਾਲਕਾ ਦੀ ਬੇਨਤੀ ਸੁਣਾਉਣਾ, ਝੂਠੇ ਦੇ ਦੇ ਦਿਲਾਸੇ ਮੇਰਾ ਚਿੱਤ ਪਰਚਾਉਣਾ, ਪੁੱਤ ਸਭ ਹੋ ਜੂ ਠੀਕ ਤੂੰ ਵੀ ਛੇਤੀ ਵਤਨੀ ਆਉਣਾ, ਨਾਨੀ ਸੱਚ ਆਖੇ ਦੋਤੀ ਤੈਨੂੰ ਚਾਹੁੰਦੀ ਨਹੀਂ ਗਵਾਉਣਾ, ਤੇਰਾ ਜਿਹਾ ਸੱਚਾ ਲਾਡ ਮੈਨੂੰ ਕਿਸੇ ਨਹੀਂ ਲੜਾਉਣਾ, ਬਸ ਮਿਹਰ ਕਰੇ ਰੱਬ ਹੁਣ ਮੈਂ ਜਲਦੀ ਹੀ ਆਉਣਾ, ਇੱਕ ਵਾਰ ਫਿਰ ਤੇਰੇ ਨਾਲ ਘੁੱਟ ਗਲੇ ਲੱਗ ਸੋਣਾ, ਨਾਨਕਿਆਂ ਦਾ ਵਿਹੜਾ ਮੈਂ ਫਿਰ ਉਹ ਹੀ ਮਹਿਕਾਉਣਾ। ਬਹੁਤ ਹੀ ਪਿਆਰਾ, ਕਹਿੰਦੇ ਪਤਾ ਨਹੀਂ ਭੈਣੇ ਕਿੰਨੀ ਕੁ ਗੂੜੀ ਸਾਂਝ ਹੈ ਆਪਣੀ, ਜਿਸ ਦਿਨ ਦਾ ਪਤਾ ਲੱਗਾ ਬੀਜੀ ਦੇ ਰੁਖਸਤ ਹੋ ਜਾਣ ਦਾ, ਹਰ ਰੋਜ਼ ਨਾਨੀ ਨਾਲ ਗੱਲ ਕਰ ਲੈਂਦੀਆਂ। ਕਹਿੰਦੇ ਕੱਲ ਦੇ ਉਹ ਵੀ ਕਹਿੰਦੇ ਸੀ ਕਿ ਪੁੱਤ ਇੰਨੀ ਗੱਲ ਤੇ ਤੂੰ ਮੇਰੇ ਨਾਲ ਪਿਛਲੇ 8-9 ਸਾਲਾਂ ਦੇ ਵਿੱਚ ਨਹੀਂ ਕੀਤੀ ਹੋਣੀ, ਕੀ ਹੋ ਗਿਆ? ਮੈਂ ਬਿਨਾਂ ਝਿਜਕ ਦੱਸਿਆ ਕਿ ਅਹਿਸਾਸ ਹੀ ਹੁਣੇ ਹੋਇਆ, ਪਤਾ ਲੱਗਿਆ ਕਿ ਕੀ ਕਮੀ ਹੈ। ਸੋ ਨਾਲ ਹੀ ਜੀ ਇਹਨਾਂ ਨੇ ਆਟੇ ਦੀ ਚਿੜੀ ਸ਼ੈਰੀ ਮਾਨ ਦਾ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ, ਜ਼ਰੂਰ ਪ੍ਰੋਗਰਾਮ ਦੇ ਵਿੱਚ ਤੁਹਾਡੀ ਫਰਮਾਇਸ਼ ਤੇ ਗੀਤ ਲਗਾਉਣਾ ਹੈ ਅਸੀਂ। ਬਿਲਕੁਲ ਤੁਸੀਂ ਕਿਹਾ ਜੀ, ਔਰ ਅੱਜ ਮੈਂ ਇਹ ਚਾਹੁੰਦੀ ਹਾਂ ਕਿ ਅੱਜ ਅਸੀਂ ਜਿਹੜੇ ਵੀ ਮੇਰੇ ਇਹ ਪ੍ਰੋਗਰਾਮ ਦੇ ਵਿੱਚ ਅਸੀਂ ਕਰ ਰਹੇ ਹਾਂ ਜਾਂ ਅਸੀਂ ਸੁਣ ਰਹੇ ਹਾਂ ਇਹ, ਸੋ ਅੱਜ ਜ਼ਰੂਰ ਹੀ ਤੁਸੀਂ ਆਪਣੇ ਨਾਨੀ ਦਾਦੀ ਨੂੰ ਜ਼ਰੂਰ ਕਾਲ ਕਰਿਓ ਔਰ ਉਹਨਾਂ ਨੂੰ ਆਪਣੇ ਦਿਲ ਦੀ ਜਿਹੜੀ ਗੱਲ ਹੈ ਜ਼ਰੂਰ ਦੱਸ ਦਿਓ, ਉਹਨਾਂ ਨੂੰ ਇਹ ਅਹਿਸਾਸ ਕਰਵਾ ਦਿਓ ਕਿ ਤੁਸੀਂ ਉਹਨਾਂ ਨੂੰ ਕਿੰਨਾ ਚਾਹੁੰਦੇ ਹੋ। ਕਈ ਵਾਰੀ ਏਦਾਂ ਹੁੰਦਾ ਕਿ ਅਸੀਂ ਝੱਕ ਜਾਈਦਾ ਹੈ, ਹਨਾ, ਇੰਨੇ ਜ਼ਿੰਦਗੀ ਦੇ ਖਾਸ ਰਿਸ਼ਤੇ ਹੁੰਦੇ ਆ ਜਿਨ੍ਹਾਂ ਦੇ ਨਾਲ ਅਸੀਂ ਉਹਨਾਂ ਨੂੰ ਇਹ ਦੱਸਣ ਲਈ ਝੱਕਦੇ ਰਹਿੰਦੇ ਹਾਂ ਕਿ ਅਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹਾਂ, ਔਰ ਜ਼ਿੰਦਗੀ ਦੀਆਂ ਹੋਰ ਜ਼ਰੂਰਤਾਂ ਹੋਰ ਚੀਜ਼ਾਂ ਉਹਨਾਂ ਦੇ ਲਈ ਜੁਟਾਉਣ ਦੇ ਵਿੱਚ ਲੱਗੇ ਰਹਿੰਦੇ ਆ, ਪਰ ਇਹ ਜਿਹੜੇ ਦੋ ਬੋਲ ਪਿਆਰ ਦੇ ਹੁੰਦੇ ਆ ਉਹ ਸੀਨੇ ਚ ਠੰਡ ਪਾ ਜਾਂਦੇ ਆ ਜੀ, ਖਾਸ ਕਰਕੇ ਉਹ ਜਦੋਂ ਸਾਡੇ ਗ੍ਰੈਂਡ ਪੇਰੈਂਟਸ ਜਾਂ ਪੇਰੈਂਟਸ ਹੋਣ। ਸੋ ਅੱਜ ਮੇਰੇ ਕਹੇ ਤੇ ਇਹ ਜ਼ਰੂਰ ਕਰ ਲਿਓ, ਆਪਣੀ ਦਾਦੀ ਨਾਨੀ ਨਾਲ ਗੱਲ ਜ਼ਰੂਰ ਕਰ ਲਿਓ, ਕਿਉਂਕਿ ਕੱਲ੍ਹ ਦਾ ਕੋਈ ਪਤਾ ਨਹੀਂ। ਅੱਜ ਜੇ ਮੈਂ ਚਾਹਵਾਂ ਵੀ ਤੇ ਮੈਂ ਆਪਣੇ ਨਾਨੀ ਜੀ ਨੂੰ ਫੋਨ ਨਹੀਂ ਕਰ ਸਕਦੀ, ਕਰ ਸਕਦੀ ਹਾਂ ਤੇ ਸਿਰਫ ਯਾਦਾਂ ਦੇ ਵਿੱਚ ਉਹਨਾਂ ਨੂੰ ਯਾਦ। ਸੋ ਉਹ ਯਾਦਾਂ ਮੇਰੇ ਜ਼ਿਹਨ ਦੇ ਵਿੱਚ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਹੜ੍ਹ ਵਾਂਗੂ ਉਮੜ ਰਹੀਆਂ, ਅੱਜ ਉਹ ਯਾਦਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੈ ਜੀ। ਸੋ ਜੇ ਮੈਨੂੰ ਲੱਗਦਾ ਕਿ ਇੱਕ ਬ੍ਰੇਕ ਲੈ ਲਈਏ ਪਹਿਲਾਂ, ਕਿਉਂਕਿ ਜਦੋਂ ਮੈਂ ਸ਼ੁਰੂ ਹੋ ਗਈ ਤੇ ਫਿਰ ਮੈਨੂੰ ਬ੍ਰੇਕ ਦਾ ਵੀ ਜਿਹੜੀ ਸੁਰਤ ਨਹੀਂ ਰਹਿੰਦੀ ਹੁੰਦੀ ਕਿ ਲੈਣੀ ਹੈ ਜਾਂ ਹਨਾ। ਸੋ ਇੱਕ ਬ੍ਰੇਕ ਲੈਂਦੇ ਹਾਂ ਜੀ ਤੇ ਉਸ ਤੋਂ ਬਾਅਦ ਚੱਲਦੇ ਹਾਂ ਯਾਦਾਂ ਤੇ ਨੋਨ ਸਟੋਪ ਜੀ।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923080।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 04686986436। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬੱਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
CD batteries, Now changing gas, DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਸੀਡੀ ਬੈਟਰੀਜ, ਸੀਡੀ ਬੈਟਰੀਜ, ਸੀਡੀ
ਬੈਟਰੀਜ। ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ, ਰਜਿਸਟ੍ਰੇਸ਼ਨ ਨੰਬਰ 0851410।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TR, PR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185, ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲੈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ, 24 ਘੰਟੇ 7 ਦਿਨ।
ਲੋ ਜੀ,
ਹਰਮਨ ਰੇਡੀਓ ਦੇ ਰਾਹ ਪੈ ਕੇ ਅੱਜ ਅਸੀਂ ਪਹੁੰਚੇ ਹੋਏ ਆ ਜੀ ਆਪਣੇ ਨਾਨਕਿਆਂ ਦੇ ਪਿੰਡ। ਕਿਉਂ ਪਹੁੰਚ ਗਏ ਹੋ ਨਾ ਜੀ ਸਾਰੇ? ਬਿਲਕੁਲ, ਅੱਜ ਅਸੀਂ ਆਪਣੇ ਨਾਨਕਿਆਂ ਦੇ ਪਿੰਡ ਪਹੁੰਚੇ ਹੋਏ ਆ ਤੇ ਯਾਦ ਕਰ ਰਹੇ ਅਸੀਂ ਆਪਣੇ ਨਾਨੀ ਦੇ ਵਿਹੜੇ ਨੂੰ, ਨਾਨੀ ਨੂੰ, ਆਪਣੇ ਨਾਨਾ ਜੀ ਨੂੰ ਤੇ ਉਸ ਘਰ ਦੀਆਂ ਰੌਣਕਾਂ ਨੂੰ। ਸੋ ਗੱਲ ਕਰੀਏ ਜੀ ਅਸੀਂ ਉਸ ਘਰ ਦੀਆਂ ਰੌਣਕਾਂ ਨੂੰ। ਉਹ ਛੋਟੇ ਛੋਟੇ ਘਰਾਂ ਦੇ ਵਿੱਚ ਕਿੰਨੀਆਂ ਰੌਣਕਾਂ ਹੁੰਦੀਆਂ ਸੀ, ਕਿੰਨੇ ਹਾਸੇ ਗੂੰਜਦੇ ਹੁੰਦੇ ਸੀ, ਹੈ ਨਾ। ਜੇ ਮੈਂ ਆਪਣੇ ਨਾਨੀ ਜੀ ਦਾ ਘਰ ਯਾਦ ਕਰਾਂ ਤੇ ਵੈਸੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਕੋਈ ਸਾਲ ਕੁ ਦੀ ਸੀ ਜਦੋਂ ਮੈਨੂੰ ਮੇਰੇ ਨਾਨੀ ਜੀ ਲੈ ਗਏ ਸੀਗੇ ਤੇ ਮੈਂ ਆਪਣੇ ਨਾਨੀ ਜੀ ਕੋਲ ਹੀ ਪਲੀ ਆ, ਔਰ ਕੋਈ 8-9 ਸਾਲ ਦੀ ਸੀ ਜਦੋਂ ਫਿਰ ਵਾਪਸ ਮੈਂ ਆਪਣੇ ਪਿੰਡ ਆਈ ਆ। ਸੋ ਮੇਰੀ ਜਿਹੜੀ ਹੋਸ਼ ਸੀ, ਜੇ ਮੈਂ ਕਹਾਂ ਕਿ ਮੈਨੂੰ ਆਪਣੇ ਮਾਂ ਬਾਪ ਦਾ ਬਾਅਦ ਵਿੱਚ ਪਤਾ ਲੱਗਾ, ਜਿਹੜੇ ਮੇਰੀ ਹੋਸ਼ ਹੈ ਉਹ ਮੇਰੀ ਨਾਨੀ ਦੀ ਗੋਦ ਵਿੱਚ ਹੀ ਸੰਭਾਲੀ ਹੈ ਮੈਂ। ਸੋ ਉਹ ਜੇ ਮੈਂ ਦਿਨ ਯਾਦ ਕਰਾਂ ਤੇ ਅੱਜ ਦੇ ਦਿਨਾਂ ਨਾਲੋਂ ਬਹੁਤ ਵੱਖਰੇ ਲੱਗਦੇ ਆ ਮੈਨੂੰ। ਏਦਾਂ ਲੱਗਦਾ ਕਿ ਕਿਸੇ ਹੋਰ ਜਨਮ ਦੀਆਂ ਹੀ ਗੱਲਾਂ ਆ। ਸਵੇਰੇ ਸਵੇਰੇ ਮੂੰਹ ਖੋਲਣਾ ਤੇ ਉਹਨਾਂ ਨੇ ਮੇਰੇ ਸੁੱਤੀ ਪਈ ਦੇ ਮੂੰਹ ਦੇ ਵਿੱਚ ਜਿਹੜਾ ਪ੍ਰਸ਼ਾਦ ਪਾਉਂਦੇ ਹੁੰਦੇ ਸੀ ਗੁਰਦੁਆਰੇ ਤੋਂ ਆ ਜਾਣਾ। ਸੋ ਕਿੰਨੀ ਪਿਆਰੀ ਦਿਨ ਚਰਿਆ ਹੁੰਦੀ ਸੀ ਉਹਨਾਂ ਦਿਨਾਂ ਦੇ ਵਿੱਚ, ਹੈ ਨਾ, ਕਿ ਸਵੇਰੇ ਸਵੇਰੇ ਉੱਠ ਕੇ ਗੁਰੂ ਘਰ ਨਾਲ ਜ਼ਰੂਰ ਜੁੜੇ ਹੁੰਦੇ ਸੀ, ਪਾਠ ਕਰਕੇ ਗੁਰਦੁਆਰੇ ਜਾਣਾ। ਔਰ ਮੇਰੀ ਸੁੱਤੀ ਸੁੱਤੀ ਦੇ ਜਦੋਂ ਮੈਨੂੰ ਯਾਦ ਹੈ ਕਿ ਜਦੋਂ ਵੀ ਮੈਂ ਉੱਠਦੀ ਹੁੰਦੀ ਸੀ ਤੇ ਮੂੰਹ ਦੇ ਵਿੱਚ ਉਹ ਸਵਾਦ ਜਿਹੜਾ ਮਿੱਠਾ ਮਿੱਠਾ ਨਾ ਉਹ ਮਹਿਸੂਸ ਹੁੰਦਾ ਹੁੰਦਾ ਸੀ, ਔਰ ਅਜੇ ਵੀ ਕਰ ਰਹੀ ਹਾਂ ਮੈਂ ਉਹ। ਔਰ ਉਸ ਤੋਂ ਬਾਅਦ ਸਾਰੇ ਦਿਨ ਉਹਨਾਂ ਨੇ ਰੁੱਝੇ ਰਹਿਣਾ, ਹਨਾ, ਸਾਡੀਆਂ ਲੋੜਾਂ ਦੇ ਆਲੇ ਦੁਆਲੇ ਘੁੰਮੀ ਜਾਣਾ, ਕੀ ਚਾਹੀਦਾ ਆ, ਕਿੱਦਾਂ ਇਹਨੂੰ ਰੱਖਣਾ ਆ। ਔਰ ਰਾਤ ਨੂੰ ਫੇਰ ਸਾਰਾ ਕੰਮ ਖਤਮ ਕਰਕੇ ਮੈਨੂੰ ਯਾਦ ਆ ਕਿ ਉਹ ਛੋਟੀ ਜਿਹੀ ਸੁੱਖ ਮੈਨੂੰ ਉਦਾਂ ਹੀ ਦਿਸ ਰਹੀ ਹੈ ਕਿ ਮੈਂ ਮੰਜੇ ਤੇ ਜਾ ਕੇ ਪੈ ਜਾਣਾ ਔਰ ਦੇਖੀ ਜਾਣਾ ਬੜੀਆਂ ਏਦਾਂ ਨਜ਼ਰਾਂ ਦੇ ਨਾਲ ਵੀ ਬੀਜੀ ਕਦੋਂ ਆਉਂਦੇ ਆ ਹੁਣ ਮੈਂ, ਔਰ ਬੀਜੀ ਨੂੰ ਆਵਾਜ਼ਾਂ ਮਾਰੀ ਜਾਣੀਆਂ ਵੀ ਆ ਜਾਓ, ਉਹਨਾਂ ਨੇ ਰਸੋਈ ਦੇ ਵਿੱਚ ਆਪਣੀ ਸਾਂਭਾ ਸੰਭਾਈ ਕਰੀ ਜਾਣੀ। ਤੇ ਫੇਰ ਜਦੋਂ ਉਹਨਾਂ ਨੇ ਆ ਕੇ ਮੇਰੇ ਕੋਲ ਬੈਠਣਾ ਨਾ, ਉਹ ਮੈਨੂੰ ਸਰਦੀਆਂ ਦੀਆਂ ਰਾਤਾਂ ਯਾਦ ਹੈ। ਉਹਨਾਂ ਨੇ ਮੈਨੂੰ ਕਹਿਣਾ ਤੂੰ ਰਜਾਈ ਨਿੱਘੀ ਕਰ, ਮੈਂ ਆਉਂਦੀ ਹਾਂ ਨਾ। ਔਰ ਜਦੋਂ ਬਾਹਰੋਂ ਠੰਡੇ ਠੰਡੇ ਬੀਜੀ ਆਉਂਦੇ ਹੁੰਦੇ ਸੀ ਤੇ ਮੈਂ ਉਹਨਾਂ ਨੂੰ ਆਪਣਾ ਨਿੱਗ ਦਿੰਦੀ ਹੁੰਦੀ ਸੀਗੀ, ਤੇ ਫਿਰ ਉਹਨਾਂ ਨੇ ਕੋਲ ਬੈਠ ਕੇ ਉਹ ਕੀਰਤਨ ਸੋਹਲੇ ਦਾ ਪਾਠ ਕਰਨਾ, ਔਰ ਉਹਨਾਂ ਨੂੰ ਸੁਣਦੇ ਸੁਣਦੇ ਜਿਹੜੇ ਕੀਰਤਨ ਸੋਹਲੇ ਦਾ ਪਾਠ ਸੀ ਮੈਨੂੰ ਕੰਠ ਹੋ ਗਿਆ। ਔਰ ਫਿਰ ਕੀਰਤਨ ਸੋਹਲਾ ਦਾ ਪਾਠ ਕਰਨ ਤੋਂ ਬਾਅਦ ਉਹਨਾਂ ਨੇ ਬਿਨ ਨਾਗਾ ਮੈਨੂੰ ਕੋਈ ਨਾ ਕੋਈ ਕਹਾਣੀ ਜਿਹੜੀ ਜ਼ਰੂਰ ਸੁਣਾਉਣੀ ਹੈ, ਤੇ ਉਹਨਾਂ ਦੀਆਂ ਕਹਾਣੀਆਂ ਦੇ ਵਿੱਚ ਮੈਂ ਹੁੰਗਾਰੇ ਭਰਦੀ ਹੁੰਦੀ ਸੀ, ਔਰ ਹੁੰਗਾਰੇ ਭਰਦੀ ਭਰਦੀ ਕਈ ਵਾਰੀ ਸੌਂ ਜਾਂਦੀ ਹੁੰਦੀ ਸੀ। ਸੋ ਬਿਲਕੁਲ ਜੀ, ਨਾਨੀਆਂ ਦੀ ਗੋਦ ਦਾ ਜਿਹੜਾ ਨਿੱਘ ਹੁੰਦਾ ਉਹਦਾ ਆਪਣਾ ਹੀ ਸਵਾਦ ਹੁੰਦਾ ਹੈ। ਸੋ ਇੱਕ ਬੜੀ ਹੀ ਇੱਕ ਜਿਹੜੇ ਕਹਿ ਲਓ ਕਿ ਸਿੱਖੀ ਵਾਲੀ ਜ਼ਿੰਦਗੀ ਉਹਨਾਂ ਨੇ ਬਤੀਤ ਕੀਤੀ ਸੀਗੀ ਕਿ ਪਹਿਲਾਂ ਨੰਗਲ ਦੇ ਵਿੱਚ ਮੇਰੇ ਨਾਨਾ ਜੀ ਜੌਬ ਕਰਦੇ ਹੁੰਦੇ ਸੀ ਭਾਖੜਾ ਡੈਮ ਉੱਥੇ, ਔਰ ਉਸ ਤੋਂ ਬਾਅਦ ਫਿਰ ਰਿਟਾਇਰ ਹੋ ਕੇ ਜਦੋਂ ਪਿੰਡ ਆ ਗਏ ਉਹ ਵਾਪਸ ਆਪਣੇ, ਤੇ ਉੱਥੇ ਉਹਨਾਂ ਨੇ ਆਪਣਾ ਖੇਤੀਬਾੜੀ ਦਾ ਜਿਹੜਾ ਥੋੜੀ ਬਹੁਤੀ ਜ਼ਮੀਨ ਸੀ ਉਹਦੇ ਉੱਤੇ ਖੇਤੀ ਦਾ ਕੰਮ ਸ਼ੁਰੂ ਕੀਤਾ। ਔਰ ਮੈਨੂੰ ਯਾਦ ਹੈ ਕਿ ਜਦੋਂ ਖੇਤਾਂ ਦੇ ਵਿੱਚ ਗੋਡੀ ਕਰਦੇ ਹੁੰਦੇ ਸੀ ਜਾਂ ਕੁਛ ਲਾਉਂਦੇ ਹੁੰਦੇ ਸੀ ਤੇ ਉਹਨਾਂ ਬੰਨਿਆਂ ਤੇ ਦੌੜੀ ਫਿਰਦੀ ਮੈਂ ਛੋਟੀ ਜਿਹੀ ਸੁੱਖ ਉਦਾਂ ਹੀ ਦਿਸਦੀ ਹੈ ਮੈਨੂੰ। ਤੇ ਨਾਲ ਉਹਨਾਂ ਨੇ ਮੈਨੂੰ ਕਹਿਣਾ ਵੀ ਚੱਲ ਹੁਣ ਤੂੰ ਪਹਾੜੇ ਸੁਣਾ, ਤੇ ਮੈਂ ਉੱਚੀ ਉੱਚੀ ਪਹਾੜੇ ਗਾਉਣੇ ਤੇ ਉਹਨਾਂ ਨੇ ਆਪਣਾ ਕੰਮ ਕਰੀ ਜਾਣਾ। ਸੋ ਇਹੋ ਜਿਹੀਆਂ ਕੁਝ ਯਾਦਾਂ ਤੁਹਾਡੇ ਜ਼ਿਹਨ ਵਿੱਚ ਵੀ ਹੋਣਗੀਆਂ ਜੀ, ਤਾਂ ਤੁਸੀਂ ਜ਼ਰੂਰ ਮੇਰੇ ਨਾਲ ਸਾਂਝੀਆਂ ਕਰਨੀਆਂ। ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਤੁਹਾਨੂੰ ਮੈਂ ਆਪਣੇ ਨਾਨਕੇ ਪਿੰਡ ਲੈ ਆਈ ਹਾਂ ਤੇ ਹੁਣ ਤੁਹਾਡੀ ਵਾਰੀ ਹੈ, ਤੁਸੀਂ ਵੀ ਮੈਨੂੰ ਆਪਣਾ ਨਾਨਕਾ ਪਿੰਡ ਜ਼ਰੂਰ ਦਿਖਾਉਣਾ। ਤੇ ਪਿੱਛੇ ਜੇ ਜੀ ਮੈਂ ਇੱਕ ਆਰਟੀਕਲ ਲਿਖਿਆ ਸੀਗਾ ਨਾਨਕਿਆਂ ਦਾ ਰਾਹ, ਸੋ ਉਹ ਵੀ ਤੁਹਾਡੇ ਨਾਲ ਮੈਂ ਸਾਂਝਾ ਕਰਦੀ ਹਾਂ ਜੀ। ਸੋ ਨਾਨਕਿਆਂ ਦਾ ਰਾਹ ਜਿਹੜਾ ਨਾਨਕੇ ਪਿੰਡ ਦਾ ਨਿੱਘ ਹੁੰਦਾ ਹੈ ਜੀ, ਉਹ ਸਾਰਿਆਂ ਦੇ ਲਈ ਇੱਕੋ ਜਿਹਾ ਹੀ ਹੁੰਦਾ ਮੈਨੂੰ ਲੱਗਦਾ। ਹਾਂ, ਉੱਥੇ ਜਾਣ ਵਾਲੇ ਜਿਹੜੇ ਰਸਤੇ ਹੁੰਦੇ ਆ ਉਹ ਜ਼ਰੂਰ ਵੱਖਰੇ ਵੱਖਰੇ ਹੁੰਦੇ ਆ। ਸੋ ਇਹ ਜਿਹੜੀਆਂ ਯਾਦਾਂ ਦੀ ਸਾਂਝ ਜਿਹੜੀ ਤੁਹਾਡੇ ਨਾਲ ਮੈਂ ਪਾਈ ਹੈ, ਇਹ ਜਿਹੜੀਆਂ ਯਾਦਾਂ ਦਾ ਸਫ਼ਰ ਹੈ, ਮੈਂ ਇਹੀ ਅਰਦਾਸ ਕਰਾਂਗੀ ਵੀ ਇਹਨਾਂ ਨੂੰ ਕੋਈ ਮੰਜ਼ਿਲ ਨਾ ਮਿਲੇ, ਬਸ ਇਹ ਰਸਤਾ ਇੰਝ ਹੀ ਮੈਂ ਤੁਹਾਡੇ ਨਾਲ ਮਾਣਦੀ ਰਹਾਂ। ਤੇ ਯਾਦਾਂ ਦੇ ਇਹਨਾਂ ਪੈਂਡਿਆਂ ਦੀ ਗੱਲ ਜਦੋਂ ਕਰੀਏ ਤੇ ਫਿਰ ਇੱਕ ਰਸਤਾ ਜਿਹੜਾ ਉਹ ਮੇਰੇ ਨਾਨਕਿਆਂ ਦੇ ਪਿੰਡ ਨੂੰ ਜਾਂਦਾ ਜੀ ਹੈ, ਉਹ ਨਾਨਕਿਆਂ ਦੇ ਪਿੰਡ ਨੂੰ ਜਾਂਦਾ ਰਾਹ ਹੈ। ਸੋ ਨਾਨਕਾ ਪਿੰਡ ਦੁਨੀਆਂ ਦੀ ਸਭ ਤੋਂ ਨਿੱਘੀ ਥਾਂ ਹੁੰਦੀ ਹੈ, ਹਨਾ, ਜਿੱਥੇ ਦੀ ਹਰ ਸ਼ੈ ਪਿਆਰੀ ਹੁੰਦੀ ਹੈ। ਯਾਦ ਕਰੋ, ਏਦਾਂ ਹੁੰਦਾ ਵੀ ਨਾਨਕਿਆਂ ਦੀਆਂ ਜਿਹੜੀਆਂ ਟੁੱਟੀਆਂ ਜਿਹੀਆਂ ਚੀਜ਼ਾਂ ਹੁੰਦੀਆਂ ਨਾ, ਸਮਾਨ ਜਿਹੜਾ ਉਹਨਾਂ ਨੇ ਸੁੱਟਣ ਲਈ ਰੱਖਿਆ ਹੋਊਗਾ, ਦੋਤੇ ਦੋਤੀਆਂ ਉਹਨਾਂ ਨੂੰ ਵੀ ਫਰੋਲ ਕੇ ਉਹਨਾਂ ਦੇ ਵਿੱਚੋਂ ਚੀਜ਼ਾਂ ਕੱਢ ਕੇ ਆਪਣੇ ਘਰ ਲੈ ਆਉਂਦੇ ਹੁੰਦੇ ਸੀਗੇ। ਸੋ ਉਹ ਵੀ ਬੜੇ ਵੱਡੇ ਗਿਫਟ ਲੱਗਦੇ ਹੁੰਦੇ ਸੀਗੇ, ਤੇ ਘਰ ਆ ਕੇ ਸਗੋਂ ਕਹਿਣਾ ਵੀ ਲੈ ਆ ਕੀ ਚੱਕ ਕੇ ਲੈ ਆਈ ਆ ਤੂੰ ਉੱਥੋਂ। ਪਰ ਨਾਨਕਿਆਂ ਦੇ ਘਰ ਦੀ ਹਰ ਚੀਜ਼ ਜਿਹੜੀ ਅਨਮੋਲ ਹੁੰਦੀ ਸੀ। ਤੇ ਛੋਟੇ ਹੁੰਦਿਆਂ ਜੇ ਅਸੀਂ ਕਦੀ ਦਿਨ ਵੇਲੇ ਆਪਣੇ ਮੰਮੀ ਨੂੰ ਕੋਈ ਕਹਾਣੀ ਸੁਣਾਉਣ ਲਈ ਕਹਿ ਦੇਣਾ ਨਾ ਤੇ ਉਹਨਾਂ ਨੇ ਆਪਣਾ ਪਿੱਛਾ ਛਡਾਉਣ ਲਈ ਸਾਨੂੰ ਡਰਾਵਾ ਦੇਣਾ ਤੇ ਕਹਿਣਾ ਭਈ ਜੇ ਦਿਨ ਵੇਲੇ ਕਹਾਣੀ ਜਾਂ ਬਾਤ ਸੁਣੋ ਨਾ ਤਾਂ ਨਾਨਕਿਆਂ ਦਾ ਜਿਹੜਾ ਉਹ ਰਾਹ ਭੁੱਲ ਜਾਂਦਾ ਫਿਰ ਤੇ ਅਸੀਂ ਵੀ ਇਹ ਸੁਣ ਕੇ ਆਪਣਾ ਮੂੰਹ ਬੰਦ ਕਰ ਲੈਣਾ ਭਈ ਇਸ ਡਰੋਂ ਕਿ ਕਿਤੇ ਸੱਚੀ ਨਾ ਭੁੱਲ ਜਾਵੇ ਹਨਾ ਤੇ ਮੁੜ ਕੇ ਕਿਤੇ ਨਾਨਕਾ ਪਿੰਡ ਦੇਖਣਾ ਹੀ ਨਸੀਬ ਨਾ ਹੋਵੇ ਤੇ ਫਿਰ ਨਾਲ ਹੀ ਨਾ ਜਲਦੀ ਸਾਡੇ ਪਿੰਡ ਤੋਂ ਕੋਈ 8 ਕਿਲੋਮੀਟਰ ਤੇ ਸੀ ਸਾਡੇ ਨਾਨਕਿਆਂ ਦਾ ਪਿੰਡ ਤੇ ਸਿੱਧੀ ਸੜਕ ਜਾਂਦੀ ਹੁੰਦੀ ਸੀ ਤੇ ਇੱਕ ਦੋ ਹੀ ਮੋੜ ਹੁੰਦੇ ਸੀਗੇ ਸੋ ਨਿਆਣਿਆਂ ਨੂੰ ਵੀ ਯਾਦ ਹੁੰਦਾ ਸੀ ਉਹ ਰਸਤਾ ਤੇ ਨਾਲ ਦੀ ਨਾਲ ਅਸੀਂ ਅੱਖਾਂ ਅੱਗੇ ਨਾਨਕੇ ਪਿੰਡ ਨੂੰ ਜਾਂਦਾ ਰਾਹ ਲੈ ਆਉਣਾ ਤੇ ਸੋਚਣਾ ਕਿ ਰਸਤਾ ਤਾਂ ਸਿੱਧਾ ਹੀ ਹੈ ਹੈਨਾ ਪਰ ਫਿਰ ਵੀ ਇਹ ਖਿਆਲ ਆਉਣਾ ਕਿ ਕੱਲ ਨੂੰ ਪੰਗਾ ਲੈਣਾ ਹੈ ਕਿਤੇ ਮੇਰੀ ਕਈ ਗੱਲ ਸੱਚੀ ਨਾ ਹੋ ਜਾਵੇ ਤੇ ਸੱਚੀ ਏਦਾਂ ਨਾ ਹੋਵੇ ਕਿ ਜਿਹੜਾ ਰਸਤਾ ਆ ਸਾਨੂੰ ਉਹ ਭੁੱਲ ਜਾਵੇ ਆਪਣੇ ਨਾਨਕਿਆਂ ਦਾ ਤੇ ਅਸੀਂ ਫਿਰ ਮੰਮੀ ਨੂੰ ਕਹਿਣਾ ਭੀ ਅੱਛਾ ਭੀ ਹੁਣ ਦਿਨੇ ਨਾ ਸੁਣਾਓ ਕੋਈ ਗੱਲ ਨੀ ਰਾਤ ਨੂੰ ਸੁਣਾ ਦਿਓ ਨਾ ਤੁਸੀਂ ਫੇਰ ਤਾਂ ਨੀ ਭੁੱਲਦੇ ਨਾਨਕਿਆਂ ਦਾ ਰਾਹ ਤੇ ਮੰਮੀ ਨੇ ਵੀ ਬੜੀ ਚਤੁਰਾਈ ਨਾਲ ਨਾ ਕਹਿ ਕੇ ਫਿਰ ਆਪਣਾ ਜਿਹੜਾ ਪਿੱਛਾ ਉਹ ਛੁਡਾ ਲੈਣਾ ਤੇ ਵੈਸੇ ਤਾਂ ਮਹੀਨੇ ਦੇ ਵਿੱਚ ਇੱਕ ਅੱਧੀ ਵਾਰੀ ਜਿਹੜਾ ਸਾਡਾ ਗੇੜਾ ਹੈ ਉਹ ਨਾਨਕਿਆਂ ਦੇ ਪਿੰਡ ਲੱਗੀ ਜਾਂਦਾ ਹੁੰਦਾ ਸੀ ਪਰ ਗਰਮੀਆਂ ਤੇ ਸਰਦੀਆਂ ਦੀਆਂ ਛੁੱਟੀਆਂ ਦੇ ਵਿੱਚ ਨਾਨਕੇ ਜਾ ਕੇ ਰਹਿਣ ਦਾ ਵੱਖਰਾ ਹੀ ਚਾਅ ਹੁੰਦਾ ਸੀ ਸੋ ਮੇਰੇ ਲਈ ਉਹ ਚਾਅ ਕੁਝ ਜ਼ਰੂਰਤ ਤੋਂ ਜ਼ਿਆਦਾ ਹੁੰਦਾ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਜਿਹੜੇ ਪਹਿਲੇ ਸਾਲ ਆ ਉਹ ਆਪਣੇ ਨਾਨਕਿਆਂ ਦੇ ਨਾਲ ਹੀ ਗੁਜ਼ਾਰੇ ਹੋਏ ਸੀ ਨਾਨਕਿਆਂ ਦੇ ਘਰ ਹੀ ਗੁਜ਼ਾਰੇ ਸੀ ਸੋ ਜਿੱਥੇ ਮੈਨੂੰ ਜਾਣ ਦਾ ਚਾਅ ਹੁੰਦਾ ਸੀ ਉੱਥੇ ਮੈਨੂੰ ਅੰਦਰੋਂ ਅੰਦਰ ਕਿਤੇ ਗਰੂਰ ਵੀ ਹੁੰਦਾ ਸੀਗਾ ਕਿ ਮੇਰਾ ਉਹ ਜ਼ਿਆਦਾ ਆ ਮੇਰੇ ਬਾਕੀ ਭੈਣ ਭਰਾਵਾਂ ਨਾਲੋਂ ਕਿਉਂਕਿ ਮੈਂ ਉੱਥੇ ਜ਼ਿਆਦਾ ਰਹੀ ਹਾਂ ਇਸ ਚੀਜ਼ ਦਾ ਮੈਨੂੰ ਹਮੇਸ਼ਾ ਗਰੂਰ ਰਿਹਾ ਸੀਗਾ ਕਿ ਮੈਂ ਨਾਨੀ ਦੀ ਸਭ ਤੋਂ ਪਿਆਰੀ ਦੋਹਤੀ ਹਾਂ ਹਨਾ ਜਦਕਿ ਇਸ ਗੱਲ ਦੇ ਲਈ ਮੈਨੂੰ ਆਪਣੇ ਦਾਦਕਿਆਂ ਦੇ ਘਰ ਜਿਹੜਾ ਆ ਉਹ ਹਿਸਾਬ ਚੁਕਾਉਣਾ ਪੈਂਦਾ ਹੁੰਦਾ ਸੀਗਾ ਕਿਉਂਕਿ ਉੱਥੇ ਤੇ ਮੇਰੀ ਦਾਦੀ ਦੇ ਪਿਆਰ ਚ ਮੈਂ ਸਭ ਤੋਂ ਘੱਟ ਹਿੱਸਾ ਜਿਹੜਾ ਲਿਆ ਹੋਇਆ ਕਿਉਂਕਿ ਉਹ ਕਹਿੰਦੀ ਹੁੰਦੀ ਸੀ ਵੀ ਤੂੰ ਤੇ ਨਾਨੀ ਦੀ ਆ ਹਨਾ ਸੋ ਗੱਲ ਕਰ ਰਹੀ ਸੀ ਜੀ ਆਪਣੇ ਨਾਨਕਿਆਂ ਦੇ ਪਿੰਡ ਨੂੰ ਜਾਂਦੇ ਰਾਹ ਦਾ ਕੀ ਗੱਲ ਤੁਸੀਂ ਕੋਈ ਮੈਸੇਜ ਹੀ ਨਹੀਂ ਕਰ ਰਹੇ ਜੀ ਇੰਨਾ ਖੋ ਗਏ ਆਪਣੇ ਨਾਨਕਿਆਂ ਦੇ ਪਿੰਡ ਦੇ ਵਿੱਚ ਕੋਈ ਨੀ ਜੀ ਪਲੀਜ਼ ਤੁਸੀਂ ਵੀ ਜ਼ਰੂਰ ਆਪਣੇ ਜਿਹੜੇ ਨਾਨਕਿਆਂ ਦੇ ਪਿੰਡ ਨਾਲ ਜੁੜੀ ਕੋਈ ਯਾਦ ਮੇਰੇ ਨਾਲ ਸਾਂਝੀ ਕਰੋ ਮੈਨੂੰ ਬਹੁਤ ਵਧੀਆ ਲੱਗੇਗਾ ਸੋ ਗੱਲ ਕਰ ਰਹੀ ਸੀ ਮੈਂ ਆਪਣੇ ਨਾਨਕੇ ਪਿੰਡ ਨੂੰ ਜਾਣ ਵਾਲੇ ਰਾਹ ਦਾ ਹੈਨਾ ਦੋ ਰਾਹ ਲੱਗਦੇ ਹੁੰਦੇ ਸੀ ਇੱਕ ਤਾਂ ਪੱਕੀ ਸੜਕ ਹੁੰਦੀ ਸੀ ਜਿੱਥੋਂ ਟੈਂਪੂ ਵਗੈਰਾ ਚੱਲਦੇ ਹੁੰਦੇ ਸੀ ਬੱਸ ਤੋਂ ਉਤਰ ਕੇ ਨਾ ਤੇ ਦੂਜਾ ਕੱਚਾ ਰਾਹ ਸੀ ਜੋ ਖੇਤਾਂ ਵੱਲ ਦੀ ਜਾਂਦਾ ਹੁੰਦਾ ਸੀ ਉੱਥੇ ਉਤਰ ਕੇ ਇੱਕ ਭੱਠਾ ਹੁੰਦਾ ਸੀ ਉਹਨੂੰ ਅਸੀਂ ਭੱਠੇ ਵਾਲਾ ਰਾਹ ਕਹੀਦਾ ਸੀ ਤੇ ਉੱਥੇ ਉਤਰ ਕੇ ਤੇ ਅੱਗੇ ਉਹ ਜਿਹੜਾ ਰਸਤਾ ਹੁੰਦਾ ਸੀ ਕੱਚਾ ਜਿਹਾ ਉਹ ਖੇਤਾਂ ਦੇ ਵਿੱਚ ਦੀ ਹੋ ਕੇ ਜਿਹੜਾ ਉਹ ਜਾਂਦਾ ਹੁੰਦਾ ਸੀਗਾ ਸਾਡੇ ਨਾਨਕਿਆਂ ਦੇ ਪਿੰਡ ਨੂੰ ਤੇ ਸਾਨੂੰ ਇਹ ਰਾਹ ਜਿਹੜਾ ਹੁੰਦਾ ਸੀ ਨਾ ਬੜਾ ਹੀ ਪਸੰਦ ਹੁੰਦਾ ਸੀ ਤੇ ਕਈ ਵਾਰ ਤਾਂ ਮੰਮੀ ਡੈਡੀ ਨਾਲ ਸਾਈਕਲਾਂ ਸਕੂਟਰਾਂ ਤੇ ਚਲੇ ਜਾਣਾ ਤੇ ਕਈ ਵਾਰ ਅਸੀਂ ਫਿਰ ਜਿੱਦ ਪੈ ਜਾਣਾ ਵੀ ਅਸੀਂ ਤਾਂ ਬੱਸ ਜਾਂ ਟੈਂਪੂ ਤੇ ਹੀ ਜਾਣਾ ਆ ਨਾ ਤੇ ਫਿਰ ਉਹ ਭੱਠੇ ਤੇ ਉਤਰ ਜਾਣਾ ਤੇ ਅੱਗਿਓਂ 2-3 ਕਿਲੋਮੀਟਰ ਤੁਰ ਕੇ ਜਿਹੜਾ ਨਾਨਕੇ ਪਿੰਡ ਪਹੁੰਚਣਾ ਉਹ ਰਾਹ ਬੜਾ ਹੀ ਸੁੰਨਸਾਨ ਹੁੰਦਾ ਸੀਗਾ ਪਰ ਬਹੁਤ ਹੀ ਪਿਆਰਾ ਹੁੰਦਾ ਸੀ ਉਹ ਕੱਚੇ ਰਸਤੇ ਦੇ ਦੋਵੇਂ ਪਾਸੇ ਚੁੱਪ ਚਪੀਤੇ ਖੇਤ ਚੜੀਆਂ ਮੱਕੀਆਂ ਬਾਜਰਾ ਤੇ ਕਈ ਵਾਰ ਸਰੋਂ ਦੇ ਖੇਤਾਂ ਨਾਲ ਸਰੋਂ ਦੇ ਪੀਲੇ ਫੁੱਲਾਂ ਦੇ ਨਾਲ ਲੱਦੇ ਖੇਤ ਪੱਕੀਆਂ ਕਣਕਾਂ ਕਦੀ ਹੋਣੀਆਂ ਤੇ ਏਦਾਂ ਲੱਗਦਾ ਹੁੰਦਾ ਸੀ ਜਿਵੇਂ ਸਾਡਾ ਨਾਨਕੇ ਪਿੰਡ ਆਉਣ ਤੇ ਉਹ ਬਹੁਤ ਝੂਮ ਝੂਮ ਕੇ ਸਵਾਗਤ ਕਰ ਰਹੀਆਂ ਹੋਣ ਤੇ ਏਦਾਂ ਲੱਗਦਾ ਸੀ ਕਿ ਜਿੱਦਾਂ ਅਸੀਂ ਖੁਸ਼ੀ ਦੇ ਵਿੱਚ ਪੈਰ ਸਾਡੇ ਧਰਤੀ ਤੇ ਨਹੀਂ ਲੱਗਦੇ ਪਏ ਅਸੀਂ ਨਾਨਕਿਆਂ ਦੇ ਪਿੰਡ ਆਏ ਆ ਏਦਾਂ ਹੀ ਉਹ ਵੀ ਝੂਮ ਰਹੇ ਆ ਜੀ ਤੇ ਲੋ ਜੀ ਧਨੀ ਸਾਹਿਬ ਹੁਣੀ ਆ ਗਏ ਆ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੇ ਕਹਿੰਦੇ ਲੇਟ ਹੋ ਗਏ ਆ ਕੋਈ ਗੱਲ ਨੀ ਜੀ ਇੰਨੇ ਵੀ ਲੇਟ ਨਹੀਂ ਹੋਏ ਜੇ ਸਾਡੇ ਕੋਲ ਹੈਗਾ ਆ ਟਾਈਮ ਤੇ ਅੱਜ ਅਸੀਂ ਯਾਦ ਕਰ ਰਹੇ ਹਾਂ ਅਸੀਂ ਆਪਣੇ ਨਾਨੀ ਦਾ ਵਿਹੜਾ ਉਹ ਪਿੰਡ ਆਪਣੇ ਨਾਨੀਆਂ ਤੇ ਦਾਦੀਆਂ ਦੇ ਨਾਮ ਇਹ ਜਿਹੜਾ ਪ੍ਰੋਗਰਾਮ ਕਰ ਰਹੇ ਹਾਂ ਸੋ ਰਸਤੇ ਦੇ ਨਾਲ ਨਾਲ ਟਾਵੇਂ ਟਾਵੇਂ ਟਾਹਲੀਆਂ ਡੇਕਾਂ ਦੇ ਰੁੱਖ ਨੜਿਆਂ ਤੇ ਕਾਨਿਆਂ ਤੇ ਬੇਰੀਆਂ ਦੀਆਂ ਝਾੜੀਆਂ ਉਹ ਬੇਰੀਆਂ ਜਿਨ੍ਹਾਂ ਤੋਂ ਤੋੜ ਕੇ ਕਈ ਵਾਰੀ ਕਾਠੇ ਬੇਰੀਆਂ ਹੁੰਦੇ ਸੀਗੇ ਨਾ ਉਹ ਖਾਈਦੇ ਹੁੰਦੇ ਸੀ ਤੇ ਦਰਖਤਾਂ ਤੇ ਬੋਲਦੇ ਘੁੱਗੀਆਂ ਕਾਂ ਜਿਵੇਂ ਸਾਡੇ ਨਾਲ ਬਾਤਾਂ ਪਾਉਂਦੇ ਹੋਣ ਤੇ ਖੁਸ਼ੀ ਜ਼ਾਹਿਰ ਕਰ ਰਹੇ ਹੋਣ ਤੇ ਹਾਂ ਤੁਸੀਂ ਪਹੁੰਚ ਗਏ ਹੋ ਨਾਨਕਿਆਂ ਦੇ ਪਿੰਡ ਤੇ ਮੈਨੂੰ ਯਾਦ ਹੈ ਕਿ ਉਹ ਰਸਤੇ ਤੇ ਇੱਕ ਟਿੰਡਾਂ ਵਾਲਾ ਖੂਹ ਵੀ ਆਉਂਦਾ ਹੁੰਦਾ ਸੀ ਹਾਂ ਉਹ ਟਿੰਡਾਂ ਵਾਲਾ ਖੂਹ ਮੈਨੂੰ ਅੱਜ ਵੀ ਯਾਦ ਹੈ ਮੈਂ ਆਪਣੀ ਹੋਸ਼ ਵਿੱਚ ਇੱਕੋ ਇੱਕ ਉਹ ਹੀ ਚੱਲਦਾ ਟਿੰਡਾਂ ਵਾਲਾ ਖੂਹ ਜਿਹੜਾ ਦੇਖਿਆ ਸੀ ਅਦਰਵਾਈਜ਼ ਮੈਂ ਹੋਰ ਆਪਣੇ ਇਲਾਕੇ ਚ ਕਿਤੇ ਟਿੰਡਾਂ ਵਾਲਾ ਖੂਹ ਨਹੀਂ ਹੁੰਦਾ ਸੀ ਸੋ ਜਦੋਂ ਉਹ ਟਿੰਡਾਂ ਵਾਲਾ ਖੇਤ ਆ ਖੂਹ ਆ ਜਾਂਦਾ ਹੁੰਦਾ ਸੀ ਨਾ ਤੇ ਜੇ ਕਿਤੇ ਉਹ ਚੱਲਦਾ ਹੁੰਦਾ ਸੀ ਤੇ ਸਾਨੂੰ ਚਾਹ ਹੀ ਚੜ ਜਾਂਦਾ ਹੁੰਦਾ ਸੀ ਤੇ ਜਿਨ੍ਹਾਂ ਦਾ ਉਹ ਖੂਹ ਹੁੰਦਾ ਸੀਗਾ ਜਾਂ ਖੇਤ ਹੁੰਦੇ ਸੀ ਉਹ ਆਪਣੇ ਪਿੰਡ ਦੇ ਜਿਹੜੇ ਨਾਨਕਿਆਂ ਦਾ ਸ਼ਰੀਕਾ ਭਾਈਚਾਰਾ ਹੁੰਦਾ ਸੀ ਉਹਨਾਂ ਦੇ ਵਿੱਚ ਹੁੰਦੇ ਸੀ ਤੇ ਉਹਨਾਂ ਨੇ ਦੇਖ ਦੇਖ ਖੁਸ਼ ਹੋ ਜਾਣਾ ਵੀ ਹਾਂ ਕਿੱਦਾਂ ਆ ਗਏ ਮੱਲ ਪਹੁੰਚ ਗਏ ਤੇ ਸਾਰੇ ਪਿੰਡ ਨੂੰ ਚਾਹ ਚੜ ਜਾਂਦਾ ਹੁੰਦਾ ਸੀਗਾ ਜੀ ਸੋ ਕਈ ਵਾਰ ਉਸ ਰਾਹ ਤੇ ਤੁਰਿਆ ਜਾਂਦਿਆਂ ਨੂੰ ਕੋਈ ਗੱਡਾ ਮਿਲ ਜਾਣਾ ਤੇ ਉਹਨਾਂ ਸਾਨੂੰ ਗੱਡਾ ਰੋਕ ਕੇ ਬਿਠਾ ਲੈਣਾ ਜਿਵੇਂ ਉਸ ਪਿੰਡ ਦੇ ਸਾਂਝੇ ਦੋਤੇ ਦੋਤੀਆਂ ਹੋਈਏ। ਹਾਂ ਬਿਲਕੁਲ ਏਦਾਂ ਹੀ ਹੁੰਦਾ ਸੀ। ਉਸ ਪਿੰਡ ਦੇ ਲੱਗਦਾ ਹੁੰਦਾ ਸੀ ਕਿ ਉਸ ਪਿੰਡ ਦੇ ਸਾਂਝੇ ਹੀ ਦੋਤੇ ਦੋਤੀਆਂ, ਸਾਰਾ ਪਿੰਡ ਹੀ ਆਪਣੇ ਨਾਨਿਆਂ ਦਾ ਜੀ। ਉਹ ਇੰਝ ਹੀ ਪੈਂਡਾ ਤੈਅ ਕਰਦਿਆਂ ਸਾਡੇ ਨਾਨਕੇ ਪਿੰਡ ਦੀ ਫਿਰਨੀ ਸ਼ੁਰੂ ਹੋ ਜਾਂਦੀ ਸੀ, ਜਿੱਥੇ ਸਾਡੇ ਮਾਮਿਆਂ ਦੀ ਮੋਟਰ ਵਾਲਾ ਖੇਤ ਸੀ ਤੇ ਨਾਲ ਹੀ ਸੰਤਰਿਆਂ ਦਾ ਬਾਗ। ਬਸ ਉਹ ਖੇਤ ਦੇਖਦਿਆਂ ਹੀ ਸਾਡਾ ਚਾਅ ਜਿਹੜਾ ਸੀ ਨਾ ਉਹ ਹੋਰ ਠਾਠਾ ਮਾਰਨ ਲੱਗ ਪੈਂਦਾ ਹੁੰਦਾ ਸੀ ਤੇ ਨਾਨਕੇ ਪਿੰਡ ਦਾ ਜਿਹੜਾ ਨਿੱਘਾ ਉਹ ਮਹਿਸੂਸ ਹੋਣ ਲੱਗ ਜਾਂਦਾ ਹੁੰਦਾ ਸੀ, ਕਿਉਂਕਿ ਏਦਾਂ ਲੱਗਦਾ ਸੀ। ਤੇ ਬਸ ਫਿਰਨੀ ਆ ਗਈ ਤੇ ਫਿਰਨੀ ਦੇ ਨਾਲ ਹੀ ਫਿਰ ਅੱਗੇ ਜਿਹੜੇ ਘਰ ਸ਼ੁਰੂ ਹੋ ਜਾਂਦੇ ਸੀਗੇ ਤੇ ਬਸ ਫਿਰ ਉਹ ਪੈਂਡਾ ਜਿਹੜਾ ਲੰਘਾਉਣਾ ਬੜਾ ਔਖਾ ਹੁੰਦਾ ਸੀ ਵੀ ਕਦੋਂ ਜਾਈਏ ਤੇ ਨਾਨੀ ਨੂੰ ਚੁੰਬੜ ਜਾਈਏ। ਉਸ ਤੋਂ ਬਾਅਦ ਪਿੰਡ ਸ਼ੁਰੂ ਹੁੰਦਾ ਸੀ ਤੇ ਪਿੰਡ ਚ ਵੜਦਿਆਂ ਹੀ ਆਉਂਦੇ ਜਾਂਦੇ ਲੋਕਾਂ ਨੇ ਦੇਖ ਬੁਲਾਉਣ ਲਈ ਖੜੇ ਹੋ ਜਾਣਾ, ਹਾਂ ਬਈ ਨਾਨਕਿਆਂ ਦੇ ਆਏ ਹੋ, ਹੈਨਾ। ਤੇ ਅਸੀਂ ਫਿਰ ਮੰਮੀ ਦੀ ਚੁੰਨੀ ਫੜ ਕੇ ਸ਼ਰਮਾ ਕੇ ਕਈ ਵਾਰੀ ਪਿੱਛੇ ਹੋ ਜਾਣਾ ਤੇ ਜ਼ਿਆਦਾਤਰ ਮੇਰੇ ਭੈਣ ਭਰਾ ਹੀ ਹੁੰਦੇ ਸੀ, ਕਿਉਂਕਿ ਮੈਨੂੰ ਤਾਂ ਮੈਂ ਇੱਦਾਂ ਹੁੰਦਾ ਸੀ ਵੀ ਮੇਰਾ ਆਪਣਾ ਪਿੰਡ ਹੀ ਆ ਗਿਆ ਤੇ ਮੈਂ ਫਿਰ ਜਿਹੜਾ ਮਿਲਦਾ ਹੁੰਦਾ ਸੀ ਉਹਦੀ ਗੋਦੀ ਚੜ ਜਾਂਦੀ ਹੁੰਦੀ ਸੀ। ਸਾਨੂੰ ਤਾਂ ਇਹ ਹੁੰਦਾ ਸੀ ਵੀ ਬਸ ਕਿਹੜੀ ਘੜੀ ਜਾ ਕੇ ਨਾਨੀ ਜਿਨ੍ਹਾਂ ਨੂੰ ਅਸੀਂ ਬੀਜੀ ਕਹਿੰਦੇ ਸੀ ਨੂੰ ਚੁੰਬੜ ਜਾਈਏ ਤੇ ਜਦੋਂ ਨਾਨਕੇ ਘਰ ਦੀ ਗਲੀ ਚ ਪੈਰ ਰੱਖਣਾ ਤਾਂ ਸੋਚਣਾ ਦੇਖਿਆ ਚੰਗਾ ਹੋਇਆ ਜੋ ਦਿਨ ਵੇਲੇ ਬਾਤ ਨਹੀਂ ਸੁਣੀ, ਹੈ ਨਾ ਉਸ ਦਿਨ ਮੰਮੀ ਤੋਂ। ਨਹੀਂ ਤਾਂ ਜੇ ਅੱਜ ਅਸੀਂ ਰਾਹ ਭੁੱਲ ਜਾਣਾ ਸੀਗਾ, ਜੇ ਉਸ ਦਿਨ ਮੰਮੀ ਤੋਂ ਬਾਤ ਸੁਣ ਲੈਂਦੇ ਤਾਂ ਨਾਨਕਿਆਂ ਦਾ ਰਾਹ ਭੁੱਲ ਜਾਣਾ ਸੀ ਤੇ ਫਿਰ ਅਸੀਂ ਇਸ ਘਰ ਤੱਕ ਨਹੀਂ ਅੱਪੜ ਪਾਉਣਾ ਸੀ। ਤੇ ਦੌੜ ਕੇ ਜਾ ਕੇ ਘਰ ਦਾ ਬੂਹਾ ਖੜਕਾਉਂਦੇ ਤੇ ਜਿੰਨੇ ਬੂਹਾ ਖੋਲਣਾ ਸਾਨੂੰ ਦੇਖ ਕੇ ਖਿੜ ਜਾਣਾ। ਉਦੋਂ ਕਿਹੜਾ ਮੋਬਾਈਲ ਫੋਨ ਜਾਂ ਫੋਨ ਹੁੰਦੇ ਸੀ, ਹੈਨਾ, ਵੀ ਪਹਿਲਾਂ ਫੋਨ ਕਰਕੇ ਆਉਣਾ ਹੁੰਦਾ ਸੀਗਾ ਵੀ ਅਸੀਂ ਆਉਣ ਲੱਗੇ ਹਾਂ ਜੀ ਤੁਸੀਂ ਘਰ ਹੀ ਆ। ਸੋ ਉਹ ਜਿਹੜੇ ਸਰਪ੍ਰਾਈਜ਼ ਹੁੰਦੇ ਸੀ ਜ਼ਿੰਦਗੀ ਦੇ ਬੜੇ ਪਿਆਰੇ ਹੁੰਦੇ ਸੀ, ਹੈਨਾ, ਕਿ ਬਿਨਾਂ ਦੱਸੇ ਜਦੋਂ ਕਿਸੇ ਦੇ ਘਰ ਜਾ ਵੜੀਦਾ ਹੁੰਦਾ ਸੀਗਾ ਤੇ ਅਗਲੇ ਨੇ ਵੀ ਦੇਖ ਕੇ ਮੱਥੇ ਵੱਟ ਨਹੀਂ ਸੀ ਪਾਉਂਦੇ ਹੁੰਦੇ, ਬਲਕਿ ਉਹਨਾਂ ਦਾ ਚਾਅ ਦੁੱਗਣਾ ਹੋ ਜਾਂਦਾ ਹੁੰਦਾ ਸੀਗਾ। ਸੋ ਜਿੰਨੇ ਬੂਹਾ ਖੋਲਣਾ ਸਾਨੂੰ ਦੇਖ ਕੇ ਖਿੜ ਜਾਣਾ। ਮੇਰੇ ਨਾਨਕੇ ਘਰ ਨਾਨੀ ਨਾਨਾ ਜੀ ਤੇ ਮਾਮਾ ਜੀ ਤੋਂ ਇਲਾਵਾ ਮੰਮੀ ਦੇ ਚਾਚਾ ਚਾਚੀ ਜੀ ਤੇ ਉਹਨਾਂ ਦੇ ਬੱਚੇ ਸਭ ਇਕੱਠੇ ਰਹਿੰਦੇ ਸੀ ਤੇ ਸਾਨੂੰ ਉਹ ਕਦੇ ਵੀ ਆਪਣੇ ਮਾਮੇ ਮਾਸੀਆਂ ਤੋਂ ਘੱਟ ਨਹੀਂ ਸੀ ਲੱਗੇ ਤੇ ਨਾ ਹੀ ਲੱਗਦੇ ਨੇ। ਅੱਜ ਵੀ ਏਦਾਂ ਲੱਗਦਾ ਕਿ ਉਹ ਸਕਿਆਂ ਵਾਲੀ ਸਾਂਝ ਹੀ ਹੈ। ਜ਼ਿੰਦਗੀ ਦੀਆਂ ਉਹ ਸਾਂਝਾਂ ਜੋ ਬਚਪਨ ਚ ਦੇਖੀਆਂ ਹੋਈਆਂ ਨੇ ਅੱਜ ਸੋਚ ਕੇ ਵੀ ਹੈਰਾਨੀ ਹੁੰਦੀ ਹੈ, ਹੈਨਾ, ਕਿ ਉਹ ਇੱਕ ਵਿਹੜਾ ਹੁੰਦਾ ਸੀਗਾ ਘਰ ਦਾ ਤੇ ਉਹਦੇ ਵਿੱਚ ਕਦੀ ਉਧਰ ਬੈਠ ਜਾਣਾ ਕਦੀ ਉਧਰ ਬੈਠ ਜਾਣਾ। ਉਹ ਛੋਟੇ ਘਰ ਉਹ ਉਸ ਘਰ ਦੇ ਵਿੱਚ ਜ਼ਿਆਦਾ ਲੋਕ ਔਰ ਉਸ ਘਰ ਦੀਆਂ ਖੁਸ਼ੀਆਂ ਉਹ ਹਾਸੇ ਸਾਰਾ ਕੁਛ ਅਜੇ ਵੀ ਕੰਨਾਂ ਚ ਉਸੇ ਤਰ੍ਹਾਂ ਗੂੰਜਦੇ ਆ ਜੀ। ਸੋ ਘਰ ਦੇ ਅੰਦਰ ਵੜਦਿਆਂ ਹੀ ਸਾਡੀ ਆਵਾਜ਼ ਸੁਣ ਕੇ ਸਭ ਨੇ ਬਾਹਰ ਨਿਕਲ ਆਉਣਾ ਤੇ ਸਾਨੂੰ ਘੁੱਟ ਕੇ ਜੱਫੀ ਪਾ ਕੇ ਮਿਲਣਾ। ਮੰਮੀ ਡੈਡੀ ਦੀ ਉੱਥੇ ਖੂਬ ਆਦਰ ਸਤਿਕਾਰ ਹੁੰਦਾ ਹੁੰਦਾ ਸੀ, ਹੈਨਾ, ਤੇ ਵੱਡਿਆਂ ਨੇ ਆਪਣੀਆਂ ਗੱਲਾਂ ਵਿੱਚ ਮਸ਼ਗੂਲ ਹੋ ਜਾਣਾ ਤੇ ਅਸੀਂ ਕੋਠੇ ਤੇ ਚੜ ਕੇ ਗਵਾਂਢੀਆਂ ਦੇ ਬੱਚਿਆਂ ਨੂੰ ਜੋ ਸਾਡੇ ਹਾਣੀ ਹਮਾਣੀ ਹੁੰਦੇ ਸੀ ਆਵਾਜ਼ਾਂ ਮਾਰ ਮਾਰ ਕੇ ਦੱਸ ਦੇਣਾ ਵੀ ਅਸੀਂ ਪਹੁੰਚ ਗਏ ਆ, ਹਨਾ, ਤੇ ਉਹਨਾਂ ਨੇ ਵੀ ਕੋਠਿਆਂ ਤੋਂ ਟੱਪਦੇ ਟਪਾਉਂਦਿਆਂ ਨੇ ਆ ਜਾਣਾ ਸਾਨੂੰ ਮਿਲਣ। ਹੁਣ ਮੈਨੂੰ ਇਹ ਤਾਂ ਯਾਦ ਨਹੀਂ ਵੀ ਕੀ ਗੱਲਾਂ ਕਰੀ ਦੀਆਂ ਸੀ ਉਹਨਾਂ ਦੇ ਨਾਲ, ਹਨਾ, ਮੈਨੂੰ ਉਹ ਭੁੱਲ ਗਈਆਂ, ਪਰ ਉਹ ਹੱਸੂ ਹੱਸੂ ਕਰਦੇ ਚਿਹਰੇ ਜਿਹੜੇ ਆ ਮੈਨੂੰ ਅੱਜ ਵੀ ਅੱਖਾਂ ਅੱਗੇ ਘੁੰਮਦੇ ਆ, ਮੈਨੂੰ ਉਹ ਚਿਹਰੇ ਜ਼ਰੂਰ ਦਿਸਦੇ ਆ ਵੀ ਜਿੱਦਾਂ ਮੈਂ ਕਿੱਦਾਂ ਮੈਂ ਬਨੇਰੇ ਤੇ ਖੜੀ ਹੋ ਕੇ ਆਵਾਜ਼ਾਂ ਮਾਰਦੀ ਹੁੰਦੀ ਸੀ ਉਹਨਾਂ ਨੂੰ। ਮੈਨੂੰ ਯਾਦ ਆ ਉਸ ਉਹਨਾਂ ਦੇ ਨਾਲ ਹੀ ਸਾਡੇ ਘਰ ਹੁੰਦਾ ਸੀ ਨਾਨਕਿਆਂ ਦਾ, ਉਹਨਾਂ ਦੀ ਕੁੜੀ ਦਾ ਨਾਂ ਹੁੰਦਾ ਸੀ ਮਾਣੋ, ਅੱਗੇ ਇੱਦਾਂ ਦੇ ਨਾਂ ਬਹੁਤ ਹੁੰਦੇ ਸੀ ਨਾ, ਮਾਣੋ, ਕੀੜੀ, ਕਾਢੀ, ਤੇ ਮਾਣੋ ਹੁੰਦਾ ਸੀ ਤੇ ਮੈਂ ਉਹਨੂੰ ਦੱਸ ਦੇਣਾ ਮਾਣੋ ਮੈਂ ਆ ਗਈ, ਹੈ ਨਾ, ਤੇ ਮਾਣੋ ਨੇ ਵੀ ਦੌੜ ਕੇ ਆ ਜਾਣਾ ਤੇ ਫਿਰ ਅਸੀਂ ਸਲਾਹਾਂ ਬਣਾ ਲੈਣੀਆਂ ਵੀ ਰਾਤ ਸ਼ਾਮ ਨੂੰ ਅਸੀਂ ਗੁਰਦੁਆਰੇ ਜਾਵਾਂਗੀਆਂ ਇਕੱਠੀਆਂ ਤੇ ਆਹ ਕਰਾਂਗੇ ਉਹ ਕਰਾਂਗੇ। ਤੇ ਅੱਛਾ ਹੋਰ ਵੀ ਹੁੰਦੀ ਸੀ, ਉਹ ਇੱਕ ਸਾਡੇ ਘਰ ਦੇ ਨਾਲ ਹੀ ਹੱਟੀ ਜਿਹੀ ਹੁੰਦੀ ਸੀਗੀ ਤੇ ਉੱਥੇ ਵੀ ਜਰੂਰ ਜਾਣਾ ਤੇ ਉਹਨਾਂ ਨੇ ਵੀ ਦੇਖ ਕੇ ਟੋਫੀਆਂ ਜਿਹੀਆਂ ਕੱਢ ਕੇ ਹੱਥ ਤੇ ਧਰ ਦੇਣੀਆਂ ਵੀ ਲੈ ਤੂੰ ਪਿੰਡਾਂ ਹੀ ਆ ਹੁਣ ਫੇਰ, ਹੈਨਾ। ਤੇ ਸਾਡੀ ਨਾਨੀ ਨੇ ਤਾਂ ਰਸੋਈ ਦੇ ਵਿੱਚ ਲੱਗ ਜਾਣਾ ਸਾਡੇ ਲਈ ਪਕਵਾਨ ਜਿਹੇ ਬਣਾਉਣ ਤੇ ਮੰਮੀ ਨੇ ਵੀ ਪੀੜੀ ਖਿਸਕਾ ਕੇ ਉਹਨਾਂ ਕੋਲ ਬੈਠ ਜਾਣਾ। ਅਸੀਂ ਆਪਣੇ ਨਾਨਕੇ ਪਿੰਡ ਦੇ ਬੱਚਿਆਂ ਨਾਲ ਕਦੇ ਦਾਣਿਆਂ ਦੀ ਭੱਠੀ ਤੇ ਤੁਰ ਜਾਣਾ ਤੇ ਕਦੇ ਯਾਰਾਂ ਦੋਸਤਾਂ ਨਾਲ ਹਵੇਲੀ ਲੱਗੀ ਅਮਰੂਦ ਦੀਆਂ ਚਕੋਤਰੇ ਹੁੰਦੇ ਸੀ ਮੈਨੂੰ ਯਾਦ ਆ, ਉੱਥੇ ਕਿਸੇ ਦੇ ਲੱਗੇ ਉਹ ਵੀ ਤੋੜਨ ਲੱਗ ਜਾਣਾ ਤੇ ਕਦੇ ਨਾਨੀ ਤੋਂ ਪੈਸੇ ਲੈ ਕੇ ਪਿੰਡ ਦੀ ਕੋਈ ਛੋਟੀ ਜਿਹੀ ਹੱਟੀ ਤੇ ਜਾ ਵੜਨਾ ਤੇ ਕਦੇ ਪਿੰਡ ਦੇ ਗੁਰਦੁਆਰੇ ਦੇ ਵਿਹੜੇ ਦੇ ਵਿੱਚ ਖੇਡਣਾ, ਉੱਥੇ ਦੌੜਨਾ ਸ਼ੁਰੂ ਕਰ ਦੇਣਾ, ਉੱਥੇ ਖੇਡੀ ਲੁੱਕਣ ਮੀਚੀ ਮੈਨੂੰ ਅੱਜ ਵੀ ਯਾਦ ਆ ਜੀ, ਜੋ ਮੈਂ ਆਪਣੇ ਨਾਨਕੇ ਪਿੰਡ ਗੁਰਦੁਆਰੇ ਦੇ ਵਿੱਚ ਜਾ ਕੇ ਖੇਡੀ ਹੋਈ ਹੈ। ਸੋ ਮੈਨੂੰ ਯਾਦ ਹੈ ਕਿ ਕਈ ਵਾਰੀ ਤਾਂ ਪਿੰਡ ਦੇ ਸ਼ਮਸ਼ਾਨ ਘਾਟ ਨਾਲ ਲੱਗਦੇ ਛੱਪੜ ਕੰਡੇ ਲੱਗੀਆਂ ਥੋਰਾਂ ਤੋਂ ਮੋਟੀਆਂ ਮੋਟੀਆਂ ਗੁੰਮੀਆਂ ਵੀ ਡਰਦੇ ਡਰਦੇ ਤੋੜ ਕੇ ਖਾਈ ਦੀਆਂ ਸੀ। ਸੋ ਜਿਹੜਾ ਸ਼ਮਸ਼ਾਨ ਘਾਟ ਸੀ ਉਸ ਪਿੰਡ ਦਾ, ਉਹਦੇ ਨਾਲ ਇੱਕ ਛੱਪੜ ਜਿਹਾ ਹੁੰਦਾ ਸੀ ਤੇ ਉਹਦੇ ਲਾਗੇ ਥੋਰਾਂ ਨੂੰ ਗੁੰਮੀਆਂ ਲੱਗੀਆਂ ਹੁੰਦੀਆਂ ਸੀ ਬੜੀਆਂ ਮੋਟੀਆਂ ਮੋਟੀਆਂ, ਤੇ ਅਸੀਂ ਡਰਦਿਆਂ ਡਰਦਿਆਂ ਨੇ ਜਾਣਾ ਉਧਰ, ਡਰ ਵੀ ਲੱਗਣਾ ਸ਼ਮਸ਼ਾਨ ਘਾਟ ਤੋਂ, ਬੜਾ ਉਜਾੜ ਜਿਹਾ ਹੁੰਦਾ ਸੀ ਉਹ ਏਰੀਆ, ਪਰ ਉਹ ਜਿਹੜੀਆਂ ਮੋਟੀਆਂ ਮੋਟੀਆਂ ਗੁੰਮੀਆਂ ਲੱਗੀਆਂ ਹੁੰਦੀਆਂ ਸੀਗੀਆਂ ਨਾ, ਉਹ ਦੇਖ ਕੇ ਫਿਰ ਅਸੀਂ ਆਪਣੇ ਆਪ ਨੂੰ ਰੋਕ ਨਹੀਂ ਸੀ ਸਕਦੇ ਹੁੰਦੇ, ਤੇ ਅਸੀਂ ਉਹ ਵੀ ਡਰਦਿਆਂ ਡਰਦਿਆਂ ਨੇ ਜਾ ਕੇ ਤੋੜ ਕੇ ਖਾ ਲੈਣੀਆਂ, ਤੇ ਸਾਡੇ ਨਾਨਕੇ ਪਿੰਡ ਦੇ ਦੋਸਤ ਸਹੇਲੀਆਂ ਨੇ ਸਾਨੂੰ ਪੂਰੀ ਖਬਰ ਦੇਣੀ ਕਿ ਸਾਡੇ ਪਿੱਛੋਂ ਪਿੰਡ ਵਿੱਚ ਕੀ ਹੋਇਆ, ਹਨਾ ਕਿਹਦੇ ਘਰ ਨਵਾਂ ਵਿਆਹ ਹੋਇਆ ਤੇ ਕਿਹਦੀ ਮੱਝ ਨੇ ਵੱਛਾ ਜਾਂ ਵੱਛੀ ਦਿੱਤੇ, ਸਾਰੀ ਖਬਰ ਮਿਲਦੀ ਹੁੰਦੀ ਸੀ। ਤੇ ਨਾਨਕਿਆਂ ਦੀ ਇੱਕ ਹਵੇਲੀ ਹੁੰਦੀ ਸੀ ਜੀ ਜਿੱਥੇ ਡੰਗਰ ਪਸ਼ੂ ਵੱਜੇ ਹੁੰਦੇ ਸੀ, ਉੱਥੇ ਜਾ ਕੇ ਵੀ ਅਸੀਂ ਬੜੀ ਲੁੱਕੜ ਮੀਟੀ ਖੇਡਣੀ ਜਾਂ ਹੋਰ ਜਿਹੜੀਆਂ ਖੇਡਾਂ ਖੇਡੀ ਦੀਆਂ ਹੁੰਦੀਆਂ ਸੀ। ਤੇ ਉਦੋਂ ਤਾਂ ਜਿਹੜੇ ਉਹ ਡੰਗਰ ਹੁੰਦੇ ਸੀ ਉਹ ਪਸ਼ੂ ਹੁੰਦੇ ਸੀ, ਉਹ ਵੀ ਆਪਣੇ ਯਾਰ ਦੋਸਤ ਹੀ ਲੱਗਦੇ ਹੁੰਦੇ ਸੀਗੇ, ਉਹਨਾਂ ਨਾਲ ਵੀ ਗੱਲਾਂ ਕਰਨੀਆਂ ਵੀ ਹਾਂ ਬਈ ਕੀ ਹਾਲ ਆ ਤੇਰਾ, ਮੈਨੂੰ ਯਾਦ ਆ ਵੀ ਉਹਨਾਂ ਨੇ ਵੀ ਪੁੱਛਾਂ ਘਮਾਉਣੀਆਂ ਵੀ ਹਾਂ ਆ ਗਏ ਫੇਰ ਇਹ ਤੰਗ ਕਰਨ ਸਾਨੂੰ। ਕੀ ਗੱਲ ਜੀ, ਤੁਸੀਂ ਸਾਰੇ ਅੱਜ ਚੁੱਪ ਚਾਪ ਸੁਣ ਰਹੇ ਹੋ, ਕੋਈ ਮੈਸੇਜ ਹੀ ਨਹੀਂ ਕਰ ਰਿਹਾ, ਹੱਦ ਹੋ ਗਈ, ਹੁੰਗਾਰਾ ਤੇ ਭਰੋ। ਕੁਲਦੀਪ ਕੌਰ ਹੁਣਾਂ ਨੇ ਮੈਸੇਜ ਭੇਜਿਆ, ਕਹਿੰਦੇ ਜੀ ਅੱਜ ਆਪ ਜੀ ਨੂੰ ਹੀ ਸੁਣਨਾ ਅਸੀਂ। ਠੀਕ ਹੈ, ਦੇਖ ਲਓ ਫਿਰ, ਮੈਂ ਤੇ ਚੁੱਪ ਨਹੀਂ ਹੋਣਾ, ਮੈਂ ਤੇ ਸੁਣਾਈ ਜਾਣੀ ਆ। ਚਲੋ ਅੱਗੇ ਚੱਲਦੇ ਹਾਂ। ਵਿਹੜੇ ਦੇ ਵਿੱਚ ਬਣੇ ਚੌਂਕੇ ਚ ਬਲਦੇ ਚੁੱਲ੍ਹੇ ਤੇ ਲੂ ਅੱਗੇ ਸ਼ਾਮ ਢਲਦੇ ਸਭ ਨੇ ਬੈਠ ਜਾਣਾ ਤੇ ਹਾਸੇ ਮਖੌਲ ਤੇ ਗੱਲਾਂ ਬਾਤਾਂ ਨਾਲ ਖੁਸ਼ੀ ਦੀ ਇੱਕ ਜਿਹੜੀ ਲਹਿਰ ਹੁੰਦੀ ਸੀ ਉਹ ਮੇਰੇ ਨਾਨਕੇ ਘਰ ਵਿੱਚ ਦੌੜ ਜਾਂਦੀ ਹੁੰਦੀ ਸੀ। ਰਾਤ ਦੀ ਰੋਟੀ ਖਾ ਕੇ ਗਰਮੀਆਂ ਦੇ ਵਿੱਚ ਵਿਹੜੇ ਚ ਮੰਜੇ ਡਾਹ ਲੈਣੇ ਤੇ ਸਰਦੀਆਂ ਵਿੱਚ ਰਜਾਈਆਂ ਚ ਵੜ ਕੇ ਮੂੰਗਫਲੀ ਚੱਬਣੀ ਤੇ ਗੁੜ ਖਾਣਾ ਤੇ ਨਾਲ ਹੀ ਨਾਨੀ ਦੀ ਉਡੀਕ ਕਰਨੀ ਜੇ ਰਸੋਈ ਦੀ ਸੰਭਾਲ ਸੰਭਾਈ ਚ ਲੱਗੇ ਹੁੰਦੇ ਸੀ। ਜਦੋਂ ਉਹਨਾਂ ਸਾਡੇ ਨਾਲ ਮੰਜੇ ਤੇ ਆ ਕੇ ਬਹਿਣਾ ਤਾਂ ਅਸੀਂ ਕਹਿਣਾ ਲਿਆਓ ਤੁਹਾਡੇ ਪੈਰ ਨਿੱਘੇ ਕਰ ਦਈਏ। ਉਹਨਾਂ ਦੇ ਠੰਡੇ ਪੈਰਾਂ ਦੀ ਠੰਡਕ ਜਿਵੇਂ ਅੱਜ ਵੀ ਮਹਿਸੂਸ ਕਰਦੀ ਹੋਵਾਂ। ਬਸ ਫਿਰ ਤਾਂ ਕਹਾਣੀਆਂ ਬੁਝਾਰਤਾਂ ਸਾਖੀਆਂ ਦਾ ਦੌਰ ਸ਼ੁਰੂ ਹੋ ਜਾਣਾ ਤੇ ਅਸੀਂ ਕਦੋਂ ਸੌ ਜਾਣਾ, ਉਹਨਾਂ ਦੀ ਗੋਦੀ ਚ ਸਿਰ ਰੱਖ ਕੇ ਯਾਦ ਨਹੀਂ। ਲਓ ਜੀ ਕਾਲ ਆ ਰਹੀ ਹੈ, ਦੇਖਾਂ ਕਿਹਨੂੰ ਆਪਣੀ ਨਾਨੀ ਯਾਦ ਆਈ ਹੈ ਅੱਜ। ਹੈਲੋ ਜੀ, ਜਿਹੜੀ ਕਾਲ ਹੈ ਡਿਸਕਨੈਕਟ ਹੋ ਗਈ ਹੈ, ਸੋ ਜ਼ਰੂਰ ਦੁਬਾਰਾ ਤੁਸੀਂ ਟਰਾਈ ਕਰੋ ਜੀ, ਤੁਹਾਨੂੰ ਪ੍ਰੋਗਰਾਮ ਦੇ ਵਿੱਚ ਲੈਂਦੇ ਹਾਂ। ਸੋ ਛੁੱਟੀਆਂ ਬਿਤਾਉਣ ਦਾ ਜੋ ਸਵਾਦ ਬਚਪਨ ਵਿੱਚ ਨਾਨਕੇ ਪਿੰਡ ਜਾ ਕੇ ਆਉਂਦਾ ਸੀ ਨਾ, ਉਹ ਸ਼ਾਇਦ ਹੁਣ ਜ਼ਿੰਦਗੀ ਵਿੱਚ ਕਦੇ ਨਾ ਲੱਭੇ। ਖੇਤ ਲੱਗੇ ਟਿਊਬਲਾਂ ਤੇ ਨਹਾਉਣਾ, ਖੇਤਾਂ ਚੋਂ ਮੂਲੀਆਂ ਗਾਜਰਾਂ ਸ਼ਲਗਮ ਪੱਟ ਕੇ ਆੜਾਂ ਚ ਭੱਜਦੇ ਪਾਣੀ ਚ ਧੋ ਕੇ ਖਾਣੇ, ਗੰਨੇ ਚੂਪਣੇ, ਛੱਲੀਆਂ ਚੱਬਣੀਆਂ ਤੇ ਵੱਟਾਂ ਤੇ ਦੌੜਨਾ, ਇਹ ਸਭ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦੇ ਹੋਏ ਨਾ ਏਦਾਂ ਦਿਲ ਕਰਦਾ ਵੀ ਹੁਣੇ ਆਪਣੇ ਨਾਨਕੇ ਪਿੰਡ ਦੌੜ ਜਾਵਾਂ। ਪਰ ਉੱਥੇ ਹੁਣ ਅਜਿਹਾ ਕੁਝ ਵੀ ਨਹੀਂ ਬਚਿਆ ਜੋ ਮੈਂ ਯਾਦਾਂ ਚ ਸਾਂਭੀ ਬੈਠੀ ਆ। ਮਾਮਾ ਜੀ ਪਿੰਡ ਛੱਡ ਕੇ ਸ਼ਹਿਰ ਆ ਗਏ ਨੇ, ਉਹ ਪਿੰਡ ਨੂੰ ਜਾਂਦੇ ਸੁਨਸਾਨ ਰਾਹਾਂ ਜਿਹੜੀਆਂ ਹੁੰਦੀਆਂ ਸੀ ਉਹਨਾਂ ਤੇ ਦੁਕਾਨਾਂ ਪੈ ਗਈਆਂ ਨੇ, ਟਿੰਡਾਂ ਵਾਲੇ ਖੂਹ ਦਾ ਨਾਂ ਨਿਸ਼ਾਨ ਵੀ ਹੁਣ ਪਤਾ ਨਹੀਂ ਬਚਿਆ ਹੋਣਾ ਕਿ ਨਹੀਂ। ਨਾਨਾ ਜੀ ਦਾ ਸੁਰਗਵਾਸ 19 ਸਾਲ ਪਹਿਲਾਂ ਹੋ ਗਿਆ ਸੀ ਤੇ ਨਾਨੀ ਮੇਰੀ ਬਸ ਹਫ਼ਤਾ ਕੁ ਪਹਿਲਾਂ ਮੈਨੂੰ ਛੱਡ ਕੇ ਚਲੀ ਗਈ ਹੈ। ਸੋ ਬਸ ਮਾਮਾ ਜੀ ਕੋਲ ਸ਼ਹਿਰ ਆ ਕੇ ਹੁਣ ਬਸ ਉਹ ਮੰਜੇ ਤੇ ਨਾ ਹੀ ਉਹ ਮੰਜੇ ਆ ਤੇ ਨਾ ਹੀ ਉਹਨਾਂ ਤੇ ਬੈਠਣ ਵਾਲਾ ਕੋਈ ਜਿਹੜਾ ਸਾਨੂੰ ਉਹਨਾਂ ਤੇ ਬੈਠ ਕੇ ਕਹਾਣੀਆਂ ਸੁਣਾਏ। ਤੇ ਲਓ ਜੀ, ਪਰ ਕੋਈ ਨੀ ਜੀ, ਉਹ ਯਾਦਾਂ ਜਿਹੜੀਆਂ ਉਹ ਅਸੀਂ ਦਿਲ ਚ ਜ਼ਰੂਰ ਵਿਛਾਈ ਬੈਠੇ ਹਾਂ, ਉਹ ਯਾਦਾਂ ਦੇ ਗਲੀਚੇ ਜਿਹੜੇ ਆ ਅਸੀਂ ਆਪਣੇ ਦਿਲ ਦੇ ਮੰਜੇ ਤੇ ਵਿਛਾ ਕੇ ਬੈਠੇ ਹੋਏ ਆ ਤੇ ਮੈਨੂੰ ਨਾਲ ਹੀ ਗਲੀਚੇ ਯਾਦ ਆ ਗਏ ਜਿਹੜੀ ਮੇਰੇ ਨਾਨੀ ਕੋਲ ਹੁੰਦੇ ਸੀਗੇ ਤੇ ਉਹ ਜਦੋਂ ਫਿਰ ਮੇਰੇ ਡੈਡੀ ਆਉਂਦੇ ਹੁੰਦੇ ਸੀ ਤਾਂ ਉਹ ਕੱਢ ਕੇ ਵਿਛਾਉਂਦੇ ਹੁੰਦੇ ਸੀ ਵੀ ਜਵਾਈ ਭਾਈ ਆਇਆ ਹੈ। ਸੋ ਚਲੋ ਜੀ ਅੱਗੇ ਵੱਧਦੇ ਹਾਂ, ਇਮੋਸ਼ਨਲ ਨਹੀਂ ਹੋਣਾ ਜ਼ਿਆਦਾ, ਇਹ ਯਾਦਾਂ ਨੂੰ ਯਾਦ ਕਰਕੇ ਅਸੀਂ ਖੁਸ਼ ਹੀ ਹੋਣਾ ਕਿਉਂਕਿ ਯਾਦਾਂ ਸਾਡੇ ਤੋਂ ਕਿਸੇ ਨੇ ਨਹੀਂ ਖੋਣੀਆਂ। ਸਮਾਂ ਹੋ ਸਕਦਾ ਹੈ ਸਾਡੇ ਗ੍ਰੈਂਡ ਪੇਰੈਂਟਸ ਨੂੰ, ਸਾਡੀਆਂ ਦਾਦੀਆਂ ਨਾਨੀਆਂ ਨੂੰ ਸਾਡੇ ਤੋਂ ਖੋਹ ਕੇ ਲੈ ਗਿਆ ਹੋਵੇ, ਜਾਂ ਇਸ ਦੁਨੀਆਂ ਤੇ ਕਿਸੇ ਨੇ ਨਹੀਂ ਰਹਿਣਾ, ਪਰ ਸਾਡੀਆਂ ਗੱਲਾਂ ਦੇ ਵਿੱਚ ਉਹ ਹਮੇਸ਼ਾ ਜਿਉਂਦੇ ਜਾਗਦੇ ਰਹਿਣੇ ਆ ਜੀ। ਤੇ ਬਿਲਕੁਲ ਜੀ, ਮੈਨੂੰ ਕੁਲਦੀਪ ਕੌਰ ਨੇ ਧਿਆਨ ਦਵਾਇਆ, ਕਹਿੰਦੇ ਵੱਛਾ ਵੱਛੀ ਮੱਝ ਨੇ ਗਾਂ ਦੇ ਹੁੰਦੇ ਆ। ਬਿਲਕੁਲ ਬਿਲਕੁਲ ਜੀ, ਮੱਝ ਦੇ ਤਾਂ ਕੱਟਾ ਤੇ ਕੱਟੀ ਹੁੰਦੇ ਆ, ਹੈਨਾ। ਅੱਛਾ, ਜਦੋਂ ਮੱਝ ਸੂੰਦੀ ਹੁੰਦੀ ਸੀ ਤੇ ਉਹ ਜਿਹੜੇ ਕਈ ਵਾਰੀ ਤੇ ਸਾਡੇ ਨਾ ਨਾਨਕਿਆਂ ਦੇ ਜਦੋਂ ਮੱਝ ਸੂਣੀ ਤੇ ਉਹਨਾਂ ਨੇ ਸਪੈਸ਼ਲ ਕਿਸੇ ਆਉਂਦੇ ਜਾਂਦੇ ਹੱਥ ਸੁਨੇਹਾ ਭੇਜਣਾ ਵੀ ਆ ਕੇ ਬੋਲੀ ਤੇ ਹੋਬਲੂ ਖਾ ਜਾਓ, ਹੈਨਾ। ਤੇ ਫਿਰ ਕਦੀ ਪਤਾ ਬੋਲੀ ਹੋਬਲੂ ਖਾਣੀ ਨਾਨਕਿਆਂ ਦੇ ਤੁਰ ਪਈਦਾ ਹੁੰਦਾ ਸੀਗਾ। ਓਹੋ ਹੋਬਲੂ ਦੇ ਵਿੱਚ ਉਹ ਸ਼ੱਕਰ ਪਾ ਕੇ ਖਾਣੀ ਤੇ ਉਹ ਜਿਹੜੀ ਬੋਲੀ ਹੁੰਦੀ ਸੀ ਉਹ ਸੁਕਾ ਕੇ ਜਦੋਂ ਖਾਈ ਦੀ ਹੁੰਦੀ ਸੀ, ਇੱਕ ਤੇ ਗਿੱਲੀ ਜਿਹੀ ਹੁੰਦੀ ਸੀ ਨਾ ਤੇ ਇੱਕ ਜਦੋਂ ਉਹਦਾ ਪਾਣੀ ਸੁਕਾ ਕੇ ਖਾਈ ਦੀ ਸੀ, ਆਹਾ ਹਾ ਬਹੁਤ ਸਵਾਦ ਹੁੰਦੀ ਸੀ। ਪਤਾ ਨੀ ਜੀ ਹੁਣ ਜ਼ਿੰਦਗੀ ਚ ਕਦੀ ਉਹ ਹੋਬਲੂ ਤੇ ਬੋਲੀਆਂ ਖਾਣੀਆਂ ਜਾਂ ਨਹੀਂ, ਪਰ ਯਾਦਾਂ ਚ ਹੀ ਅਸੀਂ ਯਾਦ ਕਰਕੇ ਮੂੰਹ ਚ ਸਵਾਦ ਲਿਆਈਦਾ ਜੀ। ਤੇ ਵੀਰਪਾਲ ਹੁਣਾਂ ਨੇ ਮੈਲਬਨ ਤੋਂ ਮੈਨੂੰ ਸੁਨੇਹਾ ਭੇਜਿਆ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਯੂ ਸ਼ੁਡ ਰਾਈਟ ਅ ਬੁੱਕ ਔਨ ਯੋਰ ਚਾਈਲਡਹੁੱਡ ਡੇਜ਼। ਬਿਲਕੁਲ ਵੀਰਪਾਲ ਜੀ, ਸੋਚਿਆ ਹੋਇਆ ਕਿ ਉਹ ਮੈਂ ਇੱਕ ਜਿਹੜਾ ਸੰਗ੍ਰਹਿ ਆ, ਕਿਤਾਬ ਲਿਖਣ ਜੋਗੀ ਤਾਂ ਮੇਰੀ ਸ਼ਾਇਦ ਸਮਝ ਨਹੀਂ ਹੈਗੀ, ਪਰ ਇਹ ਜਿਹੜੀਆਂ ਯਾਦਾਂ ਇਹਨਾਂ ਨੂੰ ਮੈਂ ਜ਼ਰੂਰ ਸੋਚਦੀ ਹਾਂ ਕਿ ਸਮੇਟ ਕੇ ਕਿਤੇ ਰੱਖ ਲਵਾਂ। ਪਿੱਛੇ ਜੇ ਮੈਂ ਪੰਜਾਬੀ ਅਖਬਾਰ ਦੇ ਵਿੱਚ ਆਰਟੀਕਲਸ ਵੀ ਦਿੱਤੇ ਸੀਗੇ, 12-13 ਇੱਕ ਸਾਲ ਪੂਰਾ ਦਿੱਤੇ ਸੀ, ਉਸ ਤੋਂ ਬਾਅਦ ਬਸ ਫਿਰ ਥੋੜ੍ਹੀ ਜ਼ਿੰਦਗੀ ਮਸਰੂਫ ਹੋ ਜਾਂਦੀ ਹੈ, ਪਰ ਜ਼ਰੂਰ ਹੀ ਸੋਚਦੀ ਹਾਂ ਕਿ ਇਹਨਾਂ ਨੂੰ ਯਾਦਾਂ ਨੂੰ ਸਮੇਟ ਕੇ ਰੱਖ ਸਕਾਂ ਕਿਤੇ, ਤਾਂ ਕਿ ਸਾਡੇ ਜਿਹੜੇ ਆਉਣ ਵਾਲੇ ਬੱਚੇ ਆ ਉਹ ਇਹ ਕਹਾਣੀਆਂ, ਸਾਡੀਆਂ ਯਾਦਾਂ ਜਿਹੜੀਆਂ ਉਹਨਾਂ ਨੂੰ ਜ਼ਰੂਰ ਸੁਣਿਆ ਪੜ੍ਹਨ, ਉਹਨਾਂ ਨੂੰ ਜਾਣਨ ਕਿ ਉਹਨਾਂ ਦੇ ਜਿਹੜੇ ਬਜ਼ੁਰਗ ਸੀ ਉਹਨਾਂ ਦਾ ਜੀਵਨ ਕੀ ਸੀਗਾ, ਕਿੱਥੋਂ ਆਏ ਹੋਏ ਆ, ਹਨਾ। ਸੋ ਬਿਲਕੁਲ ਹੀ ਅੱਜ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਮੇਰੇ ਬੱਚਿਆਂ ਦੇ ਵੀ ਭਾਵੇਂ ਫੇਰੀ ਟੇਲਸ ਵਾਂਗੂ ਹੁੰਦੀਆਂ, ਉਹਨਾਂ ਨੂੰ ਇਹ ਲੱਗਦਾ ਕਿ ਕਿਹੜੇ ਜ਼ਮਾਨੇ ਦੀਆਂ ਗੱਲਾਂ ਕਰ ਰਹੇ ਆ ਇਹ, ਹਨਾ। ਜੇ ਹੁਣ ਜਿੱਦਾਂ ਦਲਜੀਤ ਭਾਜੀ ਨੇ ਕਿਹਾ ਸੀ ਕਿ ਜਦੋਂ ਟੀਵੀ ਆਉਂਦੇ ਹੁੰਦੇ ਸੀਗੇ ਤੇ ਅਸੀਂ ਕਿੱਦਾਂ ਕਿਸੇ ਦੇ ਘਰ ਟੀਵੀ ਦੇਖਣ ਜਾਈਦਾ ਸੀ, ਜਾਂ ਆਪਣੇ ਘਰ ਟੀਵੀ ਲੱਗਣਾ ਤੇ ਕਿੱਦਾਂ ਸਾਰੇ ਪਿੰਡ ਇਕੱਠਾ ਹੋ ਜਾਂਦਾ ਹੁੰਦਾ ਸੀਗਾ। ਸੋ ਏਦਾਂ ਦੀਆਂ ਬਹੁਤ ਸਾਰੀਆਂ ਗੱਲਾਂ, ਇਹੋ ਜਿਹੀਆਂ ਬਹੁਤ ਯਾਦਾਂ ਆ ਜਿਹੜੀਆਂ ਅਸੀਂ ਸੰਭਾਲ ਕੇ ਰੱਖ ਸਕਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਵੀਰਪਾਲ ਜੀ, ਸ਼ਾਇਦ ਤੁਹਾਡਾ ਇਹ ਜਿਹੜਾ ਮੈਸੇਜ ਤੁਸੀਂ ਕੀਤਾ ਹੈ ਮੈਨੂੰ ਹੌਸਲਾ ਦੇਵੇ ਕਿ ਮੈਂ ਆਪਣੀਆਂ ਯਾਦਾਂ ਦਾ ਇਹ ਸੰਗ੍ਰਹਿ ਜ਼ਰੂਰ ਬਣਾ ਸਕਾਂ। ਬਹੁਤ ਬਹੁਤ ਸ਼ੁਕਰੀਆ। ਕੁਲਦੀਪ ਕੌਰ ਕਹਿ ਰਹੇ ਨੇ ਕਿ ਕਾਲ ਲੱਗ ਨਹੀਂ ਰਹੀ ਜੀ, ਕਹਿੰਦੇ ਬਹੁਤ ਦੇਰ ਦੀ ਕੋਸ਼ਿਸ਼ ਕਰ ਰਹੀ ਹਾਂ। ਠੀਕ ਹੈ ਜੀ, ਕੋਈ ਗੱਲ ਨਹੀਂ, ਤੁਸੀਂ ਇੱਕ ਵਾਰੀ ਫੇਰ ਕੋਸ਼ਿਸ਼ ਕਰੋ। ਤੇ ਇਧਰੋਂ ਧਨੀ ਸਾਹਿਬ ਹੁਣਾਂ ਨੇ ਵੀ ਕਿਹਾ, ਕਹਿੰਦੇ ਫੋਨ ਨਹੀਂ ਲੱਗ ਰਿਹਾ। ਸੋ ਮੈਂ ਸਰਬਜੀਤ ਭਾਜੀ ਦਾ ਧਿਆਨ ਦਵਾਉਂਦੀ ਹਾਂ ਇਸ ਵਾਲੇ ਪਾਸੇ ਕਿ ਸਾਨੂੰ ਕਾਲਸ ਜਿਹੜੀਆਂ ਉਹ ਕਰ ਰਹੇ ਨੇ ਤੇ ਲੱਗ ਨਹੀਂ ਰਹੀ। ਚਲੋ ਜੀ, ਇੱਕ ਗੀਤ ਸੁਣ ਲੈਂਦੇ ਹਾਂ ਅਸੀਂ ਓਨੀ ਦੇਰ ਨੂੰ, ਤੇ ਫੇਰ ਕੋਸ਼ਿਸ਼ ਕਰਦੇ ਹਾਂ ਕਿ ਇਨ ਬਿਟਵੀਨ ਜਿਹੜੀ ਤੁਹਾਡੀ ਕਾਲ ਹੈ ਉਹ ਲੱਗ ਜਾਵੇ, ਤੇ ਤੁਹਾਡੇ ਨਾਲ ਹੀ ਮੈਂ ਵਾਪਸ ਮੁੜਾਂ ਇਸ ਗੀਤ ਤੋਂ ਬਾਅਦ ਆਪਣੀਆਂ ਯਾਦਾਂ ਦੇ ਨਾਲ ਜੀ।
ਇਹ ਗੀਤ ਜੁੜਿਆ ਹੈ ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ, ਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ, ਤੇ ਹੁਣ ਜਦੋਂ ਬਾਹਰ ਆ ਗਿਆ ਕੱਲਾ ਆਟਾ ਗੁੰਨਦਾ ਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ ਬਣਾ ਕੇ ਦਿੰਦੀ ਸੀ।
ਮਾਂ ਨੇ ਕਦੇ ਨਾ ਖਾਲੀ ਮੋਰੀ, ਜੋ ਵੀ ਮੰਗ ਸੀ ਪੁੱਤ ਨੇ ਮੰਗੀ, ਰੱਬ ਨੂੰ ਮਾਂ ਦੀ ਓਟ ਸੀ ਰੱਬ ਤੋਂ ਚੰਗੀ। ਰੋਂਦਿਆਂ ਦੇ ਦੁੱਖ ਜਰ ਲੈਂਦੀ ਸੀ ਚਿੜੀ ਤੇਰੀ ਡੱਕੇ ਤੇ ਟੰਗੀ
ਆਟੇ ਦੀ ਚਿੜੀ ਗੀਤ ਸੁਣ ਰਹੇ ਸੀ ਜੀ, ਕੁਲਦੀਪ ਕੌਰ ਦੀ ਫਰਮਾਇਸ਼ ਤੇ ਜਿਹੜਾ ਇਹ ਗੀਤ ਹੈ ਜੀ, ਇਹਦੇ ਬੋਲ ਜਿਹੜੇ ਆ ਪਰ ਉਹ ਸਾਡੇ ਸਾਰਿਆਂ ਦੇ ਨਾਲ ਜੁੜੇ ਹੋਏ ਨੇ। ਆਟੇ ਦੀਆਂ ਚਿੜੀਆਂ ਜਿਹੜੀਆਂ ਬਚਪਨ ਦੇ ਵਿੱਚ ਸਾਡੇ ਚੋਂ ਬਹੁਤਿਆਂ ਨੇ ਖਾਧੀਆਂ ਹੋਣੀਆਂ, ਔਰ ਬਿਲਕੁਲ ਯਾਦ ਆ ਗਿਆ ਉਹ ਆਟੇ ਦੀ ਚਿੜੀ ਨੂੰ ਜਦੋਂ ਤੀਖੇ ਜੇ ਤੇ ਲਾ ਕੇ ਜਦੋਂ ਆਟੇ ਦੀ ਚਿੜੀ ਮਿਲਦੀ ਹੁੰਦੀ ਸੀ ਤੇ ਲੱਗਦਾ ਹੁੰਦਾ ਸੀ ਜ਼ਿੰਦਗੀ ਦੀ ਕਿੱਡੀ ਵੱਡੀ ਖੁਸ਼ੀ ਮਿਲ ਗਈ ਹੈ। ਸੋ ਆਟੇ ਦੀ ਚਿੜੀ ਦੇ ਵਿੱਚ ਹੀ ਅਸੀਂ ਕਲਕਾਰੀਆਂ ਮਾਰ ਲਈਆਂ ਹੁੰਦੀਆਂ ਸੀਗੀਆਂ, ਔਰ ਜ਼ਿੰਦਗੀ ਦੀਆਂ ਬਹੁਤ ਵੱਡੀਆਂ ਨਿਆਮਤਾਂ ਪਾ ਕੇ ਵੀ ਹੁਣ ਕਿਤੇ ਉਹ ਖੁਸ਼ੀ ਨਹੀਂ ਹੁੰਦੀ ਜਿਹੜੀ ਉਸ ਆਟੇ ਦੀ ਚਿੜੀ ਨਾਲ ਹੀ ਹੋ ਜਾਂਦੀ ਹੁੰਦੀ ਸੀ। ਸੋ ਸਾਡੇ ਨਾਲ ਕਾਲਰ ਜੁੜਿਆ ਜੀ ਗੁਰਮੀਤ ਕੌਰ ਹੁਣੀ ਸਿਡਨੀ ਤੋਂ, ਉਹਨਾਂ ਦਾ ਸਵਾਗਤ ਕਰਦੀ ਹਾਂ ਮੈਂ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਗੁਰਦੀਪ ਜੀ।
ਹਾਂਜੀ, ਮੈਂ ਗੁਰਦੀਪ ਕੌਰ ਬਰਾੜ ਬੋਲ ਰਹੀ ਹਾਂ ਜੀ ਸਿਡਨੀ ਤੋਂ, ਤੇ ਤੁਹਾਡਾ ਪ੍ਰੋਗਰਾਮ ਸੁਣ ਰਹੇ ਸੀ। ਬਹੁਤ ਇਮੋਸ਼ਨਲ ਹੈ, ਬਹੁਤ ਵਧੀਆ ਲੱਗਦਾ ਪਿਆ ਸੁਣ ਕੇ, ਤੇ ਥੋੜਾ ਜਿਹਾ ਕੰਸਰਨ ਵੀ ਫੀਲ ਕਰਦੇ ਹਾਂ ਤੁਹਾਡੇ ਨਾਨੀ ਜੀ ਜੀਵਨ ਯਾਤਰਾ ਪੂਰੀ ਕਰਦੇ ਆ, ਕਰ ਗਏ ਅਸੀਂ ਸਾਰੇ ਹਰਮਨ ਪਰਿਵਾਰ ਵੱਲੋਂ ਤੁਹਾਡੀ ਅਰਦਾਸ ਤੁਹਾਡੇ ਨਾਲ ਸ਼ਾਮਿਲ ਹੁੰਦੇ ਆ ਵੀ ਉਹਨਾਂ ਦੀ ਰੂਹ ਨੂੰ ਪਰਮਾਤਮਾ
ਬਹੁਤ ਸ਼ੁਕਰੀਆ
ਸ਼ਾਂਤੀ ਬਖਸ਼ੇ ਤੇ ਆਪਣੇ ਚਰਨਾਂ ਚ ਨਿਵਾਸ ਬਖਸ਼ੇ। ਤੇ ਤੁਹਾਡੇ ਨਾਲ ਸਾਨੂੰ ਵੀ ਆਪਣੇ ਨਾਨੀ ਦੀ ਯਾਦ ਆ ਗਈ ਹੈ, ਭਾਵੇਂ ਕਿ ਹੁਣ ਬਹੁਤ ਟਾਈਮ ਹੋ ਚੁੱਕਿਆ, ਮੈਂ ਆਪ ਦਾਦੀ ਬਣਨ ਵਾਲੀ ਆ, ਪਰ ਜਦੋਂ ਸੁਣੀਦੀਆਂ ਤੇ ਇਸ ਤਰ੍ਹਾਂ ਲੱਗਦਾ ਵੀ ਇਹ ਕੱਲ ਦੀਆਂ ਗੱਲਾਂ ਨੇ ਤੇ ਉਸੇ ਟਾਈਮ ਚ ਪਹੁੰਚ ਜਾਈਦਾ। ਤੇ ਮੈਨੂੰ ਯਾਦ ਆਉਂਦਾ, ਮੈਂ ਇੱਕ ਯਾਦ ਛੋਟੀ ਜਿਹੀ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਆ ਵੀ ਜਦੋਂ ਅਸੀਂ ਨਾਨਕੇ ਜਾਂਦੇ ਹੁੰਦੇ ਸੀ, ਖਾਸ ਕਰਕੇ ਮੇਰੇ ਮਾਮਾ ਜੀ ਕੋਲ ਰਹਿੰਦੇ ਹੁੰਦੇ ਸੀ, ਨਾਨੀ ਜੀ ਮੇਰੇ ਲੁਧਿਆਣੇ ਉੱਥੇ ਆਪਣੇ ਪੰਜਾਬ ਚ, ਤੇ ਅਸੀਂ ਛੁੱਟੀਆਂ ਚ ਉਹਨਾਂ ਕੋਲ ਜਾਣਾ, ਤੇ ਉਹਨਾਂ ਨੇ ਉਸ ਟਾਈਮ ਚ ਉਹਨਾਂ ਗੱਲਾਂ ਦੀ ਮਤਲਬ ਇੰਪੋਰਟੈਂਸ ਦਾ ਨੀ ਪਤਾ ਲੱਗਦਾ ਹੁੰਦਾ, ਤੇ ਇਸ ਤਰ੍ਹਾਂ ਲੱਗਦਾ ਸੀ ਵੀ ਉਹ ਇੱਕ ਕੰਮ ਕਹਿ ਰਹੇ ਨੇ ਸਾਨੂੰ। ਤੇ ਸਾਡੇ ਨਾਨੀ ਜੀ ਦਾ ਨਾਮ ਵੀ ਸੰਤ ਕੌਰ ਸੀ, ਤੇ ਉਹਨਾਂ ਦਾ ਸੁਭਾਅ ਵੀ ਬਿਲਕੁਲ ਮਤਲਬ ਉਵੇਂ ਦਾ, ਬੜੇ ਸ਼ਾਂਤੀ ਵਾਲੇ ਸੀਗੇ ਉਹ। ਤੇ ਉਹਨਾਂ ਨੇ ਸਾਨੂੰ ਕਹਿਣਾ ਵੀ ਜਪਜੀ ਸਾਹਿਬ ਦਾ ਪਾਠ ਯਾਦ ਕਰਾਇਆ ਉਹਨਾਂ ਨੇ ਸਾਨੂੰ, ਤੇ ਇੱਕ ਪੌੜੀ ਯਾਦ ਕਰਨ ਲਈ ਸਾਨੂੰ 1 ਰੁਪਈਆ ਦਿੰਦੇ ਹੁੰਦੇ ਸੀ ਉਹ, ਤੇ ਉਹਦੇ ਕਰਕੇ ਅਸੀਂ ਲਾਲਚ ਚਾ ਕੇ ਤੇ ਫਟਾਫਟ ਯਾਦ ਕਰਨਾ, ਤੇ ਉਹ ਜਪਜੀ ਸਾਹਿਬ ਦਾ ਪਾਠ ਸਕੂਲ ਦੇ ਟਾਈਮ ਤੇ ਯਾਦ ਕੀਤਾ ਹੋਇਆ ਵੀ ਮੈਂ ਤੁਹਾਨੂੰ ਸੁੱਖ ਦੱਸ ਨੀ ਸਕਦੀ ਵੀ ਅਜੇ ਤੱਕ ਕਿੰਨਾ ਉਹ ਕੰਮ ਆਉਂਦਾ। ਤੇ ਜਦੋਂ ਸਵੇਰੇ ਉੱਠ ਕੇ ਯਾਦ ਪਾਠ ਕਰੀਦਾ ਨਾ ਜਪਜੀ ਸਾਹਿਬ ਦਾ ਤੁਰਦੇ ਫਿਰਦਿਆਂ ਹੀ, ਤੇ ਨਾਨੀ ਜੀ ਯਾਦ ਆ ਜਾਂਦੇ ਨੇ, ਤੇ ਕਿੱਦਾਂ ਵੱਡਾ ਗਿਫਟ ਸਾਨੂੰ ਦੇ ਗਏ ਜ਼ਿੰਦਗੀ
ਦੇ ਕੇ ਗਏ ਆ।
ਹਾਂਜੀ, ਤੇ ਸਾਰਿਆਂ ਦੇ ਮਤਲਬ ਜਿਵੇਂ ਤੁਸੀਂ ਕਿਹਾ ਵੀ ਹਾਂਜੀ, ਜਿਹੜੇ ਬੱਚੇ ਨਾਨੀਆਂ ਦਾਦੀਆਂ ਨਾਲ ਜੁੜੇ ਰਹਿੰਦੇ ਨੇ ਬਹੁਤ ਆਪਣੇ ਵਿਰਸੇ ਦੇ ਨੇੜੇ ਹੁੰਦੇ ਨੇ, ਕਿਉਂਕਿ ਪਤਾ ਹੀ ਆ ਜਦੋਂ ਮਾਂ ਬਾਪ ਯੰਗ ਹੁੰਦੇ ਨੇ, ਜਦੋਂ ਬੱਚੇ ਛੋਟੇ ਹੁੰਦੇ ਨੇ, ਉਹਨਾਂ ਨੂੰ ਜ਼ਿੰਦਗੀ ਦੀ ਇੰਨੀ ਭੱਜ ਨੱਠ ਹੁੰਦੀ ਹੈ ਵੀ ਉਹ ਬੱਚੇ ਦੀ ਜਿਹੜੀ ਪ੍ਰੈਜੈਂਸ ਹੈ ਉਹਨੂੰ ਉਹ ਇੰਨਾ ਇੰਜੋਏ ਨਹੀਂ ਕਰ ਸਕਦੇ ਜਿੰਨਾ ਕਿ ਨਾਨੀ ਦਾਦੀ ਕਰਦੇ ਨੇ ਜਾਂ ਨਾਨਕੇ ਦਾਦਕੇ ਕਰਦੇ ਨੇ। ਤੇ ਜਿਹੜੇ ਵੀ ਬੱਚੇ, ਮੈਂ ਤਾਂ ਹੁਣ ਵੀ ਇੱਥੇ ਵੀ ਆਸਟ੍ਰੇਲੀਆ ਚ ਵੀ ਇਹੀ ਮਤਲਬ ਵਿਸ਼ ਕਰਦੀ ਆ ਵੀ ਬੱਚਿਆਂ ਨੂੰ ਨਾਨੀ ਦਾਦੀ ਨਾਨੇ ਦਾਦੇ ਦਾ ਪਿਆਰ ਮਿਲੇ ਤਾਂ ਕਿ ਉਹ ਆਪਣੇ ਰਿਸ਼ਤੇ ਨਾਲ ਜੁੜੇ ਰਹਿਣ। ਮਾਂ ਬਾਪ ਵੀ ਇੱਥੋਂ ਦੇ, ਹੁਣ ਸਾਡੇ ਬੱਚੇ ਸੋਚ ਲਈ ਇੱਥੋਂ ਦੇ ਜੰਮੇ ਪਲੇ, ਤੇ ਉਹਨਾਂ ਨੇ ਆਪਸ ਚ ਤਾਂ ਇੰਗਲਿਸ਼ ਹੀ ਗੱਲ ਕਰਨੀ ਹੈ, ਭਾਵੇਂ ਕਿ ਸਾਡੇ ਨਾਲ ਅਜੇ ਬੜੇ ਵਧੀਆ ਪੰਜਾਬੀ ਬੋਲਦੇ ਹੈ, ਪਰ ਜਦੋਂ ਬੱਚੇ ਸਾਡੇ ਕੋਲ ਰਹਿਣਗੇ ਆਉਣਗੇ, ਇਹੀ ਹੋਪ ਕਰਦੀ ਆ ਵੀ ਚਲੋ ਹਨਾ ਉਹ ਆਪਣੀ ਪੰਜਾਬੀ ਨਾਲ ਜੁੜਨਗੇ, ਆਪਣੇ ਵਿਰਸੇ ਨਾਲ ਜੁੜਨਗੇ, ਆਪਣੇ ਇੱਡੇ ਜਿਹੜਾ ਅਮੀਰ ਵਿਰਸਾ ਹੈ ਉਹਨੂੰ ਬਰਕਰਾਰ ਰੱਖਣਗੇ। ਥੈਂਕ ਯੂ ਵੈਰੀ ਮਚ ਸੁਖ,
ਉਮੀਦ ਰਹਿੰਦੀ ਹੈ ਕਿ ਜਿਸ ਤਰ੍ਹਾਂ ਦੀਆਂ ਗੱਲਾਂ, ਜੇ ਅਸੀਂ ਉਸ ਵਿਰਸੇ ਦੀ ਯਾਦ ਜਿਹੜੀ ਹੈ ਸਾਡੇ ਅੰਦਰ ਹੈਗੀ, ਜੇ ਅਸੀਂ ਆਪਣੇ ਨਾਨੀਆਂ ਦਾਦੀਆਂ ਨੂੰ ਆਪਣੇ ਦਿਲ ਚ ਯਾਦ ਰੱਖਿਆ ਨਾ, ਤੇ ਇਹਦੇ ਚ ਕੋਈ ਸ਼ੱਕ ਨੀ ਕਿ ਤੁਸੀਂ ਵੀ ਓਦਾਂ ਦੇ ਹੀ ਦਾਦੀ ਬਣੋਗੇ, ਕਿਉਂਕਿ ਇਹ ਜਿਹੜੀਆਂ ਵੈਲਿਊਜ਼ ਅਸੀਂ ਲਈਆਂ ਹੋਈਆਂ, ਜੇ ਅਸੀਂ ਉਹਨਾਂ ਨੂੰ ਨਹੀਂ ਭੁੱਲਦੇ ਤੇ ਉਹ ਅਸੀਂ ਅਗਲੀ ਜਨਰੇਸ਼ਨ ਨੂੰ ਜ਼ਰੂਰ ਪਾਸ ਔਨ ਕਰ ਸਕਦੇ ਹਾਂ। ਪਰ ਜੇ ਅਸੀਂ ਆਪ ਹੀ ਵਿੱਚ ਕਿਤੇ ਰੁਲ ਗਏ ਤੇ ਉਹ ਅਗਲੀ ਜਨਰੇਸ਼ਨ ਤੱਕ ਨਹੀਂ ਪਹੁੰਚਣੀਆਂ, ਤੇ ਫੇਰ ਜਿਹੜੇ ਵਿਰਸੇ ਦੀਆਂ ਅਸੀਂ ਗੱਲਾਂ ਕਰਦੇ ਆ ਉਹ ਗੱਲਾਂ ਹੀ ਰਹਿ ਜਾਣੀਆਂ ਜੀ। ਤੇ ਇਹ ਜਿਹੜਾ ਵਿਰਸਾ ਅਸਲ ਹੱਥਾਂ ਦੇ ਵਿੱਚ ਤੇ ਸਾਡੇ ਜਿਹੜੇ ਗ੍ਰੈਂਡ ਪੇਰੈਂਟਸ ਆ ਉਹਨਾਂ ਦੇ ਕੋਲ ਹੀ ਹੁੰਦਾ ਹੈ, ਤੇ ਉਹਨਾਂ ਨੇ ਅੱਗੇ ਇਹ ਜਿਹੜਾ ਆਪਣੇ ਬੱਚਿਆਂ ਨੂੰ ਦੇਣਾ ਹੁੰਦਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਔਰ ਬਿਲਕੁਲ ਜੀ ਇਹ ਹਰਮਨ ਪਰਿਵਾਰ ਹੈ ਮੇਰਾ, ਅੱਜ ਤੁਹਾਡੇ ਸਾਰਿਆਂ ਨਾਲ ਗੱਲਾਂ ਬਾਤਾਂ ਕਰਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ, ਔਰ ਮੈਨੂੰ ਸੱਚੀ ਲੱਗ ਰਿਹਾ ਕਿ ਇੱਕ ਸੱਚੀ ਸ਼ਰਧਾਂਜਲੀ ਹੈ ਜਿਹੜੀ ਮੈਂ ਆਪਣੇ ਨਾਨੀ ਜੀ ਨੂੰ ਦੇ ਰਹੀ ਹਾਂ। ਬਹੁਤ ਬਹੁਤ ਸ਼ੁਕਰੀਆ।
ਨਹੀਂ ਬਿਲਕੁਲ ਬਿਲਕੁਲ, ਓਕੇ ਜੀ, ਓਕੇ ਸਿੱਖ, ਹੈਵ ਅ ਗੁੱਡ ਡੇ,
ਓਕੇ ਜੀ। ਬਿਲਕੁਲ ਜੀ, ਬਹੁਤ ਮੋਹ ਪੈ ਗਿਆ ਹੋਇਆ ਮੈਨੂੰ ਇਸ ਪਰਿਵਾਰ ਦੇ ਨਾਲ ਵੀ, ਜਿਹਨੂੰ ਮੈਂ ਹਰਮਨ ਪਰਿਵਾਰ ਕਹਿੰਦੀ ਹਾਂ, ਉਹ ਸਿਰਫ ਗੱਲ ਨਹੀਂ ਹੈ, ਸੱਚੀ ਗੱਲ ਹੈ ਜੀ। ਇੱਕ ਪਰਿਵਾਰ ਮੇਰਾ ਇੰਡੀਆ ਵਸਦਾ ਹੈ ਤਾਂ ਇੱਕ ਪਰਿਵਾਰ ਇੱਥੇ ਹੈ, ਤੇ ਦੂਸਰਾ ਤੀਸਰਾ ਪਰਿਵਾਰ ਮੇਰਾ ਹਰਮਨ ਪਰਿਵਾਰ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਇਸ ਦੁੱਖ ਦੀ ਘੜੀ ਦੇ ਵਿੱਚ ਮੇਰੇ ਨਾਲ ਖਲੋਣ ਦਾ, ਔਰ ਮੈਨੂੰ ਹੌਸਲਾ ਦੇਣ ਦਾ, ਔਰ ਇਹ ਦੁੱਖ ਵਿੱਚ ਵੀ ਕਿਤੇ ਹੁਣ ਮੈਨੂੰ ਇੱਕ ਸੁੱਖ ਦਾ ਅਹਿਸਾਸ ਹੋ ਰਿਹਾ, ਕਿਉਂਕਿ ਉਹ ਆਪਣੀ ਜਿਹੜੀ ਸਰੀਰਕ ਤੌਰ ਤੇ ਜਾ ਕੇ ਸਗੋਂ ਉਸ ਬੋਡੀ ਨੂੰ ਛੱਡ ਕੇ ਮੈਨੂੰ ਲੱਗਦਾ ਹੈ ਕਿ ਉਹ ਪੂਰੇ ਲੋਕਾਈ ਦੇ ਵਿੱਚ ਉਹਨਾਂ ਦੀ ਜਿਹੜੀ ਐਨਰਜੀ ਹੈ ਉਹ ਫੈਲ ਚੁੱਕੀ ਹੈ, ਤੇ ਮੈਂ ਹਰ ਕਿਤੇ ਉਹਨਾਂ ਨੂੰ ਮਹਿਸੂਸ ਕਰ ਰਹੀ ਹਾਂ। ਸੋ ਜਦੋਂ ਇਹ ਗੱਲ ਮੈਂ ਆਪਣੇ ਬੱਚਿਆਂ ਨੂੰ ਵੀ ਦੱਸੀ, ਮੇਰਾ ਬੇਟਾ ਤੁਹਾਨੂੰ ਜਿਵੇਂ ਪਤਾ ਹੀ ਹੈ 4.5 ਸਾਲ ਦਾ, ਤਾਂ ਮੈਂ ਬੇਟੇ ਨੂੰ ਵੀ ਦੱਸਿਆ ਨਾ ਕਿ ਮੇਰੇ ਨਾਨੀ ਜੀ ਗੁਜ਼ਰ ਗਏ, ਤੇ ਸਭ ਤੋਂ ਪਹਿਲਾਂ ਉਹਨੂੰ ਇਹ ਲੱਗਾ, ਉਹਨੇ ਸਭ ਤੋਂ ਪਹਿਲਾਂ ਤੇ ਇਹ ਅਰਦਾਸ ਕੀਤੀ ਕਿ ਗੋਡ ਮੇਰੇ ਨਾਨੀ ਜੀ ਕਦੀ ਨਾ ਮਰਨ, ਉਹ ਕਦੀ ਨਾ ਮਰਨ। ਸੋ ਕਿੰਨਾ ਭੋਲਾਪਨ ਉਹਨੂੰ ਉਸੇ ਵੇਲੇ ਜਦੋਂ ਮੈਂ ਆਪਣੀ ਨਾਨੀ ਦੀ ਗੱਲ ਕੀਤੀ, ਕਿਉਂਕਿ ਉਹਦਾ ਉਹਨਾਂ ਨਾਲ ਤੇ ਇੰਨਾ ਸੰਬੰਧ ਚਲੋ ਨਹੀਂ ਰਿਹਾ, ਇਥੇ ਹੀ ਜੰਮਿਆ ਪਲਿਆ, ਪਰ ਓਹਨੂੰ ਆਪਣੇ ਨਾਨੀ ਦਾ ਪਤਾ ਹੈ ਜ਼ਰੂਰ ਜੀ। ਸੋ ਓਹਨੇ ਪਹਿਲੀ ਅਰਦਾਸ ਇਹੀ ਕੀਤੀ ਕਿ ਮੇਰੀ ਨਾਨੀ ਨੂੰ ਕੁਛ ਨਾ ਹੋਵੇ, ਤੇ ਫੇਰ ਮੈਨੂੰ ਹੌਸਲਾ ਦੇ ਕੇ ਕਹਿਣ ਲੱਗਾ ਵੀ ਕੋਈ ਗੱਲ ਨੀ ਮੰਮਾ, ਤੁਹਾਡੇ ਨਾਨੀ ਨੇ ਫੇਰ ਆ ਜਾਣਾ ਆ, ਜਾਂ ਫੁੱਲ ਬਣ ਕੇ ਜਾਂ ਤਾਰਾ ਬਣ ਕੇ, ਜੋ ਗੱਲ ਆ ਮੈਂ ਓਹਨੂੰ ਕਹਿੰਦੀ ਹੁੰਦੀ ਸੀ ਪਹਿਲਾਂ, ਜਦੋਂ ਵੀ ਉਹ ਮੈਨੂੰ ਪੁੱਛਦਾ ਹੈ ਕਿ ਜਦੋਂ ਬੰਦਾ ਮਰ ਜਾਂਦਾ ਤਾਂ ਕੀ ਹੁੰਦਾ, ਫਿਰ ਮੈਂ ਓਹਨੂੰ ਇਹੀ ਕਹਿ ਦਿੰਦੀ ਸੀ ਵੀ ਜਾਂ ਤਾਰਾ ਬਣ ਜਾਂਦਾ ਜਾਂ ਫੁੱਲ ਬਣ ਜਾਂਦਾ, ਤੇ ਉਹੀ ਗੱਲ ਓਹਨੇ ਮੈਨੂੰ ਸਮਝਾਈ, ਤੇ ਕਿਤੇ ਮੇਰੀ ਰੋਂਦੀ ਦੇ ਮੇਰੇ ਚਿਹਰੇ ਤੇ ਮੁਸਕੁਰਾਹਟ ਆ ਗਈ, ਔਰ ਮੈਨੂੰ ਸੱਚੀ ਲੱਗਿਆ ਕਿ ਹਾਂ ਉਹ ਬਿਲਕੁਲ ਇੱਥੇ ਮੇਰੇ ਆਸ ਪਾਸ ਹੀ ਹੈ ਜੀ ਕਿਤੇ। ਸੋ ਕਾਲ ਆ ਰਹੀ ਹੈ ਜੀ ਇੱਕ ਹੋਰ। ਹਾਂਜੀ ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਧਨੀ ਸਾਹਿਬ, ਕੀ ਹਾਲ ਹੈ?
ਬਸ ਵਧੀਆ, ਤੁਸੀਂ ਸੁਣਾਓ?
ਬਿਲਕੁਲ ਵਧੀਆ ਜੀ, ਤੁਹਾਡੇ ਸਾਰਿਆਂ ਦੇ ਨਾਲ ਮੇਰਾ ਵਧੀਆ ਹੀ ਹੁੰਦਾ ਹੈ ਜਿਹੜਾ ਹਾਲ ਹੁੰਦਾ ਹੈ।
ਮੈਨੂੰ ਹੁਣ ਪਤਾ ਲੱਗਾ ਤੁਹਾਡੇ ਨਾਨੀ ਜੀ ਪੂਰੇ ਹੋ ਗਏ ਆ, ਉਹ ਬਹੁਤ ਸੁੱਖ ਹੋਇਆ ਜੀ ਮੈਨੂੰ।
ਸਰੀਰਕ ਤੌਰ ਤੇ ਜ਼ਰੂਰ, ਮੇਰੇ ਤੋਂ ਦੂਰ ਚਲੇ ਗਏ ਉਹ।
ਹਾਂਜੀ ਹੈਲੋ,
ਬਿਲਕੁਲ, ਉਹਨਾਂ ਦੀਆਂ ਯਾਦਾਂ ਜਿਹੜੀਆਂ, ਉਹਨਾਂ ਦੀਆਂ ਦਿੱਤੀਆਂ ਵੈਲਿਊਜ਼ ਜਿਹੜੀਆਂ, ਉਹ ਚੰਗੇ ਕਰਮ ਕਰਨ ਦੀ ਸਿਹਤ ਜਿਹੜੀ ਆ ਉਹ ਹਮੇਸ਼ਾ ਨਾਲ ਹੈ, ਤੇ ਕੋਸ਼ਿਸ਼ ਕਰਦੇ ਰਹਿਣਾ ਜੀ ਕਿ ਉਹਨਾਂ ਨੂੰ ਜਿੰਨਾ ਕੁ ਹੋ ਸਕੇ ਨਿਭਾ ਸਕੀਏ, ਅਸੀਂ ਤਾਂ ਨਹੀਂ ਇਹੀ ਕਰ ਸਕਦੇ ਅਸੀਂ, ਹੈ ਨਾ?
ਬਿਲਕੁਲ
ਬਿਲਕੁਲ ਬਿਲਕੁਲ, ਇਹ ਚੀਜ਼ ਭੁੱਲੀ ਬੈਠੇ ਹੁੰਦੇ ਆ ਅਸੀਂ, ਪਰ ਗੱਲ ਇਹੀ ਹੁੰਦੀ ਜਿੰਨੇ ਆਉਣਾ ਹੈ ਉਹਨੇ ਜਾਣਾ ਹੀ ਆ। ਸੋ ਜਦੋਂ ਕੋਈ ਇਨਸਾਨ ਆਪਣੀ ਉਮਰ ਭੋਗ ਕੇ ਆਪਣੇ ਸੁਖੀ ਸਾਂਦੀ ਵਾਪਸ ਮੁੜਦਾ ਹੈ ਜੀ, ਤੇ ਕਹਿ ਲਓ ਕਿ ਇੱਕ ਵਾਰੀ ਦਿਲ ਨੂੰ ਤੇ ਜ਼ਰੂਰ ਹੁੰਦਾ ਕਿ ਹਾਂ ਸਾਡੇ ਕੋਲ ਉਹ ਜਿਹੜਾ ਇੱਕ ਅਧਿਆਇ ਕਹਿ ਲਓ ਜ਼ਿੰਦਗੀ ਦਾ ਉਹ ਖਤਮ ਹੋ ਗਿਆ, ਪਰ ਇਹੀ ਜ਼ਿੰਦਗੀ ਆ, ਅੱਗੇ ਚੱਲਦੇ ਰਹਿਣਾ ਹੈ ਜੀ। ਸੋ ਕਦੀ ਨਾ ਕਦੀ ਅਸੀਂ ਵੀ ਉਹ ਅਧਿਆਇ ਬਣਨਾ ਆ, ਤੇ ਅਸੀਂ ਵੀ ਤੁਰਨਾ ਇਸ ਦੁਨੀਆ ਤੋਂ। ਸੋ ਹੋਰ ਤੁਸੀਂ ਸੁਣਾਓ, ਅੱਜ ਤੁਸੀਂ ਸੁਣਾਓ ਆਪਣੇ ਨਾਨੀ ਦੀਆਂ ਗੱਲਾਂ ਸਾਨੂੰ। ਅੱਛਾ ਠੀਕ ਹੈ, ਸ਼ਰਧਾਂਜਲੀ ਦੇ ਰਹੀ, ਉਹਨਾਂ ਨੂੰ ਖੁਸ਼ੀ ਖੁਸ਼ੀ ਦੇ ਰਹੀ ਆ। ਉਹ ਜਿੱਥੇ ਕਿਤੇ ਵੀ ਕਹਿੰਦੇ ਆ ਕਿ ਜੇ ਮੈਨੂੰ ਸੁਣ ਰਹੇ ਹੋਣਗੇ ਤੇ ਅੱਜ ਖੁਸ਼ੀ ਹੋਣਗੇ ਮੈਨੂੰ ਖੁਸ਼ ਦੇਖ ਕੇ, ਬਜਾਏ ਇਹਦੇ ਕਿ ਜੇ ਮੈਂ ਹੁਣ ਬੈਠੀ ਰੋਈ ਜਾਵਾਂ, ਹਨਾ, ਤੇ ਮੈਨੂੰ ਪਤਾ ਉਹ ਜ਼ਰੂਰ ਹੀ ਉਦਾਸ ਹੋਣਗੇ ਕਿਉਂਕਿ ਉਹ ਮੇਰੇ ਹੰਝੂ ਵੀ ਨਹੀਂ ਪੂੰਝ ਸਕਦੇ। ਸੋ ਇਸ ਕਰਕੇ ਮੈਂ ਖੁਸ਼ ਹਾਂ ਜੀ, ਅਰਦਾਸ ਕਰਦੀ ਹਾਂ ਬਸ ਪਰਮਾਤਮਾ ਅੱਗੇ, ਕਿ ਕਹਿੰਦੇ ਆ ਕਿ ਵਿਛੜੀਆਂ ਰੂਹਾਂ ਜ਼ਰੂਰ ਮਿਲਦੀਆਂ ਜੀ ਤੁਹਾਨੂੰ। ਸੋ ਅਗਲੇ ਜਨਮ ਦੇ ਵਿੱਚ ਫੇਰ ਕਿਤੇ ਉਹਨਾਂ ਦੇ ਪਿਆਰ ਦੀ ਭਾਗੀਦਾਰ ਬਣਾ, ਬਸ ਇਹੀ ਅਰਦਾਸ ਕਰਦੀ ਆ ਮੈਂ। ਤੇ ਨਾਲ ਹੀ ਇਸ ਜਨਮ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਯਾਦਾਂ, ਉਹਨਾਂ ਦੀਆਂ ਗੱਲਾਂ ਬਾਤਾਂ, ਉਹਨਾਂ ਨੂੰ ਸਮੇਟ ਕੇ ਰੱਖ ਸਕਾਂ ਆਪਣੇ ਅੰਦਰ।
ਬੇਸ਼ੱਕ ਆਪਾਂ ਮਤਲਬ ਭੁੱਲ ਜਾਂਦੇ ਆ, ਪਰ ਜਿੱਦਾਂ ਆਪਣੇ ਦਿਲ ਦੇ ਵਿੱਚ ਬੰਦਾ ਕੱਟ ਸਕਦਾ ਜਿਹੜਾ ਚੀਜ਼ ਮਤਲਬ ਹੁੰਦਾ। ਗੱਲ ਕੀਤੀ ਮੇਰਾ ਨਾ, ਮੇਰਾ ਛੋਟਾ ਭਰਾ ਮਤਲਬ ਉਹ ਗਿਆ ਸੀ ਗਰੀਸ, ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ ਦੀ ਗੱਲ ਆ, ਮਤਲਬ ਕਿ ਵੈਸੇ ਤੇ 2009 ਚ ਗਿਆ ਸੀ ਉੱਥੇ, ਤੇ ਉਹ ਕਿਸੇ ਕਰਕੇ ਨਾ ਉੱਥੇ ਮਤਲਬ ਉਹਦੇ ਪੇਟ ਚ ਜ਼ਿਆਦਾ ਪ੍ਰੋਬਲਮ ਹੋ ਗਈ, ਤੇ ਉੱਥੋਂ ਫਿਰ ਡੈਡੀ ਹੋਣ ਨੇ ਮਤਲਬ ਆਪੀ ਅਸੀਂ ਟਿਕਟ ਮੰਗਵਾ ਕੇ ਤੁਹਾਨੂੰ ਵਾਪਸ ਮੰਗਾਇਆ ਸੀ, ਮੈਂ ਉਦੋਂ ਕੋਰੀਆ ਸੀ, ਤੇ ਪੇਟ ਵਿੱਚ ਜ਼ਿਆਦਾ ਹੀ ਦਾੜਾਂ ਦਾ ਗੁੱਛਾ ਜਿਹਾ ਬਣ ਗਿਆ ਤੇ ਉਹਦੀ ਉਦੋਂ ਡੈਥ ਹੋ ਗਈ 3 ਸਾਲ ਪਹਿਲਾਂ।
ਜਦੋਂ ਕੋਈ ਉਮਰ ਪੂਰੀ ਕਰਕੇ ਜਾਂਦਾ ਤਾਂ ਫੇਰ ਤਾਂ ਇਹ ਹੁੰਦਾ ਵੀ ਚਲੋ ਜੀ ਜਾਣਾ ਹੀ ਸੀ ਇੱਕ, ਹਨਾ, ਪਰ ਜਦੋਂ ਏਦਾਂ ਕੋਈ ਭਰੀ ਜਵਾਨੀ ਦੇ ਵਿੱਚ ਤੁਰ ਜਾਂਦਾ ਤਾਂ ਉਹ ਵਾਲਾ ਦੁੱਖ ਜਿਹੜਾ ਉਹ ਸਹਿ ਜਿਹਾ ਹੋ ਜਾਂਦਾ।
ਆਪ ਦੇ ਬੰਦਾ ਚਲ ਗਿਆ ਪਰ ਮਾਪੇ ਵਿਚਾਰੇ ਕੱਲੇ ਹੁਣ ਉੱਥੇ ਦੇ ਪੇੜੀ ਵੱਲ ਕੋਈ ਵੀ ਹੋਵੇ, ਦਾਦਾ ਦਾਦੀ ਵੀ ਸਾਡੇ ਚਲੋ ਦਾਦਾ ਜੀ ਵੀ ਸਾਡੇ ਪੂਰੇ ਹੋ ਗਏ ਸੀ,
ਮੌਤ ਏ ਬੋਹਤ ਦੁਖ ਵਾਲੀ, ਅਸੀਂ ਸਾਰੇ ਇਸ ਤੋਂ ਅੱਖਾਂ ਚੁਰਾਉਂਦੇ ਆ ਹਨਾ, ਜਦੋਂ ਕਿਤੇ ਮੌਤ ਦੀ ਗੱਲ ਹੁੰਦੀ ਆ ਤੇ ਅਸੀਂ ਅੱਖਾਂ ਹੀ ਚੁਰਾ ਲਈਦੀਆਂ, ਜਾਂ ਜਿਹੜੇ ਸਾਨੂੰ ਚਾਹੁਣ ਵਾਲੇ ਅਸੀਂ ਸੋਚ ਕੇ ਵੀ ਨਹੀਂ ਸੋਚਦੇ ਪਈ ਇਹਨਾਂ ਨੇ ਵੀ ਜਾਣਾ ਆ ਜਾਂ ਅਸੀਂ ਵੀ ਜਾਣਾ ਆ, ਜਦੋਂ ਕੋਈ ਤੁਰ ਜਾਂਦਾ ਆ ਤੇ ਇੱਕ ਚੀਜ਼ ਹੈ ਕਿ ਜਿਹੜੀ ਮੌਤ ਆ ਤੁਹਾਨੂੰ ਹਮੇਸ਼ਾ ਹੀ ਹੋਮੇ ਤੋਂ ਦੂਰ ਕਰਦੀ ਆ, ਉਸ ਵੇਲੇ ਤੁਹਾਨੂੰ ਲੱਗਦਾ ਵੀ ਮੇਰੀ ਔਕਾਤ ਕੁਛ ਨਹੀਂ, ਮੇਰਾ ਆਪਣਾ ਤੇ ਕੁਛ ਵੀ ਨਹੀਂ, ਇਹ ਚੱਲਦੇ ਸਾਹ ਜਿਹੜੇ ਆ ਇਹ ਵੀ ਮੇਰੇ ਆਪਣੇ ਨਹੀਂ ਹੈਗੇ, ਇਹ ਵੀ ਮੈਂ ਚਾਹਵਾਂ ਤੇ ਇੱਦਾਂ ਨਹੀਂ ਹੈਗਾ ਵੀ ਮੈਂ ਇਹਨਾਂ ਨੂੰ ਵਧਾ ਘਟਾ ਸਕਦਾ ਆ, ਸੋ ਇਹਨਾਂ ਚੀਜ਼ਾਂ ਨੂੰ ਮੈਨੂੰ ਲੱਗਦਾ ਅਸੀਂ ਜ਼ਿੰਦਗੀ ਚ ਇਹਨਾਂ ਚੀਜ਼ਾਂ ਦੇ ਨਾਲ ਰਿਲੇਟ ਕਰਕੇ ਮੌਤ ਨੂੰ ਜੇ ਚੱਲੀਏ ਤਾਂ ਸਾਡੀ ਜ਼ਿੰਦਗੀ ਵੀ ਬਹੁਤ ਸੁਖਾਲੀ ਹੋ ਸਕਦੀ ਹੈ। ਇਹ ਜਿਹੜੀ ਈਗੋ ਅਸੀਂ ਰੱਖੀ ਹੋਈ ਆ, ਜਿਹੜੀ ਮੈਂ ਰੱਖੀ ਹੋਈ ਆ ਇੱਕ ਦੂਜੇ ਨਾਲ, ਜੇ ਦਿਲਾਂ ਦੇ ਵਿੱਚ ਕੋਈ ਦਵੇਸ਼ ਜਿਹਾ ਰੱਖੇ ਆ ਤੇ ਮੈਨੂੰ ਲੱਗਦਾ ਉਹ ਕੱਢ ਦੇਣੇ ਚਾਹੀਦੇ ਆ। ਕੋਈ ਪਤਾ ਨਹੀਂ ਕੱਲ ਨੂੰ ਕਿੰਨੇ ਨਹੀਂ ਹੋਣਾ ਇਸ ਦੁਨੀਆਂ ਦੇ ਵਿੱਚ, ਅਸੀਂ ਹੈਗੇ ਆ ਜਾਂ ਨਹੀਂ ਹੈਗੇ। ਅਗਲਾ ਬੁੱਧਵਾਰ ਦਾ ਪ੍ਰੋਗਰਾਮ ਕਹਿ ਕੇ ਜਾਂਦੀ ਆ ਹਮੇਸ਼ਾ ਜੀ, ਵਾਅਦਾ ਆ ਵੀ ਮੈਂ ਜ਼ਰੂਰ ਆਉਂਗੀ, ਪਰ ਕੀ ਕਹਿ ਸਕਦੇ ਆ।
ਹੁਣ ਦੇਖੋ ਮੈਂ ਤਾਂ ਗੱਲ ਕਰਦਾ ਜਦੋਂ ਤੇ ਚਲੋ ਮੰਮੀ ਹੱਡੀ ਦਾ ਬਹੁਤ ਜ਼ਿਆਦਾ, ਡੈਡੀ ਦਾ ਮੇਰੇ ਨਾਲ ਜ਼ਿਆਦਾ ਪਿਆਰ ਸੀ ਤੇ ਮੰਮੀ ਦਾ ਉਸ ਛੋਟੇ ਭਰਾ ਨਾਲ ਕਾਫੀ ਸੀ, ਤੇ ਸਾਡੀ ਇੱਕ ਸਿਸਟਰ ਆ ਚਲੋ ਤੇ ਮੈਰਿਡ ਆ ਚੰਡੀਗੜ੍ਹ ਚਲੋ, ਤੇ ਮੈਨੂੰ ਮੰਮੀ ਦੇ ਨਾਲ ਤੁਹਾਨੂੰ ਘਰ ਸੀਰੀਅਸ ਸੀਗਾ ਤੁਹਾਡੇ ਨਾਲ ਦੀ ਗੱਲ ਕਰਦਾ ਮੈਂ ਨਾ, ਹੁਣ ਇਸ ਤਰ੍ਹਾਂ ਕਦੀ ਗੱਲ ਨਹੀਂ ਕੀਤੀ ਮੰਮੀ ਨਾਲ, ਮੈਂ ਜਿੱਦਾਂ ਡਰਾਮਾ ਕਰਦਾ ਨਾ ਤੁਹਾਡੇ ਨਾਲ ਰੋਜ਼ ਗੱਲਾਂ ਉੱਪਰ ਕੱਢ ਕੇ ਮੈਂ ਓਦਾਂ ਹੀ ਗੱਲ ਕਰਨੀ ਹੈ ਕਿ ਮੰਮੀ ਨੂੰ ਯਾਦ ਨਹੀਂ ਹੋਣੀ ਚਾਹੀਦੀ ਤੁਹਾਨੂੰ ਜੋ ਮਰਜ਼ੀ।
ਪਰ ਤਾਂ ਨੀ ਪਤਾ ਕੀ ਹੁੰਦਾ, ਕਈ ਵਾਰੀ ਹੁੰਦਾ ਕਿ ਤੁਸੀਂ ਤੁਸੀਂ ਉਹ ਇੱਕ ਫੇਕ ਜਿਹਾ ਚਿਹਰਾ ਲਾ ਕੇ ਜਿਹੜਾ ਹੁੰਦਾ ਹਨਾ, ਕੋਈ ਕਹਿੰਦੇ ਸੱਚ ਪੁੱਛੋ ਤੋ ਫੂਲ ਕਾ ਦਿਲ ਵੀ ਜ਼ਖਮੀ ਹੈ, ਹਸਤਾ ਚਿਹਰਾ ਇੱਕ ਬਹਾਨਾ ਲੱਗਤਾ ਹੈ। ਸੋ ਇਸ ਹੱਸਦੇ ਚਿਹਰੇ ਦੇ ਪਿੱਛੇ ਕਈ ਗਮ ਅਸੀਂ ਛੁਪਾ ਕੇ ਫਿਰਦੇ ਹੁੰਦੇ ਆ, ਜਿੱਦਾਂ ਕੁਲਦੀਪ ਕੌਰ ਹੁਣਾਂ ਨੇ ਕਿਹਾ ਵੀ ਹਰ ਕੋਈ ਭਰਿਆ ਹੁੰਦਾ ਜੀ, ਕਹਿੰਦੇ ਸੱਚੀ ਅੱਜ ਹੱਸਦਾ ਤੇ ਮਜ਼ਾਕੀਆ ਜਿਹਾ ਧਨੀ ਵੀ ਕਿਵੇਂ ਡੋਲ ਰਿਹਾ ਹੈ, ਕਹਿੰਦੇ ਹੱਸਦੇ ਰਹੋ ਧਨੀ ਸਾਹਿਬ ਜ਼ਿੰਦਗੀ ਹੱਸਣ ਦਾ ਹੀ ਨਾਮ ਹੈ। ਬਿਲਕੁਲ ਜ਼ਿੰਦਗੀ ਹੱਸਣ ਦਾ ਹੀ ਨਾਂ ਆ ਜੀ, ਪਰ ਜਿਹੜੀ ਅੰਦਰ ਤੁਹਾਡੇ ਚੀਜ਼ ਚੱਲਦੀ ਹੁੰਦੀ ਹੈ ਜਾਂ ਇੱਕ ਜਿਹੜਾ ਹਨਾ ਦਰਦ ਪਲਦਾ ਹੁੰਦਾ ਆ, ਉਹ ਵੀ ਕਿਤੇ ਨਾ ਕਿਤੇ ਤੁਸੀਂ ਆਪਣੇ ਮੰਮੀ ਨਾਲ ਬੈਠ ਕੇ ਫਰੋਲ ਲਿਆ ਕਰੋ ਮੈਨੂੰ ਲੱਗਦਾ, ਤਾਂ ਕਿ ਉਹ ਜੋ ਭਰੇ ਪਏ ਆ ਉਹ ਤੁਹਾਡੇ ਨਾਲ ਸਾਂਝਾ ਕਰ ਸਕਣ। ਔਰ ਦੁਆ ਕਰਦੀ ਆ ਜੀ ਤੁਹਾਡੇ ਮੰਮੀ ਡੈਡੀ ਜ਼ਰੂਰ ਤੁਹਾਡੇ ਕੋਲ ਆਉਣ,
ਮੈਨੂੰ ਆਪਣਾ ਮੂੰਹ ਨੱਕ ਚੱਕੀ ਜਾਣਾ, ਦਹੀਂ ਮਾਕ ਮਤਲਬ ਸਿਲਾਈਆਂ ਵਾਂਗੂ ਕਰੀ ਜਾਣਾ, ਮਤਲਬ ਕਿ ਹਸਾਈ ਜਾਣਾ ਚੇਤਾ, ਤੇ ਕੋਈ ਨਾ ਕੋਈ ਚੀਜ਼ ਮਤਲਬ ਜੇ ਘਰ ਵਿੱਚ ਸਾਡੇ ਚ ਉਹ ਚੀਜ਼ ਨਹੀਂ ਹੈਗੀ, ਜੇ ਹੈਗੀ ਤੇ ਮੈਂ ਨਾ ਪਿੱਛੇ ਕਰ ਦੋ, ਮੈਂ ਤੁਹਾਨੂੰ ਨਵੀਂ ਚੀਜ਼ ਭੇਜ ਦਿੰਦਾ, ਉੱਥੋਂ ਫੋਨ ਕਰ ਦੀ ਦੱਸ ਯਾਰ ਦੋਸਤ ਹੈ ਕਿ ਪੈਸੇ ਪਾ ਦੋ ਉਹਨਾਂ ਨੂੰ, ਮਤਲਬ ਕਿ ਉੱਧਰ ਮੈਂ ਟੈਨਸ਼ਨ ਨਹੀਂ ਉਹਨੂੰ ਆਉਣ ਦਿੰਦਾ, ਫਿਰ ਚਲੋ ਯਾਦ ਤੇ ਆਉਂਦੀ ਹੈ ਜੀ ਘਰੋਂ ਚੀਜ਼ ਗਿਆ ਹੋਵੇ, ਹੁਣ ਜਾਣਾ ਮੈਂ ਮੈਨੂੰ 3 ਸਾਲ ਹੋ ਗਏ ਮੈਂ ਟੀਚਰ ਪਾਈ, ਚਲੋ 3 ਯੀਅਰ ਮੇਰੀ ਆ ਗਈ ਆ, 3-4 ਦਿਨ ਹੋ ਗਏ ਤੇ ਮੈਂ ਹੁਣ ਜਾਣਾ ਹੈਗਾ।
ਓ ਬਹੁਤ ਬਹੁਤ ਸ਼ੁਕਰੀਆ, ਹਾਂ ਬਹੁਤ ਵਧੀਆ। ਪੀਆਰ ਆਈ ਹੈ ਕਿ
ਟੀਆਰ
TRI ਹੈ, ਚਲੋ ਬਹੁਤ ਵਧੀਆ, ਹਾਂ ਬਹੁਤ ਬਹੁਤ ਮੁਬਾਰਕਾਂ, ਹਾਂ ਚਲੋ ਇਸ ਤੋਂ ਬਾਅਦ PR
ਦਾ
ਬਹੁਤ ਬਹੁਤ ਸ਼ੁਕਰੀਆ, ਬਹੁਤ ਵਧੀਆ, ਬਹੁਤ ਬਹੁਤ ਮੁਬਾਰਕਾਂ। ਇੱਕ TR ਆਉਣ ਦੀ ਖੁਸ਼ੀ ਤਾਂ ਹੁੰਦੀ ਆ, ਪਰ ਉਸ ਤੋਂ ਬਾਅਦ ਕੀ ਖੁਸ਼ੀ ਇਹ ਹੁੰਦੀ ਆ ਕਿ ਜਿਹੜਾ ਤੁਸੀਂ ਇੰਡੀਆ ਜਾ ਸਕਦੇ ਹੋ ਹਨਾ, ਇੱਕ ਉਹ ਜਿਹੜੀ ਪਿੰਡ ਨੂੰ ਜਾ ਕੇ ਐ ਹੁੰਦਾ ਵੀ ਜੱਫੀ ਪਾ ਲਓ ਉਹਨੂੰ ਹਨਾ।
ਡੈਡੀ ਮੇਰੇ ਪਹਿਲਾਂ ਬੜਾ ਕਰਦੇ ਹੁੰਦੇ ਸੀ, ਤੂੰ ਆ ਜਾ ਆ ਜਾ, ਮੈਂ ਕਿਹਾ ਨਹੀਂ ਡੈਡੀ ਟੀਆਰ ਨਾ ਥੋੜੀ, ਜਿੱਦਾਂ ਤੁਹਾਨੂੰ ਪਤਾ ਸਟੱਡੀ ਤੇ ਹਾਡੀ 12,000 ਡਾਲਰ
ਕਾਲ ਆ ਰਹੀ ਹੈ ਕੋਈ ਭਾਜੀ,
ਚਲੋ ਠੀਕ ਹੈ ਦੀਦੀ ਕਰ ਲਓ ਗੱਲਬਾਤ ਜੀ,
ਬਹੁਤ ਬਹੁਤ ਸ਼ੁਕਰੀਆ, ਮਾਣ ਆ ਜੀ ਮੈਨੂੰ ਤੁਹਾਡੇ ਸਾਰਿਆਂ ਤੇ, ਮੇਰੇ ਭੈਣ ਭਰਾਵਾਂ ਤੇ, ਹਾਂ ਬਹੁਤ ਬਹੁਤ ਸ਼ੁਕਰੀਆ। ਲਓ ਜੀ ਹੈਲੋ
ਹੈਲੋ
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
ਅਮਰਜੀਤ ਕੌਰ
ਜੀ। ਜੀ
ਹਾਂਜੀ, ਤੁਹਾਡਾ ਪ੍ਰੋਗਰਾਮ ਸੁਣਦੇ ਪਏ ਸੀ ਮੈਂ ਕਾਰ ਚ, ਲੱਕੀਲੀ ਰੇਡੀਓ ਆਨ ਕਰ ਲਿਆ ਤਾਂ ਬਹੁਤ ਬਹੁਤ ਸੋਹਣਾ ਲੱਗਾ ਤੁਹਾਡਾ ਪ੍ਰੋਗਰਾਮ ਸੁਣ ਕੇ, ਤਾਂ ਬਿਲਕੁਲ ਪੂਰੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਨਾਨਕਿਆਂ ਦੀਆਂ, ਨਾਨੀ ਦੀਆਂ। ਐਂਡ ਆਈ ਥਿੰਕ
ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਤੇ ਤੁਹਾਡਾ ਪ੍ਰੋਗਰਾਮ ਚ ਕਿ ਤੁਸੀਂ ਬੋਲ ਕਿੱਥੋਂ ਰਹੇ ਹੋ, ਕਿੱਥੋਂ ਕਿਹੜੇ ਸ਼ਹਿਰ, ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਓਕੇ, ਸਿਡਨੀ ਤੋਂ। ਠੀਕ ਹੈ, ਬਹੁਤ ਬਹੁਤ ਸਵਾਗਤ ਹੈ।
ਹਾਂਜੀ
ਜੀ,
ਹਾਂਜੀ, ਤਾਂ ਬਹੁਤ ਸੋਹਣਾ ਲੱਗਾ, ਤਾਂ ਆਪਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ। ਮੈਨੂੰ ਚੇਤਾ ਸਾਡੇ ਨਾਨਕਿਆਂ ਦੇ ਜਿੱਦਾਂ 4-5 ਘਰ ਹੁੰਦੇ ਸੀ, ਮੰਮੀ ਦੇ, ਚਾਚਾ ਜੀ, ਤਾਇਆ ਜੀ, ਤਾਂ ਮੇਰੇ ਨਾਨਾ ਜੀ ਸਾਰਿਆਂ ਤੋਂ ਵੱਡੇ ਸੀ, ਤਾਂ ਸਾਡੇ ਮਾਮਾ ਜੀ ਦੀ ਬਹੁਤ ਯੰਗ ਏਜ ਮੌਤ ਹੋ ਗਈ ਸੀ, ਤਾਂ ਉਹਨਾਂ ਦੇ ਬੱਚੇ ਛੋਟੇ ਛੋਟੇ ਸੀ, ਤਾਂ ਅਸੀਂ ਨਾਨੀ ਘਰ ਰਹਿਣ ਜਾਣਾ, ਤਾਂ ਸਾਰਿਆਂ ਨੇ ਕੋਠਿਆਂ ਤੋਂ ਹੀ ਨਾ ਇੱਕ ਦੂਜੇ ਦੇ ਘਰ ਪਹੁੰਚ ਜਾਣਾ, ਜਿਦਾਂ ਇੱਕਦਮ ਪਤਾ ਲੱਗ ਜਾਂਦਾ ਸੀ ਕਿ ਕੋਈ ਪ੍ਰਾਹੁਣਾ ਆਇਆ, ਤਾਂ ਸਾਰੇ ਇਕੱਠੇ ਹੋਏ। ਤਾਂ ਨਾਨੀ ਜੀ ਨੇ ਸਾਡੇ ਨਾਲ ਬਹੁਤ ਟਾਈਮ ਸਪੈਂਡ ਕੀਤਾ, ਕਿਉਂਕਿ ਮਾਮ ਸਾਡੇ ਥੋੜੇ ਬਿਮਾਰ ਰਹਿੰਦੇ ਹੁੰਦੇ ਸੀ, ਕਈ ਵਾਰ ਹਸਪੀਟਲ ਜਾਣਾ ਪੈਂਦਾ ਸੀ ਕਾਫੀ ਦਿਨਾਂ ਲਈ, ਤਾਂ ਨਾਨੀ ਜੀ ਨੇ ਸਾਡੇ ਕੋਲ ਰਹਿਣਾ। ਤਾਂ ਮੰਮੀ, ਤਾਂ ਮੈਂ ਚਾਹ ਨਹੀਂ ਸੀ ਪੀਂਦੀ ਹੁੰਦੀ, ਨਾਨੀ ਜੀ ਨੇ ਚਾਹ ਬਣਾਉਣੀ ਤਾਂ ਮੈਂ ਚਾਹ ਜ਼ਰੂਰ ਪੀਣੀ, ਤਾਂ ਮੰਮੀ ਮੇਰੀ ਜ਼ਰੂਰ ਲੜਾਈ ਹੁੰਦੀ ਸੀ ਇਸ ਗੱਲ ਤੋਂ। ਮੰਮੀ ਨੇ ਕਹਿਣਾ ਕਿ ਤੂੰ ਚਾਹ ਮੇਰੀ ਬਣੀ ਹੋਈ ਪੀਂਦੀ, ਮੈਂ ਕਹਿੰਦਾ ਪਤਾ ਨਹੀਂ ਤੁਹਾਡੇ ਹੱਥ ਦੀ ਸਵਾਦ ਕੀ ਹੈ। ਨਾਨੀ, ਮੈਨੂੰ ਹੁਣ ਵੀ ਯਾਦ ਹੈ, ਉਹ ਨਾ ਸੀਹਲ ਦੀਆਂ ਪਿੰਨੀਆਂ ਬਣਾਉਂਦੇ ਹੁੰਦੇ ਸੀ, ਉਹਨੇ ਦਾਣਿਆਂ ਵਾਲੀਆਂ, ਜਿਦਾਂ ਆਪਾਂ ਸੀਹਲ ਦੇ ਇੱਥੇ ਲੱਡੂ ਰੈਡੀਮੇਡ, ਤਾਂ ਉਹ ਨਾਨੀ ਜੀ ਘਰ ਬਣਾਉਂਦੇ ਹੁੰਦੇ ਸੀ, ਤਾਂ ਉਹ ਇੰਨੀਆਂ ਸਵਾਦ ਲੱਗਦੇ ਸੀ, ਜਦੋਂ ਕਿਤੇ ਮੰਮੀ ਨੇ ਬਣਾਉਣੀਆਂ ਪਤਾ ਨੀ ਕਿਉਂ ਉਹ ਸਵਾਦ ਨੀ ਸੀ ਆਉਂਦਾ ਹੁੰਦਾ। ਤਾਂ ਹੁਣ ਵੀ ਮੇਰੇ ਬੱਚੇ ਆਸਟ੍ਰੇਲੀਅਨ ਬੋਰਨ ਆ, ਤਾਂ ਅਸੀਂ, ਮੈਂ ਹੁਣ ਵੀ ਜਦੋਂ ਵੀ ਕੋਈ ਜਾਵੇ ਜਾਂ ਮੈਂ ਆਵਾਂ, ਤਾਂ ਅਸੀਂ, ਮੇਰੀ ਨਾਨੀ ਸੀਹਲ ਦੀਆਂ ਪਿੰਨੀਆਂ ਹਲੇ ਤੱਕ ਵੀ ਉਹ ਬਣਾ ਕੇ ਜਰੂਰ ਭੇਜਦੀ ਹੈ, ਤੇ ਮੇਰੇ ਬੱਚੇ ਵੀ ਓਨਾ ਹੀ ਪਿਆਰ ਨਾਲ, ਓਨੇ ਹੀ ਸਵਾਦ ਨਾਲ ਖਾਂਦੇ ਜਿੰਨੇ ਸਵਾਦ ਨਾਲ ਅਸੀਂ ਖਾਂਦੇ ਹੁੰਦੇ।
ਹਾਉ ਸਵੀਟ, ਹਾਉ ਸਵੀਟ। ਹਾਂ,
ਪਰ ਮੇਰੇ ਨਾਨੀ ਜੀ, ਸ਼ੀ ਇਜ਼ ਸਿਕ ਨਾਓ, ਉਹਨਾਂ ਨੂੰ ਸਟ੍ਰੋਕ ਹੋਇਆ, ਸ਼ੀ ਇਜ਼ ਬੈਡ ਰਿਡਨ ਫਰਮ ਲਾਸਟ 2 ਵੀਕਸ।
ਓ
ਯੇ, ਤੇ ਸੈਡ, ਪਰ ਯੂ ਨਾ,
ਕਿੱਥੇ ਹੈ ਤੁਹਾਡੇ ਨਾਨਕੇ, ਕਿੱਥੇ ਹੈ?
ਮੇਰੇ ਨਾਨਕੇ ਰੋਪੜ।
ਓਕੇ, ਰੋਪੜ। ਬਿਲਕੁਲ, ਜਿੱਦਾਂ ਤੁਸੀਂ ਗੱਲ ਕਰ ਰਹੇ ਸੀਗੇ, ਤੁਸੀਂ ਆਪਣੀਆਂ ਗੱਲਾਂ ਕਰ ਰਹੇ ਸੀਗੇ ਨਾ, ਤੇ ਬਨੇਰੇ ਟੱਪ ਕੇ ਕੋਠਿਆਂ ਤੋਂ ਜਾਈਦਾ ਹੁੰਦਾ ਸੀਗਾ, ਤੇ ਮੇਰੀਆਂ ਅੱਖਾਂ ਅੱਗੇ ਮੇਰਾ ਨਾਨਕਾ ਪਿੰਡ ਘੁੰਮ ਰਿਹਾ। ਏਦਾਂ ਜਦੋਂ ਅਸੀਂ ਇੱਕ ਦੂਜੇ ਨਾਲ ਗੱਲ ਕਰਦੇ ਹਾਂ, ਅਸੀਂ ਆਪਣੀਆਂ ਯਾਦਾਂ ਚ ਆਪਣੇ ਪਿੰਡ, ਆਪਣੇ ਨਾਨਕਿਆਂ ਦੇ ਪਿੰਡ ਉੱਥੇ ਪਹੁੰਚ ਜਾਈਦਾ, ਹੈ ਨਾ?
ਹਾਂਜੀ, ਨਹੀਂ ਨਹੀਂ ਸਹੀ ਗੱਲ ਆ, ਜਿੱਦਾਂ ਤੁਸੀਂ ਗੱਲਾਂ ਕਰਦੇ ਸੀ ਨਾ, ਬਿਲਕੁਲ ਲੱਗਦਾ ਸੀ ਕਿ ਉਹ ਪੂਰੀਆਂ ਗੱਲਾਂ ਆਪਣੇ ਸਾਹਮਣੇ ਆ ਗਈਆਂ, ਇਹਨੇ ਪੂਰਾ ਨਾਨਕੇ ਪਿੰਡ। ਮੈਂ ਜਾਣਾ ਵੀ ਚਾਹੁੰਦੀ ਸੀ ਕਿਉਂਕਿ ਸਿੱਕਿਆ ਨਾਨੀ ਜੀ, ਤਾਂ ਪਰ ਮੇਰੇ ਹਸਬੈਂਡ ਵੀ ਸਿੱਕਿਆ ਥੋੜੇ, ਤਾਂ ਮੈਂ ਜਾ ਨਹੀਂ ਸਕਦੀ ਹੁਣ, ਇਹਨਾਂ ਨੂੰ ਛੱਡ ਕੇ ਨਹੀਂ ਜਾ ਸਕਦੀ,
ਬੜੀਆਂ ਮਜਬੂਰੀਆਂ ਜਿਹੀਆਂ ਹੋ ਜਾਂਦੀਆਂ ਨਾ।
ਹਾਂਜੀ ਹਾਂ, ਬਸ ਵੈਸੇ ਉਹੀ ਹੁਣ ਮੰਮ ਨਾਲ ਵੀ ਗੱਲ ਕਰਦੇ ਆ, ਪਰ ਦੂਰ ਬੈਠੇ ਤੁਸੀਂ ਕਿੰਨੀ ਕ ਕਲਾਸਾਂ ਵੀ ਕਿੰਨਾ ਕ ਦੇ ਸਕਦੇ ਆ, ਚਾਹੇ ਸਿਆਣੇ ਕਹਿੰਦੇ ਹੁੰਦੇ ਨਾ, ਸਿਆਣਾ ਹੀ ਹੋਵੇ ਮਾਪਾ, ਸਿਆਣਾ ਹੀ ਹੋਵੇ ਬੇਸ਼ੱਕ, ਪਰ ਸਟਿਲ ਨਾ ਕਿਸੇ ਦਾ ਜਾਣ ਨੂੰ ਦਿਲ ਕਰਦਾ, ਨਾ ਕਿਸੇ ਦਾ ਭੇਜਣ ਨੂੰ ਦਿਲ ਕਰਦਾ,
ਭੇਜਣ ਨੂੰ ਦਿਲ ਕਰਦਾ।
ਨਾਨੀ ਜੀ ਨੇ ਆਉਣਾ, ਇਹਨਾਂ ਨੇ ਕਈ ਵਾਰ 2 ਹਫ਼ਤੇ ਬਾਅਦ ਵੀ ਆ ਜਾਣਾ, ਪਰ ਉਹਨਾਂ ਨੇ ਕੁਛ ਨਾ ਕੁਛ ਲੈ ਕੇ ਆਉਣਾ ਜ਼ਰੂਰ, ਚਾਹੇ ਮੂੰਗਫਲੀ ਹੋਵੇ, ਕੁਛ ਨਾ ਕੁਛ, ਕੁਛ ਮਿਠਾਈ ਹੋਵੇ, ਮੂੰਗਫਲੀ ਹੋਵੇ, ਹੋਰ ਨੀ ਤਾਂ ਕੁਛ, ਨਾਨੀ ਨੇ ਨਾ ਬਿਸਕਿਟ ਲੈ ਆਣੇ, ਨਾਨੀ ਨੇ ਜਦੋਂ ਅਸੀਂ ਦੂਰੋਂ ਦੇਖ ਲੈਣਾ, ਫਿਰ ਨਾਨੀ ਆਉਂਦੀ ਆ ਤਾਂ ਜਾਂਦਿਆਂ ਨੇ ਪਹਿਲਾਂ ਨਾਨੀ ਦਾ ਝੋਲਾ
ਚੱਕਾ,
ਬੜਾ ਚੰਗਾ। ਮੰਮੀ ਨੇ ਕਹਿਣਾ ਤੁਸੀਂ ਇੰਨੇ ਵੱਡੇ ਹੋ ਗਏ, ਤੁਹਾਨੂੰ ਅਕਲ ਨੀ ਆਈ, ਮੰਮੀ ਨੇ ਕਹਿਣਾ ਜੇ ਬੰਦਾ ਨਾ ਲੈ ਕੇ ਆਵੇ ਤੁਸੀਂ ਸ਼ਰਮਿੰਦਾ ਕਰ ਦਿੰਦੇ ਆ, ਅਸੀਂ ਕਹਿਣਾ ਕੋਈ ਨੀ ਨਾਨੀ ਦਾ, ਸਾਨੂੰ ਪਤਾ ਨਾਨੀ ਕੁਛ ਨਾ ਕੁਛ ਤਾਂ ਲੈ ਕੇ ਆਈ।
ਤੁਸੀਂ ਗੱਲਾਂ ਸੁਣਾ ਰਹੇ ਹੋ ਨਾ, ਤਾਂ ਮੇਰੇ ਮੇਰੇ ਦਿਲ ਚ ਉਤਰ ਰਹੀਆਂ ਗੱਲਾਂ, ਇਹ ਮੈਂ ਇਕਦਮ ਮਹਿਸੂਸ ਕਰ ਰਹੀ ਹਾਂ। ਮੈਂ ਪਿਛਲੇ ਸਾਲ ਹੀ ਮਿਲ ਕੇ ਆਈ ਸੀ ਆਪਣੇ ਨਾਨੀ ਜੀ ਨੂੰ ਨਾ, ਤੇ ਮੈਂ ਪਿਛਲੇ ਸਾਲ ਮਿਲ ਕੇ ਆਈ ਸੀ, ਤੇ ਜਿਹੜਾ ਝੋਲਾ ਉਹ ਲੈ ਕੇ ਆਉਂਦੇ ਹੁੰਦੇ ਸੀ ਨਾ ਹਮੇਸ਼ਾ ਸਾਡੇ ਘਰ ਤੇ, ਮੈਂ ਉਸ ਉਹ ਝੋਲਾ ਆਪਣੇ ਨਾਲ ਹੀ ਲੈ ਆਈ ਸੀ ਇੱਥੇ, ਤੇ ਉਹਦੇ ਤੇ ਮੈਂ ਇੱਕ ਆ ਕੇ ਲਿਖਿਆ ਵੀ ਸੀਗਾ ਕੁਛ, ਮੇਰੇ ਨਾਨੀ ਦਾ ਝੋਲਾ, ਤੇ ਮੈਂ ਉਹ ਜ਼ਰੂਰ ਜਾਂਦੇ ਜਾਂਦੇ ਅੱਜ ਫੇਰ ਇੱਕ ਵਾਰੀ ਸਾਂਝਾ ਕਰੂੰਗੀ। ਪਿਛਲੇ ਸਾਲ ਮੈਂ ਇਹ ਸਾਂਝੀ ਕੀਤੀ ਸੀ ਇਹ ਵਾਲਾ ਆਰਟੀਕਲ ਸਾਰਿਆਂ ਦੇ ਨਾਲ, ਪਰ ਅੱਜ ਮੈਂ ਫੇਰ ਜ਼ਰੂਰ ਨਾਨੀ ਦਾ ਝੋਲਾ ਤੁਹਾਡੇ ਲਈ ਪੜਾਂਗੀ ਸਾਰਿਆਂ ਲਈ, ਕਿਉਂਕਿ ਨਾਨੀਆਂ ਦੇ ਝੋਲੇ ਸਾਡੇ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਸੀ।
ਸਹੀ ਗੱਲ ਆ, ਨਾਨੀਆਂ ਦੇ ਝੋਲੇ ਇੱਕੋ ਜਿਹੇ ਹੁੰਦੇ ਸੀ, ਹਾਂ ਹੁਣ ਵੀ ਮੈਂ ਆਪਣੇ ਬੱਚਿਆਂ ਨੂੰ ਦੱਸਦੀ ਹੁੰਦੀ ਹਾਂ, ਮੇਰੇ ਸਾਡੇ ਨਾਨੀ ਜੀ ਬਾਤਾਂ ਬਹੁਤ ਸੁਣਾਉਂਦੇ ਹੁੰਦੇ,
ਬਹੁਤ ਸੁਣਾਉਂਦੇ ਹੁੰਦੇ ਸੀ, ਸਹੀ ਗੱਲ।
ਹਾਂ, ਉਹਨੀ ਸਾਰੀ ਸਾਰੀ ਰਾਤ ਬਾਤਾਂ ਸੁਣਾਈ ਜਾਣੀਆਂ, ਰਾਤ ਨੂੰ ਲਾਈਟ ਨੀ ਹੋਣੀ, ਕੋਠੇ ਤੇ ਚੜ ਜਾਣਾ, ਅਸੀਂ ਤਾਂ ਪੱਗਾਂ ਦੇ ਵਿਚ ਨਾ ਡੰਡੇ ਖੜੇ ਕਰਕੇ ਉਹਨਾਂ ਦਾ ਟੈਂਟ ਬਣਾ ਲੈਣਾ, ਉਹਨਾਂ ਦੇ ਵਿਚ ਉੱਟ ਟਹਿਣੇ ਹੁੰਦੇ ਸੀ, ਜੁਗਨੂ ਹੁੰਦੇ ਸੀ ਨਾ, ਜੁਗਨੂ ਫੜ ਕੇ ਉਹ ਵਿਚ ਉਹਦੇ ਵਿਚ ਪਾ ਦੇਣੇ ਟੈਂਟ ਦੇ, ਤਾਂ ਸਾਰੀ ਸਾਰੀ ਰਾਤ ਨਾਨੀ ਤੋਂ ਬਾਤਾਂ ਸੁਣੀ, ਕਿਉਂਕਿ ਲਾਈਟ ਆਉਂਦੀ ਨੀ ਸੀ ਹੁੰਦੀ ਗਰਮੀਆਂ ਚ, ਨੀਂਦ ਆਉਂਦੀ
ਹੁੰਦੀ ਸੀ, ਉਹ ਜੁਗਨੂ ਹੀ ਚਮਕਦੇ ਹੁੰਦੇ ਸੀਗੇ, ਦੇਖ ਲੋ ਅੱਜ ਕੱਲ ਜੁਗਨੂ ਵੀ ਨੀ ਦਿਸਦੇ ਕਿਤੇ, ਕਿੰਨੇ ਜੁਗਨੂ ਘੁੰਮਦੇ ਹੁੰਦੇ ਸੀ ਉਦੋਂ,
ਕਿੰਨੀ ਵਾਰ ਇੰਡੀਆ, ਪਰ ਹੁਣ ਤਾਂ ਜੁਗਨੂ ਵੀ ਨੀ ਦੇਖੇ,
ਅਸੀਂ ਨਹੀਂ ਦੇਖੇ ਜੁਗਨੂ, ਕਿੱਥੇ ਦਿਸਦੇ,
ਸਾਰਾ ਕੁਝ ਚੇਂਜ ਹੋ ਗਿਆ,
ਚੇਂਜ ਹੋ ਗਿਆ ਬਿਲਕੁਲ ਬਿਲਕੁਲ, ਜਿੱਦਾਂ ਜੁਗਨੂਆਂ ਨੂੰ ਵੀ ਉਦੋਂ ਪਤਾ ਹੁੰਦਾ ਸੀ ਨਾ ਵੀ ਲਾਈਟ ਨੀ ਹੈਗੀ ਤੇ ਮੈਂ ਹੀ ਚਲੋ ਥੋੜੇ ਜੇ ਜਗ ਕੇ ਰੋਸ਼ਨੀ ਕਰ ਦਵਾਂ,
ਹਾਂਜੀ ਹਾਂ, ਨਹੀਂ ਬਹੁਤ,
ਪਰ ਸਾਡੀਆਂ ਯਾਦਾਂ ਦੇ ਜੁਗਨੂ ਹਮੇਸ਼ਾ ਹੀ ਚਮਕਦੇ ਰਹਿਣੇ ਆ।
ਹਾਂ ਮੇਰੇ ਬੱਚੇ ਹੁਣ ਵੀ ਘਰ ਚ ਛੁੱਟੀਆਂ ਹੁੰਦੀਆਂ ਨਾ, ਉਹ ਆਪਣੇ ਬਲੈਂਕਟ ਲੈ ਕੇ ਉਹ ਟੈਂਟ ਬਣਾਓਗੇ, ਤਾਂ ਮੇਰੇ ਹਸਬੈਂਡ ਕਹਿੰਦੇ ਹੁੰਦੇ ਕਿਉਂ ਇਹਨਾਂ ਨੂੰ ਖਲਾਰਾ ਪਾਉਂਦੇ ਰਹਿੰਦੇ, ਤੇਰਾ ਕੰਮ ਬਣਾਉਂਦੇ, ਮੈਂ ਇਹਨਾਂ ਨੂੰ ਕਹਿੰਦੀ ਹੁੰਦੀ ਆ, ਮੈਂ ਕਿਹਾ ਉਹ ਕਰਨ ਦੋ ਇੰਜੋਏ, ਇਹਨੂੰ ਅਸੀਂ ਬਹੁਤ ਕੀਤਾ ਇਹ ਕੰਮ, ਇਹੀ ਯਾਦਾਂ ਸਾਡੇ ਨਾਲ ਹੈ,
ਸੱਚੀ ਗੱਲ ਹੈ, ਇਹੀ ਯਾਦਾਂ, ਇਹੀ
ਚੀਜ਼ਾਂ ਮੇਰਾ
ਬਿਲਕੁਲ, ਅਸੀਂ ਜੇ ਹੁਣ ਸੋਚੀਏ ਅਸੀਂ ਆਪਣੀ, ਹਾਂ ਬਿਲਕੁਲ, ਅਸੀਂ ਜੇ ਆਪਣਾ ਬਚਪਨ ਯਾਦ ਕਰੀਏ ਤਾਂ ਸਾਨੂੰ ਕੀ ਯਾਦ ਹੈ, ਸਿਰਫ ਉਹ ਸਮਾਂ ਸਾਨੂੰ ਜ਼ਿਆਦਾ ਸਾਡੀਆਂ ਯਾਦਾਂ ਚ ਵਸਿਆ ਹੋਇਆ, ਜਿਹਦੇ ਵਿਚ ਅਸੀਂ ਕੋਈ ਵੱਡੀਆਂ ਚੀਜ਼ਾਂ ਨਹੀਂ ਹੁੰਦੀਆਂ ਸੀ, ਜਿਹਦੇ ਵਿਚ ਅਸੀਂ ਆਪਣਾ ਆਪ ਮਾਣੀਦਾ ਸੀ, ਆਪਣਾ ਬਚਪਨ ਮਾਣੀਦਾ ਸੀ, ਜਿੱਥੇ ਪੇਰੈਂਟਸ ਸਾਡੇ ਨਾਲ ਥੋੜੇ ਜੇ ਸਿੱਲੀ ਹੋ ਜਾਂਦੇ ਸੀ, ਉਹ ਚੀਜ਼ਾਂ ਚ ਅਸੀਂ ਅੱਜ ਵੀ ਜ਼ਿਆਦਾ ਖੁਸ਼ੀ ਮਹਿਸੂਸ ਕਰਦੇ ਆ।
ਹਾਂਜੀ ਨਹੀਂ ਸਹੀ ਗੱਲ, ਮੇਰਾ ਬੇਟਾ ਗਿਆ ਸੀ ਲਾਸਟ ਈਅਰ ਕੈਂਪ ਤੇ, ਤਾਂ ਪ੍ਰੋਪਰ ਕੈਂਪਿੰਗ ਤੇ ਗਿਆ ਸੀ ਸਕੂਲ ਵੱਲੋਂ, ਤਾਂ ਉਹ ਮੈਨੂੰ ਆ ਕੇ ਇਹਨੇ ਦੱਸਿਆ, ਮਾਮ ਅਸੀਂ ਵੀ ਸਲੈਪਟ ਅੰਡਰ ਦਾ ਸਟਾਰਸ, ਮੈਂ ਉਹਨੂੰ ਕਿਹਾ, ਮੈਂ ਕਿਹਾ ਅਸੀਂ ਰੋਜ਼ ਹੀ ਅੰਡਰ ਦਾ ਸਟਾਰਸ ਸੌਂਦਾ ਸੀ, ਕੋਠੇ ਤੇ ਚੜ ਕੇ ਗਰਮੀ ਹੁੰਦੀ ਸੀ, ਮੈਂ ਕਿਹਾ ਇਹ
ਸੱਚੀ ਗੱਲ ਆ,
ਮੈਂ ਕਿਹਾ ਤੇਰੇ ਦੇ ਫੇਰ ਐਕਸਪੀਰੀਅੰਸ ਆ, ਤਾਂ ਪਰ ਬਹੁਤ ਚੰਗਾ ਲੱਗਦਾ ਜਦੋਂ ਬੱਚੇ ਏਦਾਂ ਦੀ ਗੱਲ ਕਹਿੰਦੇ ਨਾ ਕਿ ਸਾਨੂੰ ਬਹੁਤ ਚੰਗਾ ਲੱਗਾ, ਇਹਨੇ ਜਦੋਂ ਮੇਰੇ ਮੇਰੇ ਬੱਚੇ ਬਹੁਤ ਖਲਾਰਾ ਪਾਉਂਦੇ ਆ ਟੈਂਟ ਬਣਾ ਕੇ, ਇਹਨਾਂ ਸਾਰੇ ਪਿਲੋ ਲੋਕੇ ਸੋਣਾ ਵੀ ਉੱਥੇ ਰਾਤ ਨੂੰ, ਪਰ ਮੈਂ ਕਹਿੰਦੀ ਹੁੰਦੀ ਆ ਕੋਈ ਗੱਲ ਨੀ, ਇਹਨਾਂ ਨੂੰ ਇੰਜੋਏ ਕਰਨ, ਇਹੀ ਯਾਦਾਂ ਨਾਲ ਰਹਿਣੀਆਂ, ਕਿਉਂਕਿ ਜਦੋਂ ਵੱਡੇ ਹੋ ਜਾਣਾ ਉਹਨਾਂ ਨੂੰ ਇਹੀ ਯਾਦ ਰਹਿਣਾ, ਅਸੀਂ ਭੈਣਾਂ ਭਰਾ ਆਹ ਕਰਦੇ ਹੁੰਦੇ ਸੀ, ਉਹ ਕਰਦੇ ਹੁੰਦੇ ਸੀ, ਪਰ ਟਾਈਮ ਚੇਂਜ ਹੋਈ ਜਾਂਦਾ,
ਆਪਣੇ ਬੱਚਿਆਂ ਚ ਜ਼ਰੂਰ ਪਾਉਣੀ ਚਾਹੀਦੀ ਹੈ, ਉਹਨਾਂ ਨੂੰ ਨੇਚਰ ਨਾਲ ਜ਼ਰੂਰ ਜੋੜ ਕੇ ਰੱਖੀਏ।
ਹਾਂਜੀ ਹਾਂਜੀ ਨਹੀਂ ਬਿਲਕੁਲ ਸਹੀ ਹੈ, ਨਹੀਂ ਇਹੀ ਕੋਸ਼ਿਸ਼ ਰਹਿੰਦੀ ਆ ਕਿ ਬੱਚਿਆਂ ਨੂੰ ਉਹੀ ਅਪਬ੍ਰਿੰਗਿੰਗ ਦੇ ਸਕੀਏ, ਉਹੀ ਪਿਆਰ ਦੇ ਸਕੀਏ, ਉਹੀ ਯਾਦਾਂ ਦੇ ਸਕੀਏ ਜੋ ਸਾਨੂੰ ਮਿਲੀਆਂ ਆਪਣੇ ਪੇਰੈਂਟਸ ਤੋਂ, ਆਪਣੇ ਨਾਨਕਿਆਂ ਤੋਂ, ਆਪਣੇ ਦਾਦਕਿਆਂ ਤੋਂ, ਤਾਂ
ਬਿਲਕੁਲ
ਬੈਸਟ। ਥੈਂਕ ਯੂ, ਤੁਹਾਡਾ ਪ੍ਰੋਗਰਾਮ ਸੁਣ ਕੇ ਬਹੁਤ ਵਧੀਆ ਲੱਗਾ, ਥੈਂਕ ਯੂ ਜੀ,
ਬਹੁਤ ਬਹੁਤ ਸ਼ੁਕਰੀਆ ਅਮਰਜੀਤ ਜੀ, ਮੈਨੂੰ ਵੀ ਬਹੁਤ ਗੱਲ ਬਹੁਤ ਵਧੀਆ ਲੱਗਾ, ਸੱਚੀ ਦੱਸਾਂ ਤੁਸੀਂ ਜਿਹੜੀਆਂ ਗੱਲਾਂ ਸੁਣਾਈਆਂ ਨਾ ਉਹ ਇਕਦਮ ਰੂਹ ਚ ਉਤਰ ਗਈਆਂ ਮੇਰੇ, ਔਰ ਉਹੀ ਚੀਜ਼ ਮਹਿਸੂਸ ਕਰਨ ਲੱਗ ਗਈ ਮੈਂ ਜੋ ਤੁਸੀਂ ਦੱਸਿਆ, ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਜੀ। ਹੈਲੋ 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 ਹਾਂਜੀ, ਮੈਨੂੰ ਲੱਗਦਾ ਅਮਰਜੀਤ ਹੁਣਾਂ ਦੀ ਕਾਲ ਕੱਟ ਗਈ ਤੇ ਸਾਡੇ ਨਾਲ ਗੁਰਪਰਨ ਹੁਣਾਂ ਨੇ ਸਾਂਝ ਪਾਈ ਹੈ ਸਤਿ ਸ੍ਰੀ ਅਕਾਲ ਗੁਰਪਰਨ ਜੀ, ਕੀ ਹਾਲ ਚਾਲ ਹੈ? ਤੁਹਾਡੀ ਆਵਾਜ਼ ਥੋੜੀ ਘੱਟ ਆ ਰਹੀ ਹੈ, ਆਵਾਜ਼ ਤੁਹਾਡੀ ਕਲੀਅਰ ਨਹੀਂ ਆ ਰਹੀ। ਹਾਂ ਬਿਲਕੁਲ ਹੁਣ ਠੀਕ ਹੈ।
ਸਰਬਜੀਤ ਭਾਜੀ ਤੁਹਾਨੂੰ ਸਤਿ ਸ੍ਰੀ ਅਕਾਲ ਹੈ ਜੀ,
ਸਤਿ ਸ੍ਰੀ ਅਕਾਲ
ਭੈਣ ਜੀ, ਪਹਿਲਾਂ ਤਾਂ ਨਾਨੀ ਜੀ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ, ਕੰਟਰੋਲ ਕਰ ਰਿਹਾ ਸੀ ਆਪਣੇ ਹੰਝੂ ਤਾਂ ਨਿਕਲ, ਪਰ ਫਿਰ ਵੀ ਉਹ ਜਿਹੜਾ ਸੀ ਬਦੋ ਬਦੀ ਉਹ ਆ ਰਿਹਾ ਸੀ, ਮੈਂ ਕਿਹਾ ਮੈਂ ਗੱਲ ਕਰਨ ਨੂੰ ਦਿਲ ਤਾਂ ਨਹੀਂ ਸੀ ਕਰ ਰਿਹਾ, ਪਰ ਮੈਂ ਕਿਹਾ ਮੈਂ ਫੋਨ ਕਰ ਲਵਾਂ,
ਤੁਹਾਡਾ ਪਿਆਰ ਹੈ ਜੀ, ਇਹ ਹੰਝੂ ਨੀ ਇਹ ਤੁਹਾਡਾ ਪਿਆਰ ਹੈ, ਬਿਲਕੁਲ ਮੇਰੇ ਲਈ ਬਹੁਤ ਅਨਮੋਲ ਨੇ ਜੀ ਇਹ ਤੁਹਾਡੇ ਹੰਝੂ ਵੀ, ਤੁਹਾਡਾ ਸਭ ਦਾ ਪਿਆਰ ਵੀ,
ਪਤਾ ਕੀ ਮਤਲਬ ਮੈਂ ਜੀ ਨੂੰ ਮੈਸੇਜ ਕਰ ਰਿਹਾ ਸੀ ਕਿ ਹੁਣ ਤੁਸੀਂ ਹੱਸਦਾ ਰਹੇ ਹੋ ਪਰ ਇਨਸਾਨ ਦਾ ਦਿਲ ਅੰਦਰੋਂ ਜਿਹੜੀ ਹੈ, ਕਿਉਂਕਿ ਮੇਰੇ ਵੀ ਅੱਜ ਤੋਂ 3-4 ਸਾਲ ਪਹਿਲਾਂ ਨਾਨਾ ਜੀ ਪੂਰੇ ਹੋਏ ਸੀਗੇ ਜਦੋਂ, ਤੇ ਮੈਂ ਜਾ ਨਹੀਂ ਸੀ ਪਾਇਆ ਉਸ ਟਾਈਮ ਤੇ,
ਮੈਨੂੰ ਪਤਾ ਸੀ ਕਿ ਉਹ ਮੈਂ ਟਾਈਮ ਕੰਮ ਤੇ ਸੀਗਾ ਉਸ ਟਾਈਮ ਤੇ ਤਾਂ ਬਹੁਤ ਔਖਾ ਸੀਗਾ ਮੇਰੇ ਲਈ
ਤੇ
ਚਲੋ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਹੈ ਨਾ ਜੀ ਉਹ ਚੀਜ਼ ਨੂੰ ਪਾਣਾ ਮੰਨਣ ਦਾ ਸਾਨੂੰ ਬਲ ਬਖਸ਼ੇ
ਬਲ ਬਖਸ਼ੇ ਬਿਲਕੁਲ ਬਿਲਕੁਲ ਔਰ ਬਿਲਕੁਲ ਬਹੁਤ ਦੁੱਖ ਦੀ ਘੜੀ ਹੁੰਦੀ ਹੈ ਖਾਸ ਕਰਕੇ ਤੁਸੀਂ ਉਦੋਂ ਆਪਣੇ ਆਪ ਨੂੰ ਬੜਾ ਮਜਬੂਰ ਮਹਿਸੂਸ ਕਰਨ ਲੱਗ ਜਾਂਦੇ ਹੋ ਜਿਹੜੀਆਂ ਇਹ ਦੂਰੀਆਂ ਹੁੰਦੀਆਂ ਨਾ ਜਿਹੜੀਆਂ ਇਹ ਪਰਦੇਸ ਚ ਬੈਠਿਆਂ ਦੀਆਂ ਮਜਬੂਰੀਆਂ ਤੁਹਾਨੂੰ ਜ਼ਿਆਦਾ ਉਸ ਵੇਲੇ ਤੰਗ ਕਰਦੀਆਂ ਕਿ ਜਦੋਂ ਅੱਜ ਵੀ ਜੇ ਮੈਂ ਗੱਲ ਕਰਾਂ ਤੇ ਅੱਜ ਮੇਰੇ ਨਾਨੀ ਜੀ ਦੇ ਅਸਤ ਜਿਹੜੇ ਆ ਉਹ ਤਾਰਨ ਜਾਣਾ ਕੀਰਤਪੁਰ ਸਾਹਿਬ ਸੋ ਸਭ ਨੇ ਹੋਣਾ ਮੈਂ ਹੀ ਨਹੀਂ ਹੋਣਾ ਪਰ ਮੈਂ ਜਿੰਨੀ ਵਾਰੀ ਵੀ ਪੰਜਾਬ ਜਾਂਦੀ ਹਾਂ ਤੇ ਮੈਂ ਕੀਰਤਪੁਰ ਸਾਹਿਬ ਜ਼ਰੂਰ ਹੋ ਕੇ ਆਉਂਦੀ ਹਾਂ ਤੇ ਉਸ ਨਦੀ ਦੇ ਕਿਨਾਰੇ ਖੜੀ ਹੋ ਕੇ ਜ਼ਰੂਰ ਹੀ ਆਪਣੇ ਜਿੱਥੇ ਅੱਗੇ ਮੈਂ ਦਾਦੀ ਤੇ ਨਾਨਾ ਜੀ ਨੂੰ ਯਾਦ ਕਰਕੇ ਆਉਂਦੀ ਹੁੰਦੀ ਸੀ ਜਦੋਂ ਮੇਰਾ ਬੇਟਾ ਵੀ ਹੋਇਆ ਤੇ ਮੈਂ ਜ਼ਰੂਰ ਉੱਥੇ ਖੜੀ ਹੋ ਕੇ ਆਪਣੇ ਬੇਟੇ ਨੂੰ ਬੁਲਾਉਣ ਗਈ ਜਦਕਿ ਪਤਾ ਕਿ ਉਹ ਉੱਥੇ ਨਹੀਂ ਹੈਗੇ ਪਰ ਫੇਰ ਵੀ ਇੱਕ ਜਦੋਂ ਹਿਊਮਨ ਬੀਇੰਗ ਐਜ਼ ਜਿਹੜੀਆਂ ਜੁੜੀਆਂ ਹੁੰਦੀਆਂ ਚੀਜ਼ਾਂ ਤੇ ਮੈਂ ਕੀਰਤਪੁਰ ਸਾਹਿਬ ਲਿਜਾ ਕੇ ਉਹਨੂੰ ਮਿਲਾ ਕੇ ਲਿਆਈ ਤੇ ਇਸ ਵਾਰੀ ਸੋਚਦੀ ਹਾਂ ਕਿ ਮੈਂ ਜਦੋਂ ਜਾਊਂਗੀ ਉੱਥੇ ਮੈਂ ਆਪਣੇ ਦਾਦਾ ਜੀ ਦਾਦੀ ਜੀ ਨਾਨੀ ਜੀ ਦੇ ਨਾਲ ਨਾਨਾ ਜੀ ਦੇ ਨਾਲ ਆਪਣੇ ਨਾਨੀ ਜੀ ਨੂੰ ਵੀ ਫੇਰ ਮਿਲ ਕੇ ਆਊਂਗੀ ਸੋ ਜਿਨ੍ਹਾਂ ਦੇ ਆਸਥਾ ਜੀ ਉੱਥੇ ਵਹਾਉਣੇ ਆ ਸੋ ਬਿਲਕੁਲ ਬਹੁਤ ਡੂੰਘੀਆਂ ਸੱਟਾਂ ਹੁੰਦੀਆਂ ਜੀ
ਬਿਲਕੁਲ ਸੋਚ ਰਿਹਾ ਸੀਗਾ ਕਿ ਅਸੀਂ ਇਹਨਾਂ ਕੰਟਰੀਆਂ ਦੇ ਵਿੱਚ ਪੈਸਾ ਤਾਂ ਕਮਾ ਲਿਆ ਸਾਰਾ ਅਸੀਂ ਇੱਥੇ ਆ ਕੇ ਕਿ ਸੋਹਣੀ ਜ਼ਿੰਦਗੀ ਪਰ ਜਦੋਂ ਇਹਨਾਂ ਦੀ ਦੁੱਖ ਦੀ ਘੜੀ ਆਉਂਦੀ ਆ ਤੇ ਉਸ ਟਾਈਮ ਤੇ ਅਸੀਂ ਇਕੱਲੇ ਹੋ ਜਾਂਦੇ ਹਾਂ ਇੱਕ ਆਪਣੇ ਘਰ ਦੇ ਵਿੱਚ ਵੀ ਅਸੀਂ ਇਕੱਲੇ ਹੋ ਜਾਂਦੇ ਹਾਂ ਸੋ ਮੇਰੇ ਕੋਲ ਅੱਜ ਤਾਂ ਵਰਡ ਨੀ ਹੈਗੀ ਕਿ ਮੈਂ ਮੇਰੀ ਹਿੰਮਤ ਨਹੀਂ ਪੈ ਰਹੀ ਕਿ ਉਹ ਗੱਲ ਕਰਾਂ ਤੇ ਮੈਂ ਤੁਹਾਡੇ ਨਾਲ ਨੈਕਸਟ ਪ੍ਰੋਗਰਾਮ ਦੇ ਵਿੱਚ ਜ਼ਰੂਰ ਗੱਲ ਕਰਾਂਗਾ ਸਾਡਾ ਪਰਿਵਾਰ ਆ ਤੁਹਾਨੂੰ ਭੈਣ ਕਿਹਾ ਤਾਂ ਤੁਸੀਂ ਵਾਕਿਆ ਸਾਡੇ ਭੈਣ ਹੋ ਦਿਲੋਂ
ਬਿਲਕੁਲ
ਤੇ ਉਸ ਕਰਕੇ ਫਿਰ ਉਹ ਮੈਨੂੰ ਇਹ ਚੀਜ਼ ਮਹਿਸੂਸ ਹੋ ਰਹੀ ਕਿ ਯਾਰ ਨਹੀਂ ਚਲੋ ਭਾਜੀ ਆਪਾਂ ਅਗਲੇ ਬੁੱਧਵਾਰ ਗੱਲ ਕਰਾਂਗੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕੀ ਫਤਿਹ ਗੁਰ ਪਰਮਦੀਪ ਜਿਨ੍ਹਾਂ ਨਾਲ ਸਾਂਝ ਪਏ ਜੇ ਮੈਨੂੰ ਲੱਗਦਾ ਆਪਣੀ ਸਾਂਝ ਪਾਉਂਦੇ ਹੋ ਆਪਣੇ ਮੈਸੇਜਿਸ ਨਾਲ ਜਾਂ ਕਾਲਸ ਨਾਲ ਔਰ ਉਸ ਤੋਂ ਇਲਾਵਾ ਜੋ ਚੁੱਪ ਚਾਪ ਇਹ ਪ੍ਰੋਗਰਾਮ ਸੁਣਦੇ ਰਹਿੰਦੇ ਹੋ ਉਹਨਾਂ ਨਾਲ ਵੀ ਇੱਕ ਸਾਂਝ ਜਿਹੜੀ ਹੈ ਉਹ ਦਿਨਾਂ ਦੀ ਬਣੀ ਹੋਈ ਹੈ ਇੱਕ ਹੋਰ ਕਾਲ ਆ ਰਹੀ ਹੈ ਜੀ ਕੁਲਦੀਪ ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ
ਸਤਿ ਸ਼੍ਰੀ ਅਕਾਲ ਕੁਲਦੀਪ ਕੀ ਹਾਲ ਹੈ
ਵਧੀਆ ਸਤਿ ਸ਼੍ਰੀ ਅਕਾਲ ਸਭ ਦੀ ਭਾਜੀ ਤੁਹਾਨੂੰ ਵੀ ਤੇ ਹਰਮਾ ਰੇਡੀਓ ਤੇ ਸਾਰੇ ਹੀ ਪਰਿਵਾਰ ਨੂੰ ਤੇ ਮਾਫੀ ਚਾਹੁੰਦੀ ਮੈਂ ਕਾਫੀ ਦੇਰ ਦੀ ਤੰਗ ਕਰਨ ਨੂੰ ਫਿਰਦੀ ਸੀ ਪਰ ਕਰ ਨੀ ਪਾਈ
ਤੁਹਾਡੇ ਜਿਹੜੇ ਪਿਆਰੇ ਪਿਆਰੇ ਮੈਸੇਜਸ ਹੁੰਦੇ ਆ ਨਾ ਉਹ ਜਿਹੜੇ ਪਿਆਰ ਤੇ ਜਜ਼ਬਾਤ ਤੋਂ ਸਾਡੇ ਕੋਲ ਪਹੁੰਚ ਜਾਂਦਾ ਹੁੰਦਾ ਹੈ ਤੁਹਾਡੇ ਸੁਨੇਹਾਂ ਦੇ ਰਾਹੀਂ
ਮੈਂ ਕਿਹਾ ਸਾਰੇ ਗੁਰਪਰਮ ਸਿੰਘ ਜੀ ਵੀ ਰੋਈ ਜਾ ਰਹੇ ਸੀਗੇ ਧਨੀ ਸਾਹਿਬ ਭਾਜੀ ਦੀ ਵੀ ਕਾਫੀ ਜਣਾ ਜਿੱਦਾਂ ਉਹਨਾਂ ਦਾ ਵੀ ਸੁਣਿਆ ਤੇ ਮੈਨੂੰ ਆਇਆ ਸੀ ਮੈਂ ਕਿਹਾ ਵੀ ਥੋੜਾ ਮਾਹੌਲ ਚੇਂਜ ਕਰੀਏ ਆਪਾਂ ਰੋਣਾ ਥੋੜੀ ਨਾ ਰੋਣਾ ਤੇ ਹਨਾ ਉਹਨਾਂ ਨੂੰ ਰੋਇਆ ਜਾਂਦਾ ਜਿਹੜੇ ਨਹੀਂ ਰਹਿੰਦੇ ਆਪਾਂ ਤਾਂ ਉਹ ਸਾਰਾ ਹਮੇਸ਼ਾ ਜਿੰਦਾ ਨੇ ਆਪਾਂ ਰੋਣਾ ਨੀ ਹੈਗਾ ਆਪਾਂ ਤਾਂ ਖੁਸ਼ ਰਹਿਣਾ ਆ ਹਨਾ ਉਹਨਾਂ ਨੂੰ ਵੀ ਖੁਸ਼ੀ ਹੋਵੇ ਕਿ ਅਸੀਂ ਜਿੱਦਾਂ ਦੇ ਛੱਡ ਕੇ ਗਏ ਹੋਏ ਨੇ ਤੇ
ਬਿਲਕੁਲ
ਮੈਂ ਸਮਝ ਸਕਦੀ ਪੈਂਦੀ ਪੇਨ ਤਾਂ ਬਹੁਤ ਹੁੰਦੀ ਆ ਕਿਉਂਕਿ ਮਤਲਬ ਮੈਂ ਇਹ ਤਾਂ ਨੀ ਕਹਿ ਸਕਦੀ ਵੀ ਮੈਂ ਹੰਢਾਈ ਹੋਈ ਆ ਇਹ ਪੇਨ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਨਾਨੀ ਨਾਨਾ ਦਿੰਦਾ ਨੇ ਵਧੀਆ ਨੇ ਹਨਾ ਸਰਦੀ ਕਲਾ ਚ ਨੇ ਪਰ ਫਿਰ ਵੀ ਮੈਂ ਮਹਿਸੂਸ ਕਰ ਸਕਦੀ ਹਾਂ ਮੈਂ ਤਾਂ ਨਾ ਤਿੰਨ ਚਾਰ ਦਿਨ ਤੋਂ ਲਗਾਤਾਰ ਹੀ ਨਾਨੀ ਜੀ ਨਾਲ ਗੱਲ ਕਰ ਰਹੀ ਹਾਂ ਉਹ ਸਗੋਂ ਮੈਨੂੰ ਕੱਲ ਕਹਿੰਦੇ ਕੀ ਗੱਲ ਹੋ ਗਈ ਪੁੱਤ ਤੂੰ ਇੰਨਾ ਮੈਨੂੰ ਫੋਨ ਕਰ ਰਹੀ ਆ ਹੁਣ ਵੀ ਰੋਜ਼ ਹੀ ਕਹਿ ਦਿੰਦੀ ਆ ਬੀਜੀ ਕੀ ਹਾਲ ਆ ਕਿੱਦਾਂ ਹਨਾ ਤੇ ਮੈਂ ਫਿਰ ਦੱਸਿਆ ਮੈਂ ਕਿਹਾ ਮੈਂ ਤੁਹਾਨੂੰ ਖੋਣਾ ਨੀ ਚਾਹੁੰਦੀ ਤੁਸੀਂ ਮੈਂ ਕਿਹਾ ਆਪਣੇ ਵੱਲੋਂ ਵੱਖਰੀ ਇਹ ਨਾ ਅਰਦਾਸ ਕਰਿਆ ਕਰੋ ਕਿ ਬੀਬੇ ਦੀ ਬੇਟੀ ਦਾ ਸਾਰਾ ਸੈੱਟ ਹੋ ਜਾਏ ਮੈਂ ਕਿਹਾ ਇਹ ਅਰਦਾਸ ਕਰਿਆ ਕਰੋ ਕਿ ਮੈਨੂੰ ਸਾਹ ਦੇਈ ਰੱਬਾ ਇੰਨੇ ਕਿਉਂਕਿ ਮੈਂ ਆਪਣੀ ਦੋਤੀ ਨੂੰ ਮਿਲ ਸਕਾਂ ਮੈਂ ਕਿਹਾ ਤੁਸੀਂ ਆਪਣੇ ਲਈ ਅਰਦਾਸ ਕਰਨੀ ਹੈ
ਆਪਣੇ ਵੀ ਅਰਦਾਸ ਕਰਿਆ ਕਰੋ। ਔਰ ਬਿਲਕੁਲ ਗੁਰਦੀਪ, ਜੇ ਯਾਦ ਕਰਾਂ ਮੈਂ ਵੀ ਆਪਣੇ ਬੀਜੀ ਦੀਆਂ ਅਰਦਾਸਾਂ, ਜਾਂ ਮੈਂ ਮੰਮੀ ਨੂੰ ਵੀ ਅਰਦਾਸ ਕਰਦੇ ਸੁਣਦੇ, ਜਿੱਦਾਂ ਜਿੱਦਾਂ ਤੁਸੀਂ ਜ਼ਿੰਦਗੀ ਦੇ ਪੜਾਅ ਤੈਅ ਕਰਦੇ ਜਾਂਦੇ ਆ, ਰਿਸ਼ਤੇ ਤੁਹਾਡੇ ਨਾਲ ਜੁੜਦੇ ਜਾਂਦੇ ਆ, ਔਰ ਉਹਨਾਂ ਰਿਸ਼ਤਿਆਂ ਦੇ ਲਈ ਦੁਆਵਾਂ ਜਿਹੜੀਆਂ ਅਰਦਾਸਾਂ ਵੱਧ ਜਾਂਦੀਆਂ। ਸੋ ਮੈਂ ਬੀਜੀ ਨੂੰ ਵੀ ਜਦੋਂ ਅਰਦਾਸ ਕਰਦੇ ਸੁਣਦੀ ਹੁੰਦੀ ਸੀ, ਸੋ ਉਹਨਾਂ ਨੇ ਸਾਰਿਆਂ ਦੇ ਨਾਮ ਲੈ ਕੇ ਜਿਹੜੀ ਅਰਦਾਸ ਕਰਨੀ, ਮੈਂ ਕਹਿਣਾ ਬੀਜੀ ਓਡੀ ਤੇ ਅਰਦਾਸ ਨੀ ਹੁੰਦੀ ਜਿੱਡੀ ਤੁਸੀਂ ਵਿੱਚ ਸਾਰਿਆਂ ਦੇ ਨਾਮ ਲਗਾ ਦਿੰਦੇ ਆ। ਉਹਨਾਂ ਨੇ ਆਪਣੇ ਬੱਚਿਆਂ ਲਈ, ਫਿਰ ਅੱਗੇ ਉਹਨਾਂ ਦੇ ਬੱਚਿਆਂ ਦੇ ਲਈ, ਫਿਰ ਅੱਗੇ ਉਹਨਾਂ ਦੇ ਬੱਚਿਆਂ ਦੇ ਲਈ, ਹਰ ਕਿਸੇ ਦੇ ਲਈ ਸੁੱਖ ਮੰਗਣੀ। ਸੋ ਜ਼ਿੰਦਗੀ ਚ ਜਦੋਂ ਚਲੇ ਜਾਂਦੇ ਆ ਤੇ ਏਦਾਂ ਲੱਗਦਾ ਕਿ ਇੱਕ ਸਾਇਆ ਜਿਹੜਾ ਤੁਹਾਡੇ ਸਿਰ ਤੋਂ ਉੱਠ ਗਿਆ, ਉਹ ਅਰਦਾਸਾਂ ਜਿਹੜੀਆਂ, ਇੱਕ ਅਸੀਂ ਵੱਡੇ ਹੋ ਗਏ ਆ, ਨਹੀਂ ਤਾਂ ਉਹਨਾਂ ਦੇ ਸਿਰ ਤੇ ਐ ਲੱਗਦਾ ਹੁੰਦਾ ਸੀ ਅਸੀਂ ਕਿਤੇ ਛੋਟੇ ਹਾਂ ਅਜੇ ਤੱਕ। ਪਰ ਸਮਾਂ ਜਿਹੜਾ ਉਹ ਕਿਰਦਾ ਜਾਂਦਾ ਤੇ ਅਸੀਂ ਆਪਣੇ ਖਿਸਕਦੇ ਜਾਂਦੇ ਆ, ਅੱਗੇ ਤੋਂ ਅਗਲੀ ਪੀੜੀ ਹੋਈ ਜਾਂਦੇ ਆ। ਔਰ ਇਹ ਜਿਹੜਾ ਪਰਮਾਤਮਾ ਨੇ ਚੱਕਰ ਬਣਾਇਆ ਹੋਇਆ ਹੈ ਜੀ,
ਜਿਦਾਂ ਇੱਕ ਕਹਾਵਤ ਨੀ ਹੈਗੀ ਕਿ ਮੂਲ ਨਾਲੋਂ ਵਿਆਜ ਜਿਹੜਾ ਉਹ ਜਿਆਦਾ ਪਿਆਰਾ ਹੁੰਦਾ, ਐਵੇਂ ਹੀ ਨਾ ਜਿੱਦਾਂ ਮੰਮੀ ਨੂੰ ਨਾ ਜਿੱਦਾਂ ਘੱਟ ਹੀ ਨਾਨੀ ਜੀ ਪਿਆਰ ਕਰਦੇ ਸੀਗੇ, ਜਿਆਦਾ ਉਹਨਾਂ ਦਾ ਮਾਮਾ ਜੀ ਨਾਲ ਹੀ ਯਾਰ ਹੁੰਦਾ ਸੀ, ਜਿੱਦਾਂ ਪੁਰਾਣੇ ਸਮੇਂ ਦੀਆਂ ਉਹ ਬਣੀਆਂ ਹੁੰਦੀਆਂ ਸੀ ਧੀਆਂ ਨੂੰ ਘੱਟ ਯਾਦ ਕਰਦੇ। ਤੇ ਹੁਣ ਅਸੀਂ ਸਾਰੀਆਂ ਭੈਣ ਭਰਾ ਸਾਰੇ ਜਦੋਂ ਜਾਂਦੇ ਹੁੰਦੇ ਸੀ, ਸਾਨੂੰ ਬੜਾ ਪਿਆਰ ਕਰਦੇ ਹੁੰਦੇ ਸੀ ਨਾਨੀ ਜੀ, ਤੇ ਮੰਮੀ ਕਈ ਵਾਰੀ ਨਾ ਆਪਣੀ ਮਾਂ ਤੋਂ ਆਪ ਹੀ ਜੈਲਸ ਕਰਨ ਲੱਗ ਜਾਂਦੇ ਸੀ, ਕਹਿੰਦੇ ਬੀਜੀ ਮੈਨੂੰ ਤਾਂ ਕਦੀ ਤੁਸੀਂ ਪੁੱਛਿਆ ਨੀ ਆ, ਤੇ ਨਿਆਣਿਆਂ ਨੂੰ ਚੀਜ਼ਾਂ ਪੁੱਛਦੇ, ਪਿੰਨੀਆਂ ਪੁੱਛਦੇ ਆ।
ਠੀਕ ਆ, ਸਹੀ ਗੱਲ ਆ, ਬਿਲਕੁਲ ਬਿਲਕੁਲ। ਚਲੋ ਜੀ, ਇਹ ਯਾਦਾਂ ਜਿਹੜੀਆਂ ਇਹ ਹਮੇਸ਼ਾ ਦਿਲ ਚ ਰਹਿਣੀਆਂ, ਔਰ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਆ, ਜਿੱਥੇ ਯਾਦਾਂ ਸੀ ਮੇਰੇ ਕੋਲ ਉੱਥੇ ਉਹਨਾਂ ਯਾਦਾਂ ਨੂੰ ਸਾਂਝਾ ਕਰਨ ਦੇ ਲਈ ਮੈਨੂੰ ਇੱਕ ਹਰਮਨ ਪਰਿਵਾਰ ਦੇ ਦਿੱਤਾ, ਜਿੱਥੇ ਬੈਠ ਕੇ ਮੈਂ ਆਪਣਾ ਦਿਲ ਖੋਲ ਕੇ ਆਪਣੀਆਂ ਯਾਦਾਂ ਜਿਹੜੀਆਂ ਸਾਂਝੀਆਂ ਕਰ ਲੈਂਦੀ ਹਾਂ, ਔਰ ਤੁਹਾਡੇ ਸਾਰਿਆਂ ਦੀਆਂ ਸੁਣ ਲੈਂਦੀ ਹਾਂ। ਇਹਦੇ ਲਈ ਮੈਂ ਸੱਚੀ ਤੁਹਾਡੀ ਸਾਰਿਆਂ ਦੀ ਸ਼ੁਕਰਗੁਜ਼ਾਰ ਹਾਂ।
ਕੱਲ ਨਾਨੀ ਜੀ ਕਹੀ ਜਾਂਦੇ ਸੀ, ਕਹਿੰਦੇ ਪੁੱਤ ਤੇ ਆਲੂਆਂ ਦਾ ਚਾਰ ਪਾਇਆ ਆ, ਤੇ ਤੂੰ ਆ ਕੇ ਤੇ ਮਤਲਬ ਮੰਮੀ ਹੁਣਾਂ ਕੋ ਗਏ ਹੋਏ ਨੇ ਜਦੋਂ ਦਾ ਵਿਆਹ, ਤੇ ਕਹਿੰਦੇ ਪੁੱਤ ਤੂੰ ਕਦੋਂ ਆਣਾ ਤੇ ਆਲੂਆਂ ਦਾ ਚਾਰ ਖਤਮ ਹੋਣ ਵਾਲਾ। ਮੈਂ ਕਿਹਾ ਖਤਮ ਹੋਣ ਤੋਂ ਪਹਿਲੇ ਮੈਂ ਆ ਜਾਣਾ। ਤੇ ਮੰਮੀ ਅੱਗੋਂ ਕਹੀ ਜਾਂਦੇ ਸੀ ਬੀਜੀ ਮੈਨੂੰ ਤਾਂ ਤੁਸੀਂ ਕਹਿੰਦੇ ਜੇ ਐਵੇਂ ਐਵੇਂ, ਤੇ ਉਹਨੂੰ ਤੁਸੀਂ ਵਿਗਾੜੀ ਜਾਂਦੇ ਜੇ, ਤੇ ਉਹ ਮੰਮੀ ਨੂੰ ਅਗਰ ਚੁੱਪ ਕਰਨੀ ਤੂੰ ਵਿੱਚ ਹੀ ਆਪਣੀ ਟੈਂਡ ਲਾਈ ਆ, ਮੰਮੀ ਨੇ ਏਦਾਂ ਹੀ ਬੋਲੇ ਵਿੱਚ, ਹਨਾ ਇੰਨਾ ਮਜ਼ਾ ਆਇਆ ਨਾ ਮੈਨੂੰ, ਮੰਮੀ ਨੂੰ ਝੁਟਕਾ ਪਈਆਂ ਤੂੰ ਚੁੱਪ ਕਰਨੀ ਕੁੜੀਏ, ਤੈਨੂੰ ਕਿਹਨੇ ਕਿਹਾ ਵਾ ਮੈਨੂੰ ਕਰ ਲੈਂਦੇ ਗੱਲ ਏਦਾਂ, ਹਨਾ
ਚਾਰ ਦੇ ਪਿੱਛੇ ਛੁਪੀ ਜਿਹੜੀ ਉਹਨਾਂ ਦੀ, ਇੱਕ ਤੁਹਾਨੂੰ ਦੇਖਣ ਦੀ ਲਾਲਸਾ, ਇੱਕ ਉਹ ਤੁਹਾਨੂੰ ਦੇਖਣ ਦੀ ਤਾਂਗ, ਢੇਹਾਂ ਦਾ ਚਾਰ ਤਾਂ ਇੱਕ ਲਾਲਚ ਕਹਿ ਲਓ, ਹੈ ਨਾ। ਔਰ ਬਸ ਮੇਰੇ ਕੋਲ ਅਲਫਾਜ਼ ਖਤਮ ਹੋ ਗਏ। ਸਹੀ ਗੱਲ ਆ, ਉਹ ਪਿਆਰ ਜਿਹੜੇ ਹੁੰਦੇ ਸੀ ਨਾਨੀਆਂ ਦਾਦੀਆਂ ਦੇ, ਜਿਹੜੇ ਅਸੀਂ ਅੱਜ ਵੀ ਸੰਭਾਲੀ ਬੈਠੇ ਆ, ਪਰਮਾਤਮਾ ਕਰੇ ਅਸੀਂ ਵੀ ਕੱਲ ਨੂੰ ਏਦਾਂ ਦੇ ਨਾਨੀਆਂ ਦਾਦੀਆਂ ਬਣ ਸਕੀਏ, ਅਸੀਂ ਵੀ ਉਹੀ ਵੈਲਿਊਜ ਆਪਣੇ ਬੱਚਿਆਂ ਨੂੰ ਦੇ ਅੱਗੇ ਆਪਣੇ ਗ੍ਰੈਂਡ ਚਿਲਡਰਨ ਨੂੰ ਦੇ ਸਕੀਏ। ਇਹੀ ਅਰਦਾਸ ਹੈ ਜੀ ਪਰਮਾਤਮਾ ਦੀ।
ਹਾਂਜੀ, ਜਦੋਂ ਹੁਣ ਮਾਮਾ ਜੀ ਦੇ ਬੇਟੇ ਦਾ ਵਿਆਹ ਹੋਇਆ ਸੀ ਨਾ, ਤੇ ਨਾਨੀ ਜੀ ਨੇ ਨਾ ਅੜ ਕੇ ਕਿਹਾ ਵੀ ਉਹ ਮੇਰੀ ਇੱਥੇ ਹੈ ਨੀ, ਇਹਦਾ ਮਤਲਬ ਇਹ ਨੀ ਵੀ ਉਹ ਦੁਨੀਆਂ ਤੇ ਨੀ ਹੈਗੀ, ਉਹ ਜੇ ਵੱਡੀ ਦੇ ਸੂਟ ਆਉਣਗੇ ਛੋਟੀ ਦੇ ਵੀ ਆਣੇ ਆ, ਏਦਾਂ ਕਰ ਕਰਕੇ ਨਾ ਮਤਲਬ ਬੜੇ ਹਾਸੇ ਨਾਲ ਸਾਰਾ ਕੁਛ ਕਰਦੇ ਰਹਿ। ਮੈਨੂੰ ਬੜਾ ਵਧੀਆ ਲੱਗਦਾ ਵੀ ਕਿੰਨਾ ਮੈਨੂੰ ਹਨਾ ਹਜੇ ਵੀ ਉੱਥੇ ਰੱਖਿਆ ਹੋਇਆ ਵੀ ਇਹ ਨੀ ਵੀ ਬੱਚੇ ਬੁੱਚੇ ਸਾਰੇ ਭੁੱਲ ਭੁੱਲ ਗਏ ਮੇਰੇ ਚਿਹਰੇ ਹਨਾ, ਕਿਉਂਕਿ 9 ਸਾਲ ਤੋਂ ਗਈ ਨੀ, ਉਹਨਾਂ ਤੋਂ ਦੱਸਣਾ ਪੈਂਦਾ ਵੀ ਕੁਲਦੀਪ ਮਾਸੀ ਆ ਕੁਲਦੀਪ ਹੋਈ ਆ ਹਨਾ। ਪਰ ਨਾਨੀ ਵੀ ਜਿੱਦਾਂ ਹਜੇ ਵੀ ਇੱਦਾਂ ਕਰਦੇ ਨੇ ਵੀ ਜਿਹੜੀ ਕੋਈ ਰਸਮ ਰਿਵਾਜ ਹੋਇਆ ਨੇ ਕਹਿਣਾ ਪੋਤਾ ਤੇਰਾ ਆ, ਔਰ ਮੈਂ ਸਾਂਭ ਕੇ ਰੱਖਿਆ ਹੋਇਆ ਤੇ ਤੂੰ ਹੀ ਆ ਕੇ ਲੈਣਾ ਹਨਾ। ਤੇ ਉਹਨਾਂ ਦਾ ਸੰਦੂਕ ਹੁੰਦਾ ਜੀ ਇੱਕ, ਹਜੇ ਵੀ ਮਤਲਬ ਹੈ। ਤੇ ਜਦੋਂ ਅਸੀਂ ਜਾਂਦੇ ਹੁੰਦੇ ਸੀ ਨਾ ਸੰਦੂਕ ਦੇ ਵਿੱਚੋਂ ਪੁਰਾਣੇ ਪੁਰਾਣੇ ਸੂਟ ਕੱਢਣੇ ਹਨਾ, ਤੇ ਬੜੇ ਜਿਹੜਾ ਪਸੰਦ ਆਣਾ ਉਹੀ ਚੱਕ ਲੈਣਾ, ਤੇ ਮਾਮੀ ਨੇ ਕਈ ਵਾਰੀ ਕਹਿ ਦੇਣਾ ਵੀ ਇਹ ਨਾ ਬੀਜੀ ਆਪਣੀ ਧੀ ਦੀ ਸੰਦੂਕ ਖੋਲਦੀ ਆ ਸਾਡੇ ਦੀ ਨੀ ਖੋਲਦੀ ਹਨਾ, ਤੇ ਉਹਨੇ ਕਹਿਣਾ ਚੁੱਪ ਕਰ ਦਿਓ ਨੀ
ਤੁਸੀਂ ਕਰਨਾ ਏਦਾਂ ਹਨਾ ਮਤਲਬ।
ਹਾਂਜੀ, ਤੇ ਤਾਂ ਬੜਾ ਮਤਲਬ ਨਾਨੀ ਜੀ ਅੱਜ ਵੀ ਤੇ ਮੈਂ ਸਗੋਂ ਕੱਲ ਕਹਿ ਰਹੀ ਸੀ, ਮੈਂ ਕਿਹਾ ਬੀਜੀ ਤੁਸੀਂ ਆਪਣੇ ਸੰਦੂਕ ਵਿੱਚ ਹੁਣ ਤਾਂ ਬਹੁਤ ਸੂਟ ਪਾਏ ਹੋਣੇ ਆ, ਕਹਿੰਦੇ ਪੁੱਤ ਹੁਣ ਦੇ ਜਮਾਨੇ ਦੇ ਵੀ ਹੈਗੇ ਆ, ਤੇ ਤੂੰ ਆ ਤੇ ਤੈਨੂੰ ਸੂਟਾਂ ਨਾਲ ਤਾਂ ਭਰਮਾਰ ਕਰ ਦਾਂਗੇ ਹਨਾ। ਤੇ ਬੜੀ ਬੜਾ ਉਹ ਕਰ ਰਹੇ, ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ ਮੇਰੀ। ਤੇ ਮੈਨੂੰ ਤਾਂ ਸੱਚੀ ਭੈਣ ਜੀ ਜਿੱਦਾਂ ਪਤਾ ਲੱਗਾ ਨਾ ਬੀਜੀ ਦਾ, ਤੇ ਮੈਂ ਉਦੋਂ ਦਾ ਬੀਜੀ ਨੂੰ ਕਹੀ ਜਾ ਰਹੀ ਬੀਜੀ ਤੁਸੀਂ ਆਪਣੇ ਸਾਹਾਂ ਦੀ ਅਰਦਾਸ ਕਰੋ, ਮੈਂ ਤਾਂ ਠੀਕ ਆ, ਮੈਂ ਤਾਂ ਸੈੱਟ ਆ ਹਨਾ, ਤੇ ਬਾਕੀ ਤੁਸੀਂ ਫਿਕਰ ਨਹੀਂ ਕਰੋ ਆਪਾਂ ਤੁਹਾਡੇ ਨਾਲ ਹੀ,
ਔਰ ਜ਼ਰੂਰ ਹੀ ਤੁਸੀਂ ਉਹਨਾਂ ਨਾਲ ਗਲਵੱਕੜੀ ਪਾਓ ਜਾ ਕੇ। ਤੇ
ਹਾਂਜੀ ਹਾਂਜੀ ਬਿਲਕੁਲ, ਇੱਕ ਤੁਹਾਡੇ ਵੱਲੋਂ ਵੀ, ਕਿਉਂਕਿ ਮੈਂ ਕਹੂੰਗੀ ਨਾ ਫਿਰ ਕਿ ਇੱਕ ਨਾਨੀ ਜੀ ਇੱਥੇ ਵੀ ਹੈਗੇ ਨੇ, ਇੱਕ ਤੁਹਾਡੇ ਵੱਲੋਂ ਵੀ ਪਾਵਾਂਗੀ।
ਬਿਲਕੁਲ ਬਿਲਕੁਲ, ਮੇਰੇ ਹੁੰਦੀ ਜੱਫੀ ਵੀ ਜਿਹੜੀ ਤੁਸੀਂ ਉਹ ਗਲਵੱਕੜੀ ਆਪਣੇ ਨਾਨੀ ਨੂੰ ਜ਼ਰੂਰ ਪਾਇਓ।
ਹਾਂਜੀ
ਬਿਲਕੁਲ ਜੀ, ਇੱਕ ਦੂਜੇ ਦੀਆਂ ਯਾਦਾਂ ਦੇ ਵਿੱਚ, ਇੱਕ ਦੂਜੇ ਦੇ ਰਿਸ਼ਤਿਆਂ ਦੇ ਵਿੱਚ ਨਿੱਘ ਮਾਣ ਲਈਦਾ ਸੀ।
ਹਾਂਜੀ ਹਾਂਜੀ ਤੇ ਬਿਲਕੁਲ ਤੁਸੀਂ ਹਿੰਮਤ ਨੀ ਹਾਰਨੀ ਤੇ ਖੁਸ਼ ਖੁਸ਼ ਰਿਹਾ ਕਰੋ ਜਿਵੇਂ ਤੁਸੀਂ ਹਸਾਉਂਦੇ ਰਹਿੰਦੇ ਹੋ ਏਦਾਂ ਤੇ ਧਨੀ ਸਾਹਿਬ ਨੂੰ ਵੀ ਮੇਰੀ ਇਹੀ ਬੇਨਤੀ ਹੈ ਜੇ ਸੁਣਦੇ ਪਏ ਨੇ ਵੀ ਜੀ ਹਰ ਕੋਈ ਭਰਿਆ ਹੁੰਦਾ ਪਰ ਉਹਦਾ ਉਹ ਸਾਰਾ ਆਸਰਾ ਲੈ ਕੇ ਚੱਲੋ ਤੇ ਵੱਡੀ ਤੋਂ ਵੱਡੀ ਮੁਸ਼ਕਿਲ ਵੀ ਜਿਹੜੀ ਉਹ ਹੱਲ ਹੋ ਜਾਂਦੀ ਹੈ ਕਿਉਂਕਿ ਇੱਕ ਮੈਂ ਸੁਣਿਆ ਕਿਤੇ ਲਿਖਿਆ ਔਰ ਮੈਂ ਆਪਣੀ ਲਾਈਫ 'ਚ ਪ੍ਰੈਕਟੀਕਲੀ ਵੀ ਕੀਤਾ ਕਿ ਕਦੇ ਵੀ ਵਾਹਿਗੁਰੂ ਨੂੰ ਇਹ ਨਾ ਦੱਸੋ ਵੀ ਤੁਹਾਡਾ ਦੁੱਖ ਕਿੰਨਾ ਵੱਡਾ ਹਮੇਸ਼ਾ ਦੁੱਖ ਨੂੰ ਇਹ ਦੱਸੋ ਕਿ ਤੁਹਾਡਾ ਵਾਹਿਗੁਰੂ ਕਿੰਨਾ ਵੱਡਾ ਔਰ ਜਦੋਂ ਤੁਸੀਂ ਇਹ ਪ੍ਰੈਕਟੀਕਲੀ ਆਪਣੇ ਜੀਵਨ ਵਿੱਚ ਲੈ ਆਉਂਦੇ ਹੋ ਨਾ ਤਾਂ ਓਬਵੀਅਸਲੀ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਆ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਪੂਰੀ ਮਿਲਦੀ ਆ ਪਰ ਫੋਰ ਦਾ ਟਾਈਮ ਬੀਨ ਤੁਸੀਂ ਰਿਲੈਕਸ ਹੁੰਦੇ ਹੋ ਕਿ ਰੱਬ ਤੋਂ ਵੱਡਾ ਕੋਈ ਨਹੀਂ ਹੈ ਹਨਾ
ਬਿਲਕੁਲ
ਹਾਂਜੀ
ਬਿਲਕੁਲ ਜ਼ਿੰਦਗੀ ਦੇ ਦੁੱਖ ਦੇਖ ਕੇ ਹੀ ਮੈਨੂੰ ਲੱਗਦਾ ਸੋਚਣਾ ਚਾਹੀਦਾ ਭਈ ਇਸ ਤੋਂ ਵੱਡਾ ਵੀ ਹੋ ਸਕਦਾ ਸੀਗਾ ਜਿਹੜਾ ਦੁੱਖ ਆ ਪਰ ਉਹਨੂੰ ਹਮੇਸ਼ਾ ਛੋਟਾ ਹੀ ਦੇਖੋ ਉਹਦੀ ਗੱਲ ਕਿ ਇੱਕ ਛੋਟੀ ਇੱਕ ਵੱਡੀ ਜਿਹੜੀ ਲਾਈਨ ਆ ਉਹਨੂੰ ਛੋਟਾ ਕਰਨ ਲਈ ਉਹਦੇ ਲਾਗੇ ਇੱਕ ਵੱਡੀ ਲਾਈਨ ਹੋਰ ਮਾਰਨੀ ਚਾਹੀਦੀ ਹੈ ਤੇ ਉਹ ਹੁੰਦਾ ਤੁਹਾਡਾ ਵਿਸ਼ਵਾਸ ਉਸ ਪਰਮਾਤਮਾ ਤੇ ਉਹ ਵਿਸ਼ਵਾਸ ਨੂੰ ਕਦੀ ਛੋਟਾ ਨਾ ਕਰੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਬਿਲਕੁਲ
ਕੈਰੀ ਆਨ ਕਰੋ ਤੁਸੀਂ ਹਾਂਜੀ
ਬਹੁਤ ਬਹੁਤ ਸ਼ੁਕਰੀਆ
ਮੈਂ ਵੀ ਕੰਮ ਤੇ ਪੈਂਦੀ ਕਾਲ ਤੇ ਕਾਲ ਆਈ ਜਾ ਰਹੀ ਮੈਂ ਹੋਲਡ ਕਰੀ ਜਾਂਦੀ ਹਾਂ ਤੇ ਮੈਂ ਤੁਹਾਨੂੰ ਫੇਰ ਹੀ ਕਾਲ ਕਰਦੀ
ਤੁਹਾਡਾ ਪਿਆਰ ਹੈ ਸਭ ਦਾ ਬਿਲਕੁਲ ਬਹੁਤ
ਓਕੇ ਪੈਂਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਜੀ ਭਾਜੀ ਤੁਹਾਨੂੰ ਸਤਿ
ਸ਼੍ਰੀ ਅਕਾਲ ਬਹੁਤ ਹੀ ਜ਼ਿਆਦਾ ਪਿਆਰ ਇੱਕ ਤਾਂ ਮੇਰੀਆਂ ਯਾਦਾਂ ਜਿਹੜੀਆਂ ਹੁੰਦੀਆਂ ਪਰ ਉਸ ਤੋਂ ਵੀ ਉੱਪਰ ਜਿਹੜਾ ਤੁਹਾਡਾ ਪਿਆਰ ਹੈ ਜੀ ਉਹ ਬਸ ਉਹਨਾਂ ਨੂੰ ਮੈਂ ਕੋਈ ਸ਼ਬਦ ਦੇਣੇ ਮੇਰੇ ਲਈ ਔਖੇ ਹੋ ਜਾਂਦੇ ਆ ਜਗਤਾਰ ਗਿੱਲ ਭਾਜੀ ਨੇ ਪ੍ਰੋਗਰਾਮ 'ਚ ਸਾਂਝ ਪਾਈ ਆ ਔਰ ਇਹਨਾਂ ਦੇ ਜਿਹੜੇ ਵਿਚਾਰ ਹੁੰਦੇ ਆ ਮੈਨੂੰ ਪਹਿਲਾਂ ਇਹ ਦੱਸੋ ਭਾਜੀ ਇਹ ਵਿਚਾਰ ਤੁਸੀਂ ਕਿੱਦਾਂ ਇੰਨੇ ਵਿਚਾਰ ਤੁਸੀਂ ਅੰਦਰੋਂ ਤੁਹਾਡੇ ਅੰਦਰ ਵੀ ਮੈਨੂੰ ਲੱਗਦਾ ਵਿਚਾਰਾਂ ਵਾਲੀ ਕੋਈ ਜਿੱਦਾਂ ਮਸ਼ੀਨ ਨਹੀਂ ਹੁੰਦੀ ਹਰ ਰੋਜ਼ ਇੱਕ ਨਵਾਂ ਵਿਚਾਰ ਇੱਕ ਨਵੀਂ ਤਸਵੀਰ ਔਰ ਜ਼ਿੰਦਗੀ ਦਾ ਇੱਕ ਨਵਾਂ ਪਹਿਲੂ ਜਿਹੜਾ ਤੁਸੀਂ ਦਿਖਾ ਦਿੰਦੇ ਹੋ ਅੱਜ ਦਾ ਵਿਚਾਰ ਇਹਨਾਂ ਨੇ ਭੇਜਿਆ ਜੀ ਕਿ ਜ਼ਿੰਦਗੀ ਇੱਕ ਸੰਗੀਤ ਚਲਾਉਣ ਵਾਲੀ ਮਸ਼ੀਨ ਨਹੀਂ ਹੈ ਜ਼ਿੰਦਗੀ ਇੱਕ ਰੇਡੀਓ ਸਟੇਸ਼ਨ ਹੈ ਜਿੱਥੇ ਤੁਹਾਨੂੰ ਚੱਲਦੇ ਪ੍ਰੋਗਰਾਮ ਮੁਤਾਬਕ ਢਲਣਾ ਪੈਂਦਾ ਹੈ ਬਹੁਤ ਵਧੀਆ ਅੰਦਾਜ਼ ਸ਼ੁਭ ਸਵੇਰ ਕਹਿਣ ਦਾ ਭਾਜੀ ਔਰ ਬਿਲਕੁਲ ਜੀ ਜ਼ਿੰਦਗੀ ਇੱਕ ਰੇਡੀਓ ਸਟੇਸ਼ਨ ਹੈ ਜਿੱਥੇ ਤੁਹਾਨੂੰ ਚੱਲਦੇ ਰਹਿਣਾ ਪੈਣਾ ਉਸ ਰੇਡੀਓ ਦੇ ਨਾਲ ਸੋ ਆਪਣੀ ਮਰਜ਼ੀ ਸੇ ਕਹਾ ਆਪਣੇ ਸਫ਼ਰ ਕੇ ਹਮ ਹੈ ਰੁੱਖ ਹਵਾਓਂ ਕਾ ਜਿਧਰ ਕਾ ਹੈ ਉਧਰ ਕੇ ਹਮ ਹੈ ਸੋ ਹਵਾਵਾਂ ਦੇ ਰੁੱਖ ਦੇ ਨਾਲ ਸਾਨੂੰ ਵੀ ਬਦਲਣਾ ਪੈਂਦਾ ਹੈ ਜੀ ਸੋ ਪ੍ਰੋਗਰਾਮ ਦੇ ਵਿੱਚ ਜਦੋਂ ਵੀ ਮੈਂ ਘੜੀ ਤੇ ਨਜ਼ਰ ਮਾਰਦੀ ਹਾਂ ਤੇ ਮੈਨੂੰ ਟਾਈਮ ਏਦਾਂ ਭੱਜਦਾ ਦਿਸਦਾ ਹੁੰਦਾ ਹੈ ਨਾ ਜੀ ਤੇ ਬਸ ਮੈਨੂੰ ਲੱਗਦਾ ਹੁੰਦਾ ਹਜੇ ਹੁਣ ਤਾਂ ਗੱਲਾਂ ਕਰਨ ਲੱਗੀ ਸੀ ਤੇ ਲਓ ਜੀ ਹੁਣ ਟਾਈਮ ਵੀ ਖਤਮ ਹੋ ਗਿਆ ਤੇ ਪਰ ਜਿੱਥੇ ਮੈਨੂੰ ਅੱਜ ਅਮਰਜੀਤ ਹੋਣਾ ਨੇ ਫੇਰ ਤੋਂ ਮੇਰੇ ਨਾਨੀ ਦਾ ਝੋਲਾ ਯਾਦ ਕਰਵਾ ਦਿੱਤਾ ਮੇਰਾ ਮਨ ਹੈ ਕਿ ਮੈਂ ਅੱਜ ਉਹ ਨਾਨੀ ਦਾ ਝੋਲਾ ਤੁਹਾਡੇ ਨਾਲ ਇੱਕ ਵਾਰੀ ਫੇਰ ਤੋਂ ਸਾਂਝਾ ਕਰਾਂ ਔਰ ਸਾਰੀਆਂ ਨਾਨੀਆਂ ਦਾਦੀਆਂ ਜਿਹੜੇ ਗ੍ਰੈਂਡ ਪੇਰੈਂਟਸ ਆ ਉਹਨਾਂ ਦੇ ਲਈ ਅਰਦਾਸ ਕਰਦੀ ਹਾਂ ਕਿ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਔਰ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਹਮੇਸ਼ਾ ਠੀਕ ਠਾਕ ਤੰਦਰੁਸਤ ਰਹਿਣ ਤੇ ਤੁਹਾਡੇ ਸਾਰਿਆਂ ਦੇ ਲਈ ਇਹੀ ਅਰਦਾਸ ਹੈ ਕਿ ਜਲਦੀ ਤੋਂ ਜਲਦੀ ਜਾ ਕੇ ਤੁਸੀਂ ਉਹਨਾਂ ਦੀ ਗੋਦ ਦਾ ਨਿੱਘ ਜਿਹੜਾ ਮਾਣ ਸਕੋ ਕਿਉਂਕਿ ਇਹ ਗੋਦਾਂ ਦਾ ਹੁਣ ਕੋਈ ਭਰੋਸਾ ਨਹੀਂ ਕਦੋਂ ਸਾਡੇ ਤੋਂ ਛੁੱਟ ਜਾਣੀਆਂ ਜੀ ਸੋ ਨਾਨੀ ਦਾ ਝੋਲਾ ਜੋ ਮੈਂ ਪਿਛਲੇ ਸਾਲ ਆ ਕੇ ਕੁਝ ਲਾਈਨਾਂ ਲਿਖੀਆਂ ਸੀਗੀਆਂ ਜਦੋਂ ਮੈਂ ਆਪਣੇ ਨਾਨੀ ਜੀ ਨੂੰ ਆਖਰੀ ਵਾਰ ਮਿਲ ਕੇ ਆਈ ਸੀ ਸੋ ਇਹ ਝੋਲਾ ਮੈਂ ਨਾਲ ਹੀ ਲੈ ਆਈ ਸੀ ਇਸ ਝੋਲੇ ਬਾਰੇ ਦੱਸਦੀ ਹਾਂ ਥੋੜਾ ਜਿਹਾ ਇਹ ਝੋਲਾ ਮੇਰੀ ਨਾਨੀ ਜਿਨ੍ਹਾਂ ਨੂੰ ਮੈਂ ਬੀਜੀ ਕਹਿੰਦੀ ਹਾਂ ਨੇ ਕਦੋਂ ਬਣਾਇਆ ਕੁਝ ਯਾਦ ਨਹੀਂ ਪਰ ਹਾਂ ਇੰਨਾ ਯਾਦ ਹੈ ਕਿ ਉਹਨਾਂ ਆਪਣੇ ਹੱਥੀਂ ਬਣਾਇਆ ਸੀ ਚਿੱਟੇ ਰੰਗ ਦਾ ਇਹ ਝੋਲਾ ਜਿਸ ਤੇ ਗੂੜੀਆਂ ਗੁਲਾਬੀ ਫੁੱਲ ਪੱਤੀਆਂ ਬਣੀਆਂ ਹੋਈਆਂ ਨੇ ਨਾ ਬਹੁਤਾ ਵੱਡਾ ਤੇ ਨਾ ਛੋਟਾ ਅੱਜ ਵੀ ਜਿਉਂ ਦਾ ਤਿਉਂ ਯਾਦ ਹੈ ਜਦੋਂ ਮੇਰੇ ਨਾਨਾ ਜੀ ਤੇ ਬੀਜੀ ਮੇਰੇ ਨਾਨਕੇ ਪਿੰਡੋਂ ਸਾਈਕਲ ਤੇ ਸਾਡੇ ਪਿੰਡ ਆਉਂਦੇ ਸੀ ਤਾਂ ਬੀਜੀ ਕੁਝ ਘਰ ਪਹਿਲਾਂ ਹੀ ਸਾਡੇ ਸ਼ਰੀਕੇ ਭਾਈਚਾਰੇ ਦੀਆਂ ਬੁੱਢੀਆਂ ਨੂੰ ਵੇਖ ਉਹਨਾਂ ਨੂੰ ਬੁਲਾਉਣ ਉੱਤਰ ਜਾਂਦੇ ਨਾਨਾ ਜੀ ਤੇ ਸਾਈਕਲ ਵੇਖ ਅਸੀਂ ਝੱਟ ਸਮਝ ਜਾਣਾ ਕਿ ਬੀਜੀ ਵੀ ਬਸ ਇੱਥੇ ਕਿਤੇ ਹੀ ਹੋਣੇ ਆ ਦੜੰਗੇ ਮਾਰ ਕੇ ਬਾਹਰ ਦਰਵਾਜ਼ੇ 'ਚ ਖੜੇ ਹੋ ਜਾਣਾ ਤਾਂ ਬੀਜੀ ਦੂਰ ਪਰੇ ਕਿਸੇ ਕੋਲ ਖੜੇ ਗੱਲਾਂ ਕਰਦੇ ਜਾਂ ਸਾਡੇ ਵੱਲ ਤੁਰੇ ਆਉਂਦੇ ਦਿਸ ਜਾਣੇ ਤੇ ਸਾਡਾ ਚਾਅ ਠਾਠਾਂ ਮਾਰਨ ਲੱਗ ਪੈਣਾ ਬੀਜੀ ਦੇ ਹੱਥ ਫੜਿਆ ਝੋਲਾ ਕਿਸੇ ਨਾ ਕਿਸੇ ਸੁਗਾਤ ਜਿਵੇਂ ਅੰਬ ਕੇਲੇ ਹੋਰ ਨਹੀਂ ਤਾਂ ਉਹਨਾਂ ਦੇ ਖੇਤਾਂ ਦੀਆਂ ਛੱਲੀਆਂ ਜਾਂ ਸੰਤਰਿਆਂ ਨਾਲ ਹੀ ਭਰਿਆ ਹੋਣਾ ਬੀਜੀ ਦਾ ਉਹ ਹੱਸੂ ਹੱਸੂ ਕਰਦਾ ਚਿਹਰਾ ਸਾਨੂੰ ਵੇਖ ਹੋਰ ਖੇੜ ਉੱਠਦਾ ਅਸੀਂ ਉਹਨਾਂ ਦੀਆਂ ਲੱਤਾਂ ਨੂੰ ਚੰਬੜ ਜਾਂਦੇ ਤੇ ਫਿਰ ਲਪਕ ਕੇ ਝੋਲਾ ਫੜ ਅੱਖਾਂ ਅੱਡ ਅੱਡ ਵੇਖਣਾ ਵੀ ਇਸ ਵਾਰ ਨਾਨੀ ਦੇ ਝੋਲੇ ਵਿੱਚੋਂ ਕੀ ਨਿਕਲੂ ਬੀਜੀ ਨੇ ਵੀ ਜਿਵੇਂ ਸਾਡੇ ਦਿਲ ਦੀ ਗੱਲ ਬੁੱਝ ਫੱਟ ਝੋਲੇ ਚੋਂ ਕੁਝ ਨਾ ਕੁਝ ਕੱਢ ਸਾਡੇ ਹੱਥ ਧਰ ਦੇਣਾ ਤੇ ਝੋਲਾ ਕਮਰੇ ਦੀ ਕੀਲੀ ਤੇ ਟੰਗ ਦੇਣਾ
ਮੈਨੂੰ ਉਹ ਕਈ ਵਾਰ ਕੋਈ ਜਾਦੂਈ ਝੋਲਾ ਲੱਗਦਾ ਸੀ ਜਿਸ ਵਿੱਚੋਂ ਮੇਰੇ ਲਈ ਵੰਨ ਸਵੰਨੀਆਂ ਚੀਜ਼ਾਂ ਨਿਕਲਦੀਆਂ ਰਹਿੰਦੀਆਂ ਸੀ। ਉਸ ਰਾਤ ਬੀਜੀ ਨਾਲ ਸੌਣ ਲਈ ਸਾਡੀ ਸਾਰੀਆਂ ਭੈਣਾਂ ਦੀ ਆਪਸ ਚ ਲੜਾਈ ਹੋਣ ਲੱਗ ਜਾਣੀ, ਪਰ ਜਿੱਤਣਾ ਮੈਂ ਹੀ, ਕਿਉਂਕਿ ਮੈਂ ਆਪਣੀ ਨਾਨੀ ਦੀ ਬਹੁਤ ਲਾਡਲੀ ਸੀ। ਜਿਵੇਂ ਤੁਹਾਨੂੰ ਦੱਸਿਆ ਕਿ ਬਚਪਨ ਦੇ ਪਹਿਲੇ ਕੁਝ ਸਾਲ ਮੈਂ ਉਹਨਾਂ ਨਾਲ ਹੀ ਬਿਤਾਏ ਸੀ। ਮੈਨੂੰ ਯਾਦ ਹੈ ਕਿ ਮੈਂ ਉਹਨਾਂ ਦੀ ਗੱਲ ਦੇ ਉੱਤੇ ਹੱਥ ਰੱਖ ਕੇ ਸੌਂਦੀ ਸੀ ਹਮੇਸ਼ਾ, ਔਰ ਉਸ ਗੱਲ ਤੇ ਰੱਖਿਆ ਹੱਥ ਉਹ ਨਿੱਘ ਅੱਜ ਵੀ ਮਹਿਸੂਸ ਕਰ ਸਕਦੀ ਹਾਂ। ਇਸ ਕਰਕੇ ਮੇਰੇ ਦਾਦਕੇ ਪਰਿਵਾਰ ਨਾਲ ਮੇਰੇ ਨਾਲ ਉਹ ਮੋਹ ਜਿਹੜਾ ਸੀ ਉਹ ਉਨਾ ਨਹੀਂ ਸੀ ਜਿੰਨਾ ਕਿ ਮੇਰੇ ਨਾਨੀ ਦਾ। ਉਹਨਾਂ ਦੀ ਗੋਦੀ ਚ ਸਵੇਰੇ ਸਵੇਰੇ ਬੈਠ ਕੇ ਦੁੱਧ ਪੀਣ ਤੋਂ ਲੈ ਕੇ ਰਾਤ ਨੂੰ ਉਹਨਾਂ ਦੀ ਗੱਲ ਤੇ ਹੱਥ ਰੱਖ ਕੇ ਕਹਾਣੀ ਸੁਣਨ ਤੱਕ ਮੇਰੀ ਜ਼ਿੰਦਗੀ ਬਸ ਮੇਰੇ ਬੀਜੀ ਦੁਆਲੇ ਹੀ ਘੁੰਮਦੀ ਸੀ। ਸਾਦੇ ਜਿਹੇ ਗੁਰਸਿੱਖ ਬੀਜੀ ਤੇ ਮੇਰੇ ਨਾਨਾ ਜੀ ਮੇਰੇ ਲਈ ਚੰਗੇ ਗੁਣਾਂ ਦੀ ਪਨੀਰੀ ਮੰਨੋ ਉਹਨਾਂ ਦੋਵਾਂ ਨੇ ਹੀ ਲਾਈ ਸੀ। ਇਸ ਲਈ ਬਾਅਦ ਵਿੱਚ ਜਦੋਂ ਮੈਂ ਆਪਣੇ ਦਾਦਕੇ ਪਰਿਵਾਰ ਆ ਕੇ ਰਹਿਣ ਲੱਗੀ ਤਾਂ ਬੀਜੀ ਦੇ ਆਉਣ ਦੀ ਖੁਸ਼ੀ ਮੇਰੇ ਲਈ ਬਾਕੀਆਂ ਤੋਂ ਕਿਤੇ ਵੱਧ ਹੁੰਦੀ। ਉਸ ਰਾਤ ਬੀਜੀ ਦੇ ਗਲ ਬਾਹਾਂ ਪਾਈ ਦਿਲ ਕਰਦਾ ਹੁੰਦਾ ਕਿ ਸਾਰੀ ਰਾਤ ਬਾਤਾਂ ਕਹਾਣੀਆਂ ਸੁਣੀ ਜਾਵਾਂ। ਅਗਲੇ ਦਿਨ ਜਦੋਂ ਉਹਨਾਂ ਨੇ ਜਾਣ ਦੀ ਤਿਆਰੀ ਹੁੰਦੀ ਤਾਂ ਦਿਲ ਵਿੱਚ ਮਨ ਮਹਿਸੂਸ ਕੇ ਰਹਿ ਜਾਂਦੀ ਸੀ। ਬੀਜੀ ਨੇ ਖਾਲੀ ਝੋਲਾ ਕੀਲੀ ਤੋਂ ਲਾ ਕੇ ਹੱਥ ਫੜ ਨਾਨਾ ਜੀ ਦੇ ਸਾਈਕਲ ਪਿੱਛੇ ਬਹਿ ਕੇ ਤੁਰ ਜਾਣਾ ਤੇ ਮੈਂ ਉਨੀ ਦੇਰ ਅੱਖ ਨਾ ਝਪਕੜੀ ਜਿੰਨੀ ਦੇਰ ਉਹਨਾਂ ਅੱਖੋਂ ਉਲੇ ਨਹੀਂ ਹੋ ਜਾਣਾ। ਅੱਜ ਨਾਨਾ ਜੀ ਨੂੰ ਗੁਜ਼ਰੇ 19 ਸਾਲ ਬੀਤ ਗਏ ਨੇ। ਮੈਂ ਛੋਟੀ ਜਿਹੀ ਸੁੱਖ ਤੋਂ 2 ਬੱਚਿਆਂ ਦੀ ਮਾਂ ਹੋ ਗਈ। ਪਿੰਡ, ਸ਼ਹਿਰ, ਦੇਸ਼ ਸਭ ਬਦਲ ਗਿਆ, ਪਰ ਨਹੀਂ ਬਦਲੀ ਤਾਂ ਉਹ ਸੁੱਖ, ਉਹ ਛੋਟੀ ਜਿਹੀ ਸੁੱਖ। ਜੋ ਅੰਦਰ ਖਾਤੇ ਕਿਤੇ ਲੁਕੀ ਬੈਠੀ ਹੈ। ਸਰਬਜੀਤ ਭਾਜੀ ਇੱਕ ਗੀਤ ਚਲਾ ਦੋ ਪਲੀਜ਼।
ਇੱਕ ਮੈਨੇ ਪੰਜਾਬੀ ਕੀ ਲਿਖੀ ਹੋਈ ਹੈ ਔਰ ਇਹ ਵੀ ਪੇਸ਼ ਕਰਤੀ ਹੂੰ ਮੈਂ ਆਪਕੋ। ਇਸਕਾ ਨਾਮ ਹੈ ਬੁੱਢੀ ਨਾਨੀ ਦਾ ਵਿਹੜਾ। ਕੱਚਾ ਵਿਹੜਾ, ਵਿਹੜੇ ਦੇ ਵਿੱਚ ਅੰਬ ਦਾ ਬੂਟਾ, ਬੂਟੇ ਹੇਠ ਬਨੇਰੀ ਉੱਤੇ ਚੁੱਲਾ ਚੌਕਾ।
अब ये जो हमारी लैंग्वेज में जो हेठ है ना, अब ये नीचे का कहीं लुत्फ नहीं आ सकता
ना, तले के भी नहीं आ सकता।
भेड़ा जो है उसका क्या लुत्फ है।
हर जुबान की अपनी कच्चा वेड़ा, वेड़े दे विच अंब दा बूटा, बूटे हेठ बदेरी उत्ते चुल्ला चौका, जिन्नू तकदिया सरजू काना होवे औखा। नानी का नौकर था। चुल्हे नेड़े लकड़ा वाली कच्ची खुडी, खुडी मुड ਬਕੈਣ ਬੁੱਢੀ,
ਠੀਕ
ਉਹਦੇ ਨਾਲ ਸਿਰਹੰਦੀ ਪਾਸੇ ਨਲਕੇ ਵਾਲੀ ਉੱਚੀ ਥਾਂ ਹੈ, ਜਿੱਦੀ ਕੰਧ ਤੇ ਚਿਰਾਂ ਤੋਂ ਬੈਠਾ ਕਾਲਾ ਕਾਂ ਹੈ।
ਕਿਆ ਕਹਿ, ਅੱਛਾ ਦਾ ਕਭੀ ਜਵਾਬ ਨਹੀਂ।
ਚਿਰਾਂ ਤੋਂ ਬੈਠਾ ਕਾਲਾ ਕਾਂ ਹੈ, ਫਾਤਮਾ ਤੇਲਣ ਛਮ ਛਮ ਥਮ ਥਮ ਨਲਕਾ ਗੇੜੇ, ਚਾਂਦੀ ਵਰਗੇ ਪਾਣੀ ਦੇ ਨੇ ਲੰਮੇ ਫੇਰੇ, ਸੂਹੀ ਮਿੱਟੀ ਲਾਲ ਜਮਾਉਣਾ, ਸੂਹੀ ਮਿੱਟੀ ਲਾਲ ਜਮਾਉਣਾ, ਫਾਤਮਾ ਦਾ ਏ ਢਾਕ ਖਿਡਾਉਣਾ, ਧੰਮੀ ਉੱਠ ਮਧਾਣੀ ਪਾਵੇ, ਦੁੱਧ ਜਮਾਉਣਾ ਜਾਗਾਂ ਲਾਵੇ, ਲੱਸੀ ਪੁਣ ਪੁਣ ਦਿੰਦੀ ਜਾਵੇ। ਔਰ ਮੁਝੇ ਅਬ ਵੀ ਯਾਦ ਹੈ ਵੋ ਜੈਸੇ ਸਹਿਰੀ ਕੇ ਵਕਤ ਉੱਠ ਕੇ ਤੋ ਮਧਾਣੀ ਡਾਲਤੀ ਥੀ ਤੋ ਵੋ, ਲੱਸੀ ਪੁਣ ਪੁਣ ਦਿੰਦੀ ਜਾਵੇ, ਫੋਗ ਕਾਵਾਂ ਨੂੰ ਪਾਉਂਦੀ ਜਾਵੇ, ਨਲਕੇ ਨਾਲ ਏ ਕੱਚਾ ਢਾਰਾ, ਜਿਸ ਦੀ ਥਾਂ ਦਾ ਜਿਸ ਦੀ ਛਾਂ ਦਾ ਢੇਰ ਖਿਲਾਰਾ, ਢਾਰੇ ਥੱਲੇ ਮੁੰਜ ਦੀ ਮੰਜੀ, ਜਿਹਦੇ ਉੱਤੇ ਉਮਰਾਂ ਪੱਬਾਂ ਭਾਰ ਲੰਘਾ ਕੇ ਬੈਠੀਏ ਹੁਣ ਨਾਨੋ ਕੱਲੀ, ਉਹਦੇ ਹੱਥ ਵਿੱਚ ਰਾਂਗਲੀ ਖੱਜੀ ਦੀ ਏ ਪੱਖੀ, ਪੱਖੀ ਝੱਲੇ ਮੁੜਕਾ ਪੂਜੇ, ਜੀਰੋ ਨੂੰ ਕੰਮ ਕਰਦਿਆਂ ਟੋਕੇ, ਉਹਦੀਆਂ ਝਿੜਕਾਂ ਅੰਦਰ ਖਬਰੇ, ਲੁੱਕੇ ਹੋਏ ਕਿਹੜੇ ਹੋਕੇ, ਹੋਕਿਆਂ ਨੂੰ ਉਹ ਦੁੱਖ ਦੀਆਂ ਜੀਤਾਂ ਵਿੱਚ ਲੁਕਾਵੇ, ਸੁੱਖਾਂ ਦਾ ਉਹ ਦਿਲ ਪਰਚਾਵੇ, ਕੋਈ ਉਹਦੇ ਦਿਲ ਤੋਂ ਪੁੱਛੇ ਸ਼ਿਕਰ ਦੁਪਹਿਰੇ ਕਿਹੜੀ ਉਡੀਕ ਨੇ ਰੋਟੀ ਖਾਂਦੀ ਦੇ ਹੱਥ ਰੋਕੇ, ਬਲਦੀ ਅੱਗ ਨਾ ਜਲ ਤਰੋਕੇ ਪਰ ਨਾਨੀ ਦੀਆਂ ਅੱਖਾਂ ਅੰਦਰ ਦੁੱਖ ਦੀਆਂ ਟਿੱਡਾਂ ਹਿਜਰ ਦੇ ਬੋਕੇ ਲੰਮੀਆਂ ਤੱਸਾਂ ਪੈਂਡੇ ਫੋਕੇ
ਲੰਮੀਆਂ ਤੱਸਾਂ
ਪੈਂਡੇ ਫੋਕੇ ਕਲਮ ਕੱਲੀ ਸਦੀਆਂ ਤੋਂ ਢਾਰੇ ਥੱਲੇ ਬਹਿ ਕੇ ਸੋਚੇ ਕਿਹੜੀਆਂ ਚੁੱਲਾਂ ਕਿਹੜੇ ਚੌਕੇ ਜੀਰੋ ਫਾਤਮਾ ਦਾ ਸੰਗ ਕਿਹੜਾ ਜਾ ਨੀ ਜਾਂਦੀਏ ਜਿਉਣ ਕੂੜੇ ਦੇ ਸਭ ਨੇ ਧੋਖੇ
ਕਿਆ ਕਹਿਣ
ਜੀ ਗੱਲ ਕਰ ਰਹੇ ਸੀ ਨਾਨੀ ਦੇ ਪਿਆਰ ਦੀ ਹੈ ਨਾ ਗੱਲ ਕਰਦੇ ਕਰਦੇ ਥੋੜੀ ਜਜ਼ਬਾਤੀ ਹੋ ਗਈ ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ ਪਰ ਇਹ ਗ੍ਰੈਂਡ ਪੇਰੈਂਟਸ ਦਾ ਜਿਹੜਾ ਪਿਆਰ ਹੁੰਦਾ ਹੈ ਨਾਨੀਆਂ ਦਾਦੀਆਂ ਦਾ ਨਿੱਘ ਹੁੰਦਾ ਹੈ ਇਹ ਹਰ ਕਿਤੇ ਹੀ ਇੱਦਾਂ ਹੁੰਦਾ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਸਾਡੇ ਪੰਜਾਬੀਆਂ ਦੇ ਪੱਲੇ ਹੀ ਨਹੀਂ ਕਹਿ ਲਓ ਇਹ ਜਿਹੜੀ ਨਜ਼ਮ ਅਸੀਂ ਸੁਣੀ ਪਾਕਿਸਤਾਨੀ ਸ਼ਾਇਰਾਂ ਦੀ ਹੈ ਔਰ ਕਿੰਨੀ ਖੂਬਸੂਰਤੀ ਨਾਲ ਬਿਆਨ ਕੀਤਾ ਇਹਨੇ ਆਪਣੇ ਨਾਨੀ ਦੇ ਘਰ ਨੂੰ ਨਾਨੀ ਦੇ ਪਿਆਰ ਨੂੰ ਸੋ ਇਹ ਪਿਆਰ ਇਸ ਜਿਹੜਾ ਜਿਹੜੀ ਹਿਊਮਨ ਹੈਗੀ ਆ ਸਾਰਿਆਂ ਦੇ ਵਿੱਚ ਹੀ ਓਨਾ ਹੀ ਹੁੰਦਾ ਸੋ ਕੋਸ਼ਿਸ਼ ਕਰਦੀ ਆ ਜੀ ਮੈਂ ਆਪਣਾ ਆਰਟੀਕਲ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂ ਬਿਨਾਂ ਰੁਕਿਆ ਹੁਣ ਸੋ ਜੀ ਸੋਖੋ ਨਹੀਂ ਰਹੀ ਬਹੁਤ ਬਦਲ ਗਈ ਆ ਛੋਟੀ ਤੋਂ ਮੈਂ ਬਹੁਤ ਵੱਡੀ ਹੋ ਗਈ ਆ ਆਪਣੇ ਅੰਦਰ ਜਿਹੜਾ ਬੱਚਾ ਇੱਕ ਛੋਟੀ ਜਿਹੀ ਸੁੱਖ ਅਜੇ ਵੀ ਮੈਨੂੰ ਲੱਭ ਜਾਂਦੀ ਆ ਉਹਦੇ ਨਾਲ ਮੈਂ ਆਪਣੇ ਦੁੱਖ ਵੰਡਾ ਲੈਂਦੀ ਆ ਕਿਉਂਕਿ ਜਦੋਂ ਪਿਛਲੇ ਸਾਲ ਚਿਰਾਂ ਬਾਅਦ ਪੰਜਾਬ ਦੀ ਧਰਤੀ ਤੇ ਪਹੁੰਚੀ ਤਾਂ ਅੱਖਾਂ ਬੀਜੀ ਨੂੰ ਵੇਖਣ ਲਈ ਉਹ ਉਤਾਵਲੀਆਂ ਸਨ ਜਿਵੇਂ ਦਰਵਾਜ਼ੇ ਚ ਖੜੇ ਹੋ ਕੇ ਬਚਪਨ ਚ ਉਹਨਾਂ ਦੀ ਝਲਕ ਲਈ ਕਾਲੀਆਂ ਹੁੰਦੀਆਂ ਸੀ ਹੱਡਾਂ ਦੀ ਮੁੱਠ ਰਹਿ ਗਏ ਮੇਰੇ ਬੀਜੀ ਬਾਹਰ ਮੰਜੇ ਤੇ ਧੁੱਪ ਸੇਕ ਰਹੇ ਸੀ ਅੱਖਾਂ ਚ ਉਹੀ ਨੂਰ ਤੇ ਚਿਹਰੇ ਤੇ ਉਹੀ ਰੌਣਕ 90 ਸਾਲ ਦੀ ਉਮਰ ਦੀਆਂ ਝੁਰੜੀਆਂ ਵੀ ਉਹਨਾਂ ਦੀ ਖੂਬਸੂਰਤੀ ਨੂੰ ਕੈਦ ਨਹੀਂ ਕਰ ਸਕੀਆਂ ਸਨ ਬਸ ਕੰਨਾਂ ਤੇ ਲੱਤਾਂ ਨੇ ਜਵਾਬ ਦੇ ਦਿੱਤਾ ਸੀ ਨਾ ਤੁਰ ਸਕਦੇ ਸੀ ਨਾ ਸੁਣ ਸਕਦੇ ਸੀ ਜਦੋਂ ਮੈਨੂੰ ਗਲਵੱਕੜੀ ਲਿਆ ਤਾਂ ਦੁਆਵਾਂ ਦੀ ਝੜੀ ਲਾ ਦਿੱਤੀ ਤੇ ਮੈਂ ਕੁਝ ਬੋਲ ਨਾ ਸਕੀ ਹੰਝੂਆਂ ਦੇ ਵਹਿਣ ਚ ਵਹਿ ਤੁਰੀ ਉਹ ਹੱਥਾਂ ਨੂੰ ਹੱਥ ਵਿੱਚ ਘੁੱਟ ਲਿਆ ਜੋ ਕਦੀ ਚੂਰੀ ਖਵਾਉਂਦੇ ਸੀ ਹੱਥੀ ਸਵੈਟਰ ਉਣ ਕੇ ਪਾਉਂਦੇ ਮੇਰੀਆਂ ਗੁੱਤਾਂ ਕਰਦੇ ਮੈਨੂੰ ਗੋਦੀ ਚੁੱਕਦੇ ਮੇਰੇ ਸਿਰ ਤੇ ਥਪਕੀਆਂ ਦਿੰਦੇ ਉਹ ਬੋਲੀ ਜਾ ਰਹੇ ਸੀ ਮੇਰੀ ਧੀ ਨੂੰ ਮੇਰੇ ਬਚਪਨ ਦੀਆਂ ਗੱਲਾਂ ਸੁਣਾ ਰਹੇ ਸੀ ਕਦੇ ਮੇਰੇ ਪੁੱਤ ਦਾ ਮੱਥਾ ਚੁੰਮ ਰਹੇ ਸੀ ਤੇ ਮੈਂ ਮੇਰੇ ਸਭ ਸ਼ਬਦ ਮੁੱਕ ਗਏ ਸੀ ਕੁਝ ਕਹਿ ਨਾ ਸਕੀ ਜੇ ਕਹਿੰਦੀ ਤਾਂ ਵੀ ਕਿਹੜਾ ਸੁਣ ਪਾਉਂਦੇ ਬਸ ਇਸ ਲਾਚਾਰੀ ਵਿੱਚ ਸਿਵਾਏ ਅਥਰੂ ਵਹਾਉਣ ਦੇ ਕੁਝ ਹੋਰ ਨਾ ਕਰ ਸਕੀ ਬੀਜੀ ਨੇ ਰਾਧਾ ਨੂੰ ਰਾਧਾ ਜੋ ਮੇਰੇ ਬੀਜੀ ਦੀ ਦੇਖ ਰੇਖ ਲਈ ਇੱਕ ਔਰਤ ਰੱਖੀ ਹੋਈ ਸੀ ਮਾਮਾ ਜੀ ਨੇ ਨੂੰ ਆਵਾਜ਼ ਮਾਰੀ ਤੇ ਆਪਣਾ ਝੋਲਾ ਮੰਗਵਾ ਲਿਆ ਹਾਏ ਮੇਰਾ ਦਿਲ ਧੱਕ ਕਰਕੇ ਰਹਿ ਗਿਆ ਉਹੀ ਝੋਲਾ ਬੀਜੀ ਨੇ ਅਜੇ ਵੀ ਸੰਭਾਲਿਆ ਹੋਇਆ ਹੈ ਇਹੋ ਜਿਹਾ ਕੀ ਖਾਸ ਹੈ ਇਸ ਝੋਲੇ ਵਿੱਚ ਝੋਲੇ ਵਿੱਚੋਂ ਇੱਕ ਮਰਦਾਨਾ ਬਟੂਆ ਸ਼ਾਇਦ ਮੇਰੇ ਨਾਨਾ ਜੀ ਦਾ ਸੀ ਕੱਢ ਕੇ ਮੇਰੇ ਹੱਥ ਚ ਫੜਾ ਦਿੱਤਾ ਜੋ 100-100 500-500 ਦੇ ਨੋਟਾਂ ਨਾਲ ਥੂਸਿਆ ਪਿਆ ਸੀ ਇਹ ਤੇਰੇ ਲਈ ਸਾਂਭ ਕੇ ਰੱਖੇ ਆ ਤੇਰੇ ਕਾਕੇ ਤੇ ਗੁੱਡੀ ਲਈ ਮੇਰਾ ਪਿਆਰ ਇਹ ਨੋਟ ਤੁਹਾਡੇ ਪਿਆਰ ਦਾ ਕੀ ਮੁਕਾਬਲਾ ਕਰਨਗੇ ਬੀਜੀ ਮੈਂ ਮਨ ਹੀ ਮਨ ਚ ਸੋਚਿਆ ਪਰ ਪਤਾ ਨਹੀਂ ਕਿਉਂ ਮਨਾ ਨਾ ਕਰ ਸਕੀ ਉਸ ਬਟੂਏ ਦੇ ਨਾਲ ਨਾਲ ਉਹ ਜਾਦੂਈ ਝੋਲਾ ਵੀ ਬੀਜੀ ਦੇ ਹੱਥੋਂ ਲੈ ਲਿਆ ਕਿਉਂਕਿ ਉਸ ਝੋਲੇ ਦੀ ਕੀਮਤ ਸਿਰਫ ਤੇ ਸਿਰਫ ਮੈਨੂੰ ਪਤਾ ਸੀ ਇਹਦਾ ਤੂੰ ਕੀ ਕਰਨਾ ਉਹਨਾਂ ਨੇ ਹੱਸ ਕੇ ਕਿਹਾ ਮੈਂ ਉੱਤਰ ਵਿੱਚ ਸਿਰਫ ਸਿਰ ਹਿਲਾ ਸਕੀ ਬੋਲਿਆ ਕੁਝ ਨਾ ਗਿਆ ਉਹਨਾਂ ਵਿੱਚੋਂ ਕੁਝ ਪੈਸੇ ਮੈਂ ਰਾਧਾ ਨੂੰ ਫੜਾ ਉਹ ਝੋਲੇ ਤੇ ਪੈਸਿਆਂ ਦਾ ਬਟੂਆ ਹੱਥ ਚ ਫੜੀ ਬੀਜੀ ਨੂੰ ਪਾਈ ਉਹ ਗਲਵੱਕੜੀ ਜੋ ਮੇਰੀ ਆਖਰੀ ਗਲਵੱਕੜੀ ਹੋ ਨਿਬੜੀ ਪਰ ਉਸ ਗਲਵੱਕੜੀ ਦਾ ਨਿੱਘ ਅੱਜ ਵੀ ਮਹਿਸੂਸ ਕਰ ਰਹੀ ਹਾਂ ਤੇ ਆਪਣੀ ਰਹਿੰਦੀ ਉਮਰ ਤੱਕ ਕਰਦੀ ਰਹਾਂਗੀ ਹੁਣ ਬੀਜੀ ਵੱਲੋਂ ਦਿੱਤੇ ਉਹ ਪੈਸੇ ਕਿੱਥੇ ਖਰਚਾ ਤੇ ਉਹ ਝੋਲਾ ਕਿਸ ਕੀਲੀ ਤੇ ਟੰਗਾ ਸਮਝ ਨਹੀਂ ਆ ਰਹੀ ਬਿਲਕੁਲ ਪਰ ਅੱਜ ਵੀ ਉਹ ਝੋਲਾ ਮੈਂ ਰੱਖਿਆ ਹੋਇਆ ਜੀ ਸੰਭਾਲ ਕੇ ਮੇਰੇ ਕੋਲ ਹੈ ਜਦੋਂ ਬੀਜੀ ਦੇ ਪੂਰੇ ਹੋਣ ਦਾ ਪਤਾ ਲੱਗਾ ਤੇ ਸਭ ਤੋਂ ਪਹਿਲਾਂ ਉਹ ਝੋਲੇ ਨੂੰ ਕੱਢ ਕੇ ਜੱਫੀ ਪਾ ਲਈ ਸੋ ਨਿੱਘ ਜਿਹੜਾ ਉਹਨਾਂ ਦਾ ਹੁਣ ਸਰੀਰਕ ਤੌਰ ਤੇ ਅਸੀਂ ਮੈਂ ਕੀ ਅਸੀਂ ਸਾਰੇ ਹੀ ਜੋ ਆਪਣੇ ਗ੍ਰੈਂਡ ਪੇਰੈਂਟ ਸਾਡੇ ਦਾਦੀਆਂ ਨਾਨੇ ਨਾਨੀਆਂ ਜਿਨ੍ਹਾਂ ਦਾ ਅਸੀਂ ਸਰੀਰਕ ਤੌਰ ਤੇ ਨਿੱਘ ਮਹਿਸੂਸ ਨਹੀਂ ਕਰ ਸਕਦੇ ਪਰ ਅਸੀਂ ਜੇ ਮਹਿਸੂਸ ਕਰੀਏ ਤਾਂ ਉਹ ਸਾਡੇ ਅੰਦਰ ਹੀ ਕਿਤੇ ਨਾ ਕਿਤੇ ਜਿੰਦਾ ਆ ਸੋ ਜਿੰਦਾ ਆ ਜੀ ਸਾਡੇ ਚੰਗੇ ਖਿਆਲਾਂ ਦੇ ਵਿੱਚ ਸਾਡੇ ਚੰਗੇ ਕਰਮ ਜਿਹੜੇ ਅੱਜ ਅਸੀਂ ਕਰਦੇ ਹਾਂ ਉਹਨਾਂ ਵੱਲੋਂ ਪਾਏ ਪੂਰਨਿਆਂ ਤੇ ਜੇ ਅਸੀਂ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਸਾਡੇ ਅੰਦਰ ਹੀ ਕਿਤੇ ਜਿੰਦਾ ਆ ਸੋ ਕੋਸ਼ਿਸ਼ ਕਰੀਏ ਉਹਨਾਂ ਪੂਰਨਿਆਂ ਨੂੰ ਮਿਟਣ ਨਾ ਦਈਏ ਅਸੀਂ ਆਪਣੀ ਜ਼ਿੰਦਗੀ ਦਾ ਬਾਕੀ ਜਿਹੜਾ ਸਫ਼ਰ ਹੈ ਉਹ ਉਹਨਾਂ ਪੂਰਨਿਆਂ ਤੇ ਚੱਲਦੇ ਚੱਲਦੇ ਗੁਜ਼ਾਰ ਦਈਏ ਸੋ ਜ਼ਿੰਦਗੀ ਵਿੱਚ ਉਹਨਾਂ ਵਾਲਾ ਸਬਰ ਸੰਤੋਖ, ਉਹਨਾਂ ਦੀ ਸਾਦਗੀ, ਉਹਨਾਂ ਦਾ ਅਨਕੰਡੀਸ਼ਨਲ ਲਵ ਜਿਹੜਾ ਉਹ ਸਾਰਿਆਂ ਨੂੰ ਕਰਦੇ ਹੁੰਦੇ ਸੀਗੇ, ਇਹੋ ਜਿਹੇ ਜਿਹੜੇ ਗੁਣਾਂ ਮੈਨੂੰ ਲੱਗਦਾ ਜ਼ਿੰਦਗੀ 'ਚ ਜ਼ਰੂਰ ਸ਼ਾਮਿਲ ਕਰੀਏ। ਔਰ ਬਿਲਕੁਲ ਅੱਜ ਕੋਸ਼ਿਸ਼ ਕਰਿਓ ਆਪਣੇ ਗ੍ਰੈਂਡ ਪੇਰੈਂਟਸ ਨੂੰ, ਖਾਸ ਕਰਕੇ ਨਾਨੀਆਂ ਦਾਦੀਆਂ ਨੂੰ ਅੱਜ ਜ਼ਰੂਰ ਫੋਨ ਕਰਿਓ ਔਰ ਆਪਣੇ ਵੱਲੋਂ ਜਿੰਨਾ ਪਿਆਰ ਉਹਨਾਂ ਨੂੰ ਜਿਤਾ ਸਕਦੇ ਹੋ ਜਿਤਾ ਦਿਓ, ਸ਼ਰਮਾਇਓ ਨਾ, ਉਹਨਾਂ ਨੂੰ ਕਹਿ ਦਿਓ ਆਈ ਲਵ ਯੂ, ਉਹ ਸਮਝ ਲੈਣਾ ਉਹਨਾਂ ਨੇ। ਸੋ ਇਹ ਹੀ ਕਰ ਸਕਦੇ ਹਾਂ ਜੀ, ਉਹਨਾਂ ਦੇ ਦਿੱਤੇ ਜੋ ਸਾਨੂੰ ਚੰਗੇ ਗੁਣ ਆ, ਜੋ ਜ਼ਿੰਦਗੀ ਉਹਨਾਂ ਨੇ ਸਾਨੂੰ ਦਿੱਤੀ ਆ, ਉਹਦੇ ਬਦਲੇ ਵਿੱਚ ਜੇ ਅਸੀਂ ਉਹਨਾਂ ਨੂੰ ਇੱਕ ਗੱਲ ਇਹ ਕਹਿ ਦਈਏ ਕਿ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਜਾਂ ਤੁਹਾਨੂੰ ਬਹੁਤ ਯਾਦ ਕਰਦੇ ਹਾਂ, ਤੇ ਉਹਨਾਂ ਦੇ ਲਈ ਬਹੁਤ ਹੁੰਦੀ ਹੈ ਉਹ। ਸੋ ਬਿਲਕੁਲ, ਧਨੀ ਸਾਹਿਬ ਵੀ ਕਹਿ ਰਹੇ ਨੇ ਕਿ ਮੇਰੀਆਂ ਵੀ ਬਸ ਯਾਦਾਂ ਹੀ ਰਹਿ ਗਈਆਂ। ਬਿਲਕੁਲ ਜੀ, ਯਾਦਾਂ ਰਹਿ ਵੀ ਗਈਆਂ, ਪਰ ਕੋਸ਼ਿਸ਼ ਕਰੀਏ ਕਿ ਯਾਦਾਂ ਅਸੀਂ ਆਪਣੇ ਬੱਚਿਆਂ ਲਈ ਕੁਝ ਇਹੋ ਜਿਹਾ ਸਮਾਂ ਬਣਾਈਏ, ਆਪਣੇ ਲਈ ਕੁਝ ਇਹੋ ਜਿਹਾ ਸਮਾਂ ਹੁਣ ਅਸੀਂ ਬਣਾ ਸਕੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਾਲਾ ਸਮਾਂ ਵੀ ਚੰਗੀਆਂ ਯਾਦਾਂ ਬਣ ਕੇ ਰਹੇ, ਜਾਂ ਸਾਡੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਉਹ ਆਪਣਾ ਬਚਪਨ ਯਾਦ ਕਰਨ ਤੇ ਉਹਨਾਂ ਨੂੰ ਵੀ ਉਹੀ ਵੈਲਿਊਜ਼, ਉਹ ਸੰਸਕਾਰ, ਉਹੀ ਯਾਦਾਂ, ਉਹੀ ਨਿੱਘ ਮਿਲੇ ਜੋ ਅਸੀਂ ਮਹਿਸੂਸ ਕਰਦੇ ਹਾਂ ਕਿਤੇ ਉਹਨਾਂ ਦੀਆਂ ਯਾਦਾਂ ਦੇ ਵਿੱਚ, ਜਾਂ ਵੀਡੀਓ ਗੇਮਸ ਵਾਲੀਆਂ ਜਿਹੜੀਆਂ ਗੇਮਸ ਹੈਗੀਆਂ ਇਹ ਹੀ ਨਾਲ ਰਹਿ ਜਾਣ ਚੇਤੇ ਉਹਨਾਂ ਨੂੰ ਵੀ ਅਸੀਂ ਆਹ ਗੇਮ ਖੇਡਦੇ ਹੁੰਦੇ ਸੀ ਤੇ ਅਸੀਂ ਆਹ ਕਾਰਟੂਨ ਦੇਖਦੇ ਹੁੰਦੇ ਸੀ ਤੇ ਅਸੀਂ ਆਹ ਮੂਵੀਜ਼ ਦੇਖਦੇ ਹੁੰਦੇ ਸੀ। ਉਸ ਤੋਂ ਪਰੇ ਜ਼ਿੰਦਗੀ ਜਿਉਣ ਲਈ ਬਹੁਤ ਵੱਡੀ ਹੈ ਜੀ, ਇਹ ਪਰਮਾਤਮਾ ਨੇ ਜਿਹੜੀ ਜ਼ਿੰਦਗੀ ਦੀ ਨਿਆਮਤ ਬਖਸ਼ੀ ਹੋਈ ਹੈ ਇਹਨੂੰ ਹਸੀ ਖੁਸ਼ੀ ਜੀਵੀਏ, ਤੇ ਜਿਹੜੇ ਜ਼ਿੰਦਗੀ ਦਾ ਸਫ਼ਰ ਪੂਰਾ ਕਰਕੇ ਸਾਡੇ ਨਾਲੋਂ ਵਿਛੜ ਚੁੱਕੇ ਨੇ ਉਹਨਾਂ ਦੀ ਯਾਦ ਨੂੰ ਹਮੇਸ਼ਾ ਦਿਲ 'ਚ ਰੱਖੀਏ ਤੇ ਉਹਨਾਂ ਦੀਆਂ ਚੰਗੀਆਂ ਗੁਣਾਂ ਨੂੰ ਅਸੀਂ ਜ਼ਿੰਦਗੀ 'ਚ ਅਪਣਾਉਣ ਦਾ ਅਮਲ ਜਿਹੜਾ ਕਰਦੇ ਰਹੀਏ। ਗੁਰਪ੍ਰੀਤ ਕੌਰ ਹੁਣਾਂ ਨੇ ਵੀ ਮੈਨੂੰ ਲੱਗਦਾ ਇੱਕ ਫੋਟੋ ਭੇਜਣ ਦੀ ਕੋਸ਼ਿਸ਼ ਕੀਤੀ ਸੀ ਮੇਰੇ ਬੱਚੇ ਆਪਣੀ ਨਾਨੀ ਨਾਲ, ਪਰ ਗੁਰਪ੍ਰੀਤ ਜੀ ਮੈਨੂੰ ਉਹ ਫੋਟੋ ਨਹੀਂ ਮਿਲੀ ਤੁਹਾਡੀ। ਪਰ ਜਿੱਥੇ ਕਿਤੇ ਵੀ ਜੀ, ਸਾਰਿਆਂ ਦੇ ਬੱਚੇ ਉਹ ਆਪਣੇ ਨਾਨੀਆਂ ਦਾਦੀਆਂ ਦੀ ਗੋਦ ਦਾ ਨਿੱਘ ਮਾਣਦੇ ਰਹਿਣ। ਤੇ ਅੱਜ ਦਾ ਪ੍ਰੋਗਰਾਮ ਜੀ ਜਿਹੜਾ ਮੇਰੇ ਆਪਣੇ ਨਾਨੀ ਜੀ ਦੇ ਨਾਮ ਸੀ, ਇੱਕ ਛੋਟੀ ਜਿਹੀ ਸ਼ਰਧਾਂਜਲੀ ਸੀ ਉਹਨਾਂ ਨੂੰ ਜਿਹੜੀ ਤੁਹਾਡੇ ਸਾਰਿਆਂ ਦੀ ਅਰਦਾਸਾਂ ਨੇ ਤੇ ਸਾਰਿਆਂ ਦੇ ਪਿਆਰ ਦੇ ਫੁੱਲ ਜਿਹੜੇ ਤੁਸੀਂ ਚੜਾਏ ਆ, ਉਹ ਮੈਂ ਹਮੇਸ਼ਾ ਉਹਨਾਂ ਲਈ ਰਿਣੀ ਰਵਾਂਗੀ। ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਚੜ੍ਹਦੀ ਕਲਾ ਤੇ ਰੱਬ ਰਾਖਾ।
ਜਿੱਥੇ ਬਚਪਨ ਬੀਤਿਆ ਉਹ ਖੁਸ਼ੀਆਂ ਦਾ ਖੇੜਾ।